24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ की पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे से जज्बात ना मैं सुखप्रीत तुहानू सब नु सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां
ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਦੋਸਤੋ ਇਹ ਰਿਕਾਰਡਿੰਗ ਨਹੀਂ ਹੈ ਮੇਰੀ ਮੈਂ ਸੱਚੀ ਲਾਈਵ ਹਾਂ ਤੇ ਅੱਜ ਲਾਈਵ ਹੋਣ ਦਾ ਅਚਾਨਕ ਜਿਹੜਾ ਸਬੱਬ ਬਣ ਗਿਆ ਅਚਾਨਕ ਆਉਣਾ ਪਿਆ ਮੈਨੂੰ ਕਿਉਂਕਿ ਸੁਖਪ੍ਰੀਤ ਇੱਕ ਘੰਟੇ ਲਈ ਪ੍ਰੋਗਰਾਮ ਚ ਨਹੀਂ ਆ ਸਕਦੇ ਸੀ ਤੇ ਅਗਲੇ ਘੰਟੇ ਚ ਸੁਖਪ੍ਰੀਤ ਤੁਹਾਡੇ ਨਾਲ ਯਾਦਾਂ ਦੀ ਸਾਂਝ ਪਾਉਣਗੇ ਪਰ ਪਹਿਲਾਂ ਵਾਲਾ ਘੰਟਾ ਜਿਹੜਾ ਉਹਦੇ ਵਿੱਚ ਮੈਂ ਆਪ ਜੀ ਦੇ ਮੁਖਾਤਿਬ ਹਾਂ ਜੀ ਤੇ ਉਮੀਦ ਕਰਦੇ ਹਾਂ ਜੀ ਆਪ ਜੀ ਦੇ ਜਿਹੜਾ ਪ੍ਰੋਗਰਾਮ ਪ੍ਰਤੀ ਅੱਜ ਦੀਆਂ ਆਸਾਂ ਹੁੰਦੀਆਂ ਉਹਨਾਂ ਆਸਾਂ ਦੇ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਪਰ ਕੀ ਕਰੀਏ ਜੀ ਆਪੋ ਆਪਣਾ ਸਟਾਈਲ ਆ ਮੈਂ ਸੁਖਪ੍ਰੀਤ ਵਾਂਗ ਪ੍ਰੋਗਰਾਮ ਤਾਂ ਨਹੀਂ ਕਰ ਸਕਦਾ ਪਰ ਆਪਣੇ ਅੰਦਾਜ਼ ਚ ਜਿੱਦਾਂ ਮੈਂ ਕਰਦਾ ਕਰ ਸਕਦਾ ਜ਼ਰੂਰ ਕਰਾਂਗਾ ਸੋ ਪ੍ਰੋਗਰਾਮ ਦੇ ਵਿੱਚ ਜੁੜੇ ਸਾਰੇ ਸੱਜਣਾ ਮਿੱਤਰਾਂ ਨੂੰ ਜੀ ਆਇਆਂ ਪਿਆਰ ਮੁਹੱਬਤ ਸਤਿਕਾਰ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਏਗਾ ਅੱਜ ਆਸਟ੍ਰੇਲੀਆ ਭਰ ਦੇ ਵਿੱਚ ਬਹੁਤ ਸਾਰੇ ਖਿੱਤਿਆਂ ਦੇ ਵਿੱਚ ਗਰਮੀ ਦਾ ਜਿਹੜਾ ਬੋਲਬਾਲਾ ਰਹਿਣਾ ਜੀ ਤੇ ਗਰਮੀ ਵੀ ਖਾਸ ਕਰਕੇ ਐਡਲੇਡ ਸਾਊਥ ਆਸਟ੍ਰੇਲੀਆ ਦੀ ਜੇ ਗੱਲ ਕਰੀਏ ਤਾਂ ਅੱਜ ਤਕਰੀਬਨ ਟੈਂਪਰੇਚਰ ਰਿਵਰਲੈਂਡ ਦੇ ਵਿੱਚ 42 degrees ਟੈਂਪਰੇਚਰ ਦੱਸਿਆ ਗਿਆ ਸੋ ਕਾਫੀ ਗਰਮ ਦੇਣਾ ਜੀ ਅੱਜ ਮੈਲਬਰਨ ਦੇ ਵਿੱਚ ਵੀ 37 degrees ਟੈਂਪਰੇਚਰ ਅੱਜ ਦੱਸਿਆ ਗਿਆ ਸਿਡਨੀ 30 ਦੇ ਨਾਲ ਠੀਕ ਆ ਬ੍ਰਿਸਬਨ 30 ਆ ਪਰਥ 27 ਆ ਕੈਨਬਰਾ ਵੀ ਅੱਜ 34 degrees ਟੈਂਪਰੇਚਰ ਕੈਨਬਰਾ ਚ ਜਾਣਾ ਤੇ ਡਾਰਬਨ ਤੇ ਹਾਵਰਡ ਚ ਵੀ 30 ਤੋਂ ਉੱਤੇ ਟੈਂਪਰੇਚਰ ਰਹਿਣਾ ਪਰ ਜੇ ਬਚਾਲ ਲੜੇ ਆਸਟ੍ਰੇਲੀਆ ਦੀ ਗੱਲ ਕਰੀਏ ਕੂਬਰ ਪੈਡੀ ਐਲਿਸ ਸਪ੍ਰਿੰਗ ਰਿਵਰਲੈਂਡ ਤਾਂ ਤਕਰੀਬਨ ਸਾਰੇ 40-42 ਟੈਂਪਰੇਚਰ ਚਲਾ ਜਾਣਾ ਅੱਜ ਤੇ ਤਾਂ ਡਾਰਬਨ ਵਾਲੇ ਪਾਸੇ ਵੀ ਜੇ ਗੱਲ ਕਰੀਏ ਤਾਂ ਉੱਥੇ ਵੀ 40 ਦੇ ਲਾਗੇ ਟੈਂਪਰੇਚਰ ਚਲਾ ਜਾਣਾ ਸੋ ਕਾਫੀ ਗਰਮ ਆ ਦਿਨ ਜੀ ਅੱਜ ਤੇ ਹੋਵੇ ਵੀ ਕਿਉਂ ਦਸੰਬਰ ਦਾ ਮਹੀਨਾ 13 ਦਿਨ ਹੋ ਗਏ ਅਫੀਸ਼ੀਅਲ ਗਰਮੀ ਸ਼ੁਰੂ ਹੋਈ ਨੂੰ ਪਹਿਲੀ ਵਾਰ ਇਸ ਗਰਮੀ ਦੇ ਸੀਜ਼ਨ ਚ ਗਰਮੀ ਪੈ ਰਹੀ ਆ ਸੋ ਇਹ ਵੀ ਇੱਕ ਸਮੇਂ ਦੀ ਲੋੜ ਆ ਬਹੁਤ ਸਾਰੀ ਚੀਜ਼ ਦੀ ਸਫਾਈ ਅੱਜ ਕੁਦਰਤ ਨੇ ਕਰਨੀ ਹੋਣੀ ਹੈ ਇਸ ਗਰਮੀ ਨਾਲ ਜਿਹੜੀ ਅੱਜ ਇੰਨੀ ਗਰਮੀ ਪੈ ਰਹੀ ਆ ਬਹੁਤ ਸਾਰੀਆਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਜੀਵ ਜੰਤੂ ਬਿਮਾਰੀਆਂ ਜਿਨ੍ਹਾਂ ਦਾ ਸਾਨੂੰ ਅੱਖਾਂ ਨਾਲ ਦੇਖੇ ਤੋਂ ਪਤਾ ਨਹੀਂ ਲੱਗਦਾ ਤੇ ਪਰ ਉਹਨਾਂ ਨੂੰ ਕੰਟਰੋਲ ਕਰਨਾ ਹੁੰਦਾ ਸੋ ਉਹ ਕੰਟਰੋਲ ਜਿਹੜੀ ਕੁਦਰਤ ਅੱਜ ਕਰ ਰਹੀ ਹੈ ਜੀ ਤੇ ਉਮੀਦ ਆ ਵੀ ਸਾਨੂੰ ਇਹ ਅੱਜ ਦੀ ਗਰਮੀ ਤੋਂ ਆਪਣੇ ਆਪ ਨੂੰ ਬਚਾ ਕੇ ਤੇ ਆਪਦਾ ਜਿਹੜਾ ਕੰਮ ਧੰਦੇ ਨੂੰ ਉਸ ਢੰਗ ਨਾਲ ਨੇਪਰੇ ਚਾੜ ਲਈਏ ਤਾਂ ਕਿ ਜਿਹੜਾ ਆਪਣਾ ਆਪਣਾ ਆਪ ਬਚਾਇਆ ਜਾ ਸਕੇ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਸ਼ੁਰੂਆਤ ਦਾ ਜਿਹੜਾ ਇੱਕ ਘੰਟਾ ਮੈਂ ਤੁਹਾਡੇ ਨਾਲ ਖਬਰਾਂ ਦੀ ਤੇ ਇੱਕ ਦੋ ਮੁੱਦਿਆਂ ਦੀ ਸਾਂਝ ਪਾਊਂਗਾ ਤੇ ਅਗਲੇ ਘੰਟੇ ਦੇ ਵਿੱਚ ਸੁਖਪ੍ਰੀਤ ਤੁਹਾਡੇ ਨਾਲ ਆਪਣੀ ਯਾਦਾਂ ਦੀ ਸਾਂਝ ਪਾਉਣਗੇ ਸੋ ਫਿਲਹਾਲ ਸਟਾਰਟਿੰਗ ਚ ਆਪਾਂ ਇੱਕ ਗੀਤ ਸੁਣ ਲਈਏ ਜੀ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਚ
ਵਾਲਾ ਸਾਜਣ ਲੱਗਿਆ ਗੁਰੂ ਕਲਗੀਆਂ ਵਾਲਾ ਕਲਗੀਆਂ ਵਾਲਾ ਤੰਬੂ ਚਾਨਣੀਆਂ ਲੱਗੀਆਂ ਤੇ ਦੀਵਾਨ ਭਰ ਗਿਆ ਬਾਲਾ ਭਰ ਗਿਆ ਬਾਲਾ ਪੰਥ ਖਾਲਸਾ ਸਾਜਣ ਲੱਗਿਆ ਗੁਰੂ ਕਲਗੀਆਂ ਵਾਲਾ ਤੰਬੂ ਚਾਨਣੀਆਂ ਲੱਗੀਆਂ ਤੇ ਦੀਵਾਨ ਭਰ ਗਿਆ ਬਾਲਾ ਨੇਤਰ ਬਣਦੇ ਫੁੱਲ ਫਰਕਦੇ ਸ਼ੇਰ ਵਾਂਗ ਰੰਗ ਚੇ ਇੱਕ ਸੀਸ ਦੀ ਲੋੜ ਹੈ ਮੈਨੂੰ ਸਤਿਗੁਰ ਆਖਣ ਲੱਗੇ ਇੱਕ ਸੀਸ ਦੀ ਲੋੜ ਹੈ ਮੈਨੂੰ ਸਤਿਗੁਰ ਆਖਣ ਲੱਗੇ ਰੌਲਾ ਰੱਪਾ ਬੰਦ ਹੋ ਗਿਆ ਚੁੱਪ ਵਰਤ ਗਈ ਸਾਰੇ ਤੰਬੂ ਵਿੱਚੋਂ ਸ੍ਰੀ ਸਾਹਿਬ ਤੂੰ ਲਿਆਏ ਪ੍ਰੀਤਮ ਪਿਆਰੇ ਲਿਆਏ ਪ੍ਰੀਤਮ ਪਿਆਰੇ ਲਿਆਏ ਪ੍ਰੀਤਮ ਪਿਆਰੇ ਰੌਲਾ ਰੱਪਾ ਬੰਦ ਹੋ ਗਿਆ ਚੁੱਪ ਵਰਤ ਗਈ ਸਾਰੇ ਤੰਬੂ ਵਿੱਚੋਂ ਸ੍ਰੀ ਸਾਹਿਬ ਤੂੰ ਲਿਆਏ ਪ੍ਰੀਤਮ ਪਿਆਰੇ ਖੌਰੇ ਅੱਜ ਕੀ ਕੌਤਕ ਵਰਤੂ ਸੋਚੀ ਜਾਵਣ ਸੱਪੇ ਜਾਵਣ ਸੱਪੇ ਇੱਕ ਸੀਸ ਦੀ ਲੋੜ ਹੈ ਮੈਨੂੰ ਸਤਿਗੁਰ ਆਖਣ ਲੱਗੇ ਇੱਕ ਸੀਸ ਦੀ ਲੋੜ ਹੈ ਮੈਨੂੰ ਸਤਿਗੁਰ ਆਖਣ ਲੱਗੇ ਜਿਹੜੇ ਸੀ ਭਲਵਾਨ ਕਹਾਉਂਦੇ ਜੀਵ ਨੂੰ ਲੱਗ ਗਏ ਤਾਲੇ ਚਟਨੀਆਂ ਪਾ ਗਏ ਵੇਲੜ ਰੋਟੀਆਂ ਭੰਨਣ ਵਾਲੇ ਜਿਹੜੇ ਸੀ ਭਲਵਾਨ ਕਹਾਉਂਦੇ ਜੀਵ ਨੂੰ ਲੱਗ ਗਏ ਤਾਲੇ ਚਟਨੀਆਂ ਪਾ ਗਏ ਵੇਲੜ ਰੋਟੀਆਂ ਭੰਨਣ ਵਾਲੇ ਉਹ ਵਾਂਗ ਕਬੂਤਰ ਮੀਚ ਗਏ ਅੱਖਾਂ ਚਿਹਰੇ ਹੋ ਗਏ ਬੱਗੇ ਸੀਸ ਦੀ ਲੋੜ ਹੈ ਮੈਨੂੰ ਸਤਿਗੁਰ ਆਖਣ ਲੱਗੇ ਇੱਕ ਸੀਸ ਦੀ ਲੋੜ ਹੈ ਮੈਨੂੰ ਸਤਿਗੁਰ ਆਖਣ ਲੱਗੇ ਇੱਕ ਸੀਸ ਦੀ ਲੋੜ ਹੈ ਮੈਨੂੰ ਸਤਿਗੁਰ ਆਖਣ ਲੱਗੇ ਸਤਿਗੁਰ ਆਖਣ ਲੱਗੇ ਮੌਤ ਨੂੰ ਕਰਨ ਮਖੌਲ ਜੋ ਮਰਦ ਦਲੇਰ ਚਾਹੀਦੇ ਮੈਨੂੰ ਜਬਰ ਜ਼ੁਲਮ ਹੁਣ ਹੱਦੋਂ ਵੱਧ ਗਿਆ ਸ਼ੇਰ ਚਾਹੀਦੇ ਮੈਨੂੰ ਸ਼ੇਰ ਚਾਹੀਦੇ ਮੌਤ ਨੂੰ ਕਰਨ ਮਖੌਲ ਜੋ ਮਰਦ ਦਲੇਰ ਚਾਹੀਦੇ ਮੈਨੂੰ ਜਬਰ ਜ਼ੁਲਮ ਹੁਣ ਹੱਥੋਂ ਵੱਧ ਗਿਆ ਸ਼ੇਰ ਚਾਹੀਦੇ ਮੈਨੂੰ ਉੱਥੇ ਸੂਰਮਾ ਜੋ ਵੈਰੀ ਤੋਂ ਡਰ ਕੇ ਕਦੇ ਨਾ ਭੱਜੇ ਇੱਕ ਸੀਸ ਦੀ ਲੋੜ ਹੈ ਮੈਨੂੰ ਸਤਿਗੁਰ ਆਖਣ ਲੱਗੇ ਇੱਕ ਸੀਸ ਦੀ ਲੋੜ ਹੈ ਮੈਨੂੰ ਸਤਿਗੁਰ ਆਖਣ ਲੱਗੇ ਸੰਗਤ ਚੋਂ ਫਿਰ ਵਾਰੀ ਵਾਰੀ ਉੱਠੇ ਪੰਜ ਪਿਆਰੇ ਅੰਮ੍ਰਿਤ ਪਾਨ ਕਰਾ ਕੇ ਗੁਰਾਂ ਨੇ ਸਿੰਘ ਸਜਾਤੇ ਸਾਰੇ ਸੰਗਤ ਚੋਂ ਫਿਰ ਵਾਰੀ ਵਾਰੀ ਉੱਠੇ ਪੰਜ ਪਿਆਰੇ ਅੰਮ੍ਰਿਤ ਪਾਨ ਕਰਾ ਕੇ ਗੁਰਾਂ ਨੇ ਸਿੰਘ ਸਜਾਤੇ ਸਾਰੇ ਉਹਦੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਅੱਗੇ ਰਾਜੂ ਦੱਤਾ ਹੂਰ ਵਾਰ ਤੇ ਜੀਨੇ ਛੋਟੇ ਵੱਡੇ ਜੀਨੇ ਛੋਟੇ ਵੱਡੇ ਉਹਦੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਅੱਗੇ ਰਾਜੂ ਦੱਤਾ ਹੂਰ ਵਾਰ ਤੇ ਜੀਨੇ ਛੋਟੇ ਵੱਡੇ ਉਹਦੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਅੱਗੇ ਉਹਦੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਅੱਗੇ ਉਹਦੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਅੱਗੇ
ਲਓ ਜੀ ਉਹਦੇ ਵਰਗਾ ਨਾ ਹੋਇਆ ਤੇ ਨਾ ਹੋਵੇ ਇਹ ਤਾਂ ਇੱਕ ਬਿਲਕੁਲ ਸੱਚ ਆ ਤੇ ਬਹੁਤ ਖੂਬਸੂਰਤ ਗੀਤ ਸੀ ਜੀ ਮੈਨੂੰ ਲੱਗਦਾ ਅਰਵਿੰਦਰ ਗਰੇਵਾਲ ਦੀ ਆਵਾਜ਼ ਲੱਗ ਰਹੀ ਸੀ ਮੈਨੂੰ ਤੇ ਬਹੁਤ ਵਧੀਆ ਕਈ ਗੀਤ ਹੁੰਦੇ ਆ ਅਸੀਂ ਸੁਣਦੇ ਨਹੀਂ ਤੇ ਇੱਦਾਂ ਅਚਾਨਕ ਸਾਡੀ ਨਜ਼ਰੇ ਪੈਂਦੇ ਆ ਤੇ ਬੜੇ ਚੰਗੇ ਲੱਗਦੇ ਆ ਸੋ ਉਮੀਦ ਆ ਤੁਹਾਨੂੰ ਵੀ ਗੀਤ ਪਸੰਦ ਆਇਆ ਹੋਵੇਗਾ ਜੀ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ ਜੀ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਨਾ ਆਪਾਂ ਗੱਲਾਂ ਬਾਤਾਂ ਜਿਹੜੀਆਂ ਖਬਰਾਂ ਦੀਆਂ ਇੰਡੀਅਨ ਖਬਰਾਂ ਦੀ ਝਾਤ ਪਾਉਣ ਤੋਂ ਪਹਿਲਾਂ ਥੋੜੀਆਂ ਜਿਹੀਆਂ ਆਸਟ੍ਰੇਲੀਅਨ ਖਬਰਾਂ ਦੇ ਉੱਤੇ ਆਪਾਂ ਨੂੰ ਅੱਜ ਗੱਲ ਕਰਨੀ ਪੈਣੀ ਆ ਕਿਉਂਕਿ ਦੋ ਮਸਲੇ ਮੇਰੀ ਨਜ਼ਰੇ ਚੜੇ ਹੋਏ ਆ ਜਿਹੜੇ ਕਿ ਕਾਫੀ ਗੰਭੀਰ ਆ ਤੇ ਸਾਡੇ ਨਾਲ ਸੰਬੰਧਿਤ ਆ ਦੋਨੇ ਤੇ ਉਹਨਾਂ ਮਸਲਿਆਂ ਦੇ ਵਿੱਚ ਨਾ ਇੱਕ ਮਸਲਾ ਤਾਂ ਬ੍ਰਿਸਬਨ ਦੇ ਵਿੱਚ ਜਿਹੜੇ ਕੌਂਸਲਰ ਆ ਉਹਨਾਂ ਦੇ ਕੱਲ ਦੇ ਇੱਕ ਉਹਨਾਂ ਦੀ ਕਿਸੇ ਗੱਲਬਾਤ ਦੇ ਉੱਤੇ ਉਹਨਾਂ ਦੇ ਉੱਤੇ ਇੱਕ ਉਂਗਲਾਂ ਉੱਠ ਰਹੀਆਂ ਤੇ ਉਹਨਾਂ ਨੂੰ ਮਿਨਿਸਟਰ ਜਿਹੜੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਬਣੀ ਉਹ ਵੀ ਤਾੜਨਾ ਮਿਲ ਗਈ ਜਾਂ ਕਹਿ ਸਕਦੇ ਵਾਰਨਿੰਗ ਮਿਲ ਗਈ ਕਹਿਤਾ ਵੀ ਕਿਉਂ ਨਾ ਤੇਰੇ ਤੇ ਬੈਨ ਲਾ ਦਈਏ। ਸੋ ਪਹਿਲੀ ਗੱਲ ਤਾਂ ਜਿਹੜੀ ਬੋਲਣ ਦੀ ਆਜ਼ਾਦੀ ਦੀ ਗੱਲ ਆ ਜਾਂਦੀ ਹੈ। ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਵੀ ਸਾਡੀ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਸਾਨੂੰ, ਤੇ ਲੋਕਤੰਤਰ ਦੇ ਵਿੱਚ ਇਹ ਸਭ ਤੋਂ ਵੱਡਾ ਹਥਿਆਰ ਹੁੰਦਾ ਤੇ ਅਸੀਂ ਅਕਸਰ ਦਾਅਵੇ ਕਰਦੇ ਹਾਂ ਵੀ ਸਾਨੂੰ ਇੱਥੇ ਬੋਲਣ ਦੀ ਆਜ਼ਾਦੀ, ਅਸੀਂ ਕੁਛ ਵੀ ਬੋਲ ਸਕਦੇ ਹਾਂ। ਪਰ ਇੱਕ ਬੜੀ ਸੱਭਿਅਕ ਤੌਰ ਤੇ ਇੱਕ ਕੌਂਸਲਰ ਬਣੀ ਦਿੱਤੇ ਗਏ ਲੈਕਚਰ ਤੋਂ ਬਾਅਦ ਇਹ ਜੀ ਗੱਲ ਮਿਨਿਸਟਰ ਨੇ ਕਹਿਣੀ ਤਾਂ ਇੱਕ ਬਹੁਤ ਵੱਡਾ ਇੱਕ ਇਹ ਮਸਲਾ, ਇਹ ਮਸਲੇ ਦੇ ਉੱਤੇ ਆਪਾਂ ਬਰੀਕੀ ਦੇ ਵਿੱਚ ਜਿਹੜੀ ਝਾਤ ਪਾਉਣੀ ਆ ਤੇ ਉਹਦੇ ਲਈ ਆਪਾਂ ਨਾ ਕੋਸ਼ਿਸ਼ ਕਰਦੇ ਹਾਂ। ਮੈਂ ਜੇ ਸੁਬਹਾ ਸੁਬਹਾ ਨਵਦੀਪ ਸਿੰਘ ਹੋਰਾਂ ਨੂੰ ਜੇ ਸਾਡੇ ਗ੍ਰੀਨ ਪਾਰਟੀ ਦੇ ਜਿਹੜੇ ਕਿ ਕੈਂਡੀਡੇਟ ਰਹੇ ਆ ਤੇ ਕਾਫੀ ਨੇੜੇ ਤੋਂ ਇਹ ਜਿਹੀਆਂ ਚੀਜ਼ਾਂ ਦੇ ਮਸਲਿਆਂ ਦਾ ਧਿਆਨ ਰੱਖਦੇ ਆ, ਉਹਨਾਂ ਨੂੰ ਆਪਾਂ ਕੋਸ਼ਿਸ਼ ਕਰਦੇ ਹਾਂ ਕਿਉਂਕਿ ਮੇਰੀ ਕੋਸ਼ਿਸ਼ ਇਹ ਆ ਵੀ ਆਪਾਂ ਫਸਟ ਹੈਂਡ ਇਨਫੋਰਮੇਸ਼ਨ ਇਸ ਵਿਸ਼ੇ ਦੇ ਉੱਤੇ ਲਈਏ ਵੀ ਕੀ ਮਸਲਾ ਵੀ ਕੌਂਸਲਰ ਨੇ ਜਾਂ ਕੀ ਕਹਿਤਾ ਸੀ ਤੇ ਜਿਹੜੇ ਸਾਡੇ ਮਿਨਿਸਟਰ ਨੂੰ ਕੀ ਕਹਿਣਾ ਪੈ ਗਿਆ। ਇਹ ਦੀਵਾਲੀ ਦਾ ਮੇਲਾ ਹੋਇਆ ਸੀ ਪਿਛਲੇ ਦਿਨੀ ਤਾਂ ਉੱਥੇ ਜਿਹੜੀ ਇਹ ਗੱਲਬਾਤ ਹੋਈ ਸੀ। ਸੋ ਇਹ ਆਪਾਂ ਜ਼ਰੂਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਥੋੜੀ ਦੇਰ ਦੇ ਵਿੱਚ। ਪਰ ਉਸ ਤੋਂ ਬਾਅਦ ਇੱਕ ਹੋਰ ਮਸਲਾ ਜਿਹੜਾ ਉਹ ਹੈ ਜੀ, ਪਿਛਲੇ ਦਿਨੀ ਜਿਹੜੀ ਇੱਕ ਸਪੈਸੀਫਿਕ ਸਕੂਲ ਗੇਮਸ ਹੋਈਆਂ ਤੇ ਉਸ ਗੇਮਸ ਦੀਆਂ ਚਰਚਾ ਪਹਿਲਾਂ ਹਾਕੀ ਦੀ ਟੀਮ ਦੀ ਕੁੜੀਆਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਹੋਈ, ਫਿਰ ਉਸ ਤੋਂ ਬਾਅਦ ਜਿਹੜੀ ਫੁੱਟਬਾਲ ਦੀ ਇੱਕ ਕੁੜੀ ਦੀ ਜਾਨ ਚਲੀ ਜਾਣ ਤੋਂ ਬਾਅਦ ਜਿਹੜੀ ਚਰਚਾ ਚੱਲ ਰਹੀ ਹੈ ਤੇ ਹਜੇ ਦੋ ਲੜਕੀਆਂ ਜਿਹੜੀਆਂ ਹੌਸਪੀਟਲ ਦੇ ਵਿੱਚ ਨੇ ਤੇ ਮਸਲਾ ਉਹਦੇ ਵਿੱਚ ਵੀ ਜਿਹੜੀਆਂ ਬਹੁਤ ਸਾਰੀਆਂ ਪਰਤਾਂ ਉੱਧੜ ਰਹੀਆਂ। ਪਰਤਾਂ ਦੇ ਨਾਲ ਨਾਲ ਸਭ ਤੋਂ ਵੱਡਾ ਜਿਹੜਾ ਪਿਛਲੇ 15 ਦਿਨਾਂ ਦੇ ਪਿਛਲੇ 7-8 10 ਦਿਨਾਂ ਦਾ ਹੀ ਲਾ ਸਕਦਾ, 6 ਤਰੀਕ ਤੋਂ ਸ਼ੁਰੂ ਹੋਇਆ ਸੀ ਇਹ ਮਸਲਾ, ਉਦੋਂ ਤੋਂ ਲੈ ਕੇ ਹੁਣ ਤੱਕ ਸਭ ਤੋਂ ਜਿਹੜੀ ਵੱਡੀ ਚੀਜ਼ ਸਾਹਮਣੇ ਆਈ ਆ ਜਿਹੜੀ ਮੈਂ ਨੋਟ ਕੀਤੀ ਆ ਉਹ ਆ ਕ੍ਰੈਡਿਟ ਲੈਣ ਦੀ ਭੁੱਖ। ਤੇ ਕ੍ਰੈਡਿਟ ਲੈਣ ਦੀ ਭੁੱਖ ਨੇ ਇਸ ਕੰਮ ਨੂੰ ਬਹੁਤ ਜ਼ਿਆਦਾ ਜਿਹੜਾ ਵਿਗਾੜ ਲਿਆ ਜਾਂ ਕਹਿ ਸਕਦੇ ਆ ਸ਼ਰਮਨਾਕ ਮੋੜ ਦੇ ਉੱਤੇ ਲੈ ਗਏ ਆ ਇਸ ਚੀਜ਼ ਨੂੰ। ਤੇ ਹਰ ਬੰਦੇ ਨੂੰ ਇਹ ਲੱਗਦਾ ਵੀ ਮੈਂ ਬਸ ਇਹਦੇ ਚੋਂ ਕ੍ਰੈਡਿਟ ਕਿਵੇਂ ਲੈ ਲਾਂ ਤੇ ਕਿੱਥੇ ਲੈ ਲਾਂ। ਸੋ ਉਸ ਮਸਲੇ ਦੇ ਉੱਤੇ ਵੀ ਆਪਾਂ ਖੁੱਲ੍ਹ ਕੇ ਅੱਜ ਗੱਲਬਾਤ ਕਰਨੀ ਆ ਤੇ, ਪਰ ਫਿਲਹਾਲ ਆਪਾਂ ਕੋਸ਼ਿਸ਼ ਕਰਦੇ ਹਾਂ ਨਵਦੀਪ ਹੋਰਾਂ ਨੂੰ ਲਾਈਨ ਤੇ ਲੈਣ ਦੀ, ਜੇ ਟਰਾਈ ਕਰ ਰਹੇ ਜੇ ਉਹ ਲਾਈਨ ਤੇ ਆਉਂਦੇ ਆ ਤਾਂ ਆਪਾਂ ਉਹਨਾਂ ਤੋਂ ਪਹਿਲਾਂ ਬ੍ਰਿਸਬੇਨ ਵਾਲੇ ਮਸਲੇ ਬਾਰੇ ਜਾਣਕਾਰੀ ਲੈਂਦੇ ਹਾਂ। ਮੈਨੂੰ ਲੱਗਿਆ ਵੀ ਇਹ ਦੋਨੇ ਅਹਿਮ ਮਸਲੇ ਆ ਤੇ ਦੋਨੇ ਸਾਨੂੰ ਵਿਚਾਰਨੇ ਚਾਹੀਦੇ ਆ। ਸੋ ਆਪਾਂ ਛੋਟਾ ਜਿਹਾ ਮੈਨੂੰ ਲੱਗਦਾ ਜੇ ਗੇਰਾ ਗੀਤ ਸੁਣ ਕੇ ਤੇ ਗੀਤ ਦੇ ਦੌਰਾਨ ਆਪਾਂ ਨਵਦੀਪ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਮੈਂ
ਜੱਟਾਲੀ ਉਲਟਾ ਸਿੱਧਾ ਬੋਲੀ ਜਾਂਦੇ ਹੋ, ਕਿਉਂ ਜੱਟਾਲੀ ਉਲਟਾ ਸਿੱਧਾ ਬੋਲੀ ਜਾਂਦੇ ਹੋ, ਕਿਉਂ ਜੱਟਾਲੀ ਉਲਟਾ ਸਿੱਧਾ ਬੋਲੀ ਜਾਂਦੇ ਹੋ। ਜੱਜ ਮਨਿਸਟਰ ਅਤੇ ਖਿਡਾਰੀ ਦੀ ਜੱਟ ਹੈਗੇ ਨੇ, ਕਿਉਂ ਗੀਤਾਂ ਵਿੱਚ ਰਫਲਾਂ ਦਾਰੂ ਕਤਲ ਹੀ ਰਹਿ ਗਏ ਨੇ, ਉਹ ਜੱਜ ਮਨਿਸਟਰ ਅਤੇ ਖਿਡਾਰੀ ਵੀ ਜੱਟ ਹੈਗੇ ਨੇ, ਕਿਉਂ ਗੀਤਾਂ ਵਿੱਚ ਰਫਲਾਂ ਦਾਰੂ ਕਤਲ ਹੀ ਰਹਿ ਗਏ ਨੇ। ਸਾਇੰਸਦਾਨ ਤੇ ਡਾਕਟਰ ਜੱਟ ਪੰਜਾਬ ਚ ਵੱਸਦੇ ਨੇ, ਗਾਉਣ ਵਾਲੇ ਕਿਉਂ ਜੱਟਾਂ ਨੂੰ ਫਿਰ ਵੈਲੀ ਦੱਸਦੇ ਨੇ।
ਸੋ ਦੋਸਤੋ ਸਾਡੇ ਨਾਲ ਇਸ ਟਾਈਮ ਜਿੱਦਾਂ ਕਿ ਤੁਹਾਨੂੰ ਮਸਲੇ ਦੀ ਗੱਲਬਾਤ ਕੀਤੀ ਆਪਾਂ ਬ੍ਰਿਸਬਨ ਵਾਲੇ ਮਸਲੇ ਲਈ ਆਪਾਂ ਨੂੰ ਨਵਦੀਪ ਸਿੰਘ ਸਾਡੇ ਨਾਲ ਜੁੜ ਚੁੱਕੇ ਆ ਤੇ ਆਪਾਂ ਉਹਨਾਂ ਤੋਂ ਹੀ ਜਿਹੜੀ ਲਾਈਵ ਅਪਡੇਟ ਲੈਂਦੇ ਹਾਂ ਕਿਉਂਕਿ ਇਹ ਦੋਨੇ ਮਸਲੇ ਬੜੇ ਅਹਿਮ ਆ ਤੇ ਆਸਟ੍ਰੇਲੀਆ ਨਾਲ ਜਿਹੜਾ ਸੰਬੰਧਿਤ ਹੋਣ ਕਾਰਨ ਸਾਨੂੰ ਇਹਨਾਂ ਮਸਲਿਆਂ ਦੇ ਉੱਤੇ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਆ। ਸੋ ਪਹਿਲਾਂ ਆਪਾਂ ਬ੍ਰਿਸਬਨ ਵਾਲੇ ਮਸਲੇ ਤੇ ਗੱਲ ਕਰਦੇ ਹਾਂ ਵੀ ਕੌਂਸਲਰ ਨੇ ਇਹੋ ਜਿਹਾ ਕੀ ਕਹਿਤਾ ਜਿਹਦੇ ਲਈ ਮਿਨਿਸਟਰ ਨੂੰ ਤਾੜਨਾ ਦੇਣੀ ਪਈ ਜਾਂ ਮਿਨਿਸਟਰ ਨੂੰ ਬਿਆਨ ਦੇਣਾ ਪਿਆ। ਸੋ ਨਵਦੀਪ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਹਰਮਨ ਰੇਡੀ ਦੇ ਪ੍ਰੋਗਰਾਮ ਲਹਿਰਾਂ ਚ।
ਧੰਨਵਾਦ ਮਿੰਟੂ ਜੀ, ਧੰਨਵਾਦ ਸਰੋਤੇ।
ਸੋ ਨਵਦੀਪ ਜਿਹੜਾ ਮਸਲਾ ਮੈਂ ਦੇਖ ਰਿਹਾ ਸੀ ਵੀ ਬ੍ਰਿਸਬਨ ਟਾਈਮਸ ਨੇ ਬੜੀ ਅਹਿਮ ਖਬਰ ਬਣਾ ਕੇ ਇਸ ਨੂੰ ਲਾਇਆ ਤਾਂ ਇਹ ਜਿਹੜੇ ਕੌਂਸਲਰ ਆ ਤੁਹਾਡੀ ਪਾਰਟੀ ਨਾਲ ਸੰਬੰਧਿਤ ਆ ਮੈਨੂੰ ਲੱਗਿਆ ਤੇ ਮੈਨੂੰ ਤਾਂ ਹੀ ਲੱਗਿਆ ਤੁਹਾਡੇ ਤੋਂ ਅਪਡੇਟਸ ਲਵਾਂ ਕੀ ਹੈ ਮਸਲਾ ਟੋਟਲ।
ਇਹ ਮਸਲਾ ਇਹ ਜੀ ਕਿ ਅਸੀਂ ਹੱਕ ਸੱਚ ਦੀ ਗੱਲ ਕਰਦੇ ਹਾਂ ਹਮੇਸ਼ਾ, ਕਦੇ ਉਸ ਗੱਲ ਤੋਂ ਡਰਦੇ ਨਹੀਂ। ਜਦੋਂ ਇਹ ਮਸਲਾ ਆਉਂਦਾ ਭਾਵੇਂ ਉਹ ਯਾਰਾ ਸਿਟੀ ਕੌਂਸਲ ਆ ਚਾਹੇ ਉਹ ਡਬਲਿਨ ਦੀ ਸਿਟੀ ਕੌਂਸਲ ਆ ਮੈਲਬਰਨ ਚ, ਕਿ ਇੱਥੇ ਲਗਾਤਾਰ ਇੱਕ ਤਰੀਕੇ ਨਾਲ ਧੱਕਾ ਹੁੰਦਾ ਆ ਰਿਹਾ ਹਿਸਟਰੀ ਚ, ਇਤਿਹਾਸ ਬੋਲਦਾ ਆਸਟ੍ਰੇਲੀਆ ਦਾ, ਕਿ ਇੱਥੇ ਜਦੋਂ ਆਸਟ੍ਰੇਲੀਆ ਚ ਗੋਰੀ ਵਸੋਂ ਆਈ ਉਹਨਾਂ ਨੇ ਆ ਕੇ ਕਬਜ਼ਾ ਕੀਤਾ, ਉਹਨਾਂ ਨੇ ਕੋਈ ਉਹਨਾਂ ਨੇ ਸਮਝੌਤਾ ਨਹੀਂ ਕੀਤਾ ਫਾਰਮਲ ਕਿਸੇ ਕਿਸਮ ਦਾ, ਕੋਈ ਐਗਰੀਮੈਂਟ ਨਹੀਂ ਹੋਇਆ ਕਿ ਜੀ ਆਹ ਇਹਨਾਂ ਸ਼ਰਤਾਂ ਤੇ ਅਸੀਂ ਸੰਧੀ ਕਰ ਰਹੇ ਹਾਂ, ਜਿਹਨੂੰ ਕਿ ਅੱਜ ਤੱਕ ਜਿਹੜੇ ਇੱਥੋਂ ਦੇ ਐਬਰੀਜਨਲ ਨੇ ਉਹ ਵਿਚਾਰੇ ਰੋ ਰਹੇ ਨੇ। ਜਦੋਂ ਸਾਡੇ ਕਦੇ ਵੀ ਇੱਥੇ ਆਸਟ੍ਰੇਲੀਆ ਚ ਸਪੀਚ ਸ਼ੁਰੂ ਹੁੰਦੀ ਹੈ ਕਿਸੇ ਵੀ ਬੰਦੇ ਦੀ, ਤਾਂ ਉਹ ਕਹਿੰਦੇ ਕਿ ਅਸੀਂ ਵੀ ਇਹ ਜਿਹੜੀ ਧਰਤੀ ਤੇ ਖੜੇ ਹਾਂ ਇਹ ਐਬਰੀਜਨਲ ਲੈਂਡ ਆ, ਇਹ ਪਾਸਟ ਪ੍ਰੈਜ਼ੀਡੈਂਟ ਐਂਡ ਫਿਊਚਰ ਜਿਹੜੇ ਹੋਣਗੇ ਐਬਰੀਜਨਲ ਉਹਨਾਂ ਦੀ ਅਸੀਂ ਕਦਰ ਕਰਾਂਗੇ। ਤੇ ਇੱਥੇ ਵਰਣਨਯੋਗ ਗੱਲ ਇਹ ਹੈ ਕਿ ਜਿਹੜਾ ਆਪਣੇ ਇਮੀਗ੍ਰੇਸ਼ਨ ਮੰਤਰੀ ਨੇ ਪੀਟਰ ਡਟਨ ਜੀ, ਉਹ ਜਦੋਂ ਸਟੋਲਨ ਜਨਰੇਸ਼ਨ ਤੋਂ ਮਾਫ਼ੀ ਮੰਗੀ ਗਈ ਸੀ ਕੈਵਿਨ ਰੱਡ ਵੇਲੇ, ਜਦੋਂ ਕਿ ਜਿਹੜੇ ਬੱਚਿਆਂ ਨੂੰ ਚੱਕ ਲੈ ਗਿਆ ਸੀ ਉਹਨਾਂ ਤੋਂ ਮਾਫ਼ੀ ਮੰਗੀ ਸੀ, ਉਸ ਸੈਰੇਮਨੀ ਚ ਪੀਟਰ ਡਟਨ ਨੇ ਸ਼ਾਮਲ ਹੋਣ ਤੋਂ ਮਨਾ ਕਰਤਾ ਸੀ ਕਿ ਮੈਂ ਇਹਦੇ ਚ ਸ਼ਾਮਲ ਨਹੀਂ ਹੋਊਂਗਾ। ਇਸ ਤੋਂ ਥੋੜਾ ਜਿਹਾ ਅੰਦਾਜ਼ਾ ਲਾਇਆ ਹੋਇਆ ਵੀ ਕਿੱਥੇ ਜੇ ਖੜੇ ਨੇ ਉਹ। ਉਸ ਤੋਂ ਬਾਅਦ ਜਿਹੜਾ ਬੰਦਾ ਜਦੋਂ ਇੱਕ ਆਸਟ੍ਰੇਲੀਆ ਦੀ ਰਵਾਇਤ ਆ, ਜਿਵੇਂ ਆਪਾਂ ਗੁਰੂ ਘਰ ਜਾ ਕੇ ਬੋਲਣਾ ਸ਼ੁਰੂ ਕਰਦੇ ਕਿ ਗੁਰੂ ਰੂਪੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਚਰਨਾਂ ਚ ਬਰਾਜੇ ਹੋਏ, ਉਹਨਾਂ ਦੇ ਹਜ਼ੂਰੀ ਚ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਾਂ, ਉਸੇ ਤਰੀਕੇ ਨਾਲ ਜਿਹੜੀ ਇੱਥੋਂ ਦੀ ਰਵਾਇਤ ਆ ਉਹ ਇਹ ਹੈ ਕਿ ਮੈਂ ਇਸੇ ਐਬਰੀਜਨਲ ਧਰਤੀ ਤੇ ਖੜਾ, ਇਹ ਐਬਰੀਜਨਲ ਧਰਤੀ ਦੀ ਮੈਂ ਕਦਰ ਕਰਦਾ ਤੇ ਜਿਹੜੇ ਇੱਥੋਂ ਦੇ ਓਨਰ ਨੇ ਜਿਹੜੇ ਇਹਦੇ ਪੱਕੇ ਮਾਲਕ ਨੇ ਪੁਰਾਣੇ ਸਮੇਂ ਦੇ ਮੌਜੂਦਾ ਤੇ ਹੋਣ ਵਾਲੇ ਉਹਨਾਂ ਦੀ ਮੈਂ ਕਦਰ ਕਰਦਾ ਰਹੂੰਗਾ। ਉਹਦੇ ਚ ਸਾਡੀ ਇੱਕ ਲਾਈਨ ਹੋਰ ਆਉਂਦੀ ਆ ਕਿ ਜਿਹੜੇ ਲੋਕਾਂ ਨਾਲ ਅਜੇ ਤੱਕ ਸੰਧੀ ਨਹੀਂ ਹੋਈ ਉਹਨਾਂ ਦੀ ਸੰਧੀ ਦੀ ਕੋਸ਼ਿਸ਼ ਅਸੀਂ ਕਰਦੇ ਰਹਾਂਗੇ, ਜਿਹੜੀ ਕਿ ਇੱਕ ਤਰੀਕੇ ਨਾਲ ਗੱਲ ਸਹੀ ਵੀ ਹੈ, ਜਿਹੜੀ ਅਸਲੀ ਕੰਮ ਦਾ ਮੁੱਦਾ। ਦੂਜੀ ਗੱਲ ਤੁਸੀਂ ਦੇਖਿਆ ਹੋਣਾ ਕਿ ਇੱਥੇ ਆਪਣੇ ਅਕਸਰ ਜਿਹੜੇ ਹੈਗੇ ਚੁਣੇ ਹੋਏ ਨੁਮਾਇੰਦੇ ਸਰਕਾਰੀ ਨੁਮਾਇੰਦੇ ਆਉਂਦੇ ਆ, ਉਹ ਪੰਜਾਬੀ ਚ ਸਤਿ ਸ੍ਰੀ ਅਕਾਲ ਸਿੱਖ ਕੇ ਆਉਂਦੇ ਨੇ, ਨਮਸਤੇ ਸਿੱਖ ਕੇ ਆਉਂਦੇ ਨੇ, ਕਈ ਵਾਰੀ ਪੰਜਾਬੀ ਵਾਲੇ ਸੂਟ ਵੀ ਪਾ ਕੇ ਆ ਜਾਂਦੀਆਂ ਬੀਬੀਆਂ ਜੀ, ਜਾਂ ਹੋ ਸਕਦਾ ਕੋਈ ਬੰਦਾ ਪੱਗ ਬੰਨ ਕੇ ਆ ਜਾਂਦਾ। ਬੜੀ ਚੰਗੀ ਗੱਲ ਆ ਕਿ ਆਪਣੇ ਕਲਚਰ ਨੂੰ ਉਹ ਸਵੀਕਾਰ ਕਰ ਰਹੇ ਨੇ, ਪਰ ਅਸਲੀ ਕਲਚਰ ਨੂੰ ਸਵੀਕਾਰ ਕਰਨ ਦੀ ਗੱਲ ਉੱਥੇ ਆਉਂਦੀ ਹੈ ਜਦੋਂ ਸਾਡੇ ਆਪਣੇ ਬਜ਼ੁਰਗ ਜਿਹੜੇ ਪੱਗਾਂ ਬੰਨ ਕੇ ਤੇ ਚੁੰਨੀਆਂ ਲੈ ਕੇ ਆਏ ਹੁੰਦੇ, 3 ਮਹੀਨਾ ਬਾਅਦ ਜਾਂ 6 ਮਹੀਨਾ ਬਾਅਦ ਉਹਨਾਂ ਨੂੰ ਕਹਿੰਦੇ ਵੀ ਆਪਦਾ ਬੈਗ ਬੰਨੋ ਤੇ ਘਰ ਨੂੰ ਜਾਓ। ਠੀਕ ਹੈ, ਉਸੇ ਤਰੀਕੇ ਨਾਲ ਜਦੋਂ ਸਾਡੇ ਕੌਂਸਲਰ ਦੇ ਬੋਲਣ ਦਾ ਵੇਲਾ ਆਇਆ ਤਾਂ ਉਹਨੇ ਇਹ ਗੱਲਾਂ ਕਹਿੰਦੇ ਵੀ ਸਿਟੀਜ਼ਨਸ਼ਿਪ ਇੱਥੇ ਔਖੀ ਹੋ ਰਹੀ ਹੈ ਇਸ ਮੁਲਕ 'ਚ, ਤੇ ਇੱਥੇ ਬਜ਼ੁਰਗਾਂ ਦਾ ਆਉਣਾ ਬਹੁਤ ਔਖਾ ਹੋ ਰਿਹਾ। ਇਹ ਜੋ ਦੋ ਸੱਚ ਨੇ ਇਹ ਤੋਂ ਲਿਬਰਲ ਪਾਰਟੀ ਲਗਾਤਾਰ ਭੱਜ ਰਹੀ ਹੈ। ਪਹਿਲਾ ਸੱਚ ਤਾਂ ਜਿਹੜੀ ਐਬਰੀਜਨਲ ਲੈਂਡ ਆ, ਜਿਹੜੀ ਜਿਹਨਾਂ ਦੀ ਧਰਤੀ ਆ ਉਹਨਾਂ ਦੇ ਸੱਚ ਤੋਂ ਭੱਜੀ ਇਹ, ਉਦੋਂ ਬਾਅਦ ਚ ਜਿਹੜਾ ਦੂਸਰਾ ਸੱਚ ਆ ਆਪਣਾ ਸਿਟੀਜ਼ਨਸ਼ਿਪ ਤੇ ਮਾਪਿਆਂ ਵਾਲਾ, ਇਹ ਵੀ ਤਲਖ ਸਚਾਈਆਂ ਨੇ ਕਿ ਸਾਡੇ ਮੁੰਡੇ ਜਾਂ ਸਾਡੀਆਂ ਬੀਬੀਆਂ ਬਜ਼ੁਰਗਾਂ ਨੂੰ ਸਾਂਭ ਰਹੀਆਂ ਨੇ ਇੱਥੇ ਤੇ ਉਹਨਾਂ ਦੇ ਬਜ਼ੁਰਗਾਂ ਨੂੰ ਕੋਈ ਨੀ ਸਾਂਭ ਰਿਹਾ। ਜਿਹੜਾ ਬੰਦਾ ਇਸ ਗੱਲ ਦੀ ਬਾਤ ਪਾ ਰਿਹਾ ਉਹਨੂੰ ਆਪਣੇ ਨਿਸ਼ਾਨੇ ਤੇ ਲੈਣਾ ਕਿ ਤੈਨੂੰ ਅੱਗੇ ਤੋਂ ਸਿਟੀਜ਼ਨਸ਼ਿਪ ਸੈਰੇਮਨੀ ਚ ਨਹੀਂ ਸੀ ਵੜਨ ਦੇਣਾ, ਤੇ ਆਪਣੇ ਆਪ ਚ ਇੱਕ ਸ਼ਰਮਨਾਕਾਰ ਆ ਲਿਬਰਲ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਦਾ। ਇਹ ਸਾਰੀ ਗੱਲਬਾਤ ਆ ਕਿ ਸੱਚ ਬੋਲਣ ਦੀ ਸਜ਼ਾ ਦਿੱਤੀ ਜਾ ਰਹੀ ਹੈ ਕੌਂਸਲਰ ਨੂੰ। ਉਸਨੂੰ
ਇਹ ਦੀਵਾਲੀ ਦਾ ਫੈਸਟੀਵਲ ਸੀ ਤੇ ਇੱਥੇ ਸਿਰਫ ਉਹਨਾਂ ਨੇ ਕੌਂਸਲਰ ਨੇ ਇੰਨਾ ਕਿਹਾ, ਐਲੈਕਸ ਹੌਕ ਆ ਜਿਨ੍ਹਾਂ ਦਾ ਕੌਂਸਲਰ ਦਾ ਨਾਮ ਮਿਲਦਾ।
ਨਹੀਂ ਨਹੀਂ ਜੀ, ਐਲੈਕਸ ਹੌਕ ਤਾਂ ਜੀ ਡਿਪਟੀ ਇਮੀਗ੍ਰੇਸ਼ਨ ਦਾ ਮੰਤਰੀ ਆ ਸੈਂਟਰ ਦਾ। ਇੱਥੇ ਦੋ ਕੌਂਸਲਰ ਸੀ ਉੱਥੇ, ਕਿ ਕੌਂਸਲਰ ਐਂਜਲਾ ਓਵਨ ਸੀ, ਉਹਨੂੰ ਸ਼ੌਕ ਆ ਅਕਸਰ ਉਹ ਪੰਜਾਬੀ ਸੂਟ ਪਾ ਕੇ ਆਉਂਦੀ ਆ ਫੰਕਸ਼ਨਾਂ ਦੇ ਉੱਤੇ, ਤੇ ਅੰਗਰੇਜ਼ੀ ਚ ਪੰਜਾਬੀ ਸਪੀਚ ਵੀ ਲੈ ਕੇ ਆਉਂਦੀ ਆ, ਗੱਲਾਂ ਸਾਰੀਆਂ ਗੋਲ ਮੋਲ ਹੁੰਦੀਆਂ ਵੀ ਤੁਹਾਡੇ ਕੱਪੜੇ ਬਹੁਤ ਸੋਹਣੇ ਲੱਗਦੇ ਜੀ, ਤੁਹਾਡੀ ਡਰੈਸ ਬੜੀ ਸੋਹਣੀ ਆ, ਤੁਹਾਡਾ ਕਲਚਰ ਬੜਾ ਸੋਹਣਾ, ਇਹ ਸਾਰੀਆਂ ਸਾਨੂੰ ਵੀ ਪਤਾ ਨੇ ਗੱਲਾਂ ਇਹ, ਮਤਲਬ ਤਾਂ ਵੀ ਸਾਡੇ ਜਿਹੜੇ ਬਜ਼ੁਰਗ ਹੁੰਦੇ ਉਹ ਤੁਹਾਨੂੰ ਕਿਉਂ ਭੈੜੇ ਲੱਗਦੇ ਨੇ,
ਕੌਂਸਲਰ ਦੇ ਨੇ ਸਿਰਫ ਇੰਨਾ ਕਹਿਤਾ ਵੀ ਭਾਈ ਔਖਾ ਕਰ ਰਹੇ ਸਿਟੀਜ਼ਨਸ਼ਿਪ, ਤੇ ਉਹਦੇ ਲਈ ਹੁਣ ਇੱਕ ਮਿਨਿਸਟਰ ਇਹ ਬਿਆਨ ਦੇ ਰਿਹਾ ਵੀ ਕਿਉਂ ਨਾ ਤੈਨੂੰ ਸਿਟੀਜ਼ਨਸ਼ਿਪ ਸੈਰਾਮਨੀ ਚੀਜ਼ ਨਾ ਸੱਦਿਆ ਜਾਵੇ, ਤੇ ਇਹ ਤਾਂ ਫਿਰ ਬੋਲਣ ਦੀ ਆਜ਼ਾਦੀ ਕਿੱਥੇ ਰਹਿ ਗਈ?
ਇਹ ਇੱਕ ਨਾ ਉਹਨਾਂ ਨੇ ਪਰਦਾਪੋਸ਼ੀ ਕੀਤੀ ਹੋਈ ਆ ਕਿ ਜਿਹੜੀ ਬੋਲਣ ਦੀ ਆਜ਼ਾਦੀ ਆ ਉਹ ਸਾਡੇ ਢੰਗ ਨਾਲ ਹੋਣੀ ਚਾਹੀਦੀ ਆ, ਕਿ ਅਸੀਂ ਚਾਹੀਏ ਤਾਂ ਸੂਟ ਪਾ ਕੇ ਡਰਾਮਾ ਕਰ ਦਈਏ ਵੀ ਹਾਂਜੀ ਤੁਹਾਡਾ ਜੀ ਬੋਲ ਬਾਣੀ ਬੋਲੀ ਬੜੀ ਸੋਹਣੀ ਆ। ਜੇ ਤੁਸੀਂ ਉਹੀ ਗੱਲ ਕਰਦੇ ਵੀ ਇਹ ਸੋਹਣੀ ਬੋਲੀ ਬੋਲਣ ਵਾਲੇ ਜੇ ਜਵਾਕ ਅਸੀਂ ਆਪਦੀ ਬੋਲਦੀ ਬੋਲਦੇ ਰੱਖਣੇ ਨੇ, ਉਹਨਾਂ ਦੇ ਮਾਂ ਪਿਓ ਵੀ ਇੱਥੇ ਹੋਣੇ ਚਾਹੀਦੇ ਆ, ਤਾਂ ਇਹ ਗੱਲ ਫਾਊਲ ਆ ਇਹਨਾਂ ਦੇ ਹਿਸਾਬ ਨਾਲ।
ਕੁੱਲ ਮਿਲਾ ਕੇ ਮਸਲਾ ਬੜਾ ਗੰਭੀਰ ਆ ਜੀ ਇਸ ਚੀਜ਼ ਦੇ ਉੱਤੇ, ਖਾਸ ਕਰਕੇ ਜੇਕੋ ਅਹਿਮ ਮਿਨਿਸਟਰ ਇਹ ਜੇ ਬਿਆਨ ਦਿੰਦਾ ਹੈ ਮਿਨਿਸਟਰ। ਇਹ ਖੈਰ ਇਹ ਮਿਨਿਸਟਰ ਸ਼ੁਰੂ ਤੋਂ ਰਿਹਾ ਤਾਂ ਕੰਟਰੋਵਰਸ਼ਲ ਆ, ਤੇ ਇਹ ਬਹੁਤ ਸਾਰੇ ਮਸਲਿਆਂ ਦੇ ਵਿੱਚ ਇਹਨੇ ਆਪਦੀ ਜਿਹਨੂੰ ਕਹਿੰਦੇ ਨੇ ਚੰਮ ਦੀਆਂ ਚਲਾਉਣ ਵਾਲੀਆਂ ਗੱਲਾਂ ਇਹ ਅਕਸਰ ਚਲਾਈਆਂ। ਪਰ ਇਸ ਚੀਜ਼ ਦਾ ਹੁਣ ਤੁਹਾਨੂੰ ਕੀ ਲੱਗਦਾ ਵੀ ਕੀ ਹੱਲ ਹੋਣਾ ਚਾਹੀਦਾ, ਕੀ ਕੀਤਾ ਜਾਣਾ ਚਾਹੀਦਾ ਪੀਟਰ ਡਟਨ ਦੇ ਖਿਲਾਫ ਇਹੋ ਜਿਹੀ ਗੱਲਬਾਤ ਕਹਿਣ ਦੇ ਮਾਮਲੇ ਚ? ਉਹਨੂੰ ਇਸ ਨੂੰ ਪੁਆਇੰਟ ਨੂੰ ਕੋਈ ਦੂਜੀ ਪਾਰਟੀ ਰੇਜ਼ ਕਰ ਰਹੀ ਆ?
ਦੂਜੀ ਪਾਰਟੀ ਸਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਰੇਜ਼ ਕਰ ਰਿਹਾ ਜੀ। ਇਕੱਲੇ ਇਕੱਲੇ ਗ੍ਰੀਨ ਵਾਲੇ ਬੰਦੇ ਜਿਹੜੇ ਖੁੱਲ ਕੇ ਗੱਲ ਕਰਦੇ ਨੇ, ਜਿਹੜੇ ਓਪਨਲੀ ਕਹਿੰਦੇ ਵੀ ਹਾਂਜੀ ਆਹ ਗੱਲ ਆ ਤੇ ਆਹ ਦੱਸੋ ਕਿੱਥੇ ਕਹਾਉਣੀ ਸਾਡੇ ਤੋਂ। ਇਸ ਤੋਂ ਬਿਨਾਂ ਜਿਹੜੇ ਲੇਬਰ ਵਾਲੇ ਨੇ ਉਹ ਵੀ ਵਿੱਚ ਮਤਲਬ ਗੱਲ ਗੋਲਮੋਲ ਕਰ ਜਾਂਦੇ, ਜਦੋਂ ਅਸੀਂ ਪ੍ਰੈਸ਼ਰ ਪਾਉਂਦੇ ਹਾਂ ਕਿਸੇ ਗੱਲ ਦਾ ਤੇ ਉਦੋਂ ਉਹਨਾਂ ਨੂੰ ਫਸਿਆਂ ਨੂੰ ਬੋਲਣਾ ਪੈ ਜੇ ਤਾਂ ਬੋਲਣਾ ਪੈ ਜੇ, ਪਰ ਉਹ ਪਹਿਲਾਂ ਇਹਨੂੰ ਕੰਡੈਮ ਨਹੀਂ ਕਰਦੇ। ਇਹ ਤਾਂ ਇੱਕੋ ਹੀ ਕਨਕਾਤੀ ਪ੍ਰੋਗਰਾਮ ਆ ਕਿ ਇਹ ਜਿਹੜੇ ਕਾਉਂਸਲਰ ਬੀਬੀ ਦਾ ਹਲਕਾ ਪੈਂਦਾ ਉੱਥੇ, ਤੋਂ ਬਾਅਦ ਹੁਣ ਮੁਹਿੰਮ ਸ਼ੁਰੂ ਕਰਦੇ ਪਹਿਲਾਂ ਡਟਨ ਦੇ ਹਲਕੇ ਸ਼ੁਰੂ ਕੀਤੇ ਸੀ, ਨਾਲ ਹੁਣ ਇਹਦੇ ਹਲਕੇ ਚ ਵੀ ਕਰ ਦਿੰਦੇ ਹਾਂ, ਅਗਲੀ ਵਾਰੀ ਬੈਲਟ ਬਾਕਸ ਬੋਲਣਗੇ।
ਜੀ ਜੀ ਜੀ, ਇਹ ਤਾਂ ਇਹੀ ਸਭ ਤੋਂ ਵੱਡਾ ਜਿਹੜਾ ਅਸੂਲ ਹੀ ਇਹ ਹੈ ਵੀ ਜਿਹੜਾ ਜੇ ਬੈਲਟ ਬਾਕਸ ਬੋਲਣ ਲੱਗ ਜਾਣ ਤਾਂ ਫੇਰ ਹੀ ਨਤੀਜੇ ਸਹੀ ਆਉਂਦੇ, ਤੇ ਬੈਲਟ ਬਾਕਸ ਬੋਲਣਗੇ ਤਾਂ ਜੇ ਅਸੀਂ ਜਾਗਰੂਕ ਹੋਵਾਂਗੇ। ਜੇ ਅਸੀਂ ਉਹੀ ਲਕੀਰ ਦੇ ਫਕੀਰ ਬਣੇ ਰਹੇ ਜਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਰਹੇ ਤਾਂ ਮੈਨੂੰ ਲੱਗਦਾ ਵੀ ਇਹ ਬੈਲਟ ਬਾਕਸ ਫੇਰ ਉਹ ਬੋਲਦੇ
ਨਹੀਂ। ਹਕੀਕਤ ਦਿੰਦਾ, ਮੈਂ ਪਿੱਛੇ ਜੇ ਚੋਣ ਲੜੀ, ਮੈਨੂੰ 4% ਪੋਜ਼ਿਟਿਵ ਸਵਿੰਗ ਆਈ, ਭਾਈਚਾਰੇ ਦਾ ਬੜਾ ਸਹਿਯੋਗ ਮਿਲਿਆ, ਬੜੀ ਵਧੀਆ ਚੋਣ ਦਾ ਤਜਰਬਾ ਰਿਹਾ ਉਹ। ਉਸ ਤਜਰਬੇ ਚ ਇੱਕ ਗੱਲ ਸਿੱਖਣ ਨੂੰ ਮਿਲੀ ਮੈਨੂੰ, ਜਿਹੜੀ ਕਿ ਮੈਂ ਆਪਣੇ ਸਰੋਤਿਆਂ ਨਾਲ ਸਾਂਝੀ ਕਰੂੰਗਾ ਤੇ ਸਰੋਤੇ ਵੀ ਆਪਣੇ ਸਾਰੇ ਜਾਣਪਛਾਣ ਨਾਲ ਸਾਂਝੀ ਕਰਨ। ਉਹ ਮੇਰੇ ਹਲਕੇ ਚ ਬਹੁਤ ਵੱਡਾ ਵੀਤਨਾਮੀ ਭਾਈਚਾਰਾ ਰਹਿੰਦਾ, ਬਹੁਤ ਗਿਣਤੀ ਉਹਨਾਂ ਦੀ, ਕਰੀਬ 25-30% ਪੋਪੂਲੇਸ਼ਨ ਹੈ ਇੱਕ ਚੋਣ ਹਲਕੇ ਚ ਉਹਨਾਂ ਦੀ। ਉਹ ਸਾਰੇ ਦੇ ਸਾਰੇ ਬੰਦੇ ਵੀਤਨਾਮੀ ਭਾਸ਼ਾ ਬੋਲਦੇ ਨੇ। 40 ਸਾਲ ਪਹਿਲਾਂ ਜਦੋਂ ਉਹ ਉੱਥੋਂ ਉਹਨਾਂ ਨੂੰ ਮਜਬੂਰਨ ਪ੍ਰਵਾਸ ਕਰਨਾ ਪਿਆ ਕਿ ਰਿਫਿਊਜੀ ਤੌਰ ਤੇ ਆਏ ਕਿ ਉੱਥੇ ਜੰਗ ਲੱਗੀ ਸੀ, ਉੱਥੇ ਉਹਨਾਂ ਨੂੰ ਭੱਜਣਾ ਪਿਆ ਉੱਥੋਂ, ਉਹ ਬੰਦੇ ਇਸ ਵੇਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਵੀਤਨਾਮੀ ਚ ਕਾਰੋਬਾਰ ਕਰਦੇ ਨੇ, ਆਪਣੇ ਭਾਈਆਂ ਨਾਲ ਕਾਰੋਬਾਰ ਕਰਦੇ ਨੇ। ਜਿਹੜੀਆਂ ਉਹ ਖ਼ਬਰਾਂ ਪੜ੍ਹਦੇ ਨੇ ਉਹ ਸਾਰੀਆਂ ਸਾਰੀਆਂ ਵੀਤਨਾਮ ਦੀਆਂ ਖ਼ਬਰਾਂ ਹੁੰਦੀਆਂ ਨੇ, ਤੇ ਸਟੱਡੀ ਇਹ ਕਹਿੰਦੇ ਵੀ ਕੁੱਲ ਪਾਪੂਲੇਸ਼ਨ ਸਿਰਫ 16% ਪਾਪੂਲੇਸ਼ਨ ਵੀਤਨਾਮ ਹੋ ਕੇ ਆਈ ਆ। ਉਹਨਾਂ ਦਾ ਵੀ ਐਵਰੇਜ ਵੀਤਨਾਮ ਰਹਿਣ ਦਾ ਸਮਾਂ 3 ਮਹੀਨੇ ਆ, ਮਤਲਬ ਉਹਨਾਂ ਦੇ ਵੀਤਨਾਮ ਦੇ ਵਿੱਚ ਅਸਲ ਚ ਕੋਈ ਵੀ ਸੇ ਨਹੀਂ, ਉਹਨਾਂ ਨੂੰ ਕੋਈ ਨੀ ਪੁੱਛਦਾ ਵੀਤਨਾਮ ਚ ਬੈਠਿਆਂ ਨੂੰ, ਪਰ ਉਹ ਲਗਾਤਾਰ ਵੀਤਨਾਮ ਦਾ ਫਿਕਰ ਰੱਖਦੇ ਨੇ। ਆਸਟ੍ਰੇਲੀਆ ਦੀ ਕੋਈ ਵੀ ਖ਼ਬਰ ਨੀ ਪੜ੍ਹਦੇ, ਉਹਨਾਂ ਨੂੰ ਆਸਟ੍ਰੇਲੀਆ ਦੀ ਕੋਈ ਵੀ ਖ਼ਬਰ ਨੀ ਪਤਾ ਹੁੰਦਾ। ਇਸ ਤੋਂ ਬਾਅਦ ਜਿਹੜੀ ਏਡੀ ਵੱਡੀ ਗਿਣਤੀ ਆ, ਉਹਦੇ ਬਾਵਜੂਦ ਉਹਨਾਂ ਦਾ ਇੱਥੋਂ ਦੇ ਜਿਹੜਾ ਨਿਜ਼ਾਮ ਆ ਉਹਦੇ ਚ ਕੋਈ ਯੋਗਦਾਨ ਨੀ ਹੈ, ਉਹਨਾਂ ਦਾ ਕੋਈ ਵੀ ਚੁਣਿਆ ਹੋਇਆ ਨੁਮਾਇੰਦਾ ਨੀ ਹੈ। ਪਿੱਛੇ ਉਹਨਾਂ ਦੇ ਇੱਕ ਸ਼ੋਪਿੰਗ ਸੈਂਟਰ ਚ ਅੱਗ ਲੱਗੀ, ਜਿਹੜਾ ਉਹਨਾਂ ਦਾ ਨਿੱਜੀ ਸ਼ੋਪਿੰਗ ਸੈਂਟਰ, 7-8 ਏਕੜ ਦੀ ਪ੍ਰੋਪਰਟੀ ਇੱਕ ਸਵਰਗ ਦੇ ਵਿਚਾਲੇ, ਉਹਨਾਂ ਦੀ ਨਿੱਜੀ ਆ ਜਾਣੀ ਕੁਛ ਬੰਦਿਆਂ ਦੀ। ਉਹਨਾਂ ਨੇ ਬੇਨਤੀ ਕੀਤੀ ਕਿ ਸਾਡੇ ਜਿਹੜੇ ਸ਼ੋਪਿੰਗ ਸੈਂਟਰ ਦੀ ਇੱਕ ਬਿਲਡਿੰਗ ਨੂੰ ਅੱਗ ਲੱਗੀ ਹੈ, ਇੱਕ ਮੰਜੇ ਨੂੰ ਅੱਗ ਲੱਗੀ, ਸਾਨੂੰ 2 ਮੰਜ਼ਲੀ ਕਰਨ ਦੀ ਇਜਾਜ਼ਤ ਦੇ ਦਿਓ। ਹੈਰਾਨੀ ਦੀ ਗੱਲ ਆ ਵੀ ਉਹਨਾਂ ਨੂੰ ਉਹਦੀ ਇਜਾਜ਼ਤ ਨੀ ਮਿਲ ਰਹੀ, ਉਹਨਾਂ ਦੇ ਨੁਮਾਇੰਦਿਆਂ ਨੂੰ ਚੁਣੇ ਹੋਏ ਜਿਹੜੇ 5-10-15 ਮੋਹਰੀ ਬੰਦੇ ਨੇ, ਉਹਨਾਂ ਨੂੰ ਉਹਨਾਂ ਦਾ ਇਹ ਹਾਲ ਆ। ਕਾਰਨ ਕੀ ਕਿ ਉਹ ਸਾਰੇ ਦੇ ਸਾਰੇ ਬੰਦੇ ਉਹਨਾਂ ਦੇ ਦਿਮਾਗ ਕਿਤੇ ਹੋਰ ਵੱਸਦੇ ਨੇ। ਜਿਵੇਂ ਆਪਾਂ ਸਵੇਰ ਤੋਂ ਸ਼ੁਰੂ ਹੋਏ ਨੇ ਵੀ ਹਿੰਦੁਸਤਾਨੀ ਪ੍ਰਧਾਨ ਮੰਤਰੀ ਕੀ ਕਹਿ ਰਿਹਾ, ਹਿੰਦੁਸਤਾਨੀ ਆਪੋਜੀਸ਼ਨ ਦਾ ਲੀਡਰ ਕੀ ਕਹਿ ਰਿਹਾ, ਅਸਲ ਜਿਹੜੀ ਸੱਚਾਈ ਹੈ ਜਿਹੜਾ ਆਪਣੇ ਇੱਥੇ ਆਉਣ ਦਾ ਕਾਰਨ, ਜਿਹੜੀ ਤਲਖ ਹਕੀਕਤ ਆਪਾਂ ਘਰ ਬਾਰ ਵੱਸਦੇ ਰਸਤੇ ਛੱਡ ਕੇ ਆਏ, ਕਿਉਂਕਿ ਉੱਥੋਂ ਦਾ ਇੱਕ ਤੰਤਰ ਇਹੋ ਜਿਹਾ ਸੀ ਆਪਣੀ ਪੁੱਛ ਕੇ ਛੇ ਨਹੀਂ ਸੀ ਉੱਥੇ, ਤੇ ਰੱਬ ਨਾ ਕਰੇ ਜੇ ਅੱਜ ਵੀ ਆਪਾਂ ਨੂੰ ਜਾਣਾ ਪੈਂਦਾ ਤੇ ਉਹ ਅੱਜ ਵੀ ਨਹੀਂ ਹੁੰਦੀ ਹੈਗੀ, ਆਪਾਂ ਫੇਰ ਵੀ ਉੱਥੇ ਰਿਸ਼ਵਤਾਂ ਦੇ ਕੇ ਕੰਮ ਕਰਾਉਣੇ ਪੈਣੇ ਆ। ਤੇ ਕਿਉਂ ਨਾ ਜੇ ਆਪਾਂ ਇੱਥੋਂ ਦੇ ਮਸਲੇ ਜਿੱਥੇ ਆਪਾਂ ਰਹਿ ਰਹੇ ਹਾਂ, ਜਿੱਥੇ
ਮੈਨੂੰ ਲੱਗਦਾ ਆਵਾਜ਼ ਕੱਟ ਗਈ ਹੈ ਜੀ, ਦੁਬਾਰਾ ਟਰਾਈ ਕਰਦੇ ਹਾਂ ਆਪਾਂ ਉਹਨਾਂ ਦੀ ਆਵਾਜ਼ ਲੈਣ ਦੀ, ਪਰ ਕਾਲ ਲੈਣ ਦੀ, ਪਰ ਦੇਖੋ ਮਸਲਾ ਵਾਕਈ ਗੰਭੀਰ ਆ ਜੀ। ਅਸੀਂ ਆਪਦੇ ਜਿੱਥੇ ਜਿਉਂ ਰਹੇ ਹਾਂ, ਜਿੱਥੇ ਜਿੱਥੋਂ ਦੇ ਮਾਮਲੇ 'ਚ ਆਪਾਂ ਹੁਣ ਇਨਵੋਲਵ ਹੋ ਚੁੱਕੇ ਹਾਂ, ਉਹ ਤੋਂ ਦੂਰ ਹੋਏ ਹੋਏ ਹਾਂ। ਸੋ ਸਾਨੂੰ ਕੋਸ਼ਿਸ਼ ਕਰਨੀ ਪੈਣੀ ਆ ਵੀ ਇਸ ਦੇ ਵਿੱਚ ਦੁਬਾਰਾ ਕਾਲ ਲੱਗੀ ਹੈ। ਹਾਂਜੀ ਨਵਦੀਪ, ਸੋਰੀ ਕਾਲ ਜਿਹੜੀ ਕੱਟ ਗਈ ਸੀ ਤੇ ਤੁਸੀਂ ਕਹਿ ਰਹੇ ਸੀ
ਇੱਥੇ
ਜੀ
ਕੀ ਕਹਿ ਰਹੇ ਸੀ ਮੈਂ?
ਹਾਂਜੀ ਹਾਂਜੀ ਤੁਸੀਂ ਕਹਿ ਰਹੇ ਸੀਗੇ ਵੀ ਜਿਹੜੇ ਆਪਾਂ ਇੱਥੇ ਰਹਿ ਕੇ ਇੱਥੋਂ ਦਾ ਫਿਕਰ ਨਹੀਂ ਕਰ ਰਹੇ, ਅਸੀਂ ਪਿੱਛੇ ਦਾ ਫਿਕਰ ਕਰਕੇ ਤੇ ਆਪਦੇ ਆਪ ਨੂੰ ਵੱਡੀਆਂ ਮੁਸੀਬਤਾਂ ਜੀ ਪਾ ਰਹੇ ਹਾਂ ਕਿਸਮ ਦਾ
ਵੱਡੀ। ਬਿਲਕੁਲ ਸਰ, ਕਬੂਤਰ ਹਾਲਾਂਕਿ ਬਿੱਲੀ ਸਾਹਮਣੇ ਆਉਂਦੀ ਦਿਸਦੀ, ਅਸੀਂ ਅੱਖਾਂ ਵਿੱਚ ਹੀ ਬੈਠਿਆਂ ਨੂੰ
ਜੀ 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 ਜੀ
ਸੌਖੀ ਬਸ ਸਭ ਤੋਂ ਸੌਖੀ ਪੰਜਾਬੀਆਂ ਦੇ ਸਮਝਾਉਣ ਲਈ ਐਗਜ਼ਾਮਪਲ ਇਹ ਹੈ ਕਿ ਜੋ ਇੱਥੇ ਕੁਛ ਹੋ ਰਿਹਾ, ਜਿਹੜੇ ਤਰੀਕੇ ਨਾਲ ਕਾਨੂੰਨ ਬਦਲ ਰਹੇ ਨੇ, ਜਿਹੜੇ ਤਰੀਕੇ ਨਾਲ ਟ੍ਰੀਟਮੈਂਟ ਬਦਲ ਰਹੇ ਨੇ, ਇਸ ਕਰਕੇ ਕਿਰਪਾ ਕਰਕੇ ਜਾਗੋ ਇਸ ਗੱਲ ਨੂੰ, ਨਹੀਂ ਇਹ ਬਹੁਤ ਲੇਟ ਹੋਊਗਾ ਤੇ ਆਪਣੇ ਬੱਚੇ ਕਹਿਣਗੇ ਤੁਸੀਂ ਕੀਤਾ ਕੀ ਹੈ ਇੱਥੇ, ਤੁਹਾਡੇ ਥੋੜਾ ਤੁਹਾਡੀ ਨੁਮਾਇੰਦਗੀ ਕਿੱਥੇ ਆ, ਤੁਹਾਡੀ ਥੋੜੀ ਗੱਲਾਂ ਬਾਤਾਂ ਤੁਹਾਨੂੰ ਪਤਾ ਹੀ ਕੁਛ ਨੀ। ਆਪਾਂ ਹਰ ਰੋਜ਼ ਸਵੇਰੇ ਸ਼ਾਮ ਹਿੰਦੁਸਤਾਨ ਦਾ ਫਿਕਰ ਕਰੀਦਾ ਕਿ ਇੰਡੀਆ ਚ ਅੱਜ ਜੀ ਗੁਜਰਾਤ ਚੋਣਾਂ ਹੋਈਆਂ, ਗੁਜਰਾਤ ਚ ਆਪਾਂ ਇੰਡੀਆ ਚ ਰਹਿੰਦੇ ਨੀ ਗਏ ਕਦੇ,
ਠੀਕ
ਹੈ ਨਾ, ਇੱਥੋਂ ਜਾ ਕੇ ਗੁਜਰਾਤ ਜਾਣਾ ਤਾਂ ਉੱਥੇ ਔਖੀ ਗੱਲ ਆ। ਹਾਂਜੀ ਹਾਂਜੀ ਇਹ ਬਹੁਤ ਵੱਡੀ ਲੋੜ ਹੈ, ਤਾਂ ਆਪਾਂ ਅੱਖਾਂ ਵਿੱਚ ਹੀ ਬੈਠੇ ਹਾਂ
ਜੀ ਜੀ। ਨਵਦੀਪ ਮੈਂ ਇਸ ਮਸਲੇ ਤੇ ਸਹਿਮਤ ਹਾਂ ਤੇ ਜ਼ਰੂਰ ਆਪਾਂ ਇਸ ਚੀਜ਼ ਨੂੰ ਆਪਣਾ ਕੰਮ ਹੋਕਾ ਦੇਣਾ ਆਪਾਂ ਹੋਕਾ ਦਿੰਦੇ ਰਹਾਂਗੇ, ਪਰ ਮੈਂ ਨਾ ਤੁਹਾਨੂੰ ਜਾਣ ਤੋਂ ਪਹਿਲਾਂ ਇੱਕ ਹੋਰ ਮਸਲੇ ਤੇ ਤੁਹਾਡੇ ਵਿਚਾਰ ਜਾਣਨੇ ਚਾਹਾਂਗਾ, ਕਿਉਂਕਿ ਇੱਕ ਮਸਲਾ ਨਾ ਇਹ ਸੇਮ ਜਿਹਾ ਹੀ ਮਸਲਾ ਪਿਛਲੇ ਟਾਈਮਾਂ ਦੇ ਵਿੱਚ ਬ੍ਰਿਸਬਨ ਦੇ ਵਿੱਚ ਵੀ ਹੁੰਦੇ ਰਹੇ ਹੋਏ ਆ ਤੇ ਉਦੋਂ ਵੀ ਉਹੀ ਪ੍ਰੋਬਲਮ ਆਈ ਆ ਤੇ ਉਹਦਾ ਹੱਲ ਨਹੀਂ ਸਮਝ ਆ ਰਿਹਾ ਵੀ ਕੀ ਕਿੱਡਾ ਜਾਵੇ। ਹੁਣ ਜਿਹੜਾ ਤੁਸੀਂ ਨਿਗਾਹ 'ਚ ਹੋਣਾ ਹਾਕੀ ਦੀ ਕੁੜੀਆਂ ਦੀ ਟੀਮ ਦੀ ਵੀਡੀਓ ਵਾਇਰਲ ਹੋਈ, ਫਿਰ ਉਦੋਂ ਬਾਅਦ ਉਹਨਾਂ ਨੂੰ ਸਾਂਭਣ ਦਾ ਟਾਈਮ ਆਇਆ, ਫਿਰ ਅਖੀਰ ਇੱਕ ਫੁੱਟਬਾਲ ਦੀ ਕੁੜੀ ਦੀ ਜਾਨ ਚਲੀ ਗਈ, ਤੇ ਹੁਣ ਉਹਦੇ ਵਿੱਚ ਨਾ ਇੱਕ ਬਹੁਤ ਅਹਿਮ ਮੋੜ ਆਇਆ ਕੱਲ, ਤੇ ਉਹ ਅਹਿਮ ਮੋੜ ਇਹ ਆ ਵੀ ਜਿਹੜਾ ਇਹ ਹਾਦਸਾ ਵਾਪਰਿਆ, ਇਸ ਹਾਦਸੇ ਦੇ ਪਿਛਲੇ ਪਾਸੇ ਜਿਹੜਾ ਇੱਕ ਤੰਤਰ ਨੇ ਕੰਮ ਕੀਤਾ, ਉਹ ਤੰਤਰ ਜ਼ਿੰਮੇਵਾਰੀ ਤੋਂ ਤਾਂ ਭੱਜੇ ਭੱਜਿਆ, ਉਹ ਤਾਂ ਪਤਾ ਹੀ ਆ ਵੀ ਉਹਨੇ ਜ਼ਿੰਮੇਵਾਰੀ ਚੱਕੀ ਨੀ, ਸ਼ੋਪਿੰਗਾਂ ਕਰਦਾ ਤੁਰੇ ਫਿਰੇ ਤੇ, ਪਰ ਜਿਹੜੀ ਇੱਕ ਲੜਕੀ ਦੀ ਮੌਤ ਹੋ ਜਾਣੀ, ਦੋ ਲੜਕੀਆਂ ਦਾ ਅਜੇ ਹਾਸਪਿਟਲ ਹੋਣਾ, ਉਥੋਂ ਇੱਕ ਗੱਲ ਕੱਲ ਨਾ ਦੁਪਹਿਰ ਦੀ ਇੱਕ ਇਹੋ ਜਿਹੀ ਅਫਵਾਹ ਦੇ ਤੌਰ ਤੇ ਬਾਹਰ ਨਿਕਲ ਕੇ ਆਈ ਗੱਲ, ਜਿਹਦੀ ਹਜੇ ਤੱਕ ਕਿਸੇ ਕੋਲੇ ਪੁਸ਼ਟੀ ਨਹੀਂ ਹੋ ਸਕੀ, ਕਿਉਂਕਿ ਇੱਦਾਂ ਪੁਸ਼ਟੀ ਤੁਹਾਨੂੰ ਪਤਾ ਇੱਥੇ ਨਾ ਡਾਕਟਰ ਕਰਨ ਨਾ ਕੋਈ ਹੋਰ ਅਦਾਰਾ ਕਰੇ, ਪਰ ਇਹ ਪੁਸ਼ਟੀ ਆ ਰਹੀ ਹੈ ਵੀ ਉਹ ਲੜਕੀ ਦੇ ਪੇਟ ਚੋਂ ਅਲਕੋਹਲ ਮਿਲਿਆ ਤੇ ਜਿਹੜੀਆਂ ਦੋ ਬਿਮਾਰ ਪਈਆਂ ਉਹਨਾਂ ਦੇ ਵਿੱਚ ਵੀ ਅਲਕੋਹਲ ਦੇ ਅੰਸ਼ ਆਏ ਆ। ਹੁਣ ਗੱਲ ਇਹ ਆ ਗਈ ਵੀ 17 ਸਾਲ ਦੀ ਉਮਰ ਆ ਬੱਚਿਆਂ ਦੀ, 17 ਸਾਲ ਦੀ ਉਮਰ ਦੇ ਵਿੱਚ ਇੱਥੋਂ ਦਾ ਲਾਅ ਕਹਿੰਦਾ ਵੀ ਤੁਸੀਂ ਅਲਕੋਹਲ ਪਰਚੇਜ ਨਹੀਂ ਕਰ ਸਕਦੇ, ਤਾਂ ਉਹਨਾਂ ਨੂੰ ਫਿਰ ਕਿਹਨੇ ਪਰਚੇਜ ਕਰਕੇ ਦਿੱਤਾ ਤੇ ਕਿੱਥੇ ਉਹਨਾਂ ਨੇ ਪੀਤਾ, ਕਿਉਂ ਪੀਤਾ, ਕਿਵੇਂ ਉਹ ਬੀਚ ਤੇ ਗਏ, ਬੀਚ ਦੇ ਉੱਤੇ ਖਬਰ ਦੇ ਵਿੱਚ ਇਹ ਲਿਖਿਆ ਗਿਆ ਵੀ ਉੱਥੇ ਉਹਨਾਂ ਦੇ ਫੈਮਿਲੀ ਮੈਂਬਰ ਭੱਜ ਰਹੇ ਸੀ ਜਦੋਂ ਉਹ ਡੁੱਬ ਰਹੀਆਂ ਸੀ ਤੇ ਉਹ ਬਚਾਉਣ ਲਈ ਕੋਸ਼ਿਸ਼ ਚ ਭੱਜ ਰਹੇ ਸੀ, ਤੇ ਪਰ ਫੈਮਿਲੀ ਮੈਂਬਰ ਤਾਂ ਉਹਨਾਂ ਦਾ ਇੱਥੇ ਕੋਈ ਹੈ ਹੀ ਨਹੀਂ ਸੀ, ਉਹ ਤਾਂ ਇੱਥੋਂ ਦੇ ਹੋਰ ਕੁਝ ਇੱਕ ਜਿਹੜੇ ਜ਼ਿੰਮੇਵਾਰ ਜਾਂ ਕੋਆਰਡੀਨੇਟਰ ਜਾਂ ਲੇਜ਼ੀਅਨ ਆਫੀਸਰ ਜਾਂ ਇਹ ਜਿਹੀਆਂ ਗੱਲਾਂ ਕਹੇ ਸੀ ਉਹ ਲੋਕਾਂ ਦੇ ਨਾਲ ਸਨ, ਤਾਂ ਫਿਰ ਉਹਨਾਂ ਦੇ ਵਿੱਚ ਉਹ ਕਿੱਥੇ ਉਹ ਕੌਣ ਸੀ, ਕਿਹੜੇ ਬੰਦੇ ਸੀ, ਇਹ ਨਹੀਂ ਪਤਾ ਲੱਗ ਰਿਹਾ। ਹੁਣ ਇਹ ਸਾਰੇ ਮਸਲੇ ਦੇ ਵਿੱਚ ਨਾ ਜਿਹੜੀ ਮੇਨ ਪ੍ਰੋਬਲਮ ਮੈਨੂੰ ਜਿਹੜੀ ਤੰਗ ਕਰ ਰਹੀ ਆ ਉਹ ਇਹ ਆ ਰਹੀ ਆ ਵੀ ਹਰ ਦੂਜਾ ਬੰਦਾ ਇੱਕ ਸਿਰਫ ਤੇ ਸਿਰਫ ਕ੍ਰੈਡਿਟ ਲੈਣ ਲਈ, ਉਹ ਮੈਂ ਹਾਕੀ ਵਾਲਿਆਂ ਨੂੰ ਐਂ ਕੀਤਾ, ਮੈਂ ਫਲਾਣਿਆਂ ਨੂੰ ਉਹ ਕੀਤਾ, ਮੈਂ ਧਮਕਿਆਂ ਨੂੰ ਉਹ ਕੀਤਾ। ਇਹ ਇੱਕ ਮੈਨੂੰ ਪਤਾ ਵੀ ਸਾਡੀ ਐਡਲੇਡ ਸਿਕਸ ਹਾਕੀ ਕਲੱਬ ਦੀ ਜਿਹੜੇ ਬੰਦੇ ਆ, ਜਦੋਂ ਅਸੀਂ ਉਹਨਾਂ ਨਾਲ ਸੰਪਰਕ ਕੀਤਾ, ਮੈਂ ਇੱਥੇ ਨਹੀਂ ਸੀ, ਮੈਂ ਰਿਵਰਲੈਂਡ ਸੀ, ਤਾਂ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਐਕਸ਼ਨ ਚ ਆਏ ਆ ਤੇ ਉਹ ਮੁੰਡੇ ਉੱਥੇ ਜਾ ਕੇ ਉਹਨਾਂ ਨੂੰ ਖਾਣ ਪੀਣ ਵੀ ਲੈ ਕੇ ਗਏ ਆ, ਮੈਨੂੰ ਉਹਨਾਂ ਨੇ ਰੁਪਿੰਦਰ ਸੁਖਵੰਤ ਹੋਰਾਂ ਨੇ ਮੈਨੂੰ ਸਾਰੀ ਦੱਸੀ, ਤੇ ਉਹਨਾਂ ਨੇ ਸੇਵਾ ਜਿੰਨੀ ਕਰ ਸਕਦੇ ਸੀ ਕੀਤੀ ਆ, ਚੀਰ ਵੀ ਕੀਤਾ, ਪਰ ਫੇਰ ਵੀ ਉੱਥੇ ਹੁਣ ਹਰ ਪੋਸਟ ਦੇ ਵਿੱਚ ਇੱਕ ਦੂਜੇ ਨੂੰ ਕਿਹਾ ਜਾ ਰਿਹਾ ਵੀ ਉਹਨੇ ਕੁਛ ਨੀ ਕੀਤਾ, ਮੈਂ ਕੀਤਾ, ਉਹਨੇ, ਤੇ ਜਦੋਂ ਜਾਨ ਚਲੀ ਗਈ ਤੇ ਉਦੋਂ ਬਾਅਦ ਸਾਰੇ ਭੱਜ ਗਏ, ਸਾਰੇ ਕਹਿ ਰਹੇ ਵੀ ਸਾਨੂੰ ਤਾਂ ਪਤਾ ਹੀ ਨੀ ਕਿੱਥੇ ਕੀ ਗੱਲ ਹੋਈ ਹੈ, ਸਾਡਾ ਤਾਂ ਮਤਲਬ ਹੀ ਨਹੀਂ, ਕੋਈ ਪੋਸਟ ਨਹੀਂ, ਕੋਈ ਉਹ ਨਹੀਂ। ਹੁਣ ਇਹ ਸਾਰੇ ਇਹੀ ਟਾਈਮ ਬ੍ਰਿਸਬਨ ਦੇ ਵਿੱਚ ਅਸੀਂ ਦੇਖਿਆ ਜਦੋਂ ਮਨਮੀਤ ਵੇਲੇ ਵੀ ਇਹੋ ਜਿਹੀਆਂ ਗੱਲਾਂ ਅਕਸਰ ਹੁੰਦੀਆਂ ਆਈਆਂ। ਸੋ ਇਹ ਇਹ ਮਸਲਿਆਂ ਦਾ ਕੀ ਹੱਲ ਹੋ ਸਕਦਾ
ਬਾਈ ਜੀ? ਇੱਕ ਗੱਲ ਆ ਜਿਹੜਾ ਇੱਥੇ ਮੌਤ ਇੱਕ ਬਹੁਤ ਮੰਦਭਾਗੀ ਗੱਲ ਹੁੰਦੀ ਹੈ, ਬਾਕੀ ਇਹੋ ਜਿਹੇ ਬੱਚੇ ਦਾ ਮਰਨਾ ਕਿ ਜਿਹੜਾ ਘਰੋਂ ਦਾ ਦੂਰ ਆਇਆ ਹੋਇਆ, ਮਾਪਿਆਂ ਦੀਆਂ ਆਸਾਂ ਸੀ ਬਹੁਤ ਵੱਡੀਆਂ, ਇਹਦਾ ਪਹਿਲੀ ਤਾਂ ਬਹੁਤ ਦੁੱਖ ਦੀ ਗੱਲ ਹੈ ਇਹ, ਜਿਹੜੀ ਵਟ ਐਵਰ ਹੈਪਨ ਬੜਾ ਮਾੜੀ ਗੱਲ ਹੋਈ ਆ। ਦੂਜੀ ਗੱਲ ਜਿਹੜੀ ਇੱਥੇ ਜਿਹੜੇ ਆਪਾਂ ਸਿਸਟਮੈਟਿਕ ਸਮਾਜ ਚ ਰਹਿ ਰਹੇ ਹਾਂ, ਇੱਥੇ ਇੱਕ ਗੱਲ ਦੀ ਖੂਬੀ ਜ਼ਰੂਰ ਹੈ ਕਿ ਕੋਈ ਵੀ ਜਦੋਂ ਡੈਥ ਹੁੰਦੀ ਹੈ ਉਹਦੀ ਪ੍ਰੋਪਰ ਇਨਕੁਐਸਟ ਹੋਣੀ ਹੈ, ਉਹਦੀ ਕਰੋਨੀਅਲ ਇਨਕੁਐਸਟ ਹੋਣੀ, ਕਾਰਨਰ ਦੀ ਰਿਪੋਰਟ ਬਣਨੀ ਆ, ਉਹਦੇ ਚ ਉਹਦੇ ਹਰ ਹਾਲਾਤ ਵਿਚਾਰੇ ਜਾਣਗੇ ਕਿ ਉਹਨੂੰ ਕੀ ਹੋਇਆ, ਕਿਵੇਂ ਹੋਇਆ, ਉੱਥੇ ਕਿਵੇਂ ਪਹੁੰਚੀ, ਕਿਵੇਂ ਨਹੀਂ ਪਹੁੰਚੀ। ਆਮ ਤੌਰ ਤੇ ਸਟੇਟਮੈਂਟਾਂ ਲਈਆਂ ਜਾਂਦੀਆਂ ਨੇ ਨਾਲਦਿਆਂ ਦੀਆਂ ਸਭ ਦੀਆਂ, ਜਿਹੜੇ ਬੰਦੇ ਇਨ ਟੱਚ ਸੀ, ਕੰਟੈਕਟ ਸੀ ਕਿਸੇ ਵੀ ਤਰੀਕੇ ਨਾਲ, ਇੱਥੇ ਬੜਾ ਸਿਸਟਮੈਟਿਕ ਸਿਸਟਮ ਆ ਕਿ ਤਾਂ ਕਿ ਇਹੋ ਜਿਹੀ ਗੱਲ ਦੁਬਾਰਾ ਨਾ ਹੋਵੇ ਕਦੇ ਵੀ। ਬਾਕੀ ਜਿਹੜੀ ਆਪਾਂ ਉਸ ਤੋਂ ਬਾਹਰ ਡਿਸਕਸ਼ਨ ਕਰਦੇ ਹਾਂ, ਦਾਇਰੇ ਤੋਂ ਬਾਹਰ ਕੋਈ ਵੀ ਡਿਸਕਸ਼ਨ ਕਰਦੇ ਆ, ਉਹ ਇੱਕ ਤਰੀਕੇ ਨਾਲ ਕਿ ਮੀਡੀਆ ਟ੍ਰਾਇਲ ਜਾਂ ਗੌਸਿਪ ਦਾ ਮਸਲਾ ਹੁੰਦਾ। ਮੈਂ ਨਿੱਜੀ ਤੌਰ ਤੇ ਉਹਦੇ ਵਿੱਚ ਕੋਈ ਜ਼ਿਆਦਾ ਯਕੀਨ ਨਹੀਂ ਕਰਦਾ ਵੀ ਕਿਹਨੇ ਕੀ ਕੀਤਾ ਕਿਹਨੇ ਨਹੀਂ ਕੀਤਾ। ਇਸ ਦਾ ਕਾਨੂੰਨ ਇਸ ਗੱਲੋਂ ਬੜਾ ਸਿਸਟਮੈਟਿਕ ਆ ਕਿ ਉਹਨਾਂ ਨੇ ਸਾਰਾ ਕੁਝ ਕੱਢ ਕੇ ਬਲੈਕ ਐਂਡ ਵਾਈਟ ਕੱਢ ਕੇ ਮੂਹਰੇ ਰੱਖ ਦੇਣਾ ਕਿ ਆਹ ਹੋਇਆ ਸੀ ਆਹ ਨਹੀਂ ਹੋਇਆ ਸੀ। ਬਾਕੀ ਰਹੀ ਗੱਲ ਭਾਈਚਾਰਕ ਤੌਰ ਤੇ, ਇਹ ਹੈ ਕਿ ਜਦੋਂ ਮੰਦਭਾਗੀ ਘਟਨਾ ਹੋ ਜਾਂਦੀ ਹੈ ਉਸ ਵੇਲੇ ਡਰ ਹਰ ਬੰਦੇ ਦੇ ਦਿਲ ਚ ਹੁੰਦਾ, ਕਿਉਂਕਿ ਆਪਾਂ ਇੱਕ ਇਹੋ ਜਿਹੇ ਸਿਸਟਮ ਚ ਆਏਗੇ ਜਿੱਥੇ ਕਿਸੇ ਵੀ ਬੰਦੇ ਨੂੰ ਫੜ ਕੇ ਟੰਗਿਆ ਜਾ ਸਕਦਾ ਕਿਸੇ ਗੱਲ ਚ। ਇੱਥੇ ਉਹੀ ਜੀ ਗੱਲ ਤਾਂ ਇਹ ਨੀ, ਪਰ ਇੱਥੇ ਸਿਸਟਮੈਟਿਕਲੀ ਨਿਕਲ ਆਉਣਾ, ਇਨਕੁਐਸਟ ਨਿਕਲੇਗਾ, ਬਸ਼ਰਤੇ ਕਿ ਉਹ ਜਿਹੜੇ ਉਹਨਾਂ ਨਾਲ ਦੇ ਬੰਦੇ ਨੇ ਉਹ ਬਿਨਾਂ ਇੰਟਰਵਿਊ ਤੋਂ ਵਾਪਸ ਨਾ ਚਲੇ ਜਾਣ। ਪਰ ਮੋਸਟ ਲਾਈਕਲੀ ਮੇਰੇ ਖਿਆਲ ਚ ਪੁਲਿਸ ਨੇ ਉਹਨਾਂ ਦੀ ਇੰਟਰਵਿਊ ਕਰਨੀਆਂ ਨੇ ਸਭ ਦੀਆਂ ਆਸੇ ਪਾਸੇ ਜਿਹੜੇ ਬੰਦੇ ਇਨਵੋਲਵ ਸੀ ਉਸ ਵੇਲੇ, ਤਾਂ ਕਿ ਕੋਰਨਰ ਦੀ ਰਿਪੋਰਟ ਤਿਆਰ ਹੋ ਸਕੇ। ਤੇ ਉਸ ਕਾਰਵਾਈ ਚ ਇੱਥੋਂ ਦਾ ਸਿਸਟਮ ਆਮ ਹਾਲਤਾਂ ਚ ਢਿੱਲ ਨਹੀਂ ਕਰਦਾ, ਜੇ ਕੋਈ ਬਹੁਤ ਕੋਈ ਸਪੈਸ਼ਲ ਗੱਲ ਹੋ ਜਾਵੇ ਜਾਂ ਕੋਈ ਐਮਰਜੈਂਸੀ ਹੋ ਜਾਵੇ, ਕੋਈ ਨਿਕਲਣਾ ਪੈ ਜਾਵੇ ਕਿਸੇ ਨੂੰ ਲੋਕ ਕੇ, ਪਰ ਮੇਰੇ ਖਿਆਲ ਚ ਸਭ ਸਾਹਮਣੇ ਆ ਜਾਣਾ। ਇੰਨਾ ਕਿ ਛੇਤੀ ਨਹੀਂ ਆਊਗਾ, ਉਦੋਂ ਆਊਗਾ ਜਦੋਂ ਬਹੁਤ ਸਾਰੇ ਲੋਕ ਇਹਦੇ ਬਾਰੇ ਭੁੱਲ ਚੁੱਕੇ ਹੋਣਗੇ, 6 ਮਹੀਨੇ ਸਾਲ ਬਾਅਦ ਜਾਂ 1.5 ਸਾਲ ਬਾਅਦ।
ਜੀ 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 ਪਰ ਚਲੋ ਕੁੱਲ ਮਿਲਾ ਕੇ ਅਸੀਂ ਤਾਂ ਇਹ ਕਹਿੰਦੇ ਹਾਂ ਜੀ ਉਸ ਬੱਚੀ ਨੂੰ ਇਨਸਾਫ ਮਿਲੇ, ਤੇ ਸਾਡੇ ਲੋਕਾਂ ਨੂੰ ਥੋੜਾ ਜਿਹਾ ਨਾ ਕ੍ਰੈਡਿਟ ਕਲਚਰ ਚੋਂ ਬਾਹਰ ਨਿਕਲ ਕੇ ਤੇ ਸਾਨੂੰ ਇਹ ਚੀਜ਼ਾਂ ਦੀ ਦੇਖਣਾ ਪਵੇ ਵੀ ਅਸੀਂ ਜਿਹੜਾ ਬਣਦਾ ਫਰਜ਼ ਨਿਭਾਤਾ ਕਿ ਨਹੀਂ ਨਿਭਾਤਾ। ਫਰਜ਼ ਨਿਭਾ ਕੇ ਤੇ ਇਕੱਲਾ ਫੋਟੋਆਂ ਪਾ ਕੇ ਤੇ ਰੌਲਾ ਪਾ ਕੇ ਨਹੀਂ ਹੱਲ ਹੁੰਦਾ। ਮੈਂ ਤਾਂ ਹੁਣੇ ਇੱਕ ਪੋਸਟ ਪੜ੍ਹ ਰਿਹਾ ਸੀ, ਇੱਕ ਨੌਜਵਾਨ ਲਿਖ ਰਿਹਾ, ਉਹ ਕਿਤੇ ਕਿਸੇ ਨੇ ਲਿਖਤਾ ਵੀ ਗੁਰਦੁਆਰੇ ਚੋਂ ਫੂਡ ਆਇਆ ਉਹਨਾਂ ਲਈ ਜਾਂ ਹੋਰ, ਉਹ ਇਸ ਗੱਲ ਤੋਂ ਤੜਿਆ ਬੈਠਾ, ਕਹਿੰਦਾ ਕੋਈ ਗੁਰਦੁਆਰੇ ਨੇ ਕੁਛ ਨਹੀਂ ਦਿੱਤਾ ਫਲਾਨਾ ਦਿਮਕਾ। ਚਲੋ ਮੰਨ ਲੈਂਦੇ ਹਾਂ ਇੱਥੇ ਗੁਰਦੁਆਰੇ ਚੋਂ ਨਹੀਂ ਫੂਡ ਗਿਆ ਹੋਣਾ ਜਾਂ ਮੰਨ ਲੈਂਦੇ ਹਾਂ ਅਸੀਂ ਇਸ ਗੱਲ ਨੂੰ, ਪਰ ਯਾਰ ਇਹ ਗੱਲਾਂ ਕਰਾਉਣੀਆਂ ਕਹਿਣੀਆਂ ਤਾਂ ਤੁਹਾਨੂੰ ਆਪ ਹੀ ਪਤਾ ਵੀ ਗੁਰੂ ਘਰਾਂ ਚੋਂ ਜਾਂ ਇੱਕ ਸਿੱਖ ਪਰੰਪਰਾ ਕੀ ਰਹੀ ਆ ਲੰਗਰ ਦੇ ਮਾਮਲੇ ਚ, ਤੇ ਜਿਹੜੇ ਬੰਦੇ ਮਿਆਂਮਾਰ ਤੱਕ ਪਹੁੰਚ ਸਕਦੇ ਆ, ਜਿਹੜੇ ਬੰਦੇ ਦੱਖਣੀ ਅਫਰੀਕਾ ਤੱਕ ਪਹੁੰਚ ਸਕਦੇ ਆ ਲੰਗਰ ਲੈ ਕੇ, ਉਹਨਾਂ ਲਈ ਐਡਲੇਡ ਦੇ ਵਿੱਚ ਕਿਸੇ ਨੂੰ ਲੰਗਰ ਲਿਜਾਣਾ ਕੋਈ ਵੱਡੀ ਗੱਲ ਨਹੀਂ ਸੀ, ਤੇ ਜਾਂ ਨਹੀਂ ਲਗਾਏ ਹੋਣੇ ਜਾਂ ਇਹ ਗੱਲਾਂ ਨਹੀਂ, ਉਸ ਚੀਜ਼ ਨੂੰ ਕ੍ਰਿਟੀਸਿਜ਼ਮ ਕਰਕੇ ਉਹਦੇ ਤੇ ਫੇਸਬੁੱਕ ਤੇ ਇਹ ਜਿਹੀਆਂ ਗੱਲਾਂ ਲਿਖੀ ਜਾਂਦੇ ਆ, ਉੱਥੇ ਤਾਂ ਮੈਂ ਪਹੁੰਚਿਆ ਉੱਥੇ ਕੋਈ ਨਹੀਂ ਗਿਆ ਉੱਥੇ ਮੈਂ ਪਹੁੰਚਿਆ।
ਬੜੀ ਦੁੱਖ ਦੀ ਗੱਲ ਆ, ਹੁਣ ਉਹਦੇ ਇੰਤਜ਼ਾਮ ਕਰਨੇ ਜਾਂ ਹੋਰ ਕੁਛ ਵੀ ਕਰਨਾ ਜਾਂ ਜਿਵੇਂ ਟੀਮਾਂ ਦਾ ਵੀ ਇੰਤਜ਼ਾਮ ਕਰ ਰਹੇ, ਚੀਜ਼ ਹਫ਼ਤਾ ਠੀਕ ਆ, ਤੁਸੀਂ ਫੇਸਬੁੱਕ ਤੇ ਲੈ ਜਾਓ, ਜਿਹੜਾ ਲੰਗਰ ਆ ਜਾਂ ਲੰਗਰ ਲੈ ਕੇ ਜਾਣਾ ਉਹ ਤਾਂ ਗੁਰੂ ਨਾਨਕ ਦੇਵ ਜੀ ਦਾ ਕ੍ਰੈਡਿਟ ਜਾਂਦਾ, ਉਹ ਤੋਂ ਬਿਨਾਂ ਹੋਰ ਕਿਸੇ ਦਾ ਤਾਂ ਕ੍ਰੈਡਿਟ ਹੀ ਹੈ ਨੀ ਉਹਦੇ ਚ।
ਬਸ
ਠੀਕ ਆ, ਮੈਂ ਲੈ ਗਿਆ ਤੁਸੀਂ ਲੈ ਗਏ ਜਾਂ ਕੋਈ ਹੋਰ ਲੈ ਗਿਆ, ਉਹਦੇ ਚ ਉਹਦਾ ਕੀ ਯੋਗਦਾਨ ਆ? ਉਹ ਤਾਂ ਆਪਾਂ ਦਾ ਇੱਕ ਬਹੁਤ ਬਹੁਤ ਜ਼ਿਆਦਾ ਛੋਟਾ ਕੰਮ ਕਰ ਰਹੇ ਹਾਂ ਵੀ ਇੱਕ ਵਾਰੀ ਕਿਸੇ ਨੂੰ ਰੋਟੀ ਲੈ ਗਿਆ, ਆਪਾਂ ਸਾਰਾ ਦਿਨ ਆਪਦੇ ਕੰਮ ਚ ਲੱਗੇ ਰਹਿੰਦੇ, ਆਪਾਂ ਲੋਕਾਂ ਵਾਸਤੇ ਕੀ ਕਰਦੇ ਹਾਂ? ਗੁਰੂ ਮਹਾਰਾਜ ਦੇ ਸਿਰ ਕ੍ਰੈਡਿਟ ਜਾਂਦਾ, ਉਹਦਾ ਕ੍ਰੈਡਿਟ ਲੈਣਾ ਤਾਂ ਆਪਣੇ ਆਪ ਚ ਮਾੜੀ ਗੱਲ ਆ ਕਿ ਜੀ ਹਾਂਜੀ ਫਲਾਨੇ ਗੁਰਦੁਆਰਾ ਨੇ, ਈਵਨ ਗੁਰਦੁਆਰਾ ਕਮੇਟੀ ਵੀ ਕਹੇ ਵੀ ਅਸੀਂ ਲੰਗਰ ਭੇਜਿਆ, ਉਹ ਵੀ ਇੱਕ ਤਰੀਕੇ ਨਾਲ ਛੋਟੀ ਗੱਲ ਆ ਕਿ ਉਹ ਇੱਕ ਬਹੁਤ ਵੱਡੇ ਕਲਚਰ ਨੂੰ ਸਾਂਭ ਰਹੇ ਨੇ, ਉਹਦੇ ਚ ਇੱਕ ਛੋਟੇ ਪੁਰਜੇ ਨੇ, ਉਹਦੇ ਕ੍ਰੈਡਿਟ ਦੇ ਹੱਕਦਾਰ ਨੀ। ਇਸ ਕਰਕੇ ਇਹੋ ਜਿਹੀਆਂ ਗੱਲਾਂ ਦਾ ਕ੍ਰੈਡਿਟ ਲੈਣਾ ਕਿ ਗੁਰਦੁਆਰੇ ਸਾਂਭਿਆ ਜਾਂ ਗੁਰਦੁਆਰੇ ਚ ਕੋਈ ਗੱਲ ਗਈ, ਉਹ ਤਾਂ ਮਾੜੀ ਗੱਲ ਆ, ਪਰ ਮੀਡੀਆ ਟ੍ਰਾਇਲ ਕਰਨੀ ਉਦੋਂ ਵੀ ਮਾੜੀ ਗੱਲ ਆ ਤੇ ਸ਼ਰਮਨਾਕ ਗੱਲ ਆ। ਆਪਾਂ ਨੂੰ ਕੋਈ ਸਾਰੂ ਕੰਮ ਕਰਨੇ ਚਾਹੀਦੇ, ਤਫਤੀਸ਼ ਹੋਣੀ ਆ, ਇੱਥੇ ਕੋਰਨਰ ਦੀ ਇਨਕੁਐਸਟ ਸਭ ਕੁਝ ਸਾਹਮਣੇ ਆ, ਜੋ ਦੱਸ ਦੇਣਗੇ ਉਹ ਕਿ ਆਹ ਆਹ ਗੱਲਾਂ ਹੋਈਆਂ ਨੇ।
ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਇਸ ਸਾਰੇ ਘਟਨਾਕ੍ਰਮ ਚ ਜੁੜੇ ਹੋ ਤੇ ਸਾਨੂੰ ਲਾਈਵ ਅਪਡੇਟਸ ਦਿੱਤੀ ਆ, ਤੇ ਉਮੀਦ ਕਰਦੇ ਹਾਂ ਸਾਡੇ ਸਰੋਤੇ ਇਹਨਾਂ ਗੱਲਾਂ ਤੋਂ ਸਹਿਮਤ ਹੋਣਗੇ ਤੇ ਤੁਹਾਡੇ ਕਈਆਂ ਗੱਲਾਂ ਦੇ ਉੱਤੇ ਵੀ ਗੌਰ ਫਰਮਾਉਣਗੇ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਮੁਲਕ ਚ ਰਹਿ ਰਹੇ ਹਾਂ ਤੇ ਉੱਥੇ ਵੀ ਆਪਣੇ ਹੱਕਾਂ ਦੀ ਰਾਖੀ ਲਈ ਸਾਨੂੰ ਖੜਾ ਹੋਣਾ ਹੀ ਪੈਣਾ, ਕੱਲ ਨੂੰ ਇਹ ਨਾ ਹੋਵੇ ਸਾਡੇ ਹੱਕਾਂ ਦੇ ਉੱਤੇ ਡਾਕਾ ਵੱਜੇ।
ਬਿਲਕੁਲ ਵੀਰ ਜੀ, ਜਾਂ ਤਾਂ ਦੋ ਗੱਲਾਂ ਨੇ, ਜਾਂ ਤਾਂ ਇੱਥੇ ਹੱਕ ਆਪਦੇ ਲੈਂਦੇ ਹੋਈਏ, ਨਹੀਂ ਆਪਾਂ ਜਿਹੜੀਆਂ ਹਾਲਾਤਾਂ ਜੀ ਇੰਡੀਆ ਚੋਂ ਆਏ ਹਾਂ ਉਸੇ ਹਾਲਾਤਾਂ ਨਾਲ ਆਪਾਂ ਇੱਕ ਹੋਰ ਨਵਾਂ ਆਸਟ੍ਰੇਲੀਆ ਲੱਭ ਰਹੇ ਹੋਵਾਂਗੇ ਹੋਰ 30 ਸਾਲਾਂ ਚ।
ਜੀ ਜੀ, ਸੋ
ਥੈਂਕ ਯੂ,
ਬਹੁਤ ਮਿਹਰਬਾਨੀ ਨਵਦੀਪ ਜੀ।
ਮਿਹਰਬਾਨੀ ਮਿੰਟੂ ਜੀ, ਥੈਂਕ ਯੂ।
ਸੋ ਨਵਦੀਪ ਸਿੰਘ ਸਾਡੇ ਨਾਲ ਜੇ ਬ੍ਰਿਸਬਨ ਤੋਂ ਜੁੜੇ ਹੋਏ ਸਨ, ਗ੍ਰੀਨ ਦੇ ਕੈਂਡੀਡੇਟ ਆ ਜੀ, ਤੇ ਇਹਨਾਂ ਨੇ ਗ੍ਰੀਨ ਪਾਰਟੀ ਦੇ ਤੌਰ ਦੇ ਉੱਤੇ ਐਤਕੀ ਇਲੈਕਸ਼ਨ ਵੀ ਲੜੇ ਲੋਕਲ ਪ੍ਰੀਮੀਅਰ ਦੇ ਅਗੇਂਸਟ, ਤੇ ਬਹੁਤ ਸੋਹਣੀ ਰਿਸਪੋਂਸ ਉਹਨਾਂ ਨੂੰ ਮਿਲਿਆ, ਬਹੁਤ ਸੋਹਣੀ ਜਿਹੜੀ ਇਹਨਾਂ ਨੇ ਦੀ ਜਿਹੜੀ ਇਹ ਸਾਰੀ ਕੰਪੇਨਿੰਗ ਰਹੀ, ਤੇ ਸਾਨੂੰ ਆਸ ਜੁੜੀ ਆ ਵੀ ਜਿਹੜੀ ਨਿਓ ਦੀਆਂ ਇੱਟਾਂ ਟਿਕ ਚੁੱਕੀਆਂ ਤੇ ਹੁਣ ਇਹਦੇ ਉੱਤੇ ਬਿਲਡਿੰਗ ਬਣੂਗੀ, ਤੇ ਬਿਲਡਿੰਗ ਤਾਂ ਬਣੂਗੀ ਜੇ ਅਸੀਂ ਰਲ ਮਿਲ ਕੇ ਇੱਕ ਇੱਕ ਇੱਟ ਲਾ ਕੇ, ਤੇ ਇਹ ਜੇ ਨੌਜਵਾਨ ਨੂੰ ਜਿਹੜਾ ਕਿ ਸਾਡੇ ਲਈ ਫਿਕਰਮੰਦ ਆ, ਇਸ ਮੁਲਕ ਲਈ ਫਿਕਰਮੰਦ ਆ ਤੇ ਉਹਨੂੰ ਅੱਗੇ ਲੈ ਕੇ ਆਈਏ। ਸੋ ਮੈਂ ਪਹਿਲਾਂ ਹੀ ਵਾਅਦਾ ਕਰ ਚੁੱਕਿਆ ਜੀ ਇਹਨਾਂ ਨਾਲ ਵੀ ਜਦੋਂ ਵੀ ਹੁਣ ਜਿਹੜਾ ਵੀ ਪਿਛਲੇ ਇਲੈਕਸ਼ਨਾਂ ਦੇ ਵਿੱਚ ਨਹੀਂ ਹੋ ਸਕਿਆ ਉਸ ਪੱਧਰ ਤੇ ਮੈਂ ਹੈਲਪ ਨਹੀਂ ਕਰ ਸਕਿਆ, ਪਰ ਮੈਂ ਇਹਨਾਂ ਨੂੰ ਵਾਅਦਾ ਕੀਤਾ ਵੀ ਹੁਣ ਜਦੋਂ ਵੀ ਇਲੈਕਸ਼ਨਾਂ 'ਚ ਕਿਤੇ ਵੀ ਜਾਊਂਗੇ ਤੁਸੀਂ ਮੈਂ ਇੱਕ ਮਹੀਨਾ ਆਪਣਾ ਜਿਹੜਾ ਤੁਹਾਨੂੰ ਜਿਹੜਾ ਕਹਿ ਸਕਦਾ ਕੋਈ ਚੀਜ਼ ਤਾਂ ਅਸੀਂ ਡਿਪੋਟ ਡੋਨੇਟ ਕਰ ਹੀ ਸਕਦੇ ਹਾਂ। ਸੋ ਮੈਂ ਆਪਣਾ ਇੱਕ ਮਹੀਨੇ ਦਾ ਟਾਈਮ ਇਹਨਾਂ ਨੂੰ ਕਿਹਾ ਜੀ ਵੀ ਮੈਂ ਤੁਹਾਡੇ ਲੇਖੇ ਲਾਉਣਾ, ਜਿੱਥੇ ਮਰਜ਼ੀ ਲਾ ਲਿਓ ਤੇ ਆਪਾਂ ਇਲੈਕਸ਼ਨਾਂ ਵੇਲੇ ਖੜਾਂਗੇ ਡਟ ਕੇ। ਸੋ ਦੋਸਤੋ ਬੇੜਾ ਇੱਕ ਵਾਰ ਹੋਰ ਬ੍ਰੇਕ ਦਾ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਮੈਂ ਜਿਹੜੀ ਗੱਲਬਾਤ ਜਿਹੜੀ ਹਾਕੀ ਦੇ ਮਾਮਲੇ 'ਚ ਕਰ ਰਿਹਾ ਸੀਗਾ, ਜਿਹੜੀ ਪਿਛਲੇ ਦਿਨੀ ਘਟਨਾਕ੍ਰਮ ਹੋਈ ਆ ਉਸ ਦੇ ਬਾਰੇ 'ਚ ਆਪਾਂ ਹੋਰ ਗੱਲਬਾਤ ਕਰਦੇ ਹਾਂ। ਸੋ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ।
ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਨਾ ਕਰਦੇ ਰਹੇ ਨਾ ਕਾਟ ਦੇ ਜਾਈਏ ਕਿਹੜੇ ਪਾਸੇ ਹੰਝੂਆਂ ਦੀ ਬਾਰਿਸ਼ ਨੇ ਸਾਡੇ ਖੋਰ ਦਿੱਤੇ ਹਾਸੇ ਨਾ ਕਰਦੇ ਰਹੇ ਨਾ ਕਾਟਦੇ ਜਾਈਏ ਕਿਹੜੇ ਪਾਸੇ ਸਾਡੇ ਰੁੜ ਕੇ ਹੋ ਸਾਡੇ ਰੁੜ ਕੇ ਮਿੱਟੀ ਦੇ ਵਿੱਚ ਚਾਹੇ ਸਾਡੇ ਰੁੜ ਕੇ ਮਿੱਟੀ ਦੇ ਵਿੱਚ ਚਾਹ ਨੀ ਕਿੱਥੇ ਜਿੰਦੇ ਤੂੰ ਵਸਦੀ ਅਸੀਂ ਪੁੱਛਦੇ ਹਵਾਵਾਂ ਕੋਲੋਂ ਰਾਹ ਨੀ ਕਿੱਥੇ ਜਿੰਦੇ ਤੂੰ ਵਸਦੀ ਨੀ ਕਿੱਥੇ ਜਿੰਦੇ ਤੂੰ ਵਸਦੀ ਤੇਰੇ ਨਾਲ ਕਦੇ ਹੁਣ ਮੇਲ ਨਾ ਸਾਡਾ ਹੋਵੇ ਗੁਣਾ ਚੌਰੀਆ ਤੇਰੇ ਦੁੱਖੜੇ ਕੱਲਾ ਬੈ ਬੈ ਰੋਵੇ ਖਬਰ ਤੇਰੇ ਨਾਲ ਕਦੇ ਹੁਣ ਮੇਲ ਨਾ ਸਾਡਾ ਹੋਵੇ ਗੁਣਾ ਚੌਰੀਆ ਤੇਰੇ ਦੁੱਖੜੇ ਕੱਲਾ ਬੈ ਬੈ ਬਸ ਸਾਨੂੰ ਸਾਡੇ ਹੋ ਬਸ ਸਾਨੂੰ ਸਾਡੇ ਮਾਰ ਗਏ ਗੁਨਾਹ ਬਸ ਸਾਨੂੰ ਸਾਡੇ ਮਾਰ ਗਏ ਗੁਨਾਹ ਨੀ ਕਿੱਥੇ ਜਿੰਦੇ ਤੂੰ ਵਸਦੀ ਅਸੀਂ ਪੁੱਛਦੇ ਹਵਾਵਾਂ ਕੋਲੋਂ ਰਾਹ ਨੀ ਕਿੱਥੇ ਜਿੰਦੇ ਤੂੰ ਵਸਦੀ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਸੋ ਦੋਸਤੋ ਇਸ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਅੱਜ ਸੁਖਪ੍ਰੀਤ ਦੀ ਥਾਂ ਦੇ ਉੱਤੇ ਪ੍ਰੋਗਰਾਮ ਪੇਸ਼ ਕਰ ਰਿਹਾ ਸੀ ਹੁਣ ਤੱਕ ਪਰ ਹੁਣ ਸੁਖਪ੍ਰੀਤ ਵੀ ਥੋੜੀ ਦੇਰ ਦੇ ਵਿੱਚ ਤੁਹਾਡੇ ਰੂਬਰੂ ਹੋਣਗੇ ਤੇ ਯਾਦਾਂ ਦੀ ਪਟਾਰੀ ਦੇ ਵਿੱਚੋਂ ਅੱਜ ਕੋਈ ਨਾ ਕੋਈ ਯਾਦਾਂ ਲੈ ਕੇ ਆਉਣਗੇ ਤੁਹਾਡੇ ਨਾਲ ਪਰ ਮੈਂ ਗੱਲ ਨੂੰ ਸਮੇਟਦਿਆਂ ਜੀ 5-7 ਮਿੰਟ ਜਿਹੜੇ ਮੇਰੇ ਹਿੱਸੇ ਆਏ ਆ ਉਹਦੇ ਵਿੱਚ ਗੱਲ ਬਹੁਤ ਸਾਰੇ ਸੁਨੇਹੇ ਮੈਸੇਜ ਆ ਰਹੇ ਆ ਸੱਜਣਾ ਮਿੱਤਰਾਂ ਦੇ ਮੈਂ ਨਾਲ ਨਾਲ ਉਹ ਲੈ ਲਾਂ ਤੇ ਉਹਦੇ ਚ ਬਿੱਟੂ ਬੋਪਾ ਰਾਏ ਹੋਰਾਂ ਨੇ ਸਾਨੂੰ ਮਲਦੂਰੇ ਦਾ ਵੈਦਰ ਭੇਜਤਾ ਸੀ ਜੀ ਤੇ ਮਲਦੂਰੇ ਦਾ ਅੱਜ ਵੈਦਰ ਆ ਜੀ ਕਹਿੰਦੇ ਹੈਗਾ 43 degrees ਲਓ ਜੀ ਕਹਿੰਦੇ ਨੀ ਚਿਰੜ ਭੂੰਡੀਆਂ ਜਿਹੜੇ ਸਾਡੇ ਮਾਲ ਵਿੱਚ ਕਹਿੰਦੇ ਹੁੰਦੇ ਚਿਰੜ ਭੂੰਡੀਆਂ ਕੱਢੂ ਅੱਜ ਤਾਂ ਫਿਰ ਵੈਦਰ ਬੇੜੇ ਸਿਰ ਕੰਮ ਨਬੇੜ ਕੇ ਘਰੇ ਪਹੁੰਚ ਜਾਓ ਜੀ ਸੰਦੀਪ ਰਾਏ ਜੁੜਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੇ ਫੋਨ ਜ਼ਰੀਏ ਵੀ ਆਪਣੇ ਵਿਚਾਰ ਸਾਡੇ ਨਾਲ ਆਫੇਅਰ ਸਾਂਝੇ ਕੀਤੇ ਸੀ ਜੀ ਸੋ ਬਹੁਤ ਧੰਨਵਾਦ ਆ ਤੇ ਵਰਿੰਦਰ ਚੀਮਾ ਮਲਦੂਰਾ ਤੋਂ ਜੁੜਿਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਨੇ ਜੀ ਹਾਲ ਚੜ੍ਹਦੀ ਕਲਾ ਚ ਤੁਸੀਂ ਸੁਣਾਓ ਵੀ ਤੁਹਾਡੇ ਕੀ ਹਾਲ ਨੇ ਤੇ ਅੱਗੇ ਗੁਰਵਿੰਦਰ ਸਿੰਘ ਸਾਡੇ ਨਾਲ ਜੁੜੇ ਆ ਜੀ ਰਿਵਰਲੈਂਡ ਤੋਂ ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਕਹਿੰਦੇ ਪ੍ਰੋਗਰਾਮ ਰਿਵਰਲੈਂਡ ਤੋਂ ਸੁਣ ਰਹੇ ਆ ਕਹਿੰਦੇ ਤੇ ਅੱਜ ਦਾ ਵਿਚਾਰ ਜੀਵਨ ਦੀ ਸਫਲਤਾ ਉਸ ਨੂੰ ਪ੍ਰਾਪਤ ਹੁੰਦੀ ਹੈ ਜੋ ਆਪਣੇ ਔਗਣ ਵੇਖਣ ਦਾ ਆਦੀ ਹੋਵੇ ਤੇ ਦੂਜਿਆਂ ਦੇ ਗੁਣ ਸ਼ੁਭ ਸਵੇਰ ਬਹੁਤ ਵਧੀਆ ਵਿਚਾਰ ਆ ਜੀ ਤੇ ਨਾਲ ਉਹਨਾਂ ਨੇ ਤੜਕੇ ਤੜਕੇ ਟਰੈਕਟਰ ਦੇ ਕੈਬਨ ਦੇ ਵਿੱਚੋਂ ਫੋਟੋ ਭੇਜੀ ਆ ਮੈਨੂੰ ਲੱਗਦਾ ਸਪਰੇਅ ਕਰ ਰਿਹਾ ਜੀ ਅੱਜ ਗਰਮੀ ਦੇ ਵਿੱਚ ਤੜਕੇ ਤੜਕੇ ਜਿਹੜੀ ਸਪਰੇਅ ਹਵਾ ਵੀ ਨਹੀਂ ਵਗਦੀ ਹੋਣੀ ਅੱਜ ਮੈਨੂੰ ਲੱਗਦਾ ਸਪਰੇਅ ਲਈ ਇੱਕ ਪਰਫੈਕਟ ਵੈਦਰ ਆ ਤੇ ਜਗਤਾਰ ਸਿੰਘ ਗਿੱਲ ਢੁੱਡੀਆਂ ਵਾਲੇ ਹਾਂਗਕਾਂਗ ਤੋਂ ਸਾਡੇ ਨਾਲ ਜੁੜ ਚੁੱਕਿਆ ਜੀ ਤੇ ਉਹਨਾਂ ਨੇ ਆਪਣਾ ਵਿਚਾਰ ਭੇਜਦਾ ਕਹਿੰਦੇ ਪਾਣੀ ਦਾਦਿਆਂ ਤੱਕਿਆਂ ਤੱਕਿਆ ਵਿਚ ਦਰਿਆਵਾਂ, ਪਿਉਆਂ ਤੱਕਿਆ ਵਿਚ ਖੂਹਾਂ, ਅਸੀਂ ਤੱਕਿਆ ਵਿਚ ਟੂਟੀਆਂ, ਬੱਚੇ ਦੇਖਦੇ ਵਿਚ ਬੋਤਲਾਂ। ਹੁਣ ਸੋਹਣਾ ਸੋਚਣਾ ਇਹ ਬਣਦਾ, ਪੋਤੇ ਸਾਡੇ ਕਿੱਥਣਗੇ ਪਾਣੀ ਬਚਾਓ, ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਸੋ ਬਹੁਤ ਖੂਬਸੂਰਤ ਇੱਕ ਏਰੀਏ ਦੇ ਵਿਚ, ਪਹਾੜੀ ਏਰੀਏ ਦੇ ਵਿਚੋਂ ਇਹਨਾਂ ਨੇ ਫੋਟੋ ਖਿੱਚ ਕੇ ਸਾਨੂੰ ਭੇਜੀ ਆ, ਤੇ ਇਹਦੇ ਤੇ ਇਹਨਾਂ ਨੇ ਆਪਣੇ ਜਿਹੜੇ ਵਿਚਾਰ ਲਿਖੇ ਆ। ਸੋ ਬਹੁਤ ਧੰਨਵਾਦ ਜਗਤਾਰ ਬਾਈ, ਤੁਸੀਂ ਇਹ ਬਹੁਤ ਖੂਬਸੂਰਤ ਮੈਸੇਜ ਬੜੀ ਖੂਬਸੂਰਤ ਫੋਟੋ ਦੇ ਜ਼ਰੀਏ ਸਾਡੇ ਨਾਲ ਸਾਂਝਾ ਕੀਤਾ। ਸੋ ਦੋਸਤੋ ਜਿਹੜੀ ਗੱਲਬਾਤ ਜੇ ਨਿਪੇਟੀਏ ਤਾਂ ਇੱਥੇ ਲਪੇਟਦੇ ਹਾਂ ਵੀ ਬਹੁਤ ਸਾਰੇ ਮੈਨੂੰ ਸੁਨੇਹੇ ਮੈਸੇਜ ਸਕਰੀਨ ਸ਼ੋਟ ਕੱਲ ਦੇ ਆ ਰਹੇ ਆ ਜੀ, ਵੀ ਵੱਖੋ ਵੱਖਰੇ ਤਰੀਕਿਆਂ ਨਾਲ ਵੱਖੋ ਵੱਖਰੇ ਢੰਗ ਨਾਲ ਹਰ ਬੰਦਾ ਆਪੋ ਆਪਣੀ ਜਿਹੜੀ ਡੁੱਗ ਡੁੱਗੀ ਬਜਾ ਰਿਹਾ। ਮੈਂ ਨਹੀਂ ਕਹਿੰਦਾ ਵੀ ਜੇ ਕਿਸੇ ਨੂੰ ਹੈਲਪ ਦੀ ਲੋੜ ਆ ਤਾਂ ਉਦੋਂ ਹੈਲਪ ਕਰਨ ਲਈ ਮੂਹਰੇ ਨਾ ਆਓ, ਉਦੋਂ ਵੱਖ ਵੱਖ ਹਰ ਬੰਦੇ ਨੂੰ ਹੀ ਆਉਣਾ ਚਾਹੀਦਾ, ਹਰ ਬੰਦੇ ਦੀ ਜ਼ਿੰਮੇਵਾਰੀ ਆ, ਉਡੀਕਣਾ ਨਹੀਂ ਚਾਹੀਦਾ ਵੀ ਫਲਾਨਾ ਬੰਦਾ ਆ ਕੇ ਹੈਲਪ ਕਰੂਗਾ। ਪਰ ਜੇ ਤੁਸੀਂ ਹੈਲਪ ਕਰਨ ਆ ਗਏ ਹੋ ਜਾਂ ਹੈਲਪ ਕਰ ਰਹੇ ਹੋ ਤਾਂ ਉਹ ਉਸ ਦੀ ਹੈਲਪ ਦੀਆਂ ਫੇਸਬੁੱਕ ਤੇ ਵੀਡੀਓ ਫੋਟੋਆਂ ਜਾਂ ਹੋਰ ਉਹ ਪਾ ਕੇ ਕੀ ਸਾਬਤ ਕਰਨਾ ਚਾਹੁੰਦੇ ਤੁਸੀਂ? ਦੇਖੋ ਜੇ ਤਾਂ ਲੋਕ ਪਾਉਣ, ਮੰਨ ਲਓ ਤੁਸੀਂ ਹੁਣ ਉੱਥੇ ਗਏ ਹੋ, ਤੁਸੀਂ ਉੱਥੇ ਹੈਲਪ ਕਰ ਰਹੇ ਹੋ ਤੇ ਕੋਈ ਥਰਡ ਪਰਸਨ ਉੱਥੇ ਇਸ ਚੀਜ਼ ਨੂੰ ਪਾਉਂਦਾ ਤੇ ਕਹਿੰਦਾ ਵੀ ਆਹ ਦੇਖੋ ਜੀ ਸਾਨੂੰ ਆਹ ਬੰਦੇ ਨੇ ਆਹ ਹੈਲਪ ਕਰ ਰਹੀ ਆ, ਤਾਂ ਅਸੀਂ ਮੰਨੀਏ। ਜਦੋਂ ਸਾਨੂੰ ਅਸੀਂ ਆਪ ਹੀ ਆਪਦੀਆਂ ਫੋਟੋਆਂ ਪਾ ਪਾ ਕੇ ਆਪ ਹੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੀ ਜਾਵਾਂਗੇ ਤਾਂ ਪਹਿਲੀ ਗੱਲ ਤਾਂ ਇਹੀ ਕਿਤੇ ਨਾ ਕਿਤੇ ਗਲਤ ਆ, ਇਹ ਸਾਡੇ ਜਿਹੜੇ ਕਲਚਰ ਦਾ ਹਿੱਸਾ ਨਹੀਂ ਹੈ। ਦੂਜੇ ਪਾਸੇ ਸਾਨੂੰ ਜਿਹੜੀ ਜੇ ਮੰਨ ਲਓ ਚੰਗੇ ਟਾਈਮ ਦੇ ਵਿੱਚ ਨਹੀਂ ਅਸੀਂ ਸਾਰਾ ਕੁਛ ਕਰਦੇ ਹਾਂ ਤਾਂ ਮਾੜੇ ਟਾਈਮ ਦੇ ਵਿੱਚ ਵੀ ਸਾਨੂੰ ਖੜਨਾ ਚਾਹੀਦਾ, ਮਾੜੇ ਟਾਈਮ ਦੇ ਵਿੱਚ ਵੀ ਸਾਨੂੰ ਭੱਜਣਾ ਨਹੀਂ ਚਾਹੀਦਾ। ਅਸੀਂ ਜਿੱਥੇ ਕ੍ਰੈਡਿਟ ਮਿਲ ਰਿਹਾ ਸੀ ਉੱਥੇ ਤਾਂ ਬੜੇ ਭੱਜ ਭੱਜ ਆਏ ਹਾਂ ਤੇ ਜਦੋਂ ਕ੍ਰੈਡਿਟ ਚਲਾ ਗਿਆ ਤੇ ਇੱਕ ਮੌਤ ਜਿਹਾ ਸਨਾਟਾ ਉੱਥੇ ਆ ਗਿਆ ਤਾਂ ਅਸੀਂ ਸਾਰੇ ਕਿਤੇ ਨਾ ਕਿਤੇ ਦੂਰ ਭੱਜ ਗਏ, ਪਾਸੇ ਹੋ ਗਏ ਹਾਂ। ਸੋ ਇਸ ਕਰਕੇ ਸਾਨੂੰ ਨਾ ਪਹਿਲਾਂ ਆਪਣੇ ਆਪ ਨੂੰ ਬੈਲੈਂਸ ਕਰਨਾ ਪੈਣਾ। ਇਸ ਬੈਲੈਂਸ ਦੇ ਵਿੱਚ ਸਾਨੂੰ ਚਾਹੀਦਾ ਵੀ ਅਸੀਂ ਜਿਹੜੀ ਉਹ ਕੰਮ ਕਰੀਏ ਜਿਹੜੇ ਫਰਜ਼ ਆ ਸਾਡੇ, ਬਾਕੀ ਜਿਹੜੇ ਕੰਮ ਆ ਐਡਵਰਟਾਈਜ਼ਮੈਂਟ ਦੇ ਤੇ ਕ੍ਰੈਡਿਟ ਲੈਣ ਦੇ ਉਹ ਕੁਦਰਤ ਤੇ ਛੱਡ ਦਈਏ। ਜਬ ਜਿਹੜੀ ਵਡਿਆਈ ਹੁੰਦੀ ਆ ਨਾ ਉਹ ਸਾਹਿਬ ਦੇ ਹੱਥ ਹੁੰਦੀ ਆ, ਤੇ ਨਾਲੇ ਜਦੋਂ ਵੀ ਜਦੋਂ ਤੁਸੀਂ ਇਹ ਮੰਨ ਲੈਣਾ ਵੀ ਸਭ ਤੇਰੀ ਵਡਿਆਈ ਮੰਨ ਲਈਏ ਸੀ ਤਾਂ ਉਦੋਂ ਅਸੀਂ ਸਾਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਪੈਂਦੀ। ਪਰ ਅਸੀਂ ਤਾਂ ਇਹ ਸਮਝਦੇ ਹਾਂ ਵੀ ਬਹਿ ਜਾ ਜਿਹੜੀ ਸਾਡੀ ਹੋਵੇ ਤੇ ਅਸੀਂ ਕਰਾ ਰਹੇ ਹਾਂ ਤੇ ਸਾਡੀ ਉਹ ਚ ਮਿਹਨਤ ਆ, ਨਹੀਂ ਇਹ ਸਭ ਵਡਿਆਈਆਂ ਤਾਂ ਸਾਹਿਬ ਦੇ ਹੱਥ ਹੁੰਦੀਆਂ, ਜਿਹਦੇ ਹਿੱਸੇ ਆ ਜਾਣ ਨਾ ਉਹਦੇ ਹਿੱਸੇ ਆਪੇ ਆ ਜਾਂਦੀਆਂ, ਆਪੇ ਮਿਲ ਜਾਂਦੀਆਂ, ਨਿੱਕੇ ਜੇ ਕਾਰਜ ਕਰੇ ਤੋਂ ਮਿਲ ਜਾਂਦੀਆਂ। ਸੋ ਇਸ ਢੰਗ ਨਾਲ ਸਾਨੂੰ ਡਿਊਟੀ ਬਣਦੀ, ਅਸੀਂ ਕਾਰਜ ਕਰਦੇ ਰਹੀਏ। ਬਾਕੀ ਮੇਰਾ ਇਹ ਮੰਨਣਾ ਵੀ ਮੈਂ ਜਿੰਨੀਆਂ ਕੁ ਰਿਪੋਰਟਸ ਲੈ ਚੁੱਕਿਆ ਆਪਦੇ ਸੂਤਰਾਂ ਮੁਤਾਬਕ, ਕਿਉਂਕਿ ਇੱਥੇ ਪ੍ਰੋਬਲਮ ਇਹ ਆਉਂਦੀ ਆ ਵੀ ਮੀਡੀਆ ਨੂੰ ਛੇਤੀ ਛੇਤੀ ਦੇਖੋ ਕੋਈ ਚੀਜ਼ ਨਹੀਂ ਮਿਲਦੀ ਆਮ ਮੀਡੀਆ ਨੂੰ ਕਿਸੇ ਬੰਦੇ ਨੂੰ, ਪਰ ਚਲੋ ਮੇਰੇ ਕੋਲ ਮੀਡੀਆ ਦਾ ਇੱਕ ਇੰਟਰਨੈਸ਼ਨਲ ਕਾਰਡ ਹੋਣ ਕਰਕੇ, ਮੈਮੀਆਂ ਦਾ ਮੈਂਬਰ ਹੋਣ ਕਾਰਨ ਮੈਨੂੰ ਜਿਹੜੀ ਉਹਨਾਂ ਨੇ ਇਨਫੋਰਮੇਸ਼ਨ ਮੁਹੱਈਆ ਕਰਵਾ ਦਿੱਤੀ ਆ, ਅੰਦਰਲੀ ਇਨਫੋਰਮੇਸ਼ਨ ਮੇਰੇ ਕੋਲ ਸਾਰੀ ਮੁਹੱਈਆ ਕਰਵਾਈ, ਪਰ ਮੈਂ ਸਿਰਫ ਇਸੇ ਲਈ ਉਹਨੂੰ ਨਹੀਂ ਸ਼ੇਅਰ ਕੀਤਾ ਜਾਂ ਇਸੇ ਲਈ ਲੋਕਾਂ ਤੱਕ ਨਹੀਂ ਲੈ ਕੇ ਆਇਆ, ਕਿਉਂਕਿ ਮੇਰੀ ਸੋਚ ਇਹ ਸੀ ਵੀ ਹੋ ਸਕਦਾ ਵੀ ਕੱਲ ਨੂੰ ਕੋਈ ਪਰਿਵਾਰ ਆਪਣੀ ਬੱਚੀ ਨੂੰ ਇਸ ਗੱਲ ਤੋਂ ਬਾਹਰ ਨਾ ਭੇਜੇ ਵੀ ਬੱਚੀਆਂ ਤਾਂ ਉੱਥੇ ਜਾ ਕੇ ਆ ਸ਼ਰਾਬ ਤੇ ਆਹ ਚੀਜ਼ ਲੋਕ ਗਲਤ ਲੋਕਾਂ ਦੇ ਹੱਥਾਂ ਦੇ ਵੀ ਚੜ ਸਕਦੀਆਂ, ਗਲਤ ਆਂਸਰ ਉਹਨਾਂ ਨੂੰ ਖੱਜਲ ਕਰ ਸਕਦੇ ਆ, ਤੇ ਕਿਸੇ ਸਹੀ ਬੱਚੀ ਦਾ ਜਿਹੜੀ ਕਿ ਵਾਕਈ ਕੋਈ ਬੱਚੀ ਜਿਹਦਾ ਕੈਰੀਅਰ ਆ ਤੇ ਉਹ ਕਿਤੇ ਇਸ ਖਬਰਾਂ ਨਾਲ ਜਾਂ ਇੰਨੀਆਂ ਕੁ ਗੱਲਾਂ ਨਾਲ ਨਾ ਕਿਤੇ ਬਰਬਾਦ ਹੋ ਜੇ। ਮੈਂ ਇਹਨਾਂ ਸੋਚ ਸਮਝ ਤੋਂ ਬਾਅਦ ਇਹ ਚੀਜ਼ਾਂ ਨਹੀਂ ਸ਼ੇਅਰ ਕੀਤੀਆਂ ਸੀ, ਹਾਲਾਂਕਿ ਮੇਰੇ ਕੋਲ ਦੁਪਹਿਰ 12 ਵਜੇ ਤੋਂ ਦੀਆਂ ਇਹ ਰਿਪੋਰਟ ਸੀਗੀਆਂ। ਪਰ ਚਲੋ ਅਖੀਰ ਗੱਲ ਆ ਜਿਹੜੀ ਉਹ ਲੁਕਦੀ ਨਿੰਦੀ ਗੱਲ ਸਾਹਮਣੇ ਆ ਜਾਂਦੀ ਆ, ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੈਸਲਾ ਤਾਂ ਦੇਖੋ ਆਊਗਾ ਹੀ, ਜਦੋਂ ਕੋਰਟ ਆ ਜਾਂ ਪੁਲਿਸ ਆ ਉਹਨੇ ਬਿਆਨ ਵੀ ਲੈਣੇ ਆ, ਬਿਆਨ ਲੈਣ ਤੋਂ ਬਾਅਦ ਇਹ ਗੱਲਾਂ ਵੀ ਹੋਣੀਆਂ ਵੀ ਅਲਕੋਹਲ ਆ ਜਿਹੜਾ ਉਹ ਕਿੱਥੋਂ ਤੇ ਕਿਵੇਂ ਆਇਆ, ਤੇ ਜਦੋਂ ਉਹ ਕਿੱਥੋਂ ਤੇ ਕਿਵੇਂ ਆਇਆ ਜੇ ਸਾਬਤ ਹੋ ਗਿਆ ਤਾਂ ਹੁਣ ਤੁਸੀਂ ਦੇਖੋ ਵੀ ਤੁਹਾਡੀ ਕੀ ਭੂਮਿਕਾ ਰਹੀ, ਕਿਹੜੇ ਬੰਦੇ ਨੇ ਜਿਹੜਾ ਇਹ ਇੱਕ ਬੱਚੀਆਂ ਨੂੰ ਜਿਹਨਾਂ ਨੂੰ ਨਾ ਸਮਝ ਬੱਚੀਆਂ 15 ਤੋਂ 17 ਸਾਲ ਦੀ ਉਮਰ ਦਿਆਂ ਨੂੰ ਤੇ ਉਹਨਾਂ ਨੂੰ ਅਲਕੋਹਲ ਦਿੱਤਾ, ਤਾਂ ਉਹ ਹੁਣ ਸਾਹਮਣੇ ਆਜੂਗੀ ਗੱਲ, ਛੇਤੀ ਆਜੂਗੀ, ਟਾਈਮ ਨਹੀਂ ਲੱਗਣਾ। ਸੋ ਆਪਾਂ ਮੈਨੂੰ ਲੱਗਦਾ ਅਸੀਂ ਤਾਂ ਦੁਆ ਅਰਦਾਸ ਕਰੀਏ ਉਹਨਾਂ ਦੋ ਬੱਚੀਆਂ ਲਈ ਜਿਹੜੀਆਂ ਅਜੇ ਵੀ ਹਸਪੀਟਲ ਦੇ ਵਿੱਚ ਨੇ, ਤੇ ਅਸੀਂ ਉਸ ਪਰਿਵਾਰ ਦੀ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰੀਏ। ਤੇ ਪਰ ਬਹੁਤ ਦੁਖਦਾਈ ਘਟਨਾ ਹੋਈ ਜਿਹਦੇ ਚ ਕਿ ਇੱਕ ਪਰਿਵਾਰ ਦੀ ਇੱਕ ਬੱਚੀ ਚੰਗੇ ਭਵਿੱਖ ਜਾਂ ਚੰਗੀ ਯਾਦਾਂ ਲੈਣ ਆਈ ਤੇ ਇੱਕ ਬੁਰਾ ਜਿਹੜਾ ਸੁਪਨਾ ਬਣ ਕੇ ਉਹ ਰਹਿ ਗਿਆ। ਅਸੀਂ ਅੱਗੇ ਤੋਂ ਇਹੋ ਜਿਹਾ ਹਾਦਸਾ ਕਿਸੇ ਨਾਲ ਨਾ ਵਾਪਰੇ, ਇਸ ਲਈ ਦੁਆ ਅਰਦਾਸ ਕਰਦੇ ਹਾਂ। ਤੇ ਨਾਲ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਵੀ ਸਮੱਤ ਬਖਸ਼ੇ ਜੀ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਹੋ ਜਿਹੇ ਮਸਲਿਆਂ ਚ ਵੀ ਸਿਆਸਤ ਲੱਭਦੇ ਆ ਤੇ ਇਹੋ ਜਿਹੇ ਮਸਲਿਆਂ ਚ ਵੀ ਕ੍ਰੈਡਿਟ ਦੇ ਮਗਰ ਪੈ ਜਾਂਦੇ ਆ, ਸੋ ਉਹਨਾਂ ਲੋਕਾਂ ਨੂੰ ਵੀ ਪਰਮਾਤਮਾ ਸਮਰਥ ਬਖਸ਼ੇ। ਸੋ ਇਹ ਅੱਜ ਦੇ ਜਿਹੜੇ ਮੈਨੂੰ ਪ੍ਰੋਗਰਾਮ ਦੇ ਵਿੱਚ ਘਟਨਾਕ੍ਰਮ ਨੂੰ ਸਮੇਟਣ ਲਈ ਜਾਣਾ ਪੈਣਾ ਜੀ, ਤੇ ਪਰ ਜਾਂਦੇ ਜਾਂਦੇ ਜਗਤਾਰ ਸਿੰਘ ਢੁੱਡੀ ਕੇ ਹੋਰਾਂ ਨੇ ਇੱਕ ਮੈਸੇਜ ਭੇਜਿਆ ਜੀ, ਨਵਾਂ ਮੁੱਦਾ ਕਹਿੰਦੇ ਮੈਨੂੰ ਜਾਪਦਾ ਹਰ ਮੁੱਦੇ ਤੇ ਅਕਾਲੀ ਕਾਂਗਰਸ ਮਿਲੇ ਜਾਪਦੇ ਨੇ, ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ, ਕਾਂਗਰਸੀ ਨੇ ਲੋਕਾਂ ਚ ਵੋਟਾਂ ਲੈਣ ਲਈ ਆਉਣਾ ਸੀ, ਲੋਕਾਂ ਨੇ ਸਵਾਲ ਕਰਨੇ ਸੀ ਕਿਸਾਨੀ ਕਰਜ਼ਿਆਂ ਬਾਰੇ, ਕਿਤੇ ਵਾਅਦਿਆਂ ਬਾਰੇ, ਧਰਨਿਆਂ ਚ ਮੁੱਦਾ ਖੜਾ ਕਰ, ਅਕਾਲੀਆਂ ਨੇ ਲੋਕਾਂ ਨੂੰ ਧਿਆਨ ਹੀ ਭੜਕਾ ਦਿੱਤਾ ਲੱਗਦਾ, ਧਿਆਨ ਭੜਕਣ ਸਾਰ ਬਿਸਤਰੇ ਚੱਕ ਚੱਲੇ ਗਏ, ਹੁਣ ਚਰਚਾ ਚ ਕਾਂਗਰਸ ਸਰਕਾਰ ਨਹੀਂ ਲੋਕਾਂ ਦੀ, ਜਵਾਨ ਚ ਅਕਾਲੀਆਂ ਦੇ ਚੁਟਕਲੇ ਨੇ, ਸਾਬਕਾ ਅਕਾਲੀ MLA ਔਲਖ ਸਾਹਿਬ ਨਾਲ ਠਾਠਾਂ ਮਾਰਦੇ ਇਕੱਠ ਨੂੰ ਦੇਖ ਲਓ, ਪਿਕਚਰਾਂ ਹੀ ਕਰਨਗੇ, ਤੁਹਾਡੀ ਕੀ ਖਿਆਲ ਹੈ? ਦੇਖੋ ਜੀ ਔਲਖ ਸਾਹਿਬ ਜਿਹੜੇ ਇਕੱਲੇ ਹੀ ਸੜਕ ਤੇ ਦੋ ਜਣੇ ਬੈਠੇ ਆ, ਤੇ ਖਬਰ ਮੇਰੇ ਵਰਗੇ ਨੇ ਜ਼ਰੂਰ ਲਿਖੀ ਹੋਣੀ ਆ ਵੀ ਠਾਠਾਂ ਮਾਰਦੇ ਇਕੱਠ ਨਾਲ ਸੜਕ ਦੇ ਦਿੱਤਾ ਧਰਨਾ। ਸੋ ਬੜੀਆਂ ਅਜੀਬ ਜਿਹੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਜੀ, ਜਿਨ੍ਹਾਂ ਨੂੰ ਅਸੀਂ ਹੈਰਾਨ ਹੁੰਦੇ ਆ ਵੀ ਸਿਆਸਤ ਆ ਜਿਹੜੀ ਕਿਸ ਪੱਧਰ ਤੇ ਗਿਰ ਚੁੱਕੀ ਆ। ਸੋ ਬਿਲਕੁਲ ਜੀ, ਇਹ ਸਿਆਸਤ ਹੀ ਆ, ਕਦੋਂ ਜੀ ਕਰਦਾ ਕਿਧਰੋਂ ਮਰਜ਼ੀ ਤੁਹਾਨੂੰ ਸਾਨੂੰ ਭੜਕਾ ਲੈਂਦੀ ਹੈ ਤੇ ਇਹੀ ਭੜਕਾਹਟ ਹੋਣਾ। ਸੋ ਬਹੁਤ ਮਿਹਰਬਾਨੀ ਜੀ ਸਾਰੇ ਸੱਜਣਾ ਮਿੱਤਰਾਂ ਦੀ ਜਿਹੜੇ ਮੇਰੇ ਨਾਲ ਅੱਜ ਦੇ ਪ੍ਰੋਗਰਾਮ ਚ ਜੁੜੇ, ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਹੁਣ ਤੱਕ ਜਿੰਨਾ ਕੁ ਮੈਂ ਸਾਥ ਦੇ ਸਕਦਾ ਸੀ, ਮੈਂ ਇਕੱਲਾ ਜਾਣਾ ਖਬਰਾਂ ਨਹੀਂ ਕਰ ਪਾਇਆ ਉਸ ਢੰਗ ਨਾਲ, ਉਸ ਲਈ ਮਾਫ਼ੀ ਚਾਹੁੰਦਾ, ਪਰ ਮੁੱਦੇ ਦੋਨੇ ਅਹਿਮ ਸੀ ਤੇ ਤੁਸੀਂ ਵੀ ਉਸ ਮੁੱਦੇ ਨਾਲ ਸਹਿਮਤ ਹੋਵੋਗੇ। ਤੇ ਹੁਣ ਮੈਂ ਪ੍ਰੋਗਰਾਮ ਚੋਂ ਲੈਣਾ ਜੀ ਇਜਾਜ਼ਤ, ਤੇ ਸੁਖਪ੍ਰੀਤ ਛੇਤੀ ਪ੍ਰੋਗਰਾਮ ਦੇ ਬਾਕੀ ਹਿੱਸੇ ਨੂੰ ਲੈ ਕੇ ਹਾਜ਼ਰ ਹੁੰਦੇ ਤੁਹਾਡੇ ਨਾਲ।
CG Batches now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD Batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
CD Batteries, CD Batteries।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ
100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉਹ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0446-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਦੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ
ਉਹ ਕਿਉਂ ਘਬਰਾਉਣੀ ਏ ਭਾਗਵਾਨੇ ਇਹਦਾ ਵੀ ਉਪਾ ਲੱਭ ਲਿਆ ਮੈਂ ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ ਉਹ ਵੀ ਬਾਲ ਉੱਥੇ ਲਵਾ ਕੇ ਆਇਆ
ਅੱਛਾ
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ ਬਾਲ ਲਵਾ ਕੇ ਆਊਂਗਾ ਆ ਵੇਖ ਲੈ ਪਤਾ
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦਵਾਕਰ ਗਰਗ ਦਾ ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ ਬਠਿੰਡਾ ਵਟਸਐਪ ਜਾਂ ਫੋਨ ਨੰਬਰ 9814820590 ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8 ਸਿੰਘਾ ਨਿਊਰੋ ਹਸਪੀਟਲ ਬਠਿੰਡਾ
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਰ ਮਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਿਬ ਰੇਟ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Bhai, kidda tu? Inna patla kivein ho gaya?
Mera kulaar wale doctor ne doorbeen rahi mini gastric bypass kita bhai.
Te tainu ho bhi koi fayda hoya operation da?
Bada fayda hoya bhai. Pehla mainu saah bada chadda si. Bahuta turya phirya bhi nahi si janda. Raat nu neend nahi si hundi. Kraade vajde rehnde si. Kai wari ta din ch hi so janda sa. Par hun is operation ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780909001 ਵੈਬਸਾਈਟ ਵਿਜ਼ਿਟ ਕਰੋ kularhospital.com
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04044187555 ਯਾਨੀ ਕਿ 04054185755 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com www.builders.au ਦੇ ਉੱਪਰ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਅ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ, ਤੇ ਮੈਂ ਸੁਖਪ੍ਰੀਤ ਅਡੀਲੇਡ ਸਟੂਡੀਓ ਤੋਂ 1 ਘੰਟਾ ਲੇਟ ਆ ਜੀ ਅੱਜ, ਉਹਦੇ ਲਈ ਮਾਫੀ ਚਾਹੁੰਦੀ ਆ ਤੁਹਾਡੇ ਸਾਰਿਆਂ ਕੋ, ਤੇ ਨਾਲ ਹੀ ਮੈਂ ਮਿੰਟੂ ਬਰਾੜਪਾਟੀ ਹੁਣਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਗੈਰ ਹਾਜ਼ਰੀ ਦੇ ਵਿੱਚ 1 ਘੰਟਾ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਲਹਿਰਾਂ ਉਹ ਲਾਈ ਰੱਖੀਆਂ, ਤੇ ਬਾਕੀ ਬਸਦੀਆਂ ਲਹਿਰਾਂ ਬਸ ਜੀ ਹੁਣ ਤੁਸੀਂ ਸਾਰਿਆਂ ਨੇ ਲਾਉਣੀਆਂ ਮੇਰੇ ਨਾਲ ਯਾਨੀ ਸੁਖਪ੍ਰੀਤ ਨਾਲ। ਸੋ ਜੀ ਜਗਤਾਰ ਭਾਜੀ ਨੇ ਮੈਨੂੰ ਜਿਹੜਾ ਮੈਸੇਜ ਭੇਜ ਦਿੱਤਾ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਭੈਣੇ, ਅੱਜ ਯਾਦਾਂ ਦੀ ਪਟਾਰੀ ਚੋਂ ਕੀ ਕੱਢਣਾ ਹੈ। ਸੋ ਭਾਜੀ ਸਾਡਾ ਯਾਦਾਂ ਦੀ ਗੱਲ ਕਰੀਏ ਤੇ ਯਾਦਾਂ ਦੇ ਨਾਲ ਲੈਂਦੇ ਬੜੇ ਹੀ ਰੰਗ ਜ਼ਿੰਦਗੀ ਦੇ ਸਾਡੇ ਅੱਗੇ ਆ ਜਾਂਦੇ ਨੇ। ਸੋ ਪਤਾ ਹੀ ਨਹੀਂ ਲੱਗਦਾ ਹੁੰਦਾ ਕਈ ਵਾਰੀ ਤੇ ਕਿਹੜਾ ਫੜੀਏ ਤੇ ਕਿਹੜਾ ਛੱਡੀਏ, ਹੈਨਾ। ਜਿੱਦਾਂ ਅਸੀਂ ਕੁੜੀਆਂ ਸੂਟਾਂ ਦੀ ਦੁਕਾਨ ਚ ਨੀ ਵੜ ਜਾਂਦੀਆਂ ਤੇ ਸੂਟ ਦੇਖ ਕੇ ਬਸ ਏਦਾਂ ਹੁੰਦਾ ਭੀ ਸਾਰੇ ਹੀ ਚੱਕ ਲਓ, ਤੇ ਬੁੱਧਵਾਰ ਦੀ ਸਵੇਰ ਮੇਰਾ ਇਹ ਹਾਲ ਹੁੰਦਾ ਤੁਹਾਡੇ ਸਾਰਿਆਂ ਨਾਲ ਬੈਠ ਕੇ ਮੈਨੂੰ ਇਹ ਨੀ ਸਮਝ ਲੱਗਦੀ ਹੁੰਦੀ ਕਿ ਕਿਹੜੀ ਯਾਦ ਆ ਉਹ ਸਾਂਝੀ ਕਰਾਂ ਤੇ ਕਿਹੜੀ ਯਾਦ ਜਿਹੜੀ ਛੱਡਾਂ। ਸੋ ਪਿਛਲੇ ਹਫਤੇ ਅਸੀਂ ਵਹਿਮ ਭਰਮ ਜਿਹੜੇ ਆ ਉਹ ਸ਼ੁਰੂ ਕੀਤੇ ਸੀ, ਸੋ ਉਹਨਾਂ ਨੂੰ ਹੀ ਅੱਗੇ ਤੋਰਦੇ ਆ। ਸੋ ਵਹਿਮਾਂ ਭਰਮਾਂ ਦੇ ਨਾਲ ਜੁੜੀਆਂ ਜਿਹੜੀਆਂ ਯਾਦਾਂ ਨੇ, ਸੋ ਕਿਹੋ ਜਿਹੇ ਵਹਿਮ ਭਰਮ ਤੁਸੀਂ ਆਪਣੇ ਬਚਪਨ ਦੇ ਵਿੱਚ ਦੇਖੇ ਸੁਣੇ ਆ ਜਾਂ ਖੁਦ ਨਿਭਾਏ ਆ ਜਾਂ ਕਿਸੇ ਦੇ ਕੋਲੋਂ ਸੁਣੇ ਆ, ਉਹਨਾਂ ਦੇ ਰੰਗ ਜਿਹੜੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ ਆ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ ਜੀ ਤੁਸੀਂ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਰਾਹੀਂ ਵੀ। request@harmanradio.com ਈਮੇਲ ਦਾ ਪਤਾ ਹੈ ਜੀ, ਤੇ @harmanradio ਰਾਹੀਂ ਤੁਸੀਂ ਟੈਲੀਗ੍ਰਾਮ ਤੇ ਆਪਣੇ ਮੈਸੇਜਸ ਜਾਂ ਵੋਇਸ ਮੈਸੇਜਸ ਭੇਜ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਜਿਹੜੀ ਸਾਂਝ ਬਣਾ ਸਕਦੇ ਹੋ। ਸੋ ਫੋਨ ਨੰਬਰ ਹੈ ਜੀ 02859982111, ਜੀ ਹਾਂ 02859982111 ਇਹ ਸਾਡਾ ਫੋਨ ਨੰਬਰ ਹੈ ਜੀ। ਸੋ ਤੁਸੀਂ ਫੋਨ ਕਰਕੇ ਵੀ ਆਪਣੀਆਂ ਯਾਦਾਂ ਦੀ ਸਾਂਝ ਜਿਹੜੀ ਸਾਡੇ ਨਾਲ ਬਣਾ ਸਕਦੇ ਹੋ। ਸੋ ਤੁਹਾਡੀ ਸਾਂਝ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਬੜੀ ਜ਼ਰੂਰੀ ਹੁੰਦੀ ਹੈ ਜੀ। ਮੈਨੂੰ ਗੱਲ ਕਰਨ ਦਾ ਮਜ਼ਾ ਤਾਂ ਹੀ ਆਉਂਦਾ ਹੁੰਦਾ ਜੇ ਤੁਸੀਂ ਹੁੰਗਾਰਾ ਭਰਦੇ ਰਹੋ, ਤੇ ਇਸ ਗੱਲੋਂ ਤੁਹਾਡੇ ਨਾਲ ਕੋਈ ਸ਼ਿਕਵਾ ਸ਼ਿਕਾਇਤ ਵੀ ਨਹੀਂ ਹੈ। ਤੁਸੀਂ ਬਿਲਕੁਲ ਜੀ ਹੁੰਗਾਰਾ ਭਰਦੇ ਹੋ ਔਰ ਜਿਹੜਾ ਪ੍ਰੋਗਰਾਮ ਦੇ ਵਿੱਚ ਸਾਥ ਜਿਹੜਾ ਨਿਭਾਉਂਦੇ ਹੋ ਤਾਂ ਹੀ ਮੈਂ ਆਪਣੀਆਂ ਯਾਦਾਂ ਤੁਹਾਡੇ ਤੱਕ ਪਹੁੰਚਾ ਸਕਦੀ ਹਾਂ। ਸੋ ਤਿਆਰ ਹੋ ਜੀ ਤੁਸੀਂ ਸਾਰੇ, ਕਰੀਏ ਸ਼ੁਰੂ ਆਪਣੀਆਂ ਯਾਦਾਂ ਨੂੰ ਜੀ। ਸੋ ਗੱਲ ਕਰ ਰਹੀ ਸੀ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵਹਿਮਾਂ ਭਰਮਾਂ ਦੀ। ਸੋ ਇਹ ਵਹਿਮਾਂ ਭਰਮਾਂ ਦੀ ਗੱਲ ਕਰਨ ਦਾ ਕੋਈ ਵੀ ਮੇਰੀ ਇਹੋ ਜਿਹੀ ਮਨਸ਼ਾ ਨਹੀਂ ਕਿ ਮੈਂ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੁੰਦੀ ਹਾਂ ਜਾਂ ਉਹਨਾਂ ਨੂੰ ਹੱਲਾ ਸ਼ੇਰੀ ਦੇਣਾ ਚਾਹੁੰਦੀ ਹਾਂ ਜਾਂ ਮੈਂ ਉਹਨਾਂ ਨੂੰ ਨਿੰਦਣਾ ਜਾਂ ਭੰਡਣਾ ਚਾਹੁੰਦੀ ਹਾਂ ਜਾਂ ਮੈਂ ਉਹਨਾਂ ਬਾਰੇ ਬੁਰਾ ਕਹਿਣਾ ਚਾਹੁੰਦੀ ਹਾਂ, ਨਹੀਂ ਜੀ। ਬਲਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਮੈਂ ਸਿਰਫ ਤੇ ਸਿਰਫ ਇਹਨਾਂ ਵਹਿਮਾਂ ਭਰਮਾਂ ਦੇ ਨਾਲ ਜੁੜੀਆਂ ਜਿਹੜੀਆਂ ਯਾਦਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ, ਕਿਉਂਕਿ ਮੈਂ ਆਪਣੀਆਂ ਯਾਦਾਂ ਦੇਖਾਂ ਵਹਿਮਾਂ ਭਰਮਾਂ ਨਾਲ ਜੁੜੀਆਂ ਤੇ ਮੇਰੇ ਜ਼ਹਿਨ ਚ ਬੜੀਆਂ ਯਾਦਾਂ ਇਹੋ ਜਿਹੀਆਂ ਨੇ, ਕਿਉਂਕਿ ਬੇਸ਼ੱਕ ਮੇਰੇ ਮੰਮੀ ਡੈਡੀ ਗੁਰਸਿੱਖ ਸੀ ਤੇ ਸਾਡੇ ਘਰ ਵੀ ਮਹਾਰਾਜ ਦਾ ਪ੍ਰਕਾਸ਼ ਸੀ, ਪਰ ਉਸ ਤੋਂ ਇਲਾਵਾ ਮੇਰੇ ਦਾਦੀ ਜੀ ਸੀ ਜਿਹੜੇ, ਉਹਨਾਂ ਨੂੰ ਇਹ ਚੀਜ਼ਾਂ ਦਾ ਬੜਾ ਰਹਿੰਦਾ ਹੁੰਦਾ ਸੀਗਾ, ਮਾੜੀਆਂ ਚੀਜ਼ਾਂ ਦਾ ਜਾਂ ਕੋਈ ਕਿਸੇ ਨੇ ਕੁਛ ਕਰ ਨਾ ਦਿੱਤਾ ਹੋਵੇ ਜਾਂ ਇਹ ਸਾਰਾ ਕੁਝ। ਸੋ ਚਾਹੇ ਉਹ ਗੱਲ ਹੋਵੇ ਮੰਗਲਵਾਰ ਨੂੰ, ਵੀਰਵਾਰ ਤੇ ਸ਼ਨੀਵਾਰ ਨੂੰ ਸਿਰ ਨਾ ਨਹਾਉਣ ਦੀ ਜਾਂ ਕੱਪੜੇ ਨਾ ਧੋਣ ਦੀ ਜਾਂ ਬਿੱਲੀ ਰਸਤਾ ਕੱਟ ਗਈ ਜਾਂ ਛਿੱਕ ਮਾਰ ਦਿੱਤੀ ਜਾਂ ਰਸਤੇ ਚ ਕੋਈ ਖਾਲੀ ਟੋਕਰਾ ਲੈ ਕੇ ਤੁਰਿਆ ਜਾਂਦਾ ਮਿਲ ਗਿਆ, ਸੋ ਇਹ ਸਾਰੇ ਅਪਸ਼ਗਨ ਜਿਹੜੇ ਆ ਉਹ ਕਰਦੇ ਵੀ ਹੁੰਦੇ ਸੀ ਤੇ ਧੱਕੇ ਨਾਲ ਸਾਡੇ ਤੋਂ ਕਰਵਾਉਂਦੇ ਵੀ ਹੁੰਦੇ ਸੀ। ਸੋ ਵਹਿਮਾਂ ਭਰਮਾਂ ਦੀ ਗੱਲ ਕਰਾਂ ਤੇ ਮੈਨੂੰ ਮੇਰੇ ਦਾਦੀ ਜੀ ਯਾਦ ਆ ਜਾਂਦੇ ਆ ਜੀ, ਜੋ ਸਾਡੇ ਘਰ ਦੇ ਵਿੱਚ ਵਹਿਮਾਂ ਭਰਮਾਂ ਦੀ ਤੁਰਦੀ ਫਿਰਦੀ ਦੁਕਾਨ ਸੀ ਤੇ ਮੁਫ਼ਤ ਵਿੱਚ ਹੀ ਉਹ ਵਹਿਮ ਭਰਮ ਜਿਹੜੇ ਆ ਉਹ ਸਾਰਿਆਂ ਨੂੰ ਵੰਡਦੇ ਹੁੰਦੇ ਸੀ।
ਸੋ ਇਸ ਗੱਲ ਤੋਂ ਉਹਨਾਂ ਨੂੰ ਪਿੰਡ ਚ ਬੜੇ ਸਿਆਣੇ ਵੀ ਸਮਝਿਆ ਜਾਂਦਾ ਸੀ। ਸੋ ਘਰ ਦੀ ਸੁਖ ਸ਼ਾਂਤੀ ਲਈ ਉਹ ਇਹ ਵਹਿਮ ਭਰਮ ਕਰਦੇ ਵੀ ਹੁੰਦੇ ਸੀ ਤੇ ਸਾਡੀਆਂ ਲੱਖ ਦਲੀਲਾਂ ਦੇ ਬਾਵਜੂਦ ਉਹ ਸਾਡੇ ਤੋਂ ਕਰਵਾਉਂਦੇ ਵੀ ਹੁੰਦੇ ਸੀ। ਸੋ ਇਹ ਵਹਿਮ ਭਰਮ ਵੈਸੇ ਤਾਂ ਗੱਲ ਕਰੀਏ ਤੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ। ਅਸੀਂ ਮੈਂ ਦੇਖਦੀ ਹੁੰਦੀ ਸੀ ਕਿ ਬਜ਼ੁਰਗ ਔਰਤਾਂ ਜਿਹੜੀਆਂ ਉਹ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਾਂ ਤੋਂ ਵਹਿਮ ਭਰਮ ਜਿਹੜੀਆਂ ਕਰਵਾਉਣੇ ਸ਼ੁਰੂ ਕਰ ਦਿੰਦੀਆਂ ਹੁੰਦੀਆਂ ਸੀ ਤੇ ਇਸ ਤੋਂ ਇਲਾਵਾ ਉਹ ਜ਼ਿੰਦਗੀ ਦੇ ਹਰ ਪੜਾਅ ਦੇ ਨਾਲ ਹੁੰਦੇ ਹੁੰਦੇ ਮਰਨ ਤੱਕ ਜਿਹੜੇ ਇਹ ਵਹਿਮ ਭਰਮ ਆ ਉਹ ਲੋਕ ਗੀਤਾਂ ਵਾਂਗੂ ਨਾਲ ਹੀ ਚੱਲਦੇ ਨੇ। ਸੋ ਚੰਦ ਜਾਂ ਸੂਰਜ ਗ੍ਰਹਿਣ ਲੱਗਣ ਤੇ ਗਰਭਵਤੀ ਔਰਤ ਦਾ ਬਾਹਰ ਨਿਕਲਣਾ ਇੱਕ ਤਰ੍ਹਾਂ ਵਰਜਿਤ ਹੁੰਦਾ ਸੀ। ਸੋ ਜਦੋਂ ਕਿਤੇ ਪਤਾ ਲੱਗ ਜਾਣਾ ਚੰਦ ਜਾਂ ਸੂਰਜ ਗ੍ਰਹਿਣ ਲੱਗਣ ਵਾਲਾ ਆ ਤੇ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀ ਜੇ ਕੋਈ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਤੇ ਉਹਨਾਂ ਨੂੰ ਕਹਿ ਦੇਣਾ ਕਿ ਤੁਸੀਂ ਬਿਲਕੁਲ ਬਾਹਰ ਨਹੀਂ ਨਿਕਲਣਾ ਨਾ ਉਹਨਾਂ ਉਹ ਗ੍ਰਹਿਣ ਲੱਗੇ ਦੇ ਵਿੱਚ ਵਿੱਚ। ਸੋ ਉਹ ਪ੍ਰੈਗਨੈਂਟ ਲੇਡੀ ਦਾ ਖਾਣ ਨੂੰ ਕੀ ਕੀ ਦਿਲ ਕਰਦਾ ਹੁੰਦਾ ਸੀਗਾ ਹਨਾ, ਕੀ ਖਾਣ ਪੀਣ ਨੂੰ ਦਿਲ ਕਰਦਾ ਸੀ। ਇਸ ਤੋਂ ਵੀ ਬੁੱਢੀਆਂ ਕਿਆਸ ਲਾ ਲੈਂਦੀਆਂ ਹੁੰਦੀਆਂ ਸੀ ਕਿ ਇਹਦੇ ਘਰ ਚ ਮੁੰਡਾ ਜੰਮੇਗਾ ਜਾਂ ਕੁੜੀ ਹੋਵੇਗੀ ਤੇ 7ਵੇਂ ਮਹੀਨੇ ਤੋਂ ਬਾਅਦ ਉਹਦੇ ਲਈ ਫਿਰ ਪਿੰਡ ਦੀ ਜਿਹੜੀ ਜੂਹ ਟੱਪਣੀ ਆ ਉਹ ਵੀ ਅਪਸ਼ਗਨ ਹੁੰਦੀ ਸੀਗੀ। ਸੋ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਵਹਿਮ ਹੁੰਦੇ ਸੀਗੇ ਜਿਹੜੇ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਸੀ। ਸੋ ਤੁਹਾਡੇ ਵਿੱਚੋਂ ਵੀ ਕੋਈ ਉਹ ਵਹਿਮ ਭਰਮਾਂ ਨੂੰ ਜਾਣਦਾ ਹੋਵੇ, ਨਿਭਾਇਆ ਹੋਵੇ ਜਾਂ ਸੁਣਿਆ ਹੋਵੇ ਉਹਨਾਂ ਬਾਰੇ ਤੇ ਸਾਡੇ ਨਾਲ ਤੁਸੀਂ ਉਹ ਸਾਂਝ ਜ਼ਰੂਰ ਬਣਾ ਸਕਦੇ ਹੋ ਜੀ। ਸੋ ਬੱਚਾ ਪੈਦਾ ਹੋਣ ਨੂੰ ਸੂਤਕ ਕਿਹਾ ਜਾਂਦਾ ਸੀ। 40 ਦਿਨਾਂ ਦਾ ਸ਼ਿਲਾ ਹੁੰਦਾ ਸੀ ਜਿਸ ਵਿੱਚ ਜਿੱਥੇ ਨਵੀਂ ਮਾਂ ਤੇ ਬੱਚੇ ਦੀ ਖੂਬ ਸੇਵਾ ਹੁੰਦੀ ਸੀ ਉੱਥੇ ਹੀ ਕਈ ਵਹਿਮ ਭਰਮ ਵੀ ਜਿਹੜੇ ਕੀਤੇ ਜਾਂਦੇ ਸੀ। ਸੋ ਕਿਸੇ ਹੋਰ ਔਰਤ ਨੂੰ ਜਿਸ ਘਰ ਜਿਹਦੇ ਬੱਚਾ ਹੋਣ ਵਾਲਾ ਹੁੰਦਾ ਸੀ ਉਹਦੇ ਲਈ ਉਹ ਸ਼ੀਲੇ ਵਾਲੇ ਘਰ ਵਿੱਚ ਜਾਣ ਤੋਂ ਮਨਾਈ ਹੁੰਦੀ ਸੀ। ਸੋ ਨਵ ਜੰਮਿਆ ਜਿਹੜਾ ਬੱਚਾ ਹੁੰਦਾ ਸੀ ਉਹਦੇ ਤੇ ਮਾਂ ਦੇ ਸਿਰਾਣੇ ਅਨਾਜ ਦਾ ਕੋਈ ਭਾਂਡਾ ਵਗੈਰਾ ਰੱਖ ਦਿੱਤਾ ਜਾਂਦਾ ਸੀ। ਅਨਾਜ ਨੂੰ ਕਿਸੇ ਭਾਂਡੇ ਚ ਪਾ ਕੇ ਉਹਨਾਂ ਦੇ ਸਿਰਾਣੇ ਰੱਖਿਆ ਜਾਂਦਾ ਸੀ। ਪਾਣੀ ਰੱਖਿਆ ਜਾਂਦਾ ਸੀਗਾ ਕਿਸੇ ਗੜਵੀ ਜਾਂ ਗਿਲਾਸ ਦੇ ਵਿੱਚ ਪਾ ਕੇ। ਲੋਹੇ ਦੀ ਕੋਈ ਚੀਜ਼ ਵੀ ਜਿਹੜੀ ਹੁੰਦੀ ਸੀ ਉਹ ਵੀ ਬੁਰੀ ਨਜ਼ਰ ਦੇ ਡਰੋਂ ਸਿਰਾਣੇ ਰੱਖੀ ਜਾਂਦੀ ਸੀ ਤੇ ਨਵ ਜੰਮਿਆ ਜਿਹੜਾ ਬੱਚਾ ਹੁੰਦਾ ਸੀ ਉਹਦੇ ਹੱਥਾਂ ਦੇ ਵਿੱਚ ਲਸਣ ਦੀਆਂ ਗੱਠੀਆਂ ਕਾਲੇ ਧਾਗੇ ਵਿੱਚ ਪਰੋ ਕੇ ਬੰਨੀਆਂ ਜਾਂਦੀਆਂ ਸੀ ਤੇ ਹੋਰ ਵੀ ਕਈ ਓੜ ਪੋੜ ਕੀਤੇ ਜਾਂਦੇ ਹੁੰਦੇ ਸੀਗੇ ਬੁਰੀ ਨਜ਼ਰ ਤੋਂ ਬਚਾਉਣ ਲਈ, ਜਿਵੇਂ ਮਾਂ ਤੇ ਬੱਚੇ ਦੇ ਸਿਰ ਤੋਂ ਲਾਲ ਮਿਰਚਾਂ ਵਾਰ ਕੇ ਅੱਗ 'ਚ ਸੁੱਟੀਆਂ ਜਾਂਦੀਆਂ ਸੀ। ਸੋ ਬੱਚਾ ਜੇ ਮੁੰਡਾ ਹੋਵੇ ਤਾਂ ਕਾਲੇ ਧਾਗੇ ਵਿੱਚ ਮੋਤੀ ਪਰੋ ਕੇ ਉਹਦੀ ਕਮਰ ਤੇ ਬੰਨੇ ਜਾਂਦੇ ਸੀ ਜਿਹਨੂੰ ਤੜਾਗੀ ਕਿਹਾ ਜਾਂਦਾ ਹੈ ਨਾ। ਸੋ ਤੁਹਾਡੇ ਵਿੱਚੋਂ ਵੀ ਬਹੁਤ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਆਪਣੇ ਬਚਪਨ ਦੇ ਵਿੱਚ ਤੜਾਗੀਆਂ ਪਾਈਆਂ ਹੋਣੀਆਂ ਹੈ ਨਾ। ਮੈਨੂੰ ਯਾਦ ਹੈ ਜੀ ਉਹ ਬੜੀ ਪਿਆਰੀ ਲੱਗਦੀ ਹੁੰਦੀ ਸੀ, ਮੋਤੀ ਜਿਹੇ ਪਰੋਏ ਹੁੰਦੇ ਸੀ ਇੱਕ ਧਾਗੇ ਦੇ ਵਿੱਚ ਤੇ ਬੱਚੇ ਦੀ ਮੁੰਡੇ ਦੀ ਕਮਰ ਤੇ ਜਿਹੜੇ ਆ ਉਹ ਬੰਨੇ ਜਾਂਦੇ ਹੁੰਦੇ ਸੀ। ਸੋ ਹੋਰ ਵੀ ਇਹੋ ਜਿਹੇ ਕਈ ਅਜੀਬ ਜਿਹੇ ਵਹਿਮ ਭਰਮ ਹੁੰਦੇ ਸੀ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਇਹਨਾਂ ਦਾ ਕੀ ਮਤਲਬ ਹੋ ਸਕਦਾ ਹੈ। ਜਿੱਦਾਂ ਕਿ ਹਨਾ, ਜੇ 3 ਕੁੜੀਆਂ ਤੋਂ ਬਾਅਦ ਜੇ ਕੋਈ ਮੁੰਡਾ ਜੰਮਦਾ ਸੀਗਾ ਤੇ ਉਹਨੂੰ ਵੀ ਮਾੜਾ ਸਮਝਿਆ ਜਾਂਦਾ ਸੀਗਾ ਤੇ ਉਹਦਾ ਫਿਰ ਉਹ ਚੀਜ਼ ਮਾੜੀ ਚੀਜ਼ ਨੂੰ ਉਤਾਰਨ ਦੇ ਲਈ ਵੀ ਕਈ ਓੜ ਪੋੜ ਜਿਹੜੇ ਕੀਤੇ ਜਾਂਦੇ ਹੁੰਦੇ ਸੀਗੇ। ਸੋ ਕਈ ਚੀਜ਼ਾਂ ਤੇ ਬਿਲਕੁਲ ਹੀ ਸਮਝ ਨਹੀਂ ਆਉਂਦੀਆਂ ਹੁੰਦੀਆਂ ਸੀਗੀਆਂ ਫਿਰ ਲੈ ਇਹ ਵਹਿਮਾਂ ਦੀ ਕੀ ਲੋੜ ਆ। ਵੈਸੇ ਤੇ ਸਾਰੇ ਵਹਿਮ ਇਹੋ ਜਿਹੇ ਹੁੰਦੇ ਮੈਨੂੰ ਲੱਗਦਾ ਤਕਰੀਬਨ ਕਿ ਜਿਨ੍ਹਾਂ ਦੀ ਕੋਈ ਲੋੜ ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ, ਬਸ ਸਾਡੇ ਆਪਣੇ ਫੀਅਰ ਹੁੰਦੇ ਆ, ਸਾਡੇ ਆਪਣੇ ਡਰ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਇਹਨਾਂ ਵਹਿਮਾਂ ਦਾ ਨਾਮ ਦੇ ਦਿੰਦੇ ਹਾਂ। ਪਰ ਮੈਨੂੰ ਲੱਗਦਾ ਕੁਛ ਕੁ ਵਹਿਮ ਭਰਮ ਇਹੋ ਜਿਹੇ ਸੀ ਜਿਨ੍ਹਾਂ ਦੇ ਕੁਛ ਲੌਜਿਕ ਹੁੰਦਾ ਸੀਗਾ, ਜਿਨ੍ਹਾਂ ਦੇ ਪਿੱਛੇ ਪਰ ਉਹ ਲੌਜਿਕ ਨੂੰ ਉਸ ਤਰਕ ਨੂੰ ਅੱਖੋਂ ਪਰੋਖੇ ਕਰਕੇ ਉਹਨੂੰ ਸਿਰਫ ਤੇ ਸਿਰਫ ਇੱਕ ਵਹਿਮ ਦਾ ਜਿਹੜਾ ਨਾਮ ਦੇ ਦਿੱਤਾ ਗਿਆ। ਸੋ ਕੁੜੀ ਮੁੰਡੀ ਦੇ ਵਿੱਚ ਜਿਹੜਾ ਵਿਤਕਰਾ ਹੁੰਦਾ ਸੀਗਾ ਉਹਦੇ ਵਿੱਚ ਵੀ ਇਹੋ ਜਿਹੇ ਵਹਿਮ ਭਰਮ ਕਈ ਮਿਲਦੇ ਹੁੰਦੇ ਸੀ, ਜੋ ਮੁੰਡੇ ਦੇ ਜ਼ਿਆਦਾ ਓੜ ਪੋੜ ਕੀਤੇ ਜਾਂਦੇ ਹੁੰਦੇ ਸੀ। ਕੁੜੀਆਂ ਵਿਚਾਰੀਆਂ ਐਂ ਬਲ ਪੁਲ ਜਾਂਦੀਆਂ ਹੁੰਦੀਆਂ ਸੀਗੀਆਂ। ਸੋ ਕੁੜੀ ਜੰਮੇ ਤੇ ਦਿਨ ਘਟਾ ਕੇ ਤੇ ਮੁੰਡਾ ਜੰਮੇ ਤੇ ਦਿਨ ਵਧਾ ਕੇ ਜਿਹੜਾ ਸ਼ਿਲਾ ਨਵਾਇਆ ਜਾਂਦਾ ਹੁੰਦਾ ਸੀ। ਸੋ ਬੱਚੇ ਨੂੰ ਦੁੱਧ ਪਿਲਾਉਣ ਵੇਲੇ ਕੱਪੜੇ ਦੀ ਇੱਕ ਗੁਥਲੀ ਜਿਹੀ ਬਣਾ ਕੇ ਨਾ ਉਹ ਬੋਤਲ ਯਾਦ ਆ ਇੱਕ ਬੋਤਲ ਨੰਗਾ ਦੁੱਧ ਕਹਿੰਦੇ ਹੁੰਦੇ ਸੀ ਨਹੀਂ ਦੇਣਾ ਨਜ਼ਰ ਆ ਜਾਂਦਾ। ਸੋ ਜਿਹੜੀ ਬੋਤਲ ਚ ਬੱਚੇ ਨੂੰ ਦੁੱਧ ਪਿਲਾਇਆ ਜਾਂਦਾ ਉਹਦੇ ਲਈ ਇੱਕ ਗੁਥਲੀ ਜਿਹੀ ਸਪੈਸ਼ਲ ਬਣਾਈ ਜਾਂਦੀ ਸੀ, ਬਾਜ਼ਾਰ ਚੋਂ ਵੀ ਮਿਲ ਜਾਂਦੇ ਹੁੰਦੇ ਸੀ ਕਵਰ। ਸੋ ਉਹਦੇ ਚ ਲਪੇਟ ਕੇ ਜਿਹੜਾ ਦੁੱਧ ਉਹ ਪਿਲਾਇਆ ਜਾਂਦਾ ਹੁੰਦਾ ਸੀ, ਕਹਿੰਦੇ ਸੀ ਵੀ ਨੰਗਾ ਦੁੱਧ ਜਿਹੜਾ ਉਹ ਨਜ਼ਰ ਆ ਜਾਂਦਾ। ਸੋ ਇਹੋ ਜਿਹੇ ਹੋਰ ਵੀ ਕਈ ਵਹਿਮ ਭਰਮ ਜਿਹੜੇ ਸੀ ਉਹ ਬਚਪਨ ਦੇ ਨਾਲ ਜੁੜੇ ਹੋਏ ਸੀ। ਸੋ ਤੁਹਾਨੂੰ ਵੀ ਕੋਈ ਵਹਿਮ ਭਰਮ ਇਹੋ ਜਿਹਾ ਯਾਦ ਆਵੇ ਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ, ਈਮੇਲ ਵੀ ਕਰ ਸਕਦੇ ਹੋ, ਟੈਲੀਗ੍ਰਾਮ ਰਾਹੀਂ ਸਾਂਝ ਪਾ ਸਕਦੇ ਹੋ, ਜਾਂ ਫਿਰ ਫੋਨ ਕਰਕੇ ਸਾਨੂੰ ਆਪਣੇ ਦਿਲ ਦੀ ਗੱਲ ਜਿਹੜੀ ਤੁਸੀਂ ਦੱਸ ਸਕਦੇ ਹੋ। ਸੋ ਵਹਿਮ ਭਰਮ ਹੋਰ ਵੀ ਨੇ ਬਹੁਤ ਜ਼ਹਿਨ ਦੇ ਵਿੱਚ, ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕਰਨੇ ਨੇ। ਸੁਣਦੇ ਹਾਂ ਇੱਕ ਗੀਤ ਤੇ ਉਸ ਤੋਂ ਬਾਅਦ ਫਿਰ ਯਾਦਾਂ ਦੀ ਇਸ ਤਦ ਨੂੰ ਤੋੜ ਤੋੜ ਕੇ ਪੜਦੇ ਹਾਂ ਜੀ। ਜੀ ਜੀ
ਦੇ ਨੀਲ ਪਿਆ ਹੱਥ ਨਾਲ ਸੀ ਜਲਾ ਮੈਂ ਫੁੱਲ ਮਾਰਿਆ
ਸਿਕੰਦਰ ਦੀ ਆਵਾਜ਼ ਚ ਗੀਤ ਸੁਣ ਰਹੇ ਸੀਗੇ ਰੀਮਿਕਸ ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਗੋਰੀ ਗੱਲ ਉੱਤੇ ਨੀਲ ਪਿਆ ਸੋ ਬਿਲਕੁਲ ਜੀ ਕਈ ਵਾਰੀ ਗੱਲ ਏਦਾਂ ਹੁੰਦੀ ਹੈ ਨਾ ਕਿ ਛੋਟੀ ਜਿਹੀ ਗੱਲ ਜਿਹੜੀ ਹੁੰਦੀ ਹੈ ਉਹਦੇ ਨਾਲ ਵੀ ਦਿਲ ਤੇ ਗੱਲ ਵੱਜ ਜਾਂਦੀ ਹੈ ਸੋ ਧਿਆਨ ਰੱਖਣਾ ਚਾਹੀਦਾ ਹੈ ਸੋ ਚਾਲ ਸਾਹਿਬ ਹੁਣਾਂ ਨੇ ਮੈਸੇਜ ਭੇਜਿਆ ਜੀ ਕਹਿੰਦੇ ਪੇ ਅੱਜ ਦਾ ਗਿਆਨ ਪਤਨੀ ਦੇ ਤਾਨੇ ਜਦੋਂ ਹੱਦ ਤੋਂ ਬਾਹਰ ਹੋ ਜਾਣ ਤਾਂ ਤੁਰੰਤ ਜੁੱਤੀ ਚੁੱਕ ਲਓ ਪਤਨੀ ਦੇ ਤਾਨੇ ਜਦੋਂ ਹੱਦ ਤੋਂ ਬਾਹਰ ਹੋ ਜਾਣ ਤਾਂ ਤੁਰੰਤ ਜੁੱਤੀ ਚੁੱਕ ਲਓ ਪਾਓ ਤੇ ਘਰ ਤੋਂ ਬਾਹਰ ਨਿਕਲ ਜਾਓ ਬਿਲਕੁਲ ਸਹੀ ਕਿਹਾ ਚਾਲ ਸਾਹਿਬ ਹੈ ਨਾ ਵੈਸੇ ਪਤਨੀ ਦੇ ਤਵੇ ਬੜੇ ਲਾਉਂਦੇ ਤੁਸੀਂ ਸਾਰੇ ਹੈ ਨਾ ਤੇ ਪਤਨੀ ਜਦੋਂ ਥੋੜੀ ਜਿਹੀ ਬਿਮਾਰ ਸ਼ਮਾਰ ਹੋ ਜਾਏ ਨਾ ਜਾਂ ਘਰ ਨਾ ਹੋਵੇ ਤਾਂ ਫਿਰ ਸਰਦਾ ਵੀ ਨਹੀਂ ਹੈਗਾ ਬਸ ਦੋ ਕੁ ਦਿਨ ਦਾ ਹੀ ਚਾਹ ਹੁੰਦਾ ਸੋ ਪਰ ਚਲੋ ਕੋਈ ਨੀ ਜੀ ਇਹੋ ਜਿਹਾ ਹਾਸਾ ਮਖੌਲ ਜ਼ਿੰਦਗੀ ਚ ਜ਼ਰੂਰੀ ਹੁੰਦਾ ਤੇ ਬਹੁਤ ਬਹੁਤ ਸ਼ੁਕਰੀਆ ਪਿਆਰੇ ਜੇ ਮੈਸੇਜ ਲਈ ਤੇ ਮਾਹੌਲ ਨੂੰ ਹਲਕਾ ਫੁਲਕਾ ਕਰਨ ਦੇ ਲਈ ਸੋ ਕੁਲਦੀਪ ਕੌਰ ਹੁਣੀ ਵੀ ਆ ਗਏ ਜੀ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸੋ ਕਹਿੰਦੇ ਕਿ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਵਧੀਆ ਜੀ ਚੱਲ ਰਿਹਾ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਇਹੀ ਅਰਦਾਸ ਹੈ ਕਹਿੰਦੇ ਜਿਵੇਂ ਜੀ ਵਹਿਮਾਂ ਵਿਚ ਹੋਰ ਵੀ ਆਉਂਦਾ ਹੈ ਕਿ ਬੱਚੇ ਦੇ ਅੱਖ ਚ ਮਣ ਕਿਤੇ ਝੜ ਕੇ ਗੱਲ ਤੇ ਜਾਂ ਵੈਸੇ ਮਿਲ ਜਾਣ ਤੇ ਫਟਾਫਟ ਉਹਨੂੰ ਹੱਥ ਤੇ ਰੱਖ ਕੇ ਕੋਈ ਮੁਰਾਦ ਮੰਗਣੀ ਹਾਂ ਬਿਲਕੁਲ ਹੈ ਨਾ ਉਹ ਜਿਹੜੀਆਂ ਅੱਖਾਂ ਦੀਆਂ ਪਲਕਾਂ ਹੁੰਦੀਆਂ ਉਹਨਾਂ ਵਿਚੋਂ ਜੇ ਕੋਈ ਵਾਲ ਝੜ ਕੇ ਡਿੱਗ ਜਾਏ ਤਾਂ ਉਹਨੂੰ ਵੀ ਫਟਾਫਟ ਹੱਥ ਤੇ ਰੱਖ ਕੇ ਉਹਨੂੰ ਫਿਰ ਕੋਈ ਵਿਸ਼ ਮੰਗ ਕੇ ਉਹਨੂੰ ਉਡਾ ਦਿੰਦੇ ਹੁੰਦੇ ਸੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਤਾਰਾ ਟੁੱਟਦੇ ਮੁਰਾਦ ਮੰਗਣੀ ਪਰ ਅੱਜ ਇਹ ਸੋਚੀਦਾ ਕਿ ਜੋ ਆਪਾਂ ਆਪਣੀ ਹੋਂਦ ਗਵਾ ਚੁੱਕਾ ਹੋਵੇ ਉਹ ਕਿਸੇ ਦੀਆਂ ਮੁਰਾਦਾਂ ਕਿਵੇਂ ਪੂਰੀਆਂ ਕਰੂ ਜਾਂ ਫਿਰ ਜੀ ਉਹਨੂੰ ਬਾਬਾ ਕਹਿਣ ਵਾਲੇ ਜੋ ਸਵਾਹ ਨਾਲ ਕੰਮ ਜਾਂ ਫਿਰ ਜੀ ਉਸਨੂੰ ਬਾਬਾ ਕਹਿਣ ਸਾਰੇ ਜੋ ਸਵਾਹ ਨਾਲ ਕੰਮ ਸਾਰੇ ਬਿਲਕੁਲ ਸਹੀ ਕਿਹਾ ਤੁਸੀਂ। ਕਈ ਪਿੰਡਾਂ ਵਿੱਚ ਬੀਬੀਆਂ ਨੂੰ ਕਹਿੰਦੇ ਪੌਣਾ ਆਉਂਦੀਆਂ, ਉਹ ਵੀ ਦੇਖੀਆਂ ਹੈ। ਉਹ ਬੀਬੀਆਂ ਦੀ ਐਕਟਿੰਗ ਬਾਰੇ ਸੋਚ ਕੇ ਦਿਲ ਕਰਦਾ ਕਿ ਆਮਿਰ ਖਾਨ ਦੀ ਕਿਸੇ ਫਿਲਮ ਚ ਰੋਲ ਮਿਲ ਜਾਵੇ ਤੇ ਬੀਬੀਆਂ ਘੱਟ ਨਾ ਕਰਨ ਜੀ। ਸੋ ਕਹਿੰਦੇ ਨੀਰ ਤੋਂ ਯਾਦ ਆਇਆ ਕਿ ਲੱਤਾਂ ਤੇ ਪਏ ਨੀਲਾਂ ਨੂੰ ਵੀ ਵਹਿਮ ਮੰਨਿਆ ਜਾਂਦਾ ਸੀ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ। ਬਿਲਕੁਲ, ਇਹਨਾਂ ਵਿੱਚੋਂ ਬਹੁਤ ਸਾਰੀਆਂ ਇਹੋ ਜਿਹੀਆਂ ਵਹਿਮ ਭਰਮ ਜਿਹੜੇ ਮੇਰੇ ਜ਼ਿਹਨ ਚੋਂ ਨਿਕਲ ਚੁੱਕੇ ਸੀ ਪਰ ਜੋ ਬਚਪਨ ਦੇ ਵਿੱਚ ਸੁਣੇ ਤੇ ਕੀਤੇ ਵੀ ਸੀ। ਸੋ ਜਿਵੇਂ ਤੁਸੀਂ ਕਿਹਾ ਕਿ ਉਹ ਹੱਥ ਤੇ ਪਲਕਾਂ ਦਾ ਵਾਲ ਰੱਖ ਕੇ ਉਡਾਉਣਾ, ਤੇ ਅਸੀਂ ਵੀ ਕਈ ਵਾਰੀ ਉਹ ਵਿਸ਼ ਮੰਗੀ ਦੀ ਹੁੰਦੀ ਸੀ। ਬਿਲਕੁਲ ਸਹੀ ਦੱਸਾਂ ਤੇ ਤਾਰਾ ਟੁੱਟਦੇ ਹੋਏ ਵੀ ਜਿਹੜੀ ਕੋਈ ਵਿਸ਼ ਮੰਗਣੀ, ਉਹ ਵੀ ਉਹ ਬੇਸ਼ਕ ਪਤਾ ਵੀ ਹੁੰਦਾ ਵਹਿਮ ਆ, ਪਰ ਤਾਰਾ ਟੁੱਟਦਾ ਤੇ ਦਿਲ ਚ ਇਕਦਮ ਖਿਆਲ ਆ ਜਾਂਦਾ ਵੀ ਹਨਾ ਕੁਛ ਮੰਗ ਲਓ। ਸੋ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਇਹ ਚੀਜ਼ਾਂ ਜਿਹੜੀ ਅਸੀਂ ਇਹ ਵਿਸ਼ ਮੰਗਦੇ ਆ, ਚਾਹੇ ਉਹ ਵਾਲ ਪਲਕਾਂ ਦਾ ਵਾਲ ਰੱਖ ਕੇ ਉਡਾਉਣਾ ਹੋਵੇ ਜਾਂ ਤਾਰਾ ਟੁੱਟਦੇ ਸਮੇਂ ਦੇਖ ਕੇ ਕੋਈ ਵਿਸ਼ ਮੰਗਣੀ ਹੋਵੇ, ਸੋ ਇਹ ਵਿਸ਼ ਮੰਗਣ ਦੇ ਨਾਲ ਉਹ ਤਾਰੇ ਤੋਂ ਨੀ ਤੁਸੀਂ ਮੰਗ ਰਹੇ ਹੁੰਦੇ, ਐਕਚੁਅਲ ਚ ਤੁਸੀਂ ਆਪਣੇ ਆਪ ਨੂੰ ਰਿਮਾਇੰਡ ਕਰਾ ਰਹੇ ਹੁੰਦੇ ਆ, ਤੁਸੀਂ ਉਹ ਆਪਣੇ ਆਪ ਨੂੰ ਵਾਰ ਵਾਰ ਯਾਦ ਕਰਾ ਰਹੇ ਹੁੰਦੇ ਆ ਕਿ ਤੁਹਾਨੂੰ ਜ਼ਿੰਦਗੀ ਚ ਕੀ ਚਾਹੀਦਾ, ਕਿਹੜੀ ਚੀਜ਼ ਦੀ ਲੋੜ ਹੈ ਤੁਹਾਨੂੰ। ਸੋ ਜਦੋਂ ਤੁਹਾਨੂੰ ਆਪਣੇ ਆਪ ਨੂੰ ਇਹ ਚੀਜ਼ ਪਤਾ ਲੱਗਦਾ ਕਿ ਹਾਂ ਮੈਂ ਜ਼ਿੰਦਗੀ ਚ ਐਕਚੁਅਲ ਚ ਇਹ ਚਾਹੁੰਦੀ ਆ ਜਾਂ ਚਾਹੁੰਦਾ, ਤੇ ਤੁਸੀਂ ਉਹਦੇ ਉੱਤੇ ਕੁਛ ਨਾ ਕੁਛ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਮੈਨੂੰ ਲੱਗਦਾ ਕਿ ਬਿਲਕੁਲ ਇਹ ਜਿਹੜੀਆਂ ਚੀਜ਼ਾਂ, ਇਹਨਾਂ ਨੂੰ ਮੈਂ ਇਹ ਨਹੀਂ ਕਹਿੰਦੀ ਨਾ ਕਰੋ, ਪਰ ਜੇ ਤੁਸੀਂ ਤਾਰਾ ਟੁੱਟਦਾ ਦੇਖ ਕੇ ਕੋਈ ਵਿਸ਼ ਮੰਗਦੇ ਵੀ ਆ ਤੇ ਉਹ ਵਿਸ਼ ਮੰਗ ਕੇ ਇਹ ਸੋਚੋ ਕਿ ਮੈਂ ਇਹਦੇ ਲਈ ਕੀ ਕਰ ਸਕਦਾ ਆ। ਇੱਕ ਤਾਰੇ ਨੇ ਤੁਹਾਨੂੰ ਯਾਦ ਕਰਵਾ ਦਿੱਤਾ ਕਿ ਜ਼ਿੰਦਗੀ ਚ ਕੀ ਖਲਾ ਹੈ ਤੁਹਾਡੇ ਜਾਂ ਜ਼ਿੰਦਗੀ ਚ ਕੀ ਖਾਲੀਪਨ ਹੈ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਤੋਂ ਚਾਹੁੰਦੇ ਆ। ਸੋ ਇਹਦੇ ਲਈ ਤਾਰੇ ਦੀ ਤੁਸੀਂ ਥੈਂਕਸ ਵੀ ਕਰੋ, ਟੁੱਟਦਾ ਤਾਰਾ ਤੁਹਾਨੂੰ ਕੁਛ ਯਾਦ ਕਰਾ ਗਿਆ, ਪਰ ਉਹਦੇ ਉੱਤੇ ਕੰਮ ਸਾਨੂੰ ਆਪ ਹੀ ਕਰਨਾ ਪੈਣਾ। ਉਹ ਖਾਹਿਸ਼ਾਂ ਨੂੰ, ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਨੂੰ ਆਪ ਹੀ ਜਿਹੜੇ ਹੀਲੇ ਵਸੀਲੇ ਬਣਾਉਣੇ ਪੈਣੇ ਆ। ਸੋ ਇਹ ਚਾਹੇ ਸਾਡੀਆਂ ਪਲਕਾਂ ਦਾ ਵਾੜ ਹੋਵੇ ਜਾਂ ਟੁੱਟਦਾ ਤਾਰਾ ਹੋਵੇ, ਇਹ ਤਾਂ ਸਿਰਫ ਸਾਨੂੰ ਯਾਦ ਕਰਾ ਦਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਕੀ ਕਮੀ ਹੈ ਸਾਡੇ। ਸੋ ਬਹੁਤ ਬਹੁਤ ਸ਼ੁਕਰੀਆ। ਔਰ ਬਾਕੀ ਜਿਹੜੀ ਇਹਨਾਂ ਨੇ ਗੱਲ ਕਹੀ ਕਿ ਬੀਬੀਆਂ ਨੂੰ ਪੌਣਾ ਆਉਂਦੀਆਂ ਵੀ ਦੇਖੀਆਂ, ਸੋ ਮੈਂ ਐਕਚੁਅਲ ਚ ਸੁਣਿਆ ਬਹੁਤ ਹੋਇਆ ਜੀ ਇਹ ਸਾਰੀਆਂ ਚੀਜ਼ਾਂ ਬਾਰੇ, ਪਰ ਮੈਂ ਕਦੀ ਅੱਖੀ ਨਹੀਂ ਦੇਖਿਆ ਹੋਇਆ। ਸੋ ਤੁਹਾਡੇ ਵਿੱਚੋਂ ਵੀ ਕਿਸੇ ਨੂੰ ਹੋਰ ਪਤਾ ਹੋਵੇ ਇਹਨਾਂ ਚੀਜ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਕਿੰਨਾ ਕੁ ਸੱਚ ਹੈ ਝੂਠ ਹੈ, ਉਹ ਵੀ ਤੁਸੀਂ ਸਾਡੇ ਨਾਲ ਪਲੀਜ਼ ਜ਼ਰੂਰ ਸਾਂਝਾ ਕਰਿਓ। ਤੇ ਹੋਰ ਇੱਕ ਗੱਲ ਮੈਨੂੰ ਪਿਛਲੀ ਵਾਰੀ ਵੀ ਸਾਡੇ ਨਾਲ ਕਿਸੇ ਨੇ ਸਾਂਝੀ ਕੀਤੀ ਸੀਗੀ ਕਿ ਉਹ ਮੋਰ ਜਿਹੜੇ ਹੱਥ ਤੇ ਉੱਡਦੇ ਹੁੰਦੇ ਸੀ ਹਨਾ, ਉਹ ਛੋਟੇ ਛੋਟੇ ਜਿਹੜੇ ਲੇਡੀ ਬਗਸ ਹੁੰਦੇ ਸੀ ਉਹਨਾਂ ਨੂੰ ਕਹਿਣਾ ਪਈ ਜੇ ਉਹ ਉੱਡ ਜਾਵੇ, ਅਸੀਂ ਮੋਰਾ ਮੋਰਾ ਫੇਲ ਕੇ ਪਾਸ ਕਹੀਦਾ ਹੁੰਦਾ ਸੀ, ਤੇ ਜੇ ਉਹ ਪਾਸ ਕਹੇ ਤੇ ਉੱਡ ਜਾਏ ਤੇ ਲੱਗਦਾ ਹੁੰਦਾ ਸੀ ਪਾਸ ਹੋ ਜਾਣਾ, ਤੇ ਜੇ ਉਹ ਫੇਲ ਕਹੇ ਤੇ ਉੱਡ ਵੀ ਜਾਂਦਾ ਸੀਗਾ ਨਾ, ਤੇ ਤਾਂ ਵੀ ਮਨ ਮੰਨਦਾ ਨੀ ਹੁੰਦਾ ਸੀ, ਏਦਾਂ ਲੱਗਦਾ ਸੀ ਵੀ ਨਹੀਂ ਇਹ ਐਵੇਂ ਝੂਠੀ ਗੱਲ ਆ, ਏਦਾਂ ਨੀ ਹੁੰਦਾ। ਸੋ ਇਹ ਸਾਰੇ ਵਹਿਮ ਸਾਡੇ ਮਨ ਦੇ ਹੁੰਦੇ ਆ, ਸਾਡਾ ਮਨ ਬੜਾ ਖਰਾਬ ਹੈ ਜੀ, ਜ਼ਰੂਰਤ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਮੰਨ ਵੀ ਲਈਦਾ, ਤੇ ਜਦੋਂ ਦਿਲ ਕਰੇ ਤੇ ਅਸੀਂ ਕਹਿ ਦਈਦਾ ਨਾ ਜੀ ਇਹ ਤਾਂ ਸਿਰਫ ਵਹਿਮ ਆ, ਇਹਦੇ ਨਾਲ ਕੁਛ ਨਹੀਂ ਹੁੰਦਾ। ਸੋ ਸਾਰਾ ਕੀਤਾ ਕਰਾਇਆ ਸਾਡੇ ਮਨ ਦਾ ਹੁੰਦਾ ਜੀ, ਖੇਡ ਹੀ ਮੰਨਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਲਈ, ਤੇ ਲਓ ਜੀ ਹਰਮੀਤ ਚੰਨਾ ਹੁਣੇ ਵੀ ਆ ਗਏ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਰਬਜੀਤ ਭਾਜੀ ਨੂੰ ਵੀ ਤੇ ਸਾਰੇ ਲਿਸਨਰਸ ਨੂੰ, ਤੇ ਕਹਿੰਦੇ ਲਿਸਨਿੰਗ ਪ੍ਰੋਗਰਾਮ ਐਂਡ ਗੋਇੰਗ ਗੁੱਡ, ਕਹਿੰਦੇ ਇਫ ਪੋਸੀਬਲ ਪਲੇ ਸੌਂਗ ਦਿਲ ਲਗਾ ਲਿਆ ਮੈਨੇ। ਜ਼ਰੂਰ ਮੈਂ ਸਰਬਜੀਤ ਭਾਜੀ ਨੂੰ ਤੁਹਾਡੀ ਫਰਮਾਇਸ਼ ਦੱਸ ਦਿੱਤੀ ਹੈ ਜੀ, ਦਿਲ ਲਗਾ ਲਿਆ ਮੈਨੇ ਹਿੰਦੀ ਫਿਲਮ ਦਿਲ ਹੈ ਤੁਮਹਾਰਾ ਦੇ ਵਿੱਚੋਂ ਗੀਤ ਹੈ। ਸੋ ਸਰਬਜੀਤ ਭਾਜੀ ਪ੍ਰੀਤੀਜ਼ ਪ੍ਰੋਗਰਾਮ ਦੇ ਵਿੱਚ ਤੁਸੀਂ ਜ਼ਰੂਰ ਇਹ ਵਾਲਾ ਗੀਤ ਚਲਾ ਦਿਓ। ਸੋ ਨਾਲ ਹੀ ਉਹਨਾਂ ਨੇ ਦੋ ਵਿਚਾਰ ਭੇਜੇ ਆ, ਕਹਿੰਦੇ ਪ੍ਰਸ਼ੰਸਾ ਚਾਹੇ ਕਿਤਨੀ ਵੀ ਕਰੋ ਕਿੰਤੂ ਅਪਮਾਨ ਬਹੁਤ ਹੀ ਸੋਚ ਸਮਝ ਕਰ ਕਰਨਾ ਚਾਹੀਏ, ਕਿਉਂਕਿ ਅਪਮਾਨ ਕੋ ਉਹ ਰਿਣ ਹੈ ਜੋ ਹਰ ਕੋਈ ਅਵਸਰ ਮਿਲਣੇ ਪਰ ਵਿਆਜ ਸਹਿਤ ਚੁਕਾਤਾ ਅਵਸ਼ਯ ਹੈ। ਬਿਲਕੁਲ ਸਹੀ ਕਿਹਾ ਜੀ, ਤੁਹਾਡੀ ਕੀਤੀ ਜਿਹੜੀ ਪ੍ਰੇਜ਼ ਹੁੰਦੀ ਹੈ, ਪ੍ਰਸ਼ੰਸਾ ਹੁੰਦੀ ਹੈ, ਉਹ ਤਾਂ ਚਾਹੇ ਕੋਈ ਭੁੱਲ ਜਾਵੇ, ਪਰ ਅਪਮਾਨ ਦੇ ਜਿਹੜੇ ਦੋ ਸ਼ਬਦ ਹੈ ਉਹ ਵੀ ਦਿਲ ਦੇ ਵਿੱਚ ਹਮੇਸ਼ਾ ਚੁਭਦੇ ਰਹਿੰਦੇ ਨੇ, ਤੇ ਕਹਿੰਦੇ ਆ ਕਿ ਕਰਮ ਕੀਤੇ ਜਿਹੜੇ ਸਾਨੂੰ ਆਪਣੇ ਆਪ ਚੁਕਾਉਣੇ ਪੈਂਦੇ ਆ। ਸੋ ਜ਼ਿੰਦਗੀ ਮੇ ਕਮ ਸੇ ਕਮ ਏਕ ਦੋਸਤ ਕਾਂਚ ਜੈਸੇ ਔਰ ਏਕ ਦੋਸਤ ਪਰਛਾਈ ਜੈਸੇ ਰੱਖੋ, ਕਿਉਂਕਿ ਕਾਂਚ ਕਭੀ ਝੂਠ ਨਹੀਂ ਬੋਲਤਾ ਔਰ ਪਰਛਾਈ ਕਭੀ ਸਾਥ ਨਹੀਂ ਛੋੜਦੀ। ਬਹੁਤ ਖੂਬ ਜੀ, ਬਹੁਤ ਹੀ ਖੂਬਸੂਰਤ ਵਿਚਾਰ ਚੰਨਾ ਸਾਹਿਬ ਨੇ ਸਾਡੇ ਨਾਲ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਦੇ ਵਿੱਚ ਗੱਲ ਚੱਲ ਰਹੀ ਹੈ ਵਹਿਮਾਂ ਭਰਮਾਂ ਦੀ, ਤੇ ਉਹਦੇ ਨਾਲ ਰਿਲੇਟਡ ਕੋਈ ਵਹਿਮ ਭਰਮ ਚੰਨਾ ਸਾਹਿਬ ਤੁਹਾਨੂੰ ਯਾਦ ਹੋਣ ਤੇ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਪ੍ਰੋਗਰਾਮ ਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਇਹਨਾਂ ਵਿਚਾਰਾਂ ਲਈ ਤੇ ਤੁਹਾਡੇ ਮੈਸੇਜ ਲਈ। ਸੋ ਲਓ ਜੀ, ਲਖਵੀਰ ਭੁੱਲਰ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਹੈ। ਸੋ ਵੋਇਸ ਮੈਸੇਜ ਭੇਜਿਆ ਇਹਨਾਂ ਨੇ। ਸੋ ਸਰਬਜੀਤ ਭਾਜੀ ਪਲੀਜ਼ ਤੁਸੀਂ ਇਹ ਵੋਇਸ ਮੈਸੇਜ ਚਲਾ ਦਿਓ ਸਾਡੇ ਲਈ। ਲਓ ਜੀ, ਇੱਕ ਕਾਲ ਵੀ ਆ ਰਹੀ ਹੈ। ਸੋ ਦੇਖਦੇ ਹਾਂ ਕਿਹੜੇ ਕਾਲਰ ਸਾਡੇ ਨਾਲ ਸਾਂਝ ਪਾਈ ਹੈ ਉਹਨਾਂ ਨੇ। ਸੋ ਉਸ ਤੋਂ ਬਾਅਦ ਜੀ ਇੰਦਰਜੀਤ ਹੁਣੀ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਨੇ। ਸੋ ਲਖਵੀਰ ਭੁੱਲਰ ਹੋਣਾ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ, ਇੰਦਰਜੀਤ ਜੀ ਬੋਲ ਰਹੇ ਹੋ?
ਹਾਂਜੀ ਮੈਂ ਜੀ ਇੰਦਰਜੀਤ ਬੋਲਦਾ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਆਪਣੇ ਸਾਰੇ ਸਰੋਤਿਆਂ ਨੂੰ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਹੈ ਕੈਲੀਫੋਰਨੀਆ ਦਾ?
ਬਹੁਤ ਵਧੀਆ ਮੈਂ ਜੀ, ਠੀਕ ਠਾਕ ਵਧੀਆ ਚੱਲੀ ਜਾਂਦਾ ਪ੍ਰੋਗਰਾਮ। ਮੈਂ ਤਾਂ ਥੋੜੀ ਗੱਲ ਕਰਨੀ ਸੀ ਵਹਿਮਾਂ ਭਰਮਾਂ ਬਾਰੇ। ਇੱਥੇ ਵੀ ਜਾਣੀ ਕਿ ਚਲੋ ਇੰਡੀਆ ਦਾ ਆਪਣੇ ਕਰਦੇ ਆ ਨਾ, ਇੱਥੇ ਵੀ ਵਾਲਾ ਚੱਲਦਾ ਪ੍ਰੋਗਰਾਮ, ਇਹ ਚਾਹੇ ਗੋਰਿਆਂ ਦੇ ਵਿੱਚ ਵੀ ਚੱਲਦਾ ਆ ਜਾਂ ਆਪਣਿਆਂ ਦੇ ਵਿੱਚ ਵੀ, ਉਹਦੇ ਬਾਰੇ ਗੱਲ ਕਰਨੀ ਸੀ।
ਜੀ
ਹਾਂਜੀ, ਇੱਥੇ ਜਿੱਦਾਂ ਆਪਣੇ ਕਈਆਂ ਦੇ ਦੇਖਿਆ ਆਪਣੇ ਘਰਾਂ ਦੇ ਵਿੱਚ ਪੰਜਾਬੀਆਂ ਦੇ, ਮੈਂ ਦੇਖਿਆ ਆਪਣੇ ਸਾਡੀਆਂ ਫੈਮਿਲੀਆਂ ਦੇ ਵਿੱਚ ਵੀ ਉਹ ਇੰਨੇ ਖੁਦ ਆਪਣਾ ਇੱਕ
ਕੀ ਹੁੰਦਾ ਜੀ
ਚਾਈਨੀਜ਼ ਬਾਬਾ ਨੀ ਹੁੰਦਾ, ਬੁੱਢਾ ਬਾਬਾ ਜਾਂ ਬੁੱਧਾ ਕਹਿੰਦੇ ਨੇ ਚਾਈਨੀਜ਼ ਬੁੱਧਾ, ਉਹਨੂੰ ਵੀ ਬਹੁਤ ਲੋਕ ਰੱਖਦੇ ਆ, ਆਪਣੇ ਬੰਦੇ ਵੀ ਰੱਖਦੇ ਆ। ਤੇ ਦੂਜਾ ਇੱਥੇ ਨਾ ਜਦੋਂ ਨਜ਼ਰ ਨੁਜ਼ਰ ਤੋਂ ਗੋਰੇ ਕੁੱਕੜ ਬਹੁਤ ਬਣਾਉਂਦੇ, ਆਪਣੇ ਵੀ ਲੋਕ ਰੱਖਣ ਲੱਗ ਪਏ ਆ ਕੁੱਕੜ, ਜਾਣੀ ਕਿ ਜਿੱਦਾਂ ਟਰੱਕਾਂ ਤੇ ਟੰਗਿਆ ਹੁੰਦਾ ਵੀ ਨਜ਼ਰ ਨਾ ਲੱਗੇ, ਇਹ ਵੀ ਰੋਕ ਵਹਿਮ
ਕਰਦੇ।
ਤੀਜਾ ਆਪਣੇ ਜਿਹੜਾ ਘੋੜੇ ਦਾ ਖੁਰ ਨੀ ਹੁੰਦਾ ਥੱਲੇ, ਯੂ ਸ਼ੇਪ ਹੁੰਦਾ, ਯੂ ਸ਼ੇਪ ਨੂੰ ਲੱਕੀ ਸਮਝਦੇ, ਉਹ ਵੀ ਬਹੁਤ ਆਪਣੇ ਬੰਦੇ ਵੀ ਦੇਖ ਕੇ ਟਰੱਕਾਂ ਨੇ ਕਈਆਂ ਨੇ ਬਣਾਇਆ, ਜਿੱਦਾਂ ਯੂ ਸ਼ੇਪ ਜਿਹਾ ਲੋਹੇ ਦਾ ਗੁਰ ਟੰਗਦੇ ਉਹਨੂੰ ਜਿੱਦਾਂ ਜੜ ਲੈਣਾ ਮੇਖਾ ਲਾ ਕੇ, ਉਹਨੂੰ ਕਹਿੰਦੇ ਲੱਕੀ ਆ ਇਹ। ਹਾਂਜੀ ਘਰੋਂ ਨਿਕਲਦੇ ਆ ਨਾ ਜੇ ਲਾਈਟਾਂ ਹਰੀ ਮਿਲ ਗਈ ਸਾਨੂੰ, ਪਹਿਲੀ ਲਾਈਟ ਤੇ ਹਰੀ ਤੁਸੀਂ ਕਹਿੰਦੇ ਮਤਲਬ ਲੋਕ ਕਹਿੰਦੇ ਆ ਵੀ ਲੱਕੀ ਆ, ਜੇ ਲਾਲ ਮਿਲ ਗਈ ਤਾਂ ਬਰਾਲ ਜਾ ਡਾਊਨ ਕਰ ਲੈਣਗੇ।
ਠੀਕ ਹੈ, ਹਾਂ ਇਹਦਾ ਮਤਲਬ ਅਸੀਂ ਵੀ ਕਹਿੰਦੇ ਪੰਜਾਬੀ ਆ, ਗੋਰੇ ਵੀ ਮੰਨਦੇ ਇਹਨਾਂ ਚੀਜ਼ਾਂ ਨੂੰ।
ਹਾਂਜੀ ਹਾਂਜੀ ਹੈਗੇ ਵਿੱਚ ਭੈਣ ਜੀ, ਹਾਂਜੀ ਤੇ ਬਾਕੀ ਮੈਂ ਤਾਂ ਮੇਰਾ ਵਿਚਾਰ ਆ ਵੀ ਜਿਹੜਾ ਵਹਿਮ ਭਰਮ ਕਰਨਾ ਉਹ ਚ ਨੁਕਸਾਨ ਸਾਡਾ ਨਾ ਹੋਵੇ ਕਿਸੇ ਪੈਸੇ ਦਾ ਜਾਨੀ ਮਾਲੀ ਨਾ, ਜੇ ਉਦਾਂ ਕੋਈ ਕਰਦਾ ਆ ਘਰ ਦਾ ਬੰਦਾ ਉਹਨੂੰ ਇੰਜੋਏ ਕਰ ਲੈਣਾ ਚਾਹੀਦਾ ਮੇਰੇ ਹਿਸਾਬ ਨਾਲ, ਤਾਂ ਸ਼ੁਕਲ ਮੇਰਾ ਕਰ ਲੈਣਾ ਚਾਹੀਦਾ।
ਹਾਂ ਬਿਲਕੁਲ ਸਹੀ ਗੱਲ ਆ, ਨਹੀਂ ਬਿਲਕੁਲ ਠੀਕ ਆ, ਤੁਸੀਂ ਉਸ ਚੀਜ਼ ਨੂੰ ਇੰਜੋਏ ਕਰੋ। ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ। ਸੋ ਉਹੀ ਅੱਜ ਅਸੀਂ ਯਾਦ ਕਰਦੇ ਪਏ ਸੀ ਕਿ ਇਹੋ ਜਿਹੇ ਬਹੁਤ ਵਹਿਮ ਭਰਮ ਸੀਗੇ ਕਿ ਜਿਨ੍ਹਾਂ ਨੂੰ ਅਸੀਂ ਬਚਪਨ ਦੇ ਵਿੱਚ ਜ਼ਬਰਦਸਤੀ ਮੰਨੀ ਦਾ ਸੀਗਾ, ਪਰ ਕਈ ਵਾਰੀ ਇੰਜੋਏ ਵੀ ਕਰੀਦਾ ਹੁੰਦਾ ਸੀਗਾ ਵੀ ਅੱਛਾ, ਜਿੱਦਾਂ ਹੁਣ ਪੇਪਰ ਪੈਂਦੇ ਹੁੰਦੇ ਸੀ ਤੇ ਸਵੇਰ ਨੂੰ ਦਹੀਂ ਮਿਲਦਾ ਹੁੰਦਾ ਸੀਗਾ ਖਾਣ ਨੂੰ, ਜਾਂ ਨਾ ਬੜੀ ਸੇਵਾ ਜਿਹੀ ਹੁੰਦੀ ਸੀ ਤੇ ਉਹ ਵਾਲੇ ਵਹਿਮ ਭਰਮ ਚੰਗੇ ਵੀ ਲੱਗਦੇ ਆ ਸਾਨੂੰ ਕਈ ਵਾਰੀ। ਫਿਰ ਜਿੱਦਾਂ ਸਿਰ ਸੁਰ ਨਹਾਉਣ ਤੋਂ ਵੀ ਦਾਦੀ ਨੇ ਕਹਿ ਦੇਣਾ ਵੀ ਅੱਜ ਸਿਰ ਨੀ ਨਹਾਉਣਾ, ਤੇ ਜੇ ਕਿਤੇ ਏਦਾਂ ਹੁੰਦਾ ਸੀ ਵੀ ਚਲੋ ਇੱਕ ਦਿਨ ਹੀ ਆ ਉਦਣ ਹੀ ਸਿਰ ਨਹਾਵਾਂਗੇ, ਹਨਾ। ਸੋ ਕਈ ਵਹਿਮ ਭਰਮ ਜਿਹੜੇ ਅਸੀਂ ਆਪਣੀ ਮਰਜ਼ੀ ਦੇ ਨਾਲ ਇੰਜੋਏ ਵੀ ਕਰ ਲੈਂਦੇ ਹਾਂ, ਇਹੀ ਕੁਛ ਚੀਜ਼ ਹੋਣੀ ਚਾਹੀਦੀ ਜ਼ਿੰਦਗੀ ਚ, ਕਿਸੇ ਚੀਜ਼ ਨੂੰ ਵੀ ਬੇਲੋੜਾ ਨਹੀਂ ਲੈਣਾ ਚਾਹੀਦਾ, ਆਰਾਮ ਦੇ ਨਾਲ ਹਲਕਾ ਫੁਲਕਾ ਜਿਹਾ ਲਓ ਤੇ ਐਸ਼ ਕਰੋ ਬਸ, ਹੈ ਨਾ।
ਹਾਂਜੀ ਆਪਣੇ ਜਿਹੜਾ ਸਿੰਘਾਂ ਨੂੰ ਰੋਟੀ ਨਹੀਂ ਖਲਾ ਦਿੰਦੇ, ਖੀਰ ਖੂਰ ਬਣਦੇ ਹੁੰਦੇ ਸੀਗੇ, ਵਾਹਵਾ ਵੀ ਚਾਰ ਚੜ ਜਾਂਦਾ ਹੁੰਦਾ ਇਹ ਖਲਾ ਹੋ ਇਹਨਾਂ ਨੂੰ।
ਹਾਂ ਬਿਲਕੁਲ ਸਹੀ ਗੱਲ ਆ, ਹੈ ਨਾ।
ਚਲੋ ਇੰਨੀ ਕੋਈ ਮੇਰੇ ਹਿਸਾਬ ਨਾਲ ਕੋਈ ਵਹਿਮ ਭਰਮ, ਚਲੋ ਕਈ ਕਹਿੰਦੇ ਆ ਬਈ ਬਹੁਤ ਸੀਰੀਅਸ ਨਹੀਂ ਲੈਣਾ ਚਾਹੀਦਾ, ਹੈ ਨਾ, ਆਪਣਾ ਆਪਣੀ ਇੰਜੋਏ ਆ, ਉਹਦੀ ਵੀ ਫਰੀਡਮ ਆ ਬੰਦੇ ਦੀ, ਜੇ ਉਹਨੂੰ ਪਰ ਇੰਨਾ ਵੀ ਉਹ ਨੁਕਸਾਨ ਨਾ ਕਰੇ ਬੰਦਾ, ਉਹਨੂੰ ਸਾਨੂੰ ਰੋਕਣਾ ਚਾਹੀਦਾ ਵੀ ਤੂੰ ਭਲਿਆ ਮਾਨਸਾ ਵੀ ਆਪਣਾ ਨੁਕਸਾਨ ਨਾ ਕਰੇ, ਬਾਕੀ ਕੋਈ ਗੱਲ ਨੀ, ਜੇ ਨੁਕਸਾਨ ਵੀ ਕੋਈ ਨੀ ਹੋਣਾ, ਜੇ ਆਪਾਂ ਦਹੀਂ ਖਾ ਲੈਂਦੇ ਨੁਕਸਾਨ ਵੀ ਕੀ ਹੁੰਦਾ ਸੀ, ਕੁਛ ਵੀ ਨੀ ਹੁੰਦਾ ਜੀ, ਸੋਚਣੀ ਹੈ
ਕੁਛ ਨੀ ਹੁੰਦਾ ਸੀ, ਉਹੀ ਤੇ ਗੱਲ ਆ, ਬਿਲਕੁਲ ਸਹੀ ਗੱਲ ਆ। ਹਾਂ ਔਰ ਬਜ਼ੁਰਗਾਂ ਨੂੰ ਇੱਕ ਖੁਸ਼ੀ ਜਿਹੀ ਮਿਲ ਜਾਂਦੀ ਸੀ ਕਿ ਚਲੋ ਅਸੀਂ ਕਿਹਾ ਤੇ ਇਹਨਾਂ ਨੇ ਮੰਨ ਲਿਆ।
ਹਾਂਜੀ ਬਸ ਆ ਚੀਜ਼ ਹੈ ਨਾ, ਜੇ ਕਿਸੇ ਦੀ ਖੁਸ਼ੀ ਲਈ ਕੋਈ ਪੈਸਿਆਂ ਦਾ ਸਾਡਾ ਨੁਕਸਾਨ ਜਾਲੀ ਮਾਲੀ ਨੁਕਸਾਨ ਨਹੀਂ ਹੁੰਦਾ, ਫਿਰ ਕੁਛ ਕੁਛ ਫੇਗੀ ਹੋ ਜਿਹਨੂੰ ਇੰਨੀ ਕੁ ਨਾ ਖੁਸ਼ੀ ਮਿਲਦੀ ਦਾ ਉਹ ਚ ਹਾਂ ਮਿਲਾ ਦਿਓ, ਹਾਂ ਉਹ ਨਹੀਂ ਮੈਂ ਆਪਣੀ ਲਾਈਫ ਚ ਨਹੀਂ ਅਡੋਪਟ ਕਰਨਾ, ਉਹ ਮੇਰੀ ਆਪਣੀ ਸੋਚਣੀ ਆ ਨਾ, ਉਹ ਚ ਵੀ ਕੋਈ ਨੁਕਸਾਨ ਨੀ
ਚਾਹੀਦਾ,
ਇਹੀ ਸ਼ੇਅਰ ਕਰਨਾ ਜੀ। ਬਾਕੀ ਫੇਰ ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਥੈਂਕ ਯੂ ਤੁਹਾਡਾ ਬਹੁਤ ਬਹੁਤ
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਹੀ ਵਧੀਆ ਗੱਲ ਕਰਕੇ ਗਏ ਇੰਦਰਜੀਤ ਹੁਣੀ, ਨਹੀਂ ਕਿ ਜ਼ਿੰਦਗੀ ਦੇ ਵਿੱਚ ਬਿਲਕੁਲ ਜੇ ਤੁਹਾਡੀ ਕੋਈ ਵੀ ਚੀਜ਼ ਆ, ਚਾਹੇ ਉਹ ਵਹਿਮ ਭਰਮ ਆ ਜਾਂ ਕੋਈ ਵੀ ਚੀਜ਼ ਆ ਜਿਹੜੀ ਜਾਨ ਮਾਲ ਦਾ ਨੁਕਸਾਨ ਨਹੀਂ ਕਰਦੀ, ਜੇ ਤੇ ਉਹ ਜੇ ਕੋਈ ਕਰਦਾ ਵੀ ਆ ਤੇ ਠੀਕ ਆ, ਜੇ ਉਹਨੂੰ ਉਸ ਚੀਜ਼ ਨਾਲ ਖੁਸ਼ੀ ਮਿਲਦੀ ਹੈ, ਲੋਕਤੰਤਰ ਹੈ ਜੀ, ਔਰ ਕਰ ਲੈਣਾ ਚਾਹੀਦਾ। ਬਹੁਤ ਜ਼ਿਆਦਾ ਮੈਨੂੰ ਲੱਗਦਾ ਵਿਚਾਰ ਚਰਚਾ ਦੇ ਵਿੱਚ ਤਰਕਾਂ ਦੇ ਵਿੱਚ ਵੀ ਨਹੀਂ ਪੈਣਾ ਚਾਹੀਦਾ ਕਈ ਵਾਰੀ, ਵੀ ਚਲੋ ਇਹ ਜ਼ਰੂਰੀ ਵੀ ਨਹੀਂ ਹੁੰਦਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਖੁਸ਼ੀ ਲਿਆਉਂਦੀ ਹੈ ਤੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ, ਕਿਸੇ ਨੂੰ ਕਾਲਾ ਰੰਗ ਪਸੰਦ ਹੈ ਤੇ ਕਿਸੇ ਨੂੰ ਚਿੱਟਾ ਰੰਗ ਪਸੰਦ ਹੈ। ਸੋ ਪਸੰਦ ਆਪੋ ਆਪਣੀ ਹੈ ਜੀ, ਤੇ ਅਸੀਂ ਬੈਠੇ ਹਾਂ ਇੱਥੇ ਵਾਸਤੇ ਉਹਨਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਨ ਦੇ ਲਈ। ਸੋ ਗੱਲ ਚਾਹੇ ਵਹਿਮਾਂ ਭਰਮਾਂ ਦੀ ਹੋ ਜਾਏ, ਕਿਸੇ ਮੌਸਮ ਦੀ ਹੋ ਜਾਏ, ਰੁੱਤ ਦੀ ਹੋ ਜਾਏ, ਜਾਂ ਚੰਗੇ ਮਾੜੇ ਟਾਈਮ ਦੀ ਹੋ ਜਾਏ, ਅਸੀਂ ਤੇ ਗੱਲ ਕਰਦੇ ਹੁੰਦੇ ਹਾਂ ਜੀ ਯਾਦਾਂ ਦੀ। ਸੋ ਅਸੀਂ ਦਮ ਭਰਨਾ ਹੁੰਦਾ ਯਾਦਾਂ ਦਾ। ਸੋ ਲਖਵੀਰ ਭੁੱਲਰ ਹੁਣਾਂ ਦੇ ਕੀ ਵਿਚਾਰ ਨੇ ਇਸ ਨੂੰ ਲੈ ਕੇ, ਉਹ ਵੀ ਸੁਣਦੇ ਹਾਂ ਜੀ ਉਹਨਾਂ ਦੇ ਵੋਇਸ ਮੈਸੇਜ ਦੇ ਜ਼ਰੀਏ।
ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਬੜੇ ਸਤਿਕਾਰ ਸਹਿਤ ਵਹਿਮ ਤੇ ਵਿਚਾਰ ਲੈਣਾ ਲਿਖੀਆਂ। ਡਰਿਆ ਬੰਦਾ ਵਹਿਮੀ ਹੁੰਦਾ, ਡਰ ਆਉਂਦਾ ਵਿੱਚੋਂ ਹਨੇਰੇ, ਅੰਦਰੋਂ ਬਾਹਰੋਂ ਇੱਕ ਜੇ ਹੋਵੇਂ ਵਹਿਮ ਨਾ ਰਹਿਣੇ ਤੇਰੇ। ਹਰ ਥਾਂ ਬਸਦੀ ਇੱਕੋ ਸ਼ਕਤੀ ਤੇਰੇ ਨਾਲ ਹਮੇਸ਼ਾ, ਖੁਸ਼ੀ ਆਨੰਦ ਤੇ ਖੇੜਾ ਲੈਣਾ ਧਰਮ ਨਾ ਬਣਾਈ ਪੇਸਾ, ਖੁਸ਼ੀ ਆਨੰਦ ਤੇ ਖੇੜਾ ਲੈਣਾ ਧਰਮ ਨਾ ਬਣਾਈ ਪੇਸਾ। ਧੰਨਵਾਦ।
ਬਹੁਤ ਵਧੀਆ ਜੀ ਲਖਵੀਰ ਭੁੱਲਰ ਹੋਣਾ ਦੇ ਆਪਣੇ ਵਿਚਾਰ, ਔਰ ਬੜੇ ਹੀ ਖੂਬਸੂਰਤ ਵਿਚਾਰ ਇਹਨਾਂ ਨੇ ਵੀ ਕਹੇ ਕਿ ਗੱਲ ਇਹ ਹੁੰਦੀ ਹੈ ਕਿ ਜਿਹੜਾ ਡਰ ਹੁੰਦਾ ਉਹ ਹਨੇਰੇ ਤੋਂ ਪੈਦਾ ਹੁੰਦਾ, ਤੇ ਜਦੋਂ ਤੁਹਾਡੇ ਅੰਦਰ ਬਾਹਰ ਹਰ ਪਾਸੇ ਚਾਨਣ ਹੋ ਜਾਵੇ ਫੇਰ ਤੇ ਜੀ ਉਹੀ ਨਿਰਭਉ ਤੇ ਨਿਰਵੈਰ ਹੋ ਜਾਂਦੇ ਆ ਤੁਸੀਂ, ਤੇ ਇਹਨਾਂ ਵਹਿਮਾਂ ਭਰਮਾਂ ਦੀ ਕੋਈ ਥਾਂ ਨਹੀਂ ਰਹਿੰਦੀ। ਔਰ ਉਹਦੇ ਨਾਲ ਨਾਲ ਸਿਰਫ ਇਹੀ ਵਹਿਮ ਭਰਮ ਕੀ ਜ਼ਿੰਦਗੀ ਦੇ ਨਾਲ ਜੁੜੇ ਹੋਰ ਵੀ ਬਹੁਤ ਵਹਿਮ, ਹੋਰ ਬਹੁਤ ਡਰ ਜਿਹੜੇ ਆ ਉਹ ਆਪਣੇ ਆਪ ਚਲੇ ਜਾਂਦੇ ਹੋਣਗੇ, ਪਰ ਉਹਨਾਂ ਬਾਰੇ ਮੈਂ ਕੁਛ ਜ਼ਿਆਦਾ ਕਹਿ ਨਹੀਂ ਸਕਦੀ ਕਿਉਂਕਿ ਮੇਰੀ ਉਹ ਅਵਸਥਾ ਅਜੇ ਤੱਕ ਹੈ ਨਹੀਂ ਜੀ। ਪਰ ਬਿਲਕੁਲ ਤੁਹਾਡੇ ਸਾਰਿਆਂ ਇਹ ਹੀ ਫਾਇਦਾ ਹੁੰਦਾ ਜਦੋਂ ਅਸੀਂ ਸਾਰੇ ਰਲ ਕੇ ਬੈਠਦੇ ਹਾਂ ਕਿਸੇ ਵੀ ਗੱਲ ਤੇ ਕੋਈ ਵਿਚਾਰ ਚਰਚਾ ਕਰਦੇ ਹਾਂ, ਤੇ ਸਾਰਿਆਂ ਦੇ ਆਪਣੇ ਆਪਣੇ ਮਾਨਸਿਕ ਅਵਸਥਾ ਦੇ ਅਨੁਸਾਰ ਆਪਣੇ ਆਪਣੇ ਵਿਚਾਰ ਹੁੰਦੇ ਆ, ਤੇ ਉਹ ਜਦੋਂ ਵਿਚਾਰ ਅਸੀਂ ਬਣਾ ਕੇ ਇੱਕ ਗੁਲਦਸਤੇ ਚ ਲਗਾਉਂਦੇ ਹਾਂ ਤੇ ਉਹ ਬਿਲਕੁਲ ਜੀ ਇੱਕ ਬਗੀਚਾ ਇੱਕ ਗੁਲਦਸਤਾ ਬਣ ਜਾਂਦਾ। ਸੋ ਇਹ ਹਰਮਨ ਰੇਡੀਓ ਜੀ ਤੇ ਇੱਕ ਕਹਿ ਲਓ ਵੀ ਜ਼ਮੀਨ ਦਾ ਟੁਕੜਾ, ਉਹਦੇ ਵਿੱਚ ਤੁਹਾਡੇ ਸਾਰਿਆਂ ਦੇ ਜਦੋਂ ਵਿਚਾਰ ਉੱਗਦੇ ਆ ਤੇ ਫਿਰ ਇੱਕ ਬੜਾ ਪਿਆਰਾ ਜਿਹੜਾ ਬਾਗ ਹੈ ਉਹ ਬਣ ਜਾਂਦਾ। ਸੋ ਇਸੇ ਬਗੀਚੇ ਨੂੰ ਅਸੀਂ ਸਾਰੇ ਬੈਠ ਕੇ ਮਾਣਦੇ ਆ, ਆਨੰਦ ਲੈਂਦੇ ਆ। ਸੋ ਤੁਹਾਡੇ ਸਾਰਿਆਂ ਦੇ ਜਿਹੜੇ ਵਿਚਾਰ ਹੁੰਦੇ ਆ ਬੜੇ ਜ਼ਰੂਰੀ ਹੁੰਦੇ ਆ, ਉਹਨਾਂ ਦੀ ਸਾਂਝ ਸਾਡੇ ਨਾਲ ਜ਼ਰੂਰ ਪਾਇਆ ਕਰੋ। ਲਓ ਜੀ ਧਨੀ ਸਾਹਿਬ ਵੀ ਆ ਗਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਹੋਰ ਧਨੀ ਸਾਹਿਬ ਕੀ ਹਾਲ ਚਾਲ ਹੋ, ਟਰੱਕ ਚਲਾ ਰਹੇ ਹੋ ਅੱਜ ਵੀ? ਸੋ ਜਿੱਥੇ ਕਿਤੇ ਵੀ ਹੋ ਤੁਸੀਂ ਸਾਰੇ ਜੀ ਖੁਸ਼ ਰਹੋ, ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗੇ ਰਹੋ ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਉਹ ਵੀ ਤੁਸੀਂ ਹੁੰਗਾਰਾ ਭਰਦੇ ਰਹੋ। ਸੋ ਗੱਲ ਕਰ ਰਹੇ ਸੀ ਜੀ ਵਹਿਮਾਂ ਭਰਮਾਂ ਦੀ, ਵਹਿਮਾਂ ਭਰਮਾਂ ਦੇ ਵਿੱਚ ਛੋਟੇ ਹੁੰਦੇ ਬੱਚੇ ਦੇ ਜਾਂ ਇੱਕ ਕਹਿ ਲਓ ਹੁਣ ਤੋਂ ਪਹਿਲਾਂ ਦੇ ਜਿਹੜੇ ਵਹਿਮ ਭਰਮ ਜਿੰਨੇ ਕੁ ਮੈਨੂੰ ਪਤਾ ਸੀ ਉਹਨਾਂ ਬਾਰੇ ਗੱਲ ਕੀਤੀ। ਸੋ ਹੁਣ ਗੱਲ ਕਰਦੀ ਆਂ ਜੀ ਵਿਆਹ ਸ਼ਾਦੀਆਂ ਨਾਲ ਜੁੜੇ ਹੋਏ ਵਹਿਮਾਂ ਭਰਮਾਂ ਦੀ। ਸੋ ਵਿਆਹ ਸ਼ਾਦੀਆਂ ਵਿੱਚ ਵੀ ਇਹਨਾਂ ਵਹਿਮਾਂ ਭਰਮਾਂ ਦੀ ਬੜੀ ਖਾਸ ਥਾਂ ਹੁੰਦੀ ਸੀ, ਹਨਾ? ਤੇ ਮੈਨੂੰ ਲੱਗਦਾ ਅੱਜ ਵੀ ਸ਼ਾਇਦ ਹੈ, ਬਹੁਤ ਲੋਕ ਅੱਜ ਵੀ ਉਹਨਾਂ ਵਹਿਮਾਂ ਭਰਮਾਂ ਨੂੰ ਨਿਭਾਉਂਦੇ ਆ। ਸੋ ਸਭ ਤੋਂ ਪਹਿਲਾਂ ਤੇ ਗੱਲ ਇਹ ਹੁੰਦੀ ਸੀ ਕਿ ਸਰਾਧ ਤੇ ਜਿਹੜੇ ਨਰਾਤੇ ਹੁੰਦੇ ਸੀਗੇ ਇਹ ਬੜੇ ਚੱਲਦੇ ਹੁੰਦੇ ਸੀ। ਸਰਾਧਾਂ ਦੇ ਵਿੱਚ ਵਿਆਹ ਕਰਨਾ ਸ਼ੁਭ ਤੇ ਨਰਾਤਿਆਂ ਦੇ ਵਿੱਚ ਵਿਆਹ ਕਰਨਾ ਸ਼ੁਭ ਮੰਨਦੇ ਹੁੰਦੇ ਸੀਗੇ। ਸੋ ਹੋਰ ਵੀ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਪਹਿਲਾਂ ਪੋਹ ਦੇ ਮਹੀਨੇ ਦੇ ਵਿੱਚ, ਜਿਹੜਾ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਿਹੜੇ ਵਿਆਹ ਨਹੀਂ ਕਰਨੇ ਜਾਂ ਜਿਸ ਮਹੀਨੇ ਦੇ ਵਿੱਚ ਬੱਚੇ ਦਾ ਜਨਮ ਹੋਇਆ ਹੋਵੇ ਉਸ ਮਹੀਨੇ ਦੇ ਵਿੱਚ ਵਿਆਹ ਨਹੀਂ ਕਰਨੇ, ਇਹੋ ਜਿਹੇ ਵੀ ਵਹਿਮ ਕੀਤੇ ਜਾਂਦੇ ਸੀ। ਤੇ ਸਰਾਧਾਂ ਦੇ ਵਿੱਚ ਕੋਈ ਚੀਜ਼ ਵੀ ਨਹੀਂ ਖਰੀਦੀ ਜਾਂਦੀ ਹੁੰਦੀ ਸੀ ਜੇ ਵਿਆਹ ਦੀ ਕੋਈ ਸ਼ੋਪਿੰਗ ਵਗੈਰਾ ਸ਼ੁਰੂ ਕਰਨੀ ਹੁੰਦੀ ਸੀ ਤੇ ਨਰਾਤਿਆਂ ਨੂੰ ਸ਼ੁਭ ਮੰਨਿਆ ਜਾਂਦਾ ਹੁੰਦਾ ਸੀ, ਤੇ ਜਾਂ ਕਹਿੰਦੇ ਹੁੰਦੇ ਸੀ ਕਿ ਸਰਾਧਾਂ ਤੋਂ ਪਹਿਲਾਂ ਸ਼ੁਰੂ ਕਰ ਲਓ। ਸੋ ਟੇਵਾ ਪੱਤਰੀ ਪੰਡਿਤ ਤੋਂ ਦਿਖਾ ਕੇ ਪਹਿਲਾਂ ਮੁੰਡੇ ਕੁੜੀ ਦੇ ਗੁਣ ਮਲਾਏ ਜਾਂਦੇ ਸੀ ਤੇ ਪੰਡਿਤ ਦੀ ਹਾਂ ਤੋਂ ਬਾਅਦ ਫਿਰ ਵਿਆਹ ਦਾ ਜਿਹੜਾ ਮਹੂਰਤ ਕਢਾਇਆ ਜਾਂਦਾ ਸੀਗਾ। ਸੋ ਹਿੰਦੂ ਧਰਮ ਦੇ ਵਿੱਚ ਇਹ ਜਿਹੜਾ ਰਿਵਾਜ਼ ਆ ਬੜਾ ਪ੍ਰਚਲਿਤ ਹੈ ਤੇ ਅਜੇ ਤੱਕ ਵੀ ਮੈਨੂੰ ਲੱਗਦਾ ਕਾਫੀ ਮੰਨਦੇ ਇਸ ਚੀਜ਼ ਨੂੰ। ਸੋ ਸਾਉਣ ਦੇ ਮਹੀਨੇ ਦੇ ਵਿੱਚ ਵੀ ਜਿਹੜੇ ਵਿਆਹ ਨਹੀਂ ਕੀਤੇ ਜਾਂਦੇ ਸੀ, ਸਾਉਣ ਤੇ ਜਿਹੜਾ ਪੋਹ ਦਾ ਮਹੀਨਾ ਹੁੰਦਾ ਸੀ ਉਹਦੇ 'ਚ ਵਿਆਹ ਨਹੀਂ ਕੀਤੇ ਜਾਂਦੇ ਹੁੰਦੇ ਸੀ। ਸੋ ਕਿਸੇ ਵਿਧਵਾ ਨੂੰ ਵਿਆਹ ਦੀਆਂ ਸ਼ਗਨ ਦੀਆਂ ਜਿਹੜੀਆਂ ਰਸਮਾਂ ਹੁੰਦੀਆਂ ਸੀ ਉਹ ਨਿਭਾਉਣ ਦੇ ਵਿੱਚ ਮਨਾਈ ਹੁੰਦੀ ਸੀ। ਤੇ ਮੇਰੇ ਦਾਦੀ ਜੀ ਖੁਦ ਮੇਰੇ ਦਾਦਾ ਜੀ ਨਹੀਂ ਸੀ ਤੇ ਉਹ ਆਪ ਹੀ ਨਹੀਂ ਕਿਸੇ ਸ਼ਗਨ ਦੀ ਜਗ੍ਹਾ ਦੇ ਵਿੱਚ ਜਾਂਦੇ ਹੁੰਦੇ ਸੀ। ਉਹਨਾਂ ਨੇ ਕਹਿਣਾ ਕਿ ਨਹੀਂ ਮੈਂ ਇੱਥੇ ਬੈਠੀ ਹਾਂ, ਮੈਨੂੰ ਪੁੱਛ ਲਓ ਤੁਸੀਂ, ਪਰ ਮੈਂ ਜਾਣਾ ਨਹੀਂ। ਔਰ ਕਿਸੇ ਵੇਲੇ ਬੜਾ ਬੁਰਾ ਵੀ ਲੱਗਦਾ ਹੁੰਦਾ ਸੀ ਇਹ ਚੀਜ਼ ਕਿ ਦੱਸੋ ਇੰਨੀ ਸਿਆਣੀ ਔਰਤ ਹੈ ਨਾ, ਔਰ ਅਸੀਂ ਸਾਰਾ ਕੁਛ ਤੁਹਾਨੂੰ ਪੁੱਛ ਕੇ ਕਰਦੇ ਹਾਂ ਪਰ ਤੁਹਾਡੇ ਹੱਥੋਂ ਉਹ ਸ਼ਗਨ ਨਹੀਂ ਹੋ ਰਹੇ। ਸੋ ਕਈ ਵਾਰੀ ਇਹ ਜਿਹੜੇ ਵਹਿਮ ਭਰਮ ਹੁੰਦੇ ਸੀਗੇ ਇਹ ਬੜੇ ਹਰਟਿੰਗ ਵੀ ਹੁੰਦੇ ਸੀ ਔਰ ਇਹਦੇ ਨਾਲ ਦੁੱਖ ਵੀ ਹੁੰਦਾ ਸੀ, ਫੀਲਿੰਗਸ ਹਰਟ ਹੁੰਦੀਆਂ ਸੀ। ਸੋ ਇੰਦਰਜੀਤ ਹੁਣਾਂ ਦੇ ਕਹਿਣ ਵਾਂਗੂ ਕਿ ਉਹ ਵਹਿਮ ਕਰ ਲੈਣੇ ਚਾਹੀਦੇ ਜਿਨ੍ਹਾਂ ਦੇ ਨਾਲੋਂ ਜਿਨ੍ਹਾਂ ਦੇ ਨਾਲ ਤੁਹਾਡਾ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੁੰਦਾ ਹੋਵੇ, ਜਿਹਦੇ ਨਾਲ ਤੁਸੀਂ ਕੋਈ ਹਰਟ ਨਾ ਹੁੰਦੇ ਹੋਵੋ, ਪਰ ਮੈਨੂੰ ਲੱਗਦਾ ਉਹ ਵਹਿਮਾਂ ਭਰਮਾਂ ਨੂੰ ਜ਼ਿੰਦਗੀ ਚੋਂ ਕੱਢ ਦੇਣਾ ਚਾਹੀਦਾ ਜਿਹਦੇ ਨਾਲ ਤੁਸੀਂ ਕਿਤੇ ਨਾ ਕਿਤੇ ਹਰਟ ਹੁੰਦੇ ਹੋਵੋ, ਚਾਹੇ ਤੁਹਾਡਾ ਜਾਨੀ ਮਾਲੀ ਨੁਕਸਾਨ ਹੋਵੇ ਜਾਂ ਤੁਹਾਡੀਆਂ ਫੀਲਿੰਗਸ ਹਰਟ ਹੁੰਦੀਆਂ ਹੋਣ। ਸੋ ਸਾਹੇ ਜਦੋਂ ਵੱਜ ਜਾਂਦਾ ਹੁੰਦਾ ਸੀ ਕੁੜੀ ਮੁੰਡਾ ਤੇ ਉਹਨਾਂ ਨੂੰ ਵੀ ਘਰੋਂ ਨਿਕਲਣ ਦੀ ਮਨਾਹੀ ਹੁੰਦੀ ਸੀਗੀ। ਕਈ ਵਹਿਮ ਭਰਮ ਤਾਂ ਸਾਡੇ ਸੱਭਿਆਚਾਰ ਦਾ ਮੈਨੂੰ ਲੱਗਦਾ ਵੀ ਇੱਕ ਅਟੁੱਟ ਹਿੱਸਾ ਹੀ ਬਣ ਗਏ ਨੇ, ਹਨਾ? ਜੋ ਸਾਨੂੰ ਹੁਣ ਵਹਿਮ ਨਹੀਂ ਬਲਕਿ ਰੀਤੀ ਰਿਵਾਜ ਲੱਗਦੇ ਆ, ਹੁਣ ਵਹਿਮ ਨਹੀਂ ਰਹਿ ਗਏ, ਉਹ ਲੱਗਦਾ ਵੀ ਰੀਤੀ ਰਿਵਾਜ ਹੀ ਬਣ ਗਏ ਆ। ਜਿੱਦਾਂ ਕਹਿ ਲਓ ਵੀ ਜਦੋਂ ਕੋਈ ਸ਼ਗਨ ਦਾ ਜਦੋਂ ਕੋਈ ਪਹਿਲੀ ਵਾਰ ਘਰ ਆਉਂਦਾ ਸੀ ਜਾਂ ਸ਼ਗਨਾਂ ਵਾਲੇ ਕੰਮ ਨਾਲ ਘਰ ਆਉਂਦਾ ਸੀਗਾ ਤੇ ਤੇਲ ਚਵਾਉਣਾ ਜਿਹੜਾ ਸਰਦਲਾਂ ਤੇ ਹੁੰਦਾ ਸੀ ਉਹ ਹੁਣ ਵਹਿਮ ਨੀ ਲੱਗਦਾ, ਉਹ ਇੱਕ ਰਿਵਾਜ ਬਣ ਗਿਆ ਆ। ਇੱਥੋਂ ਤੱਕ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਵੀ ਲੈ ਕੇ ਘਰ ਵਿਚ ਆਉਂਦੇ ਆ ਨਾ ਤੇ ਪਾਠ ਰੱਖਣਾ ਹੁੰਦਾ ਘਰ ਦੇ ਵਿਚ ਤੇ ਬਜ਼ੁਰਗ ਔਰਤਾਂ ਤੇ ਉਦੋਂ ਵੀ ਜਿਹੜਾ ਉਹ ਜਿਹੜਾ ਤੇਲ ਆ ਉਹ ਸਰਦਲਾਂ ਤੇ ਚਵਾਉਂਦੀਆਂ ਕਿ ਸ਼ਗਨਾਂ ਦੇ ਕੰਮ ਲਈ ਜਿਹੜੇ ਗੁਰੂ ਗ੍ਰੰਥ ਸਾਹਿਬ ਘਰ ਆਏ ਆ। ਸੋ ਇਹੀ ਗੱਲ, ਉਹ ਵਹਿਮ ਭਰਮ ਨਾ ਹੋ ਕੇ ਉਹ ਰੀਤੀ ਰਿਵਾਜ਼ ਬਣ ਗਏ ਆ, ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣ ਗਏ ਹੋਏ ਆ। ਸੋ ਇੱਕ ਹੋਰ ਰੋਚਕ ਵਹਿਮ ਹੁੰਦਾ ਸੀਗਾ ਜੋ ਤੁਹਾਡੇ ਨਾਲ ਸਾਂਝਾ ਕਰਦੀ ਆ, ਜੇ ਪਹਿਲਾਂ ਪਹਿਲ ਇੱਦਾਂ ਹੁੰਦਾ ਸੀ ਕਿ ਜੇ ਕੋਈ ਬਰਾਤ ਆ ਨਾ ਉਹ ਜੋ ਜੇ ਕਿਸੇ ਪੁਲ ਜਾਂ ਨਦੀ ਨੂੰ ਪਾਰ ਕਰਕੇ ਵਿਆਹੁਣ ਆਉਂਦੀ ਸੀ ਤਾਂ ਜਿਹੜਾ ਲਾੜਾ ਹੁੰਦਾ ਸੀਗਾ ਨਾ ਮੁੰਡਾ ਹੁੰਦਾ ਸੀ ਉਹਨੂੰ ਦੁਬਾਰਾ ਨਹਾ ਕੇ ਕੁੜੀ ਦੇ ਘਰ ਲਿਜਾਇਆ ਜਾਂਦਾ ਹੁੰਦਾ ਸੀ। ਸੋ ਜੇ ਕੋਈ ਨਦੀ ਰਸਤੇ ਚ ਆਉਂਦੀ ਸੀ ਬਰਾਤ ਦੇ ਜਾਂ ਕੋਈ ਪੁਲ ਆਉਂਦਾ ਸੀਗਾ ਤੇ ਉਹ ਟੱਪ ਕੇ ਪਹਿਲਾਂ ਮੁੰਡੇ ਨੂੰ ਨਹਾਉਣਾ ਪੈਂਦਾ ਹੁੰਦਾ ਸੀਗਾ, ਉਸ ਤੋਂ ਬਾਅਦ ਫਿਰ ਉਹ ਕੁੜੀ ਦੇ ਘਰ ਜਾਂਦਾ ਹੁੰਦਾ ਸੀ, ਉਸ ਤੋਂ ਬਾਅਦ ਲਾਮਾ ਫੇਰੇ ਜਿਹੜੇ ਹੁੰਦੇ ਸੀ। ਸੋ ਕੁਲਦੀਪ ਕੌਰ ਹੁਣਾਂ ਨੇ ਕਿਹਾ ਹੈ ਜੀ ਜਾਂ ਫਿਰ ਕੁੜੀ ਮੁੰਡੇ ਦਾ ਸਾਹੇ ਵੱਜਣਾ, ਬਿਲਕੁਲ ਜੀ ਉਹ ਸਾਹੇ ਵੱਜਣ ਵਾਲੀ ਗੱਲ ਕਰ ਰਹੀ ਸੀ ਤੇ ਉਹਨਾਂ ਦੀ ਘਰੋਂ ਜਾਣ ਤੋਂ ਮਨਾਹੀ ਹੁੰਦੀ ਸੀ ਬਿਲਕੁਲ। ਤੇ ਪਾਲਾ ਬੈਂਸ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਇੱਕ ਘਟਨਾ ਕਹਿੰਦੇ ਮੇਰੀਆਂ ਅੱਖਾਂ ਸਾਹਮਣੇ ਹੋਈ ਸੀ, ਉਹ ਘਟਨਾ ਨੂੰ ਦੇਖ ਕੇ ਮੈਨੂੰ ਬੜਾ ਸ਼ੌਕ ਲੱਗਿਆ ਸੀ, ਮੇਰੇ ਕੋਲ ਟਾਈਮ ਨਹੀਂ ਕਾਲ ਕਰਨ ਦਾ ਨਾ ਤਾਂ ਨਹੀਂ ਤਾਂ ਸ਼ੇਅਰ ਜ਼ਰੂਰ ਕਰਦਾ, ਬੜੀ ਸੱਚੀ ਘਟਨਾ ਸੀ ਜੀ ਉਹ, ਅੱਜ ਵਿਸ਼ਵਾਸ ਕਰਨਾ ਸੋਚ ਕੇ ਬਹੁਤ ਬਹੁਤ ਸ਼ੁਕਰੀਆ ਪਾਲਾ ਬੈਂਸ ਜੀ, ਆ ਤਾਂ ਤੁਸੀਂ ਗਲਤ ਗੱਲ ਕੀਤੀ ਹੈ ਨਾ, ਜਾਂ ਤਾਂ ਸਾਨੂੰ ਤੁਸੀਂ ਦੱਸ ਦੇ ਨਾ ਵੀ ਤੁਹਾਡੇ ਕੋਲ ਕੋਈ ਇਹੋ ਜਿਹੀ ਘਟਨਾ ਹੈਗੀ ਆ ਨਾ ਭਈ ਜਿਹੜੀ ਤੁਹਾਨੂੰ ਐ ਲੱਗਦਾ ਸੀ ਭਈ ਅੱਛਾ ਇਹ ਵੀ ਹੋ ਸਕਦੀ ਆ, ਤੇ ਜਾਂ ਤੇ ਤੁਸੀਂ ਸਾਨੂੰ ਇਹ ਮੈਸੇਜ ਨਾ ਕਰਦੇ ਜਾਂ ਫਿਰ ਹੁਣ ਸਾਨੂੰ ਕਾਲ ਕਰੋ ਤੇ ਜਾਂ ਫਿਰ ਵੋਇਸ ਮੈਸੇਜ ਕਰਕੇ ਦੱਸ ਦੋ ਭਈ ਇਹੋ ਜਿਹੀ ਕਿਹੜੀ ਗੱਲ ਸੀਗੀ, ਤੇ ਤੁਸੀਂ ਸਸਪੈਂਸ ਨਾ ਰੱਖੋ ਇਹ ਕਿਉਂਕਿ ਹਨਾ ਜਦੋਂ ਐ ਕਹਿ ਦੋ ਫਿਰ ਹੋਰ ਜ਼ਿਆਦਾ ਹੋ ਜਾਂਦਾ ਭਈ ਅੱਛਾ ਇਹੋ ਜਿਹੀ ਕਿਹੜੀ ਗੱਲ ਹੋਣੀ ਆ। ਅੱਛਾ ਹੋਰ ਵੀ ਗੱਲਾਂ ਹੁੰਦੀਆਂ ਸੀਗੀਆਂ, ਭੂਤਾਂ ਪ੍ਰੇਤਾਂ ਦੀਆਂ ਬੜੀਆਂ ਗੱਲਾਂ ਹੁੰਦੀਆਂ ਸੀਗੀਆਂ, ਚਲੋ ਪਤਾ ਨੀ ਮੈਨੂੰ ਇਹ ਗੱਲ ਕਰਨੀ ਚਾਹੀਦੀ ਆ ਜਾਂ ਨਹੀਂ, ਪਰ ਯਾਦ ਹੈ ਬਚਪਨ ਚ ਬੜੀਆਂ ਗੱਲਾਂ ਸੁਣਾਉਂਦੇ ਹੁੰਦੇ ਸੀਗੇ ਸਾਰਿਆਂ ਨੇ ਇੱਕ ਦੂਜੇ ਨੂੰ, ਔਰ ਕਈ ਵਾਰੀ ਤੇ ਜਿਹੜੇ ਯਾਰ ਦੋਸਤ ਹੁੰਦੇ ਸੀ ਉਹਨਾਂ ਨੇ ਉਹੀ ਮਸਾਲੇ ਲਾ ਲਾ ਕੇ ਦੱਸੀ ਜਾਣਾ ਭਈ ਫਲਾਨੀ ਥਾਂ ਆ ਦੇਖਿਆ ਫਲਾਨੀ ਥਾਂ ਆ ਦੇਖਿਆ। ਸੋ ਉਹ ਇੱਕ ਜਿਹੜਾ ਵਹਿਮ ਆ ਉਹ ਡਰ ਆ ਉਹ ਦਿਮਾਗ ਚ ਬੈਠ ਜਾਂਦਾ ਹੁੰਦਾ ਸੀਗਾ, ਤਾਂ ਹਨੇਰੇ ਦੇ ਵਿੱਚ ਐਂ ਲੱਗਦਾ ਹੁੰਦਾ ਸੀ ਭੀ ਹੁਣ ਵੀ ਕਿਤੇ ਕੋਈ ਨਿਕਲ ਆਇਆ ਤੇ ਹੁਣ ਵੀ। ਸੋ ਇਹੋ ਜਿਹੀਆਂ ਬੜੀਆਂ ਕਹਾਣੀਆਂ ਸੁਣੀ ਦੀਆਂ ਹੁੰਦੀਆਂ ਸੀ, ਮੈਨੂੰ ਲੱਗਦਾ ਇਹਦੇ ਲਈ ਤਾਂ ਇੱਕ ਸਾਨੂੰ ਖਾਸ ਵੱਖਰਾ ਪ੍ਰੋਗਰਾਮ ਕਰਨਾ ਪੈਣਾ ਜਿਹੜੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਅਸੀਂ ਸੁਣੀ ਦੀਆਂ ਹੁੰਦੀਆਂ ਸੀ। ਸੋ ਲੋ ਜੀ ਇੱਕ ਕਾਲ ਆ ਰਹੀ ਆ ਤੇ ਦੇਖਦੇ ਆ ਕਿ ਕਿਹਨਾਂ ਨੂੰ ਆਪਣੀਆਂ ਕੀ ਯਾਦਾਂ ਯਾਦ ਆਈਆਂ। ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਹੋਰ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਕਹਿ ਤਰੀ ਸਤਿ ਸ੍ਰੀ ਅਕਾਲ। ਤੇ ਮੈਂ ਥੋੜਾ ਜਿਹਾ ਲੇਟ ਜੁਆਇਨ ਕੀਤਾ ਆ ਤੇ ਲਾਸਟ ਵੈਡਨਸਡੇ ਵੀ ਮੈਂ ਤੁਹਾਡਾ ਆਹ ਵਾਲਾ ਜਿਹੜਾ ਸੁਣ ਰਹੀ ਸੀ ਤੇ ਮੈਨੂੰ ਬੜੀ ਉਡੀਕ ਸੀਗੀ ਕਿ ਹਾਂ ਮੈਂ ਵੀ ਕੁਝ ਸ਼ੇਅਰ ਕਰਾਂ। ਤੇ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਉਹ ਤੇਲ ਚਵਾਇਆ ਜਾਂਦਾ ਸੀ ਲੋਹੇ ਦੇ ਦਰਵਾਜਿਆਂ ਦੇ ਜਦੋਂ ਆਉਂਦਾ ਸੀ, ਮਤਲਬ ਇਹ ਜਿਹੜਾ ਵਹਿਮ ਭਰਮ ਦਾ ਟੋਪਿਕ ਆ ਇਹ ਸ਼ੁਰੂ ਤੋਂ ਮੇਰੇ ਬੜੇ ਇੰਟਰਸਟ ਵਿੱਚ ਰਿਹਾ ਕਿਉਂਕਿ ਮੇਰੇ ਜਿਹੜੇ ਡੈਡ ਸੀਗੇ ਸਾਨੂੰ ਉਹਨਾਂ ਨੇ ਕਦੀ ਕੋਈ ਵਹਿਮ ਭਰਮ ਕਰਨ ਨਹੀਂ ਦਿੱਤਾ। ਤੇ ਉਹ ਮੈਂ ਮਤਲਬ ਹਮੇਸ਼ਾ ਪੁੱਛਦੀ ਰਹਿੰਦੀ ਸੀ ਆਪਣੇ ਘਰ ਚ ਵੱਡਿਆਂ ਨੂੰ, ਤੇ ਇਸ ਟੋਪਿਕ ਤੇ ਵੀ ਥੋੜੇ ਦਿਨ ਪਹਿਲਾਂ ਗੱਲ ਹੋ ਰਹੀ ਸੀ। ਤੇ ਉਹ ਕਹਿੰਦੇ ਕਿ ਤੇਲ ਇਸ ਲਈ ਚੋਇਆ ਜਾਂਦਾ ਸੀ ਕਿ ਅਸਲ ਚ ਉਦੋਂ ਜਿਹੜੇ ਲੱਕੜ ਦੇ ਦਰਵਾਜੇ ਹੁੰਦੇ ਸੀ ਤੇ ਆਵਾਜ਼ ਬੜੀ ਕਰਦੇ ਸੀ, ਤੇ ਤੇਲ ਚਵਾਉਣ ਨਾਲ ਉਹਨਾਂ ਨੂੰ ਮਤਲਬ ਇਹ ਉਹਨਾਂ ਮਤਲਬ ਰੀਜ਼ਨ ਹੀ ਇਹੀ ਕਿ ਉਹ ਆਵਾਜ਼ ਨਾ ਆਵੇ, ਜਿਹੜਾ ਕਿ ਹੌਲੀ ਹੌਲੀ ਰਿਵਾਜ ਬਣ ਗਿਆ ਜਾਂ ਕਹਿ ਲੋ ਵਹਿਮ ਭਰਮ ਬਣ ਗਿਆ। ਤੇ ਇਹ ਹਾਂਜੀ ਤੇ ਇਹ ਹੋਰ ਵੀ ਕਈ ਗੱਲਾਂ ਜਿਵੇਂ ਕਹਿੰਦੇ ਕਿ ਨਿੰਬੂ ਤੇ ਮਿਰਚਾਂ ਟੰਗਣ ਨਾਲ ਦਰਵਾਜ਼ੇ ਤੇ ਨਜ਼ਰ ਨੀ ਲੱਗਦੀ ਜਾਂ ਕੁਝ ਹਨਾ, ਪਰ ਮੈਨੂੰ ਜਿਹੜੇ ਲੌਜਿਕ ਕਈ ਵਾਰੀ ਮੈਂ ਆਪ ਵੀ ਕੱਢਦੀ ਰਹੀ ਕਿ ਜਿਹੜੇ ਨਿੰਬੂ ਹੁੰਦੇ ਆ ਜਾਂ ਮਿਰਚਾਂ ਹੁੰਦੀਆਂ ਇੱਕ ਤਰੀਕੇ ਨਾਲ ਉਹ ਬੈਕਟੀਰੀਆ ਨੂੰ ਵੀ ਖਤਮ ਕਰਦੀਆਂ। ਇਸ ਤੋਂ ਇਲਾਵਾ ਜਿਹੜੇ ਕਹਿ ਦਿੰਦੇ ਸੀ ਛੋਟੇ ਹੁੰਦਿਆਂ ਕਿ ਜਿਹੜੇ ਘਰੇ ਬੇਬੀ ਹੋਣਾ ਤੇ ਕਹਿਣਾ ਕਿ ਨਹੀਂ ਨਹੀਂ ਜੀ ਸਵਾ ਮਹੀਨਾ ਦੇਖਣ ਨੀ ਜਾਣਾ ਆਪਾਂ ਉੱਥੇ ਉਹਨਾਂ ਨੂੰ, ਤੇ ਹੁਣ ਆਪਣੇ ਬੱਚੇ ਆ ਤੇ ਹੁਣ ਪਤਾ ਲੱਗਦਾ ਕਿ ਉਹ ਜਿਹੜੇ ਫਸਟ 6 ਵੀਕ ਦਾ ਉਹ ਹਰ ਜਗ੍ਹਾ ਹੀ ਮਤਲਬ ਸਾਰੇ ਕਹਿੰਦੇ ਕਿ ਕੋਸ਼ਿਸ਼ ਕਰੋ ਬੱਚੇ ਨੂੰ ਨਾ ਵੇਖਣ ਜਾਓ
ਉਹਦਾ ਰੀਜ਼ਨ ਸ਼ਾਇਦ ਇਹ ਕਿ ਜਿੱਦਾਂ ਬੱਚਾ ਬਹੁਤ ਸੈਂਸਿਟਿਵ ਹੁੰਦਾ ਵਾ, ਕੋਈ ਫਲੂ ਵਗੈਰਾ ਹੋਵੇ ਜਾਂ ਕਿਸੇ ਨੂੰ ਕੋਈ ਬਿਮਾਰੀ ਆ ਕਿ ਛੋਟਾ ਬੱਚਾ ਛੇਤੀ ਕੈਚ ਕਰਦਾ ਆ, ਹਨਾ।
ਇੰਟਰਸਟਿੰਗ
ਜਿਹਾ ਸੀਗਾ ਟੂਣੇ ਦਾ ਵਹਿਮ ਭਰਮ, ਟੂਣਾ ਕੀਤਾ ਵਾ ਇਹਦੇ ਬਾਰੇ ਮੈਂ ਕਿਤੇ ਪੜਿਆ ਵੀ ਸੀ ਤੇ ਮੈਂ ਸਾਡੇ ਭੂਆ ਜੀ ਮਤਲਬ ਉਹ ਕਾਫੀ ਮੈਚਿਓਰ ਨੇ ਤੇ ਉਹ ਵੀ ਜਿਵੇਂ ਆਪਣੇ ਬਜ਼ੁਰਗਾਂ ਕੋਈ ਗੱਲਾਂ ਸੁਣਦੇ ਸੀ ਉਹਨਾਂ ਵੀ ਦੱਸਿਆ ਕਿ ਟੂਣੇ ਦਾ ਮੇਨ ਕਾਰਨ ਹੁੰਦਾ ਸੀ ਜਦੋਂ ਲੋਕਾਂ ਕੋਲ ਸਾਧਨ ਨਹੀਂ ਹੁੰਦੇ ਤੇ ਹਰ ਪਿੰਡ ਵਿੱਚ ਕੋਈ ਵੈਦ ਨਹੀਂ ਸੀ ਹੁੰਦਾ ਤੇ ਟੂਣਾ ਕੀਤਾ ਜਾਂਦਾ ਸੀ ਤੇ ਟੂਣੇ ਤੋਂ ਲੋਕੀ ਜਿਵੇਂ ਰਾਹੀ ਲੰਘਦੇ ਸੀ ਉਹ ਜਾਂਦੇ ਜਾਂਦੇ ਗੱਲਾਂ ਕਰਦੇ ਸੀ ਕਿ ਫਲਾਣੀ ਜਗ੍ਹਾ ਟੂਣਾ ਹੋਇਆ ਵਾ, ਉੱਥੇ ਹਲਦੀ ਜਾਂ ਮਾਂ ਦੀ ਦਾਲ ਜਾਂ ਆਹ ਚੀਜ਼ ਜਿਹੜੀ ਉਹ ਰੱਖੀ ਗਈ ਆ ਤੇ ਉਹ ਜਿਹੜਾ ਮੈਸੇਜ ਹੁੰਦਾ ਸੀ ਇੱਕ ਤਰੀਕੇ ਨਾਲ ਵੈਦ ਤੱਕ ਪਹੁੰਚਣ ਦਾ ਤੇ ਜਿਹੜੇ ਟੂਣੇ ਦੇ ਵਿੱਚ ਚੀਜ਼ਾਂ ਰੱਖੀਆਂ ਜਾਂਦੀਆਂ ਸੀ ਨਾ, ਫੋਰ ਐਗਜ਼ਾਮਪਲ ਜਿੱਦਾਂ ਮਾਂ ਦੀ ਦਾਲ ਤੇ ਹਲਦੀ ਰੱਖੀ ਆ ਤੇ ਮੈਨੂੰ ਐਗਜ਼ੈਕਟ ਤੇ ਨਹੀਂ ਯਾਦ ਕਿਹੜੀ ਚੀਜ਼ ਕਿਹਦੇ ਲਈ ਹੁੰਦੀ ਸੀ ਤੇ ਕਹਿੰਦੇ ਕਿ ਉਹ ਨਿਸ਼ਾਨੀ ਹੁੰਦੀ ਸੀ ਕਿ ਉਸ ਬੰਦੇ ਨੂੰ ਪੇਟ ਦੀ ਪ੍ਰੋਬਲਮ ਆ, ਜੇ ਨਾਰੀਅਲ ਰੱਖਿਆ ਤੇ ਉਹਨੂੰ ਮਤਲਬ ਕੋਈ ਸਿਰ ਦੀ ਪ੍ਰੋਬਲਮ ਆ ਤੇ ਇਸ ਤਰ੍ਹਾਂ ਫਿਰ ਉਹ ਵੈਦ ਵਾਪਸ ਪੁੱਛਦਾ ਪੁਛਾਉਂਦਾ ਹੁੰਦਾ ਸੀ ਕਿ ਕਿੱਥੇ ਟੂਣਾ ਹੋਇਆ ਵਾ ਤੇ ਫਿਰ ਉਹ ਆ ਕੇ ਉਸ ਮਰੀਜ਼ ਨੂੰ ਦਵਾਈ ਦੇ ਕੇ ਜਾਂਦਾ ਸੀਗਾ।
ਬਹੁਤ ਵਧੀਆ। ਮੈਂ ਤੁਹਾਡਾ ਨਾਮ ਨੀ ਪੁੱਛਿਆ ਜੀ, ਮਾਫ਼ ਕਰਨਾ ਮੈਨੂੰ, ਤੁਸੀਂ ਨਾਮ ਦੱਸਣਾ ਪਹਿਲਾਂ ਆਪਣਾ।
ਓ ਸੌਰੀ, ਮੈਂ ਵੀ ਜਲਦੀ ਜਲਦੀ ਬੋਲਦੀ। ਮੇਰਾ ਨਾਮ ਗੁਰਪ੍ਰੀਤ ਕੌਰ।
ਗੁਰਪ੍ਰੀਤ, ਠੀਕ ਹੈ ਜੀ, ਗੁਰਪ੍ਰੀਤ ਕੌਰ, ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ, ਤੁਸੀਂ ਇਹਨਾਂ ਵਹਿਮਾਂ ਭਰਮਾਂ ਨੂੰ ਇੱਕ ਹੋਰ ਹੀ ਨਜ਼ਰ ਦਿੱਤੀ ਔਰ ਸਾਡੇ ਸਾਰਿਆਂ ਨਾਲ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਮੈਂ ਕੁਝ ਗੱਲਾਂ ਦੇ ਆਪ ਹੀ ਲੌਜਿਕ ਕੱਢਦੀ ਹੁੰਦੀ ਆ ਕਿ ਇੱਕ ਵਹਿਮ ਕੀਤਾ ਹੋ ਜਾਂਦਾ ਝਾੜੂ ਜਿਹੜਾ ਵਾ ਉਸਦਾ ਮੂੰਹ ਮਤਲਬ ਬੋਕਲ ਜਿਹੜੀ ਹੁੰਦੀ ਪੀਲੇ ਵਾਲੀ ਪਿੱਛੀ ਕਿ ਉਸਦਾ ਮੂੰਹ ਉੱਪਰ ਨੂੰ ਨੀ ਕਰਨਾ ਚਾਹੀਦਾ ਨੀ। ਮੈਨੂੰ ਲੌਜਿਕ
ਕੱਢਦੀ
ਹੁੰਦੀ ਆ ਕਿ ਜੋਇੰਟ ਫੈਮਿਲੀ ਹੁੰਦੀਆਂ ਸੀ, ਛੋਟੇ ਬੱਚੇ ਹੁੰਦੇ ਸੀ ਤੇ ਹੋ ਸਕਦਾ ਕਿ ਬੱਚਾ ਖੇਡਦੇ ਖੁੱਲਦੇ ਕਦੀ ਕਿਸੇ ਦੇ ਕੁਝ ਪੀਲਾ ਉਹੋ ਜਿਹੀ ਜਗ੍ਹਾ ਤੇ ਵੱਜ ਗਿਆ ਹੋਵੇ ਕਲੇਸ਼ ਤੇ ਸਰਜੀ ਆਪੇ ਪੈਣੀ ਆ, ਕਿੰਨੇ ਆ ਬੋਕਰ ਇੱਧਰ ਨੂੰ ਖੜੀ ਕੀਤੀ ਆ, ਬੱਚੇ ਦੇ ਏਦਾਂ ਹੋ ਗਿਆ ਹਨਾ। ਜਿਵੇਂ ਆਪਣੇ ਘਰ ਜੁਆਇੰਟ ਫੈਮਿਲੀ ਚ ਨਹੀਂ ਆਈ ਉਹ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਫਿਰ ਉਹ ਵਹਿਮ ਭਰਮ ਜਿਵੇਂ ਤੁਸੀਂ ਕਹਿ ਰਹੇ ਸੀ ਜਿਹੜੇ ਆਪਣੇ ਸਿਆਣੇ ਹੁੰਦੇ ਬੈਠੇ ਬਜ਼ੁਰਗ ਹੁੰਦੇ ਸੀ ਉਹਨਾਂ ਨੇ ਸਮਝਾਉਣ ਲਈ ਕੋਈ ਗੱਲ ਕਹਿਣੀ ਤੇ ਹੌਲੀ ਹੌਲੀ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਮਤਲਬ ਵਹਿਮ ਭਰਮ ਬਣਾ ਦਿੱਤਾ ਗਿਆ। ਤੇ ਟੂਣੇ ਵਾਲੀ ਗੱਲ ਜਿਹੜੇ ਵਹਿਮ ਭਰਮ ਕਿੱਦਾਂ ਬਣ ਗਏ ਕਿ ਜਿਵੇਂ ਕੁਝ ਲੋਕਾਂ ਨੇ ਇਹਨੂੰ ਕੁਝ ਚਲੋ ਪੰਡਿਤ ਹੁੰਦੇ ਜਿਹਨਾਂ ਨੂੰ ਗਿਆਨ ਹੁੰਦਾ ਜਾਂ ਕੁਝ ਵੀ ਆ ਪਰ ਕੁਝ ਲੋਕਾਂ ਨੇ ਇਹਨੂੰ ਪੈਸੇ ਦਾ ਜ਼ਰੀਆ ਬਣਾਉਣ ਲਈ ਮਤਲਬ ਵਹਿਮ ਭਰਮ ਬਣਾ ਤਾ ਕਿ ਸਾਡੇ ਕਿਸੇ ਕੁਛ ਕੀਤਾ ਜਿਵੇਂ ਟੂਣਾ ਕੀਤਾ। ਹਾਂਜੀ ਹਾਂਜੀ
ਬਿਲਕੁਲ ਠੀਕ ਹੈ ਕਿ ਹਰ ਕਿਸੇ ਨੇ ਆਪਣੀ ਸੋਚ ਦੇ ਮੁਤਾਬਿਕ ਉਹਨਾਂ ਨੂੰ ਆਪਣਾ ਰੰਗ ਦੇ ਦਿੱਤਾ।
ਹਾਂਜੀ
ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਤੁਹਾਡੀ ਸਾਂਝ ਦੇ ਲਈ ਤੇ ਹਾਂ ਬਹੁਤ ਬਹੁਤ ਸ਼ੁਕਰੀਆ। ਓਕੇ ਜੀ, ਸਤਿ ਸ੍ਰੀ ਅਕਾਲ। ਸੋ ਜੀ ਬਿਲਕੁਲ ਗੁਰਪ੍ਰੀਤ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਕੇ ਜਿੱਥੇ ਇਹਨਾਂ ਵਹਿਮਾਂ ਭਰਮਾਂ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਵਹਿਮ ਭਰਮ ਉਹਨਾਂ ਨੇ ਬੇਸ਼ੱਕ ਬਚਪਨ ਵਿਚ ਨਹੀਂ ਕੀਤੇ ਪਰ ਉਹਨਾਂ ਨੇ ਇਹਨਾਂ ਨੂੰ ਇੱਕ ਆਪਣੀ ਨਜ਼ਰ ਦੇ ਨਾਲ ਦੇਖਦੇ ਰਹਿੰਦੇ ਆ ਔਰ ਉਹਨਾਂ ਦਾ ਵਿਸ਼ਲੇਸ਼ਣ ਕਰਨ ਦਾ ਉਹਨਾਂ ਦੀ ਪੜਚੋਲ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਦੇ ਰਹਿੰਦੇ ਆ। ਸੋ ਲੋ ਜੀ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਕੁਲਦੀਪ ਕੌਰ ਹੁਣਾਂ ਨੇ ਵੀ ਸਾਂਝ ਪਾਈ ਹੈ ਕਾਲ ਦੇ ਜ਼ਰੀਏ, ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਕੁਲਦੀਪ ਜੀ, ਕੀ ਹਾਲ ਚਾਲ ਹੈ? ਹੈਲੋ
ਹਾਂਜੀ ਵਧੀਆ ਸੁਖਪ੍ਰੀਤ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਰਬਜੀਤ ਕੌਰ ਜੀ ਤੁਹਾਨੂੰ ਵੀ। ਹਾਂਜੀ ਹੋਰ ਸਭ ਵਧੀਆ ਜੀ, ਠੀਕ ਠਾਕ ਹੋ?
ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ?
ਹਾਂਜੀ ਮੈਨੂੰ ਅੱਜ ਬੜਾ ਮਾਣ ਹੋਇਆ ਵੀ ਸਾਡੇ ਕੰਪਿਊਟਰ ਵਾਲੇ ਮੈਡਮ ਜੀ ਨੂੰ ਇੰਨੇ ਵਹਿਮਾਂ ਭਰਮਾਂ ਬਾਰੇ ਵੀ ਗਿਆਨ ਹੈਗਾ ਆ ਤੇ ਖਾਸ ਕਰ ਤੁਹਾਡੇ ਆਲੀ ਲੇਅਰ ਚ ਬੜੇ ਵੱਡੇ ਵੱਡੇ ਹੀਰੇ ਫਿਰਦੇ ਨੇ ਹਨਾ। ਸੋ ਅੱਜ ਬੜੀ ਖੁਸ਼ੀ ਹੋਈ ਕਿ ਮੈਡਮ ਜੀ ਆਉਣ ਲਈ ਏਅਰ ਆਏ ਨੇ ਤੇ ਸਾਨੂੰ ਯਾਨੀ ਕਿ ਉਹਨਾਂ ਨੇ ਜਾਨਣਾ ਚਾਨਣਾ ਪਾਇਆ ਵੀ ਉਹ ਕਿੱਦਾਂ ਕਿੱਦਾਂ ਦੇ ਵਹਿਮ ਦੀਆਂ ਟੈਕਨੋਲੋਜੀ ਜਿਹੜੀਆਂ ਉਹ ਕੰਪਿਊਟਰਾਈਜ਼ਡ ਵਰਲਡ ਚੋਂ ਨਿਕਲ ਕੇ ਤੇ ਹਨਾ ਜਿੱਦਾਂ ਪੜਤੋਲ ਕਰਦੇ ਰਹਿੰਦੇ ਨੇ ਸੋ ਮੈਨੂੰ ਮਾਣ ਆ ਗੁਰਪ੍ਰੀਤ ਕੌਰ ਜੀ ਦਾ, ਜਿਨ੍ਹਾਂ ਨੇ ਅੱਜ ਫੋਨ ਕਰਕੇ ਸਾਡਾ ਚਾਨਣਾ ਵਧਾਇਆ, ਹੈ ਨਾ, ਬੜੀ ਖੁਸ਼ੀ ਹੋਈ ਹੈ।
ਠੀਕ ਹੈ,
ਹਾਂਜੀ ਹਾਂਜੀ ਜੀ, ਇਹ ਸਾਡੇ ਕੰਪਿਊਟਰ ਵਾਲੇ ਮੈਡਮ ਜੀ ਹੁੰਦੇ ਸੀ, ਗੇਮ ਖਿਡਾਉਂਦੇ ਹੁੰਦੇ ਸੀ ਸਾਨੂੰ, ਸਿਰਫ ਇਹਨਾਂ ਨੇ ਗੇਮ ਖਿਡਾਈ ਬਹੁਤ ਜ਼ਿਆਦਾ, ਜਿੱਦਾਂ ਕ੍ਰਿਕਟ ਕ੍ਰੁਕਟ ਕੰਪਿਊਟਰ ਤੇ। ਸੋ ਅੱਜ ਤੁਹਾਡੇ ਆਡੀਓ ਦੀ ਸ਼ਾਨ ਬਣੀ ਹੋਈ ਹੈ। ਹਾਂਜੀ
ਓਕੇ, ਅੱਛਾ ਐਡੀਲੇਡ ਦੇ ਵਿੱਚ ਹੁਣ?
ਹਾਂਜੀ, ਇਸ ਟਾਈਮ ਤੇ ਵਿਕਰੀ ਸਾਈਡ ਤੇ ਰਹਿ ਰਹੇ ਨੇ, ਉਧਰ ਰਿਵਰ ਲੈਂਡ ਤੋਂ ਥੋੜਾ ਅਲੱਗ।
ਠੀਕ ਹੈ,
ਹਾਂਜੀ
ਠੀਕ ਹੈ ਠੀਕ ਹੈ ਠੀਕ ਹੈ
ਜੀ ਜੀ। ਚਲ ਸਵਾ ਮਹੀਨਾ ਹੋਊਗਾ ਫੇਰ ਹੀ ਜਾਊਗੀ, ਯਾਨੀ ਬਹਾਨਾ ਇਹ ਸੀ ਮੇਰਾ।
ਵਹਿਮ ਭਰਮ ਕਿਤੇ
ਆ ਨੀ ਸਕਦੇ,
ਇਹ ਵਹਿਮ ਭਰਮ ਕਿਤੇ ਨਾ ਕਿਤੇ ਵਧੀਆ ਵੀ ਹੁੰਦੇ ਆ, ਹਨਾ, ਇਹ ਵਹਿਮ ਭਰਮ ਬਹਾਨੇ ਭਰਮ ਵੀ ਬਣ ਜਾਂਦੇ ਆ ਕਦੀ ਕਦੀ।
ਹਾਂਜੀ, ਉਹ ਫਿਰ ਬਹਾਨਾ ਭਰਮ ਮੇਰਾ ਸੀਗਾ, ਮੇਰੇ ਤੋਂ ਟਾਈਮ ਨੀ ਹੈਗਾ ਜੀ, ਤੁਹਾਨੂੰ ਪਤਾ ਮੈਂ ਤਾਂ ਰਿਵਰ ਲੈਣ ਨੀ ਜਾ ਪਾਈ, ਪਰ ਮੈਂ ਫਿਰ ਕਿਹਾ ਵੀ ਸਵਾ ਮਹੀਨਾ ਹੋਊਗਾ ਫੇਰ ਆਊਂਗੀ ਨਾ, ਬਾਅਦ ਮਿਲਣ ਆਊਂਗੀ ਬੇਟੀ ਨੂੰ। ਉਹਨਾਂ ਨੂੰ ਮੈਂ ਮਾਫ਼ੀ ਚਾਹੁੰਦੀ ਸੀ ਤੁਹਾਡੀ ਬੇਟੀ ਦੀ, ਮੈਂ ਵਹਿਮ ਅੱਗੇ ਬਹਾਨਾ ਬਣਾ ਲਿਆ। ਹਾਂਜੀ ਪਾਲਾ ਕੋਪਰਮ ਵਾਲੇ ਭਾਜੀ ਨੇ ਕਿਹਾ ਸੀ ਨਾ ਕਿ ਇੱਕ ਅਚਨਚੇਤ ਕੋਈ ਗੱਲ ਹੋਈ ਜਿਹੜੀ ਕਿ ਅੱਜ ਦੇ ਯੁੱਗ ਦੇ ਵਿੱਚ ਮੰਨਣੀ ਉਹ ਨੀ ਹੁੰਦੀ, ਵੀ ਮੰਨਣ ਯੋਗ ਨੀ ਹੁੰਦੀ, ਹੈਨਾ, ਓਦਾਂ ਦਾ ਇੱਕ ਮੈਨੂੰ ਵੀ ਗੱਲ ਯਾਦ ਆਈ, ਮੈਂ ਕਿਹਾ ਕਿਉਂ ਨਾ ਮੈਂ ਸ਼ੇਅਰ ਕਰ ਸਕਾਂ, ਜੇ ਉਹ ਕਾਲ ਨੀ ਕਰ ਸਕਦੇ, ਹੋ ਸਕਦਾ ਮੇਰੀ ਵੀ ਇਹ ਗੱਲ ਵੀ ਮੰਨਣ ਯੋਗ ਨਾ ਹੋਵੇ। ਤੇ ਹੋਇਆ ਏਦਾਂ ਜੀ, ਮੈਂ ਨਾ ਆਸਟ੍ਰੇਲੀਆ ਚ ਨਾ 2010-11 ਦੇ ਵਿੱਚ ਨਾ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ, ਤੇ ਮੇਰੇ ਜਿੱਦਾਂ ਨਾ ਲੀਵਰ ਚ ਇਨਫੈਕਸ਼ਨ ਹੋ ਗਈ ਸੀ, ਤੇ ਮੈਨੂੰ ਡਾਕਟਰ ਨੇ ਕਿਹਾ ਤਾ ਵੀ ਇਹ ਜਾਂ ਤਾਂ ਇਨਫੈਕਸ਼ਨ ਹੁੰਦੀ ਆ ਜਿਹੜਾ ਬੰਦਾ ਡਰਿੰਕ ਕਰਦਾ ਹੋਵੇ ਉਹਨੂੰ, ਜਾਂ ਜਿਹੜਾ ਬੰਦਾ ਪਾਣੀ ਨਾ ਪੀਂਦਾ ਹੋਵੇ ਉਹਨੂੰ, ਹਨਾ। ਤੇ ਮਤਲਬ ਮੈਂ ਹੁਣ ਡਰਿੰਕ ਤਾਂ ਕਰਦੀ ਨੀ ਸੀ, ਤੇ ਪਾਣੀ ਵੀ ਵਾਧੂ ਪੀਂਦੀ ਸੀ, ਪਰ ਉਹ ਪਤਾ ਨੀ ਕੀ ਗਰਮੀ ਗੁਰਮੀ ਦਾ ਕਰਕੇ ਹੋ ਗਿਆ, ਜਾਂ ਕਾਫੀ ਸਟ੍ਰੈਸਫੁਲ ਲਾਈਫ ਜੀ ਰਹੀ ਸੀਗੀ, ਤੇ ਉਹ ਕਾਫੀ ਜਿੱਦਾਂ ਹਨਾ ਨੁਕਸਾਨ ਹੋ ਗਿਆ। ਤਾਂ ਐਵੇਂ ਹੋਇਆ ਵੀ ਸਾਡਾ ਰੋਇਲ ਬ੍ਰਿਸਬਨ ਹੋਸਪਿਟਲ ਵਾਲਾ ਨੇ ਨਾ ਕਾਇੰਡ ਆਫ ਜਵਾਬ ਜਿਹਾ ਹੀ ਦੇ ਤਾ, ਵੀ ਕੁੜੀਏ ਤੇਰੀ ਤਾਂ ਬਿਮਾਰੀ ਖਤਰੇ ਦੇ ਹੋਂਦ ਚ ਪਹੁੰਚ ਗਈ ਆ, ਵੀ ਤੂੰ ਨੀ ਬਚਣਾ, ਹਨਾ, ਜਾਂ ਕਹਿ ਲੋ ਏਦਾਂ। ਤੇ ਮੈਂ ਕਾਫੀ ਸਟ੍ਰਗਲ ਸੀਗੇ, ਤੇ ਮੇਰੇ ਨਾ ਦਾਦੀ ਜੀ ਵਹਿਮ ਬਹੁਤ ਕਰ ਲੈਂਦੇ ਸੀਗੇ, ਤੇ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਪਿੰਡ ਚ ਵੀ ਏਦਾਂ ਏਦਾਂ ਕੋਈ ਸਿਆਣਾ ਬਾਬਾ ਆ, ਤੇ ਉਹ ਸਾਰਾ ਕੁਛ ਦੱਸ ਦੂਗਾ, ਵੀ ਜਿੱਦਾਂ ਸਾਰਾ ਪਰਿਵਾਰ ਕਾਫੀ ਚਿੰਤਾ ਚ ਸੀਗਾ ਮੈਨੂੰ ਲੈ ਕੇ। ਤੇ ਉਹਨਾਂ ਦੀ ਉਹ ਬਾਬਾ ਜੀ ਕੋਲ ਚਲੇ ਗਏ, ਤੇ ਹੋਇਆ ਏਦਾਂ ਵੀ ਉਹ ਬਾਬਾ ਜੀ ਨੇ ਖੱਬੇ ਨੋਹ ਦੇ ਵਿੱਚ ਦਾਦੀ ਜੀ ਨੂੰ ਕੰਸਨਟ੍ਰੇਟ ਕਰਨ ਨੂੰ ਕਿਹਾ ਵੀ ਤੂੰ ਆਪਣਾ ਦੇਖੀ ਜਾ, ਹਨਾ। ਤੇ ਦਾਦੀ ਜੀ ਦੇਖੀ ਗਏ, ਤੇ ਉਸ ਤੋਂ ਬਾਅਦ ਦਾਦੀ ਜੀ ਨੇ ਜੋ ਮੈਨੂੰ ਦੱਸਿਆ ਨਾ, ਉਹ ਤੁਸੀਂ ਰਿਐਲਿਟੀ ਚ ਯਕੀਨ ਨੀ ਕਰਨਾ। ਦਾਦੀ ਜੀ ਮੈਨੂੰ ਕਹਿੰਦੇ ਵੀ ਤੂੰ ਸ਼ੁੱਕਰਵਾਰ ਫਲਾਨੀ ਫਲਾਨੀ ਬੀਬੀ ਦੇ ਘਰੇ ਗਈ ਸੀ, ਤੇ ਉੱਥੋਂ ਤੂੰ ਦਾਲ ਨਾਲ ਰੋਟੀ ਖਾਧੀ ਸੀ, ਤੇ ਤੂੰ ਕਿਉਂ ਖਾਧੀ? ਮੈਂ ਕਿਹਾ ਵੀ ਭਾਈ ਉਹ ਤਾਂ ਮੈਂ ਠੀਕ ਨੀ ਸੀ, ਤੇ ਉਹਨਾਂ ਨੇ ਮੈਨੂੰ ਬੁਲਾ ਲਿਆ, ਉਹ ਸਾਡੇ ਐਕਚੁਲੀ ਰਿਸ਼ਤੇਦਾਰਾਂ ਚੋਂ ਸੀਗੇ, ਨੌਂ ਨੀ ਸੀਗੇ ਦੂਰੋਂ। ਤੇ ਮੈਂ ਕਿਹਾ ਵੀ ਉਹ ਤਾਂ ਮੈਂ ਠੀਕ ਨੀ ਸੀ, ਤੇ ਉਹਨਾਂ ਨੇ ਮੈਨੂੰ ਬੁਲਾ ਲਿਆ ਤਾਂ ਮੈਂ ਚਲੇ ਗਈ, ਤੂੰ ਅੱਜ ਤੋਂ ਬਾਅਦ ਉਹਨਾਂ ਦੇ ਘਰੇ ਪੈਰ ਨੀ ਪਾਉਣਾ। ਕਹਿੰਦੇ ਮੈਂ ਕਿਹਾ ਵੀ ਕਿਉਂ, ਗੱਲ ਕੀ ਹੋਈ? ਤੈਨੂੰ ਪਤਾ ਜਦੋਂ ਉਹਨਾਂ ਨੇ ਤੈਨੂੰ ਦਾਲ ਖਵਾਈ ਆ, ਤੇ ਉਹਦੇ ਵਿੱਚ ਉਹਨਾਂ ਨੇ ਤੈਨੂੰ ਆਹ ਮੰਤਰ ਪੜ੍ਹ ਕੇ ਖਵਾਇਆ, ਉਹਨਾਂ ਨੇ ਆਹ ਕੀਤਾ, ਜੇ ਕੀਤਾ। ਮੈਂ ਕਿਹਾ ਅੱਛਾ ਜੀ, ਫੇਰ? ਕਹਿੰਦੇ ਫੇਰ ਏਦਾਂ ਵੀ? ਮੈਂ ਕਿਹਾ ਦਾਲ ਕਿਹੜੇ ਰੰਗ ਦੀ ਸੀ ਬਾਬੇ ਨੇ? ਇਹ ਰੰਗ ਨੀ ਦਿਖਾਇਆ ਦਾਲ ਦਾ, ਮੈਂ ਤਾਂ ਅੱਗੋਂ ਕਲੋਲਾ ਕਰੀ ਲਵਾਂ, ਕਿਉਂਕਿ ਮੈਨੂੰ ਹਾਸਾ ਆ ਰਿਹਾ ਸੀ ਵੀ ਏਦਾਂ ਹੋ ਨੀ ਸਕਦਾ। ਪਰ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਵੀ ਜਦੋਂ ਤੂੰ ਗਈ ਸੀ ਤੂੰ ਆਹ ਰੰਗ ਦਾ ਸੂਟ ਪਾਇਆ ਸੀ ਕਿ ਨਹੀਂ ਪਾਇਆ ਸੀ? ਮੈਂ ਕਿਹਾ ਹਾਂਜੀ ਵੀ ਜੀ, ਮੈਂ ਪਾਇਆ ਸੀ। ਉਹ ਸਾਰਾ ਕੁਛ ਜਿੱਦਾਂ ਦੱਸੀ ਜਾਣ, ਤੇ ਫਿਰ ਉਹ ਬਾਬਾ ਜੀ ਨੇ ਐਂਡ ਤੇ ਆ ਕੇ ਇੱਕ ਗੱਲ ਕਹੀ ਵੀ ਤੁਹਾਡੀ ਕੁੜੀ ਦੀ ਤਾਂ ਡੈਡ ਬੋਡੀ ਵੀ ਨੀ ਮਿਲਣੀ ਸੀ, ਪਰ ਉਹਦੇ ਨਾਲ ਕੋਈ ਸ਼ਕਤੀ ਆ ਜਿਹੜੀ ਉਹਨੂੰ ਬਚਾਈ ਜਾਂਦੀ ਆ। ਚਲੋ ਉਹ ਤਾਂ ਸੀਗੀ ਵੀ ਸ਼ਕਤੀ ਦਾ ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡੀ ਕੋਈ ਸ਼ਕਤੀ ਨੀ ਹੈਗੀ, ਤੇ ਗੁਰਬਾਣੀ ਤੋਂ ਵੱਡਾ ਕੋਈ ਆਸਰਾ ਨੀ ਸੀਗਾ। ਪਰ ਦੇਖੋ ਵੀ ਇੱਕ ਨੌਂ ਦੇ ਵਿੱਚ ਇਹ ਦਿਖਾ ਦੇਣਾ ਵੀ ਤੁਹਾਡੀ ਕੁੜੀ ਨੇ ਕਿਹੜੇ ਰੰਗ ਦੇ ਕੱਪੜੇ ਪਾਏ ਆ, ਤੇ ਕਿਹਦੇ ਘਰੇ ਜਾ ਕੇ ਕਦੋਂ ਦਾਲ ਖਾਧੀ ਆ, ਤੁਸੀਂ ਯਕੀਨ ਕਰੋਗੇ ਇਸ ਗੱਲ ਨੂੰ? ਇੱਕ ਨੌਂ ਦੇ ਵਿੱਚ ਇਹ ਗੱਲ ਨਾ ਮੇਰੇ ਲਈ ਬੜੀ ਉਹ ਹੋ ਗਈ ਸੀ, ਤੇ ਮੈਨੂੰ ਫਿਰ ਇੰਜ ਫਿਰ ਬਹੁਤ ਕਾਫੀ ਸਰਚ ਜੀ ਵੀ ਕੀਤੀ, ਜਿੱਥੋਂ ਮੈਨੂੰ ਇੰਜ ਲੱਗਾ ਵੀ ਕਾਲੇ ਇਲਮ ਦੇ ਨਾਲ ਕੁਛ ਵੀ ਪੋਸੀਬਲ ਹੁੰਦਾ, ਜਿਹਦੇ ਨਾਲ ਪਾਸਟ ਦਿਖਾਇਆ ਜਾ ਸਕਦਾ ਜੋ ਪਿੱਛੇ ਹੋਇਆ ਹੋਵੇ, ਪਰ ਫਿਊਚਰ ਦਾ
ਉਹ ਸਿਰਫ ਅੰਦਾਜ਼ਾ ਹੀ ਲਾਉਂਦੇ ਹੁੰਦੇ ਆ। ਏਦਾਂ ਦੀਆਂ ਗੱਲਾਂ ਜੀ ਅੱਜ ਕੱਲ ਦੇ ਯੁੱਗ ਚ ਵੀ ਬਹੁਤ ਹੁੰਦੀਆਂ। ਜੇ ਫਿਰ ਮੈਂ ਦਾਦੀ ਨੇ ਇੱਕ ਗੱਲ ਹੀ ਕਹੀ, ਮੈਂ ਕਿਹਾ ਦੇਖ ਮਾਤਾ ਉਹਨੇ ਜਦੋਂ ਕਹਿਤਾ ਨਾ ਵੀ ਸ਼ਕਤੀ ਬਚਾਈ ਜਾਂਦੀ ਆ, ਤੇ ਉਹ ਸ਼ਕਤੀ ਨੇ ਮੈਨੂੰ ਸਾਰਾ ਕੁਛ ਸਾਂਭ ਲੈਣਾ, ਤੂੰ ਆ ਦਾਲਾਂ ਦੂਲਾਂ ਦੀ ਟੈਨਸ਼ਨ ਨਾ ਲੈ।
ਨਹੀਂ ਪਰ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਬਿਲਕੁਲ ਉਹ ਸੁਣੀਆਂ ਵੀ ਹੋਈਆਂ ਤੇ ਕਈ ਵਾਰੀ ਆਪ ਵੀ ਹੰਡਾਈਆਂ ਹੋਈਆਂ ਹਨਾ, ਪਰ ਹੈਰਾਨੀ ਵੀ ਹੁੰਦੀ ਆ ਹੁਣ ਸੋਚ ਕੇ ਲੱਗਦਾ ਪਰ ਨਹੀਂ ਉਹ ਐਵੇਂ ਜਿਹੀ ਗੱਲ ਆ, ਏਦਾਂ ਨਹੀਂ ਹੋਇਆ ਹੋਣਾ। ਪਰ ਜੇ ਤੁਸੀਂ ਬੈਠ ਕੇ ਸੱਚੀ ਸੋਚੋ ਤਾਂ ਫਿਰ ਲੱਗਦਾ ਅੱਛਾ ਹਾਂ ਇਹ ਚੀਜ਼ਾਂ ਵੀ ਹੁੰਦੀਆਂ। ਪਰ ਉਹੀ ਜੀ ਰਿੱਧੀਆਂ ਸਿੱਧੀਆਂ ਬਹੁਤ ਹੈ ਇਸ ਦੁਨੀਆਂ ਦੇ ਉੱਤੇ, ਪਰ ਉਸ ਤੋਂ ਉੱਪਰ ਜਿਹੜੀ ਇੱਕ ਸ਼ਕਤੀ ਹੈ ਪਰਮਾਤਮਾ ਦੀ, ਜੇ ਤੁਸੀਂ ਉਹਦੇ ਤੇ ਯਕੀਨ ਰੱਖਦੇ ਆ ਤੇ ਮੈਨੂੰ ਲੱਗਦਾ ਫਿਰ ਤੁਹਾਡਾ ਵਾਲ
ਚੰਗਾ
ਨਹੀਂ ਹੁੰਦਾ। ਬਿਲਕੁਲ ਸੋਈ ਗੱਲ ਹੈ, ਚਾਕੂ ਰੱਖੇ ਸਾਰੀਆਂ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ, ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਹੁੰਦਾ ਜੀ, ਮੈਂ ਕੱਲੀ ਨੇ ਕੀ ਲਹਿਰਾਂ ਲਾ ਲੈਣੀਆਂ।
ਜਦੋਂ ਨਾ ਅੱਜ ਬਹੁਤ ਬਹੁਤ ਇੰਟਰਵਿਊ ਹੋ ਰਹੀ ਸੀ ਤੇ ਮਿੰਟੂ ਭਾਜੀ ਗੱਲ ਕਰ ਰਹੇ ਸੀ ਤੇ ਮੈਂ ਨਾ ਉਦੋਂ ਟਿਊਨ ਇਨ ਕੀਤਾ ਸੀ। ਮੈਂ ਕਿਹਾ ਯਾਰ ਲੈ ਅੱਜ ਫਿਰ ਸੁਖਬੀਰ ਭੈਣ ਜੀ ਨਹੀਂ ਆਏ। ਤੋ ਪਤਾ ਦੋ ਤਿੰਨ ਵਾਰ ਏਦਾਂ ਹੋ ਗਿਆ, ਅਮਰਦੀਪ ਭੈਣ ਜੀ ਦਾ ਪ੍ਰੋਗਰਾਮ ਵੀ ਮਿਸ ਹੋ ਗਿਆ, ਬੋਬੀ ਦਾ ਵੀ ਮਿਸ ਹੋ ਗਿਆ ਸਬਸਕ੍ਰਾਈਬ ਨੇ ਨਾ। ਮੈਂ ਕਿਹਾ ਲੈ ਯਾਰ ਅੱਜ ਸੁਖਬੀਰ ਭੈਣ ਜੀ ਨਹੀਂ ਆਏ, ਅੱਜ ਕੰਪਲੇਂਟ ਕਰਦੇ ਆ ਹਰਮਨ ਰੇਡੀਓ ਦੇ ਵੀ ਭਾਈ ਕੀ ਚੱਕਰ ਆ, ਤੀ ਬੀਬੀਆਂ ਨੂੰ ਪਰੇ ਕਰੀ ਜਾਂਦੇ ਹੋ,
ਦੇਖ ਲੋ ਪਰੇ ਕਰੀ ਜਾਂਦੇ ਹੋ ਹੈ ਨਾ। ਬਿਲਕੁਲ ਨਾ ਦੇਖ ਲੋ, ਸਾਡੇ ਤੋਂ ਵੀ ਰਿੱਧੀਆਂ ਸਿੱਧੀਆਂ, ਅਸੀਂ ਤੁਹਾਡੇ ਦਿਲ ਦੀ ਗੱਲ ਜਿਹੜੀ ਹੈ ਨਾ ਪਹਿਲਾਂ ਹੀ ਸਮਝ ਲਈ ਦੀ ਆ। ਫਿਰ ਮੈਂ ਔਖੀ ਸੌਖੀ ਹੋ ਕੇ ਆ ਹੀ ਗਈ, ਮੈਂ ਕਿਹਾ ਨਾ ਇਹ ਕੰਪਲੇਂਟ ਹੋ ਜਾਣੀ ਆ ਅੱਜ ਤੇ ਅਮਨਦੀਪ ਭਾਜੀ ਨੂੰ ਤੇ ਸਰਬਜੀਤ ਭਾਜੀ ਨੂੰ ਭਾਰੀ ਪੈ ਜਾਣੀ ਆ, ਇਸ ਕਰਕੇ ਇਹ ਥੈਂਕਸ ਕਰਨਾ ਚਾਹੀਦਾ ਸਰਬਜੀਤ ਭਾਜੀ ਨੂੰ ਅੱਜ।
ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ, ਕਹਿ ਸਕਦੇ ਧੰਨਵਾਦੀ ਵੀ ਨਹੀਂ ਆ, ਰਿਣੀ ਆ ਕਿ ਉਹ ਇੰਨੀ ਵਿਚਾਰੇ ਤੜਕੇ ਉੱਠਦੇ ਸਾਡੇ ਲਈ, ਸਾਡਾ ਕਮਲ ਕੁਮਲ ਸੁਣਨ ਲਈ।
ਹਾਂ ਬਿਲਕੁਲ ਸਹੀ ਕਿਹਾ ਤੁਸੀਂ ਹੈ ਨਾ। ਸੋ ਬਿਲਕੁਲ ਜੀ, ਮੇਰਾ ਤੇ ਆਪਣਾ ਇੱਕ ਵਾਰ ਮੰਨਣਾ ਸੀਗਾ ਜੀ ਤੁਹਾਡੇ ਨਾਲ ਯਾਦਾਂ ਦੀ ਸਾਂਝ ਨਾ ਪਾਉਂਦੀ ਜੀ। ਬਿਲਕੁਲ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ।
ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਓਕੇ ਜੀ, ਸਤਿ ਸ੍ਰੀ ਅਕਾਲ
ਜੀ। ਜੀ ਸਤਿ ਸ੍ਰੀ ਅਕਾਲ। ਸੋ ਬਿਲਕੁਲ ਜੀ, ਤੁਹਾਡੇ ਸਾਰਿਆਂ ਨਾਲ ਯਾਦਾਂ ਦੀ ਸਾਂਝ ਪਾ ਕੇ ਮਜ਼ਾ ਆ ਜਾਂਦਾ। ਮੈਨੂੰ ਵੀ ਮੇਰਾ ਵੀ ਬੁੱਧਵਾਰ ਬੜਾ ਇੱਕ ਖਾਸ ਜਿਹਾ ਦਿਨ ਬਣ ਗਿਆ ਜ਼ਿੰਦਗੀ ਦਾ। ਲਓ ਜੀ ਜਸਵਿੰਦਰ ਹੁਣੀ ਵੀ ਕਾਲ ਕਰ ਰਹੇ ਸਾਨੂੰ ਮੈਲਬਨ ਤੋਂ, ਤਾਂ ਸੁਣਦੇ ਹਾਂ ਜੀ ਉਹਨਾਂ ਨੂੰ ਕਿਹੜੀ ਯਾਦ ਆਈ ਹੈ ਅੱਜ। ਹੈਲੋ,
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ।
ਸਤਿ ਸ੍ਰੀ ਅਕਾਲ ਜਸਵਿੰਦਰ ਜੀ, ਕੀ ਹਾਲ ਚਾਲ ਹੈ?
ਬਸ ਵਧੀਆ, ਤੁਸੀਂ ਸੁਣਾਓ ਜੀ ਕਿੱਦਾਂ?
ਬਸ ਬਿਲਕੁਲ ਠੀਕ। ਗਰਮੀ ਕੀਤੀ ਹੋਈ ਹੈ ਮੈਲਬਨ ਵਿੱਚ?
ਹਾਂ ਜੀ, ਗਰਮੀ ਕੀਤੀ ਹੋਈ ਮੈਲਬਨ ਚ। ਮੈਂ ਪਿਛਲੇ ਵੀਕ ਵੀ ਕਾਲ ਕੀਤੀ ਸੀ ਤੇ ਅੱਜ ਵੀ, ਮੈਂ ਕਿਹਾ ਚਲੋ ਥੋੜੀ ਜਿਹੀ ਅਸੀਂ ਸਾਂਝ ਪਾ ਦਈਏ।
ਜ਼ਰੂਰ ਜੀ ਜ਼ਰੂਰ, ਮਾਫ ਕਰਨਾ ਪਿਛਲੇ ਹਫਤੇ ਕਿਉਂਕਿ ਮੇਰੇ ਨਾਲ ਦਵਿੰਦਰ ਭਾਜੀ ਸੀ ਤੇ ਇਸ ਕਰਕੇ ਜਿਹੜੀ ਪ੍ਰੋਗਰਾਮ ਦੇ ਵਿੱਚ ਜਿਹੜੇ ਕਾਲ ਅਸੀਂ ਨਹੀਂ ਲੈ ਸਕੇ ਸੀ। ਸੋ ਬਿਲਕੁਲ ਜੀ, ਅੱਜ ਤੁਸੀਂ ਆਪਣੀਆਂ ਯਾਦਾਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ।
ਮੈਂ ਜਿਹੜਾ ਦੀਦੀ ਦੀ ਕਾਲ ਆਈ ਸੀ ਗੁਰਪ੍ਰੀਤ ਜੀ ਜੀ, ਮੈਂ ਉਹਨਾਂ ਤੋਂ ਬਿਲਕੁਲ ਸਹਿਮਤ ਹੂੰ ਜੀ। ਉਹ ਜਿਹੜੇ ਕਹਿ ਰਹੇ ਸੀ ਨਾ ਕਿ ਵੀ ਟੂਣਾ ਕਿਉਂ ਹੁੰਦਾ, ਇਹਦਾ ਸੇਮ ਬੇਸਿਕ ਹੀ ਇਹੀ ਹੁੰਦਾ ਜੀ। ਤੇ ਟੂਣਾ ਚੁਰਾਹੇ ਚ ਦਿਆ ਜਾਂਦਾ ਸੀ ਜੀ, ਉੱਥੇ ਤੁਸੀਂ ਟੂਣੇ ਚ ਕਦੇ ਵੀ ਦੇਖ ਲਓ, ਟੂਣੇ ਚ ਨਾ ਜੀ ਲੇਡੀਜ਼ ਦੇ ਰਿਲੇਟਿਡ ਚੀਜ਼ਾਂ ਹੋਏਗੀ, ਜਿੱਦਾਂ ਸੰਦੂਰ ਚੂੜੀਆਂ ਏਦਾਂ ਹੋਏਗੀ ਜੀ, ਔਰ ਜਾਂ ਫਿਰ ਬੱਚੇ ਤੋਂ ਰਿਲੇਟਿਡ ਖਿਲੌਣੇ ਹੋਣਗੇ ਛੋਟੇ ਛੋਟੇ। ਇਹ ਹੁੰਦਾ ਸੀ ਕਿ ਬੈਲ ਉਸ ਟਾਈਮ ਇੱਕੇ ਹੁੰਦਾ ਸੀ, ਉਹ ਪਿੰਡਾਂ ਚ ਗੇੜੇ ਮਾਰਦਾ ਸੀ ਤੇ ਉਹਨੂੰ ਪਤਾ ਲੱਗ ਜਾਂਦਾ ਸੀ ਉਹਦੇ ਨਾਲੋਂ ਵੀ ਇਸ ਪਿੰਡ ਚ ਬੱਚਾ ਬਿਮਾਰ ਹੈ ਕੋਈ ਲੇਡੀਜ਼ ਬਿਮਾਰ। ਤੇ ਉਹ ਇਹਦਾ ਕੰਸੈਪਟ ਤਾਂ ਇਹੀ ਹੈ ਜੀ, ਇਹੀ ਹੈ ਜੀ। ਹੁਣ ਇੱਕ ਮੈਂ ਹੋਰ ਫੋਨ ਕਰਦਾ ਜੀ, ਬਰਾਤ ਦਾ ਔਰ ਆਪਣਾ ਡੋਰੀ ਸਿਸਟਮ ਜਿਹੜਾ ਇੰਡੀਆ ਚ ਸਟਾਰਟ ਹੋਇਆ ਵਾ ਜੀ, ਇਹ ਕਿੱਦਾਂ ਮਤਲਬ ਜਿਵੇਂ ਸ਼ੁਰੂ ਤੋਂ ਸਟਾਰਟਿੰਗ ਤੋਂ ਤੁਸੀਂ ਆਪਣੀ ਹਿਸਟਰੀ ਦੇਖਦੇ ਹੋ ਨਾ ਜੀ, ਇੱਕ ਕਬੀਲਾ ਦੂਜੇ ਕਬੀਲੇ ਤੇ ਹਮਲਾ ਕਰਦਾ ਸੀ ਔਰ ਦੋ ਹੀ ਚੀਜ਼ਾਂ ਲੁੱਟਦਾ ਸੀ ਉਹ ਦੂਜੇ ਕਬੀਲੇ ਤੋਂ ਵੀ। ਇੱਕੋ ਪੈਸਾ ਲੁੱਟਦਾ ਸੀ, ਜੋ ਉਹਨਾਂ ਕੋਲ ਪੈਸਾ ਮੀਨਸ ਕਹਿ ਸਕਦੇ ਆਪਾਂ ਗਹਿਣੇ ਜੋ ਵੀ ਉਹਨਾਂ ਕੋਲ ਸਮਾਨ ਹੁੰਦਾ ਸੀ ਉਹ ਲੁੱਟਦਾ ਸੀ, ਜਾਂ ਉਹਨਾਂ ਦੀ ਜੋ ਕੁੜੀਆਂ ਹੁੰਦੀ ਸੀ ਉਹ ਚੁੱਕਦਾ ਸੀ ਉਹ, ਬਸ ਇਹੀ ਦੋ ਚੀਜ਼ਾਂ ਲੁੱਟਦਾ ਸੀ ਉਹ ਕੁਛ ਹੀ ਲੁੱਟਦਾ। ਇਹਨਾਂ ਨੇ ਕਬੀਲੇ ਵਾਲਿਆਂ ਨੇ ਫਿਰ ਆਪਸ ਚ ਇੱਕ ਸਮਝੌਤਾ ਕੀਤਾ ਕਿ ਤੁਸੀਂ ਸਾਡੇ ਤੇ ਹਮਲਾ ਵੀ ਕਰਦੇ ਹੋ, ਸਾਡਾ ਵੀ ਨੁਕਸਾਨ ਹੁੰਦਾ, ਤੁਹਾਡਾ ਵੀ ਨੁਕਸਾਨ ਹੁੰਦਾ, ਅਗਰ ਅਸੀਂ ਤੁਹਾਨੂੰ ਇਹ ਸਾਰਾ ਸਹਿਮਤੀ ਨਾਲ ਦੇ ਦਈਏ, ਤੁਸੀਂ ਆਓ ਜਿੱਦਾਂ ਤੁਸੀਂ ਇਕੱਠੇ ਹੋ ਕੇ ਆਉਂਦੇ ਹੋ ਹਮਲਾ ਕਰਨ, ਉੱਦਾਂ ਹੀ ਆਓ ਤੇ ਅਸੀਂ ਤੁਹਾਨੂੰ ਸਹਿਮਤੀ ਨਾਲ ਕੁੜੀ ਵੀ ਦੇ ਦੇਵਾਂਗੇ ਤੇ ਨਾਲੇ ਤੁਹਾਨੂੰ ਜਿਹੜਾ ਤੁਸੀਂ ਧਨ ਸਾਡੇ ਕੋਲ ਲੁੱਟਦੇ ਹੋ ਅਸੀਂ ਤੁਹਾਨੂੰ ਉਹ ਉੱਦਾਂ ਦੇ ਦੇਵਾਂਗੇ। ਤਾਂ ਇਹ ਬਰਾਤ ਦਾ ਕਨਸੈਪਟ ਆ, ਡੋਰੀ ਦਾ ਕਨਸੈਪਟ ਇੱਦਾਂ ਸਟਾਰਟ ਹੋਇਆ। ਜੇ ਉਸ ਦਿਨ ਦਾ ਅਸੀਂ ਬਰਾਤ ਲੈ ਕੇ ਜਾਂਦੇ ਹੋ, ਬਰਾਤ ਦਾ
ਬਿਲਕੁਲ ਨਵਾਂ ਹੀ ਕਨਸੈਪਟ ਆ।
ਹਾਂਜੀ ਅਸੀਂ ਉਹਨਾਂ ਨੂੰ ਲੁੱਟਣ ਜਾ ਰਹੇ ਹਾਂ ਤੇ ਉਹ ਸਾਨੂੰ ਕੁੜੀ ਵੀ ਦਿੰਦੇ ਆ ਆਪਣੀ ਤੇ ਜਿਹੜੇ ਪੈਸੇ ਦਿੰਦੇ ਆ ਉਹ ਦਿੰਦੇ ਆ ਇਸ ਕਰਕੇ ਕਿ ਵੀ ਤੁਸੀਂ ਲੁੱਟਣ ਤਾਂ ਆਏ ਸੀ ਉਹਦੇ ਨਾਲ ਸਾਡੇ ਬੰਦੇ ਵੀ ਨੁਕਸਾਨ ਹੁੰਦਾ ਸੀ ਤੁਹਾਡਾ ਵੀ ਨੁਕਸਾਨ ਹੁੰਦਾ ਸੀ ਤੇ ਨਾਲੇ ਦੁਸ਼ਮਣੀ ਵੱਧ ਵੀ ਜਾਂਦੀ ਸੀ ਤਾਂ ਫਿਰ ਆਪਾਂ ਆਪਣੇ ਕਬੀਲੇ ਨੂੰ ਸਟਰੋਂਗ ਕਰਨ ਵਾਸਤੇ ਜ਼ਿਆਦਾ ਚੋਰੀਆਂ ਚੌਕੀਆਂ ਉਦਾਂ ਕਰਦੇ ਸੀ ਤਾਂ ਕਿ ਫਿਰ ਬਰਾਤ ਦਾ ਕਨਸੈਪਟ ਡੋਰੀ ਦਾ ਕਨਸੈਪਟ ਸਿਸਟਮ ਤੋਂ ਲਾਗੂ ਹੋਇਆ ਜੀ ਥੈਂਕ ਯੂ ਜੀ ਮੇਰੀ ਕਾਲ ਲੈਣ ਵਾਸਤੇ ਟਾਈਮ ਦੇਣ ਵਾਸਤੇ ਜੀ
ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਜੀ ਬਿਲਕੁਲ ਇੱਕ ਨਵਾਂ ਕਨਸੈਪਟ ਜਿਹੜਾ ਉਹ ਸਾਹਮਣੇ ਰੱਖਿਆ ਕਿ ਜਿਸ ਤਰ੍ਹਾਂ ਗੁਰਪ੍ਰੀਤ ਹੁਣਾਂ ਨੇ ਵੀ ਸਾਨੂੰ ਜਿਹੜਾ ਸੀ ਟੂਣੇ ਵਗੈਰਾ ਹੁੰਦੇ ਉਹਨਾਂ ਬਾਰੇ ਦੱਸਿਆ ਕਿ ਜੀ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
ਮੈਂ ਗੁਰਪਰਮਦੀਪ ਸਿੰਘ ਬੋਲ ਰਿਹਾ ਜੀ ਸਿਡਨੀ ਤੋਂ
ਜੀ ਸਤਿ ਸ਼੍ਰੀ ਅਕਾਲ ਸਵਾਗਤ ਪ੍ਰੋਗਰਾਮ ਚ
ਜੀ ਸਾਰੇ ਹੀ ਜਿਹੜੇ ਹਰਮਰੇ ਸੁਣ ਰਹੇ ਸਾਰੇ ਸੋਚਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆ ਜੀ ਮੈਂ ਨਾ ਇਸ ਲਈ ਪ੍ਰੋਗਰਾਮ ਇੰਜੋਏ ਕਰ ਰਿਹਾ ਸੀ ਤੇ ਮੈਂ ਵੀ ਆਪਣੀ ਇੱਕ ਪੁਰਾਣੀ ਯਾਦ ਸਾਂਝੀ ਕਰਨੀ ਚਾਹੁੰਦਾ ਸੀ ਚਾਰ ਕੁ ਮਹੀਨੇ ਦੀ ਗੱਲ ਆ ਮੈਨੂੰ ਇੰਡੀਆ ਤੋਂ ਫੋਨ ਆਇਆ ਆਪਣੇ ਘਰੋਂ ਤੇ ਮੈਨੂੰ ਮੰਮਾ ਕਹਿੰਦੇ ਕਿ ਗੋਪੀ ਮਤਲਬ ਇੱਕ ਵਾਰੀ ਨਾ ਜਪਜੀ ਸਾਹਿਬ ਦਾ ਪਾਠ ਕਰ ਮੈਂ ਕਿਹਾ ਮੰਮੀ ਮੈਂ ਤਾਂ ਰੋਜ਼ ਪਾਠ ਕਰ ਲਿਆ ਮੈਂ ਤਾਂ ਕਹਿੰਦੀ ਇੱਕ ਵਾਰੀ ਹੋਰ ਕਰ ਮੈਂ ਕਿਹਾ ਕਿਉਂ ਕਹਿੰਦੀ ਆਪਣੇ ਨਾ ਬਾਹਰ ਕੋਈ ਬੂਹੇ ਗੜੀ ਟੂਣਾ ਕਰ ਗਿਆ ਮੈਂ ਕਿਹਾ ਅੱਛਾ ਜੀ
ਅੱਛਾ
ਤੇ ਚਲੋ ਉਹ ਟੂਣਾ ਕਰ ਗਿਆ ਜੀ ਕੋਈ ਕਿਤੇ ਮੀਟ ਸਾਡੇ ਲਾਗੇ ਦੋ ਡੇਢ ਕੁ ਕਿਲੋਮੀਟਰ ਤੇ ਹੱਡੋ ਰੋਡਾ ਜਿੱਥੇ ਮਤਲਬ ਪਸ਼ੂਆਂ ਦਾ ਚਮ ਚੁਮ ਲਾ ਕੇ ਉਹ ਜਾਂਦੇ ਆ ਨਾ
ਜੀ
ਉਹ ਸੀਗਾ ਉਹ ਕਿਤੇ ਕੁੱਤੇ ਉੱਥੋਂ ਆਏ ਹੋਣਗੇ ਤੇ ਉਹਨਾਂ ਨੇ ਉਹ ਜਿਹੜਾ ਮੀਟ ਸੀਗਾ ਉਹ ਕੋਈ ਪੀਸ ਉੱਥੇ ਉਹ ਸੁੱਟ ਗਏ ਚਲੋ ਜੀ ਮੇਰੇ ਬ੍ਰਦਰ ਅੱਗੇ ਤਾਂ ਕਦੇ ਉਹਨਾਂ ਨੇ ਸੁਖਣਾ ਪਾਠ ਪਤਾ ਨੀ ਕੀਤਾ ਕਿ ਨਹੀਂ ਕੀਤਾ ਉਸ ਦਿਨ ਉਹਨਾਂ ਸਾਰਿਆਂ ਨੇ ਸਵੇਰੇ ਇਸ਼ਨਾਨ ਕਰਕੇ ਜਪਜੀ ਸਾਹਿਬ ਜਦੋਂ ਮੈਂ ਫੋਨ ਕਰਾਂ ਕੀ ਆ ਜੀ ਉਹ ਪਾਠ ਕਰ ਰਹੇ ਆ ਤੇ ਮੈਨੂੰ ਵੀ ਕਹਿੰਦੇ ਕਿ ਉਹ ਕਿ ਤੂੰ ਹੀ ਪਾਠ ਕਰ ਚਲੋ ਜੀ ਮੈਂ ਦੇਖਿਆ ਹਫਤੇ ਕੁ ਬਾਅਦ ਮੈਨੂੰ ਫੋਨ ਆਇਆ ਫਿਰ ਮੰਮੀ ਦਾ ਅਸੀਂ ਤਾਂ ਗੋਪੀ ਪੁੱਤ ਤਾਂ ਡਰ ਹੀ ਗਏ ਉਹ ਤਾਂ ਨਾ ਹੱਡੋ ਰੋੜੇ ਚ ਉਹ ਕੁੱਤੇ ਆਏ ਤੇ ਉਹ ਮੀਟ ਸੁੱਟ ਗਏ ਸੀ ਤੁਰਨ ਉੱਤੇ ਤੇ ਮੈਨੂੰ ਬੜਾ ਹਾਸਾ ਆਇਆ ਮੈਂ ਕਿਹਾ ਵੀ ਦੇਖੋ ਆਪਣੇ ਆਪਣੇ ਵਹਿਮ ਭਰਮ ਆ ਤਰੀਕੇ ਨਾਲ ਜੀ
ਗੱਲ ਤੇ ਇਹ ਆ ਕਿ ਉਹ ਦਿਲ ਦਾ ਵਹਿਮ ਹੁੰਦਾ ਤੁਹਾਡੇ ਦਿਲ ਦਾ ਵਹਿਮ ਹੁੰਦਾ ਜੇ ਤੁਸੀਂ ਮੰਨ ਲਿਆ ਤੇ ਉਹ ਬਸ ਲੱਗ ਗਿਆ ਤੁਹਾਡੇ ਹੱਡਾਂ ਨੂੰ ਜੇ ਨਹੀਂ ਮੰਨਿਆ ਤੇ ਬਸ ਕੁਛ ਨਹੀਂ
ਬਿਲਕੁਲ ਬਾਕੀ ਏਦਾਂ ਜੀ ਸਾਡੇ ਪਿੰਡ ਦਾ ਮੇਰਾ ਬਾਰਡਰ ਦੇ ਪਿੰਡ ਪੈਂਦਾ ਜੀ ਖੇਮ ਕਰਨ ਸਾਈਡ ਤੇ ਰਾਜੂ ਵੀ ਪਿੰਡ ਆ ਮੇਰਾ ਤੇ ਉਹ ਨਾ ਬੜਾ ਥੋੜਾ ਜਿਹਾ ਬੈਕਵਰਡ ਜਿਹਾ ਏਰੀਆ ਕਹਿ ਲੋ ਕਿ ਪਿਛੜਿਆ ਇਲਾਕਾ ਜਿਹਾ ਵਾ ਤੇ ਮੇਰੇ ਪਿੰਡ ਬਾਬੇ ਬਹੁਤ ਆ ਜੀ ਜਿਹੜੇ ਪੱਤਰੀ ਦੱਸਦੇ ਆ ਏਦਾਂ ਦੀਆਂ ਬਹੁਤ ਸਾਰੀਆਂ ਜੀ ਯਾਦਾਂ ਤਾਂ ਬੜੀਆਂ ਜੁੜੀਆਂ ਜਿਹੜੀਆਂ ਡੇ ਪਰ ਡੇ ਮਤਲਬ ਕਹਿ ਲੋ ਕਿ ਰੋਜ਼ ਹੀ ਹੁੰਦੀਆਂ ਵਾ ਤੇ ਉਹ ਸਾਡੇ ਪਿੰਡ ਜੀ ਇੱਕ ਬਾਬਾ ਸੀਗਾ ਉਹਦਾ ਬੜਾ ਕੰਮ ਚੱਲਿਆ ਸੀਗਾ ਉਹ ਜਦੋਂ ਉੱਥੇ ਜਿਹੜੇ ਸੁੱਖਾ ਸੁੱਖਾ ਪੀਣ ਵਾਲੇ ਆਉਣੇ ਜਦੋਂ ਬਾਹਰੋਂ ਬੀਬੀਆਂ ਨੇ ਆਉਣਾ ਤੇ ਉਹ ਜੇ ਬਾਬੇ ਨੇ ਨਾ ਆਉਣਾ ਤੇ ਉਹਨੇ ਕਹਿਣਾ ਵੀ ਮੈਂ ਤੇਰੀ ਪੱਤਰੀ ਬਾਬਾ 500 ਲੈਂਦਾ ਮੈਂ 250 ਜੀ ਖੋਲ ਦੇਣਾ ਪੱਤਰੀ ਖੋਲਦੇ ਹੋਣਾ ਤੇ ਅਸਲੀ ਬਾਬੇ ਨੇ ਦੂਜੇ ਨੇ ਆ ਜਾਣਾ ਤੇ ਉਹਨੇ ਕਹਿਣਾ ਵੀ ਤੂੰ ਮੇਰੀ ਉਹ ਪੱਤਰੀ ਵਾਲੀ ਕਿਤਾਬ ਨੂੰ ਹੱਥ ਕਿਉਂ ਲਾਇਆ ਏਦਾਂ ਦੇ ਜੀ ਬਹੁਤ ਸਾਰੇ ਵਹਿਮ ਭਰਮ ਆਪਣੇ ਸਮਾਜ ਦੇ ਵਿੱਚ ਹੈਗੇ ਆ ਤੇ ਇਹ ਚੱਲੀ ਜਾਂਦੇ ਆ ਜੀ
ਬਿਲਕੁਲ
ਮੈਨੂੰ ਨਾ ਇੱਕ ਚੀਜ਼ ਦਾ ਲੌਜਿਕ ਸਮਝ ਨੀ ਆ ਰਿਹਾ ਕਿ ਜਿਹੜੀ ਅੱਖ ਫਰਕਦੀ ਆ ਜੇ ਕਿਸੇ ਵੀਰ ਭਰਾ ਨੂੰ ਛੋਟੇ ਸੱਜਣ ਨੂੰ ਪਤਾ ਹੋਵੇ ਤਾਂ ਉਹ ਦੱਸ ਸਕਦਾ ਇਹਦਾ ਕੀ ਕਾਰਨ ਆ ਜੀ ਕਿਉਂਕਿ ਕਦੇ ਸੱਜੀ ਫਰਕੀ ਜਾਂਦੀ ਹੈ ਕਦੇ ਖੱਬੀ ਕਦੀ ਉੱਪਰੋਂ ਤੇ ਕਦੀ ਥੱਲਿਓ
ਵਹਿਮ ਹੈਗਾ ਇੱਕ ਕਹਿੰਦੇ ਹੁੰਦੇ ਆ ਜੇ ਇੱਕ ਕੁੜੀ ਦੀ ਖੱਬੀ ਅੱਖ ਫਰਕੇ ਤੇ ਚੰਗਾ ਹੁੰਦਾ ਹੈ ਸੱਜੀ ਫਰਕੇ ਤੇ ਮਾੜਾ ਹੁੰਦਾ ਹੈ ਤੇ ਜੇ ਇੱਕ ਮੁੰਡੇ ਦੀ ਸੱਜੀ ਅੱਖ ਫਰਕੇ ਤੇ ਚੰਗਾ ਹੁੰਦਾ ਹੈ ਖੱਬੀ ਫੜਕੇ ਤੇ ਮਾੜਾ ਹੁੰਦਾ ਹੈ ਸੋ ਕਈ ਚੀਜ਼ਾਂ ਹੁੰਦੀਆਂ ਸੀ, ਖੱਬੇ ਹੱਥ ਤੇ ਖਾਜ ਹੁੰਦੀ ਸੀਗੀ ਤੇ ਪੈਸਾ ਮਿਲਦਾ ਸੀ, ਸੱਜੇ ਤੇ ਹੁੰਦੀ ਸੀ ਤੇ ਪੈਸਾ ਜਾਂਦਾ ਸੀ, ਸੋ ਏਦਾਂ ਦੇ ਬੜੇ ਹਰ ਇੱਕ ਯਾਨੀ ਤੁਸੀਂ ਸੋਚੋ ਕਿ ਖਾਜ ਹੋਣ ਦੇ ਨਾਲ ਵੀ ਕਈ ਵਹਿਮ ਭਰਮ ਜਿਹੜੇ ਉਸ ਜ਼ਿੰਦਗੀ ਦੇ ਨਾਲ ਜੋੜੇ ਹੋਏ ਸੀ। ਸੋ ਵੈਸੇ ਇੱਕ ਗੱਲ ਤਾਂ ਹੈ ਸੀ, ਪੰਜਾਬੀ ਰੋਚਕ ਬੜੇ ਆ ਨਾ।
ਬਿਲਕੁਲ ਜੀ ਬਿਲਕੁਲ, ਦੇਖੋ ਜੀ ਹੁਣ ਮੈਂ ਸੋਚਦਾ ਸੀਗਾ ਕਿ ਮੁੰਡੇ ਕੁੜੀ ਦੀ ਤੇ ਚਲੋ ਖੱਬੀ ਸੱਜੀ ਹੋ ਗਈ, ਮੇਰੀ ਕਦੇ ਖੱਬੀ ਪ੍ਰੋਪਰ ਕਿੰਡਾ ਪੈਂਦੀ ਆ ਚਲਦੀ 24 ਵਾਰੀ ਆ, ਤੇ ਕਦੇ ਸੱਜੀ ਥੱਲੇ ਉੱਪਰ ਕਿੰਡਾ ਪੈਂਦੀ ਆ। ਮੈਂ ਕਹਿੰਦੇ ਮੈਂ
ਇਹਦੇ ਬਾਰੇ ਅਸੀਂ ਕੋਈ ਵਹਿਮ ਬਣਾ ਲੈਂਦੇ ਆ, ਇਹਦੇ ਬਾਰੇ ਕੋਈ ਅਸੀਂ ਵਹਿਮ ਬਣਾ ਲੈਂਦੇ ਕਿ ਉੱਪਰੋਂ ਫਰਕੇ ਤੇ ਆ ਹੁੰਦਾ, ਥੱਲਿਓ ਫਰਕੇ ਤੇ ਇਹ ਹੁੰਦਾ।
ਜਿੱਦਾਂ ਵੀਰ ਜੀ ਉਹਨਾਂ ਨੇ ਕਿਹਾ ਕਿ ਆਪਣੇ ਇਹਨਾਂ ਮੁਲਕਾਂ ਦੇ ਵਿੱਚ ਵੀ ਵਹਿਮ,
ਹੈਲੋ, ਮੈਨੂੰ ਲੱਗਦਾ ਜਿਹੜੀ ਕਾਲ ਕੱਟ ਗਈ ਤੁਹਾਡੇ ਨਾਲੋਂ, ਪਰ ਬਿਲਕੁਲ ਜੀ ਬੜੀਆਂ ਵਧੀਆ ਗੱਲਾਂ ਕੀਤੀਆਂ, ਤੇ ਜਿਵੇਂ ਦੱਸਿਆ ਕਿ ਟੂਣੇ ਬਾਰੇ ਵੀਰਾਂ ਨੇ ਜਿਹੜੀ ਗੱਲ ਕੀਤੀ ਕਿ ਹਾਂ ਇਸੇ ਤਰ੍ਹਾਂ ਹੀ ਹੁੰਦਾ ਸੀ, ਹੈ ਨਾ, ਕਿ ਸੋ ਬੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੈਨੂੰ ਵੀ ਨਹੀਂ ਪਤਾ ਸੀ, ਔਰ ਮੈਨੂੰ ਪਤਾ ਕਿ ਤੁਹਾਡੇ ਵਿੱਚੋਂ ਵੀ ਕਾਫੀਆਂ ਨੂੰ ਜਿਹਨਾਂ ਨੂੰ ਨਹੀਂ ਪਤਾ ਹੋਣਗੀਆਂ ਉਹ ਅੱਜ ਸਾਨੂੰ ਗੱਲਾਂ ਪਤਾ ਲੱਗ ਰਹੀਆਂ ਨੇ। ਸੋ ਇਹੀ ਗੱਲ ਹੁੰਦੀ ਹੈ ਜੀ, ਤੁਹਾਡੇ ਸਾਰਿਆਂ ਦੇ ਨਾਲ ਜਦੋਂ ਬੈਠ ਕੇ ਵਿਚਾਰ ਸਾਂਝੇ ਕਰਦੇ ਹਾਂ ਤੇ ਬੜਾ ਕੁਝ ਨਿਕਲ ਕੇ ਬਾਹਰ ਆਉਂਦਾ। ਸੋ ਕੁਲਦੀਪ ਕੌਰ ਹੁਣਾਂ ਨੇ ਮੈਸੇਜ ਕੀਤਾ ਸੀ, ਕਹਿੰਦੇ ਦੁੱਧ ਲੱਸੀ ਮੱਖਣ ਮਲਾਈਆਂ ਜ਼ਹਿਰੀ ਹੋ ਗਏ, ਛੱਕੇ ਛਿੱਕੂ ਬੋਈਏ ਚੁੱਲ੍ਹੇ ਥਾਲੀਆਂ ਉਦਾਸ ਨੇ, ਨਸ਼ਿਆਂ ਨੇ ਕਿੰਨੇ ਹੀ ਜਵਾਨ ਪੁੱਤ ਖਾ ਲਏ, ਰੱਬ ਜਿਹੀਆਂ ਮਾਵਾਂ ਹੁਣ ਬਾਹਲੀਆਂ ਉਦਾਸ ਨੇ। ਵਾਹ ਜੀ, ਬਹੁਤ ਪਿਆਰਾ ਜਿਹਾ ਸ਼ੇਅਰ ਇਹਨਾਂ ਨੇ ਜਿਹੜਾ ਭੇਜਿਆ ਸਾਨੂੰ। ਸੋ ਜੀ, ਧਨੀ ਸਾਹਿਬ ਹੁਣਾਂ ਨੇ ਕਿਹਾ ਕਿ ਉਸ ਤੋਂ ਵਿਛੜ ਕੇ ਮਰ ਜਾਵਾਂਗੇ, ਕਮਾਲ ਦਾ ਵਹਿਮ ਸੀ, ਕਹਿੰਦੇ ਬੁਖਾਰ ਤੱਕ ਨਾ ਹੋਇਆ। ਪਰ ਇਹ ਹੁਣ ਗੱਲ ਕਿਹੜੀ ਕੀਤੀ ਹੈ ਇਹ ਤੁਸੀਂ ਦੱਸੋ ਜੀ, ਜਾਂ ਤੁਸੀਂ ਗੈਸ ਵੀ ਕਰ ਸਕਦੇ ਹੋ, ਬਾਕੀ ਤੇ ਧਨੀ ਸਾਹਿਬ ਸਾਨੂੰ ਜ਼ਰੂਰ ਦੱਸੋ ਵੀ ਇਹ ਕਿਹੜਾ ਵਹਿਮ ਪਾਲ ਰੱਖਿਆ ਸੀਗਾ ਤੁਸੀਂ ਦੱਸੋ ਹੈ, ਤੇ ਉਸ ਤੋਂ ਵਿਛੜ ਕੇ ਮਰ ਜਾਵਾਂਗੇ ਪਰ ਬੁਖਾਰ ਤੱਕ ਨਾ ਹੋਇਆ, ਕਿਉਂਕਿ ਵਹਿਮ ਤਾਂ ਜੀ ਵਹਿਮ ਹੁੰਦੇ ਆ, ਹਨਾ। ਸੋ ਜ਼ਾਹਿਰ ਜੱਟ ਹੁਣਾਂ ਨੇ ਜੀ ਗੁੱਡ ਮਾਰਨਿੰਗ ਕਹੀ ਆ, ਔਰ ਵਾਹ ਜੀ ਵਾਹ, ਨਾਲ ਇੰਨੀ ਮੈਨੂੰ ਲੱਗਦਾ ਕਿਸੇ ਬੇਕਰੀ ਦੀ ਇਹਨਾਂ ਨੇ ਫੋਟੋ ਭੇਜੀ ਆ, ਉਹ ਦੂਰ ਦੂਰ ਤੱਕ ਇੰਨੇ ਬਿਸਕਿਟ ਹੀ ਬਿਸਕਿਟ ਜਿਹੜੇ ਮੈਨੂੰ ਦਿਖ ਰਹੇ ਆ, ਵੱਖਰੀ ਵੱਖਰੀ ਤਰ੍ਹਾਂ ਦੇ, ਉਹ ਜੀ ਕਰਦਾ ਭੀ ਚਾਹ ਦਾ ਕੱਪ ਲੈ ਆਵਾਂ ਤੇ ਸਾਰੇ ਡੋਬ ਡੋਬ ਕੇ ਖਾ ਲਵਾਂ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ, ਨਾਲ ਇਹਨਾਂ ਨੇ ਨਾਈਸ ਸ਼ੋਅ ਲਿਖਿਆ ਹੋਇਆ ਹੈ, ਬਹੁਤ ਬਹੁਤ ਸ਼ੁਕਰੀਆ ਜ਼ਾਹਿਰ ਜੱਟ ਜੀ। ਸੋ ਗੁਰਪ੍ਰੀਤ ਕੌਰ ਹੁਣਾਂ ਨੇ ਵੀ ਪ੍ਰੋਗਰਾਮ ਜੁਆਇਨ ਕੀਤਾ ਸੀਗਾ, ਤੇ ਨਾਲ ਜਸਪਾਲ ਰਾਮਾ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿ ਰਹੇ ਨੇ ਕਿ ਡਰਾਈਵਿੰਗ ਕਰਦੇ ਸੁਣ ਰਹੇ ਹਾਂ ਜੀ, ਬਹੁਤ ਸੋਹਣਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਔਰ ਓਨਾ ਹੀ ਸੋਹਣਾ ਹੁੰਦਾ ਤੁਹਾਡਾ ਮੈਸੇਜ। ਮੈਨੂੰ ਪਤਾ ਹੈ ਕਿ ਬੇਸ਼ੱਕ ਤੁਹਾਡੇ ਕੋਲ ਲਿਖਣ ਲਈ ਕੁਝ ਨਹੀਂ ਹੁੰਦਾ, ਪਰ ਤੁਸੀਂ ਆਪਣੀ ਜਿਹੜੀ ਹਾਜ਼ਰੀ ਹੈ ਉਹ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਗਾ ਦਿੰਦੇ ਹੋ, ਸੋ ਹੁੰਗਾਰਾ ਭਰਨਾ ਤੁਸੀਂ ਨਹੀਂ ਭੁੱਲਦੇ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਇੰਨਾ ਕੁਝ ਅੱਜ ਜਿਹੜਾ ਆ ਉਹ ਨਵੀਆਂ ਪਰਤਾਂ ਖੁੱਲ ਰਹੀਆਂ ਨੇ ਇਹਨਾਂ ਵਹਿਮਾਂ ਭਰਮਾਂ ਦੀਆਂ ਵੀ, ਜਿੱਦਾਂ ਕਿ ਸਾਨੂੰ ਉਹਨਾਂ ਨੇ ਦੱਸਿਆ ਕਿ ਜਿਹੜੀ ਬਰਾਤ ਦਾ ਕੋਨਸੈਪਟ ਹੈ, ਹਨਾ, ਕਿ ਸੋਚੋ ਬਈ ਉਹ ਕੀ ਹੈਗਾ, ਉਹਨਾਂ ਨੇ ਦੱਸਿਆ ਕਿ ਬਰਾਤ ਦਾ ਕੋਨਸੈਪਟ ਇਹ ਆ ਵੀ ਉਹ ਸਾਰੇ ਵਾਜੇ ਵਜਾ ਕੇ ਲੁੱਟਣ ਹੀ ਆ ਰਹੇ ਹੁੰਦੇ ਐਕਚੁਅਲੀ ਇੱਕ ਤਰ੍ਹਾਂ ਨਾਲ, ਹਨਾ, ਤੇ ਡੋਰੀ ਵੀ ਮਿਲ ਜਾਂਦੀ ਹੈ, ਕੁੜੀ ਵੀ ਮਿਲ ਜਾਂਦੀ ਹੈ, ਪਰ ਮੈਨੂੰ ਉਸ ਵੇਲੇ ਇਹ ਲੱਗ ਰਿਹਾ ਸੀਗਾ ਬਈ ਉਹਨਾਂ ਨੂੰ ਇਹ ਨੀ ਪਤਾ ਹੁੰਦਾ ਵੀ ਵਿਚਾਰੇ ਆਪ ਹੀ ਲੁੱਟ ਹੋ ਜਾਣਾ ਉਹਨਾਂ ਨੇ। ਸੋ ਧਨੀ ਸਾਹਿਬ ਨੇ ਇਹੀ ਜਵਾਬ ਦੇਣਾ ਸੀ, ਮੈਨੂੰ ਪਤਾ ਜ਼ਰੂਰ ਪਈ ਹਾਏ ਵਿਚਾਰਿਆਂ ਨੂੰ ਇਹ ਨੀ ਪਤਾ ਹੁੰਦਾ ਵੀ ਲੁੱਟਣ ਚੱਲੇ ਆਪ ਹੀ ਲੁੱਟ ਹੋ ਕੇ ਆਉਣਾ ਉਹਨਾਂ ਨੇ। ਸੋ ਮਜ਼ਾਕ ਕਰ ਰਹੀ ਹਾਂ ਜੀ, ਵਹਿਮਾਂ ਭਰਮਾਂ ਦੀਆਂ ਬਹੁਤ ਗੱਲਾਂ ਜਿਹੜੀਆਂ ਉਭਰ ਕੇ ਸਾਹਮਣੇ ਆਈਆਂ, ਉਹਨਾਂ ਦੇ ਨਾਲ ਜੁੜੇ ਕਈ ਲੌਜਿਕ ਕਈ ਜਿਹੜੇ ਤਰਕ ਹੈ ਉਹ ਵੀ ਤੁਸੀਂ ਮੇਰੇ ਨਾਲ ਸਾਂਝੇ ਕਰ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਜੀ। ਮੈਨੂੰ ਲੱਗਦਾ ਕਿ ਵਹਿਮ ਭਰਮਾਂ ਅਜੇ ਤੱਕ ਇੱਕ ਹਫ਼ਤਾ ਸਾਡੇ ਹੋਰ ਚੱਲਣੇ ਆ, ਕਿਉਂਕਿ ਇਹਨਾਂ ਵਹਿਮਾਂ ਭਰਮਾਂ ਦੇ ਨਾਲ ਨਾਲ ਜਿੱਥੇ ਅਸੀਂ ਗੱਲ ਕੀਤੀ ਸੀ ਕਿ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਕੁਲਦੀਪ ਹੁਣਾਂ ਨੇ ਆਪਣਾ ਜਿਹੜਾ ਇੱਕ ਸਾਂਝਾ ਕੀਤਾ, ਆਪਣਾ ਇੱਕ ਤਜੁਰਬਾ ਜਿਹੜਾ ਉਹਨਾਂ ਨਾਲ ਹੋਇਆ ਸੀ, ਪਾਲਾ ਬੈਂਸ ਹੁਣਾਂ ਨੇ ਵੀ ਸਾਡੇ ਨਾਲ ਕੁਛ ਇਹੋ ਜਿਹੀ ਗੱਲ ਸਾਂਝੀ ਕਰਨੀ ਆ ਜੋ ਜ਼ਿੰਦਗੀ ਦੇ ਵਿੱਚ ਚੱਲਦੇ ਚੱਲਦੇ ਲੱਗਦਾ ਕਿ ਅੱਛਾ ਇਹ ਵੀ ਹੋ ਸਕਦਾ ਜਾਂ ਇਹ ਕੁਛ ਵੀ ਸਾਡੇ ਨਾਲ ਵਾਪਰਿਆ। ਇਹੋ ਜਿਹੇ ਕਈ ਤਜੁਰਬੇ ਮੈਂ ਐਵੇਂ ਕਹਾਂ ਮੈਂ ਖੁਦ ਮੇਰੀ ਜ਼ਿੰਦਗੀ ਚ ਮੇਰੇ ਨਾਲ ਵੀ ਵਾਪਰੇ ਹੋਏ ਨੇ, ਜਿਨ੍ਹਾਂ ਨੂੰ ਸੋਚ ਕੇ ਸਮਝ ਕੇ ਹੁਣ ਲੱਗਦਾ ਕਿ ਉਹ ਸੱਚਮੁੱਚ ਹੀ ਜ਼ਿੰਦਗੀ ਦਾ ਇੱਕ ਹਿੱਸਾ ਸੀ। ਸੋ ਇਹੋ ਜਿਹੀਆਂ ਕਈ ਘਟਨਾਵਾਂ ਤੁਹਾਡੇ ਨਾਲ ਵੀ ਵਾਪਰੀਆਂ ਹੋਣਗੀਆਂ, ਤੁਹਾਡੀ ਜ਼ਿੰਦਗੀ ਚ ਵੀ ਵਾਪਰੀਆਂ ਹੋਣਗੀਆਂ, ਸੋ ਉਹਨਾਂ ਦੀ ਸਾਂਝ ਵੀ ਤੁਸੀਂ ਸਾਡੇ ਨਾਲ ਪਾ ਸਕਦੇ ਹੋ। ਸੋ ਬਿਲਕੁਲ ਜੀ, ਇਹ ਸਾਂਝ ਪਾਉਣ ਦਾ ਮਤਲਬ ਬਿਲਕੁਲ ਇਹ ਨਹੀਂ ਹੈਗਾ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ ਜਾਂ ਇਹਨਾਂ ਨੂੰ ਹੱਲਾਸ਼ੇਰੀ ਦੇਣਾ ਚਾਹੁੰਦੇ ਹਾਂ। ਇਹ ਲਓ ਜੀ, ਧਨੀ ਸਾਹਿਬ ਹੁਣਾਂ ਦੀ ਕਾਲ ਜਿਹੜੀ ਆ ਉਹ ਆ ਰਹੀ ਆ, ਪਹਿਲਾਂ ਧਨੀ ਸਾਹਿਬ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੀ ਹਾਂ ਤੇ ਉਸ ਤੋਂ ਬਾਅਦ ਅੱਗੇ ਗੱਲ ਤੋਰਦੀ ਹਾਂ ਮੈਂ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧਨੀ ਸਾਹਿਬ, ਕੀ ਹਾਲ ਚਾਲ?
ਬਸ ਠੀਕ ਠਾਕ ਜੀ, ਤੁਸੀਂ ਸੁਣਾਓ?
ਬਸ ਵਧੀਆ ਜੀ ਵਧੀਆ। ਪਹਿਲਾਂ ਦੱਸੋ ਵੀ ਕਿਹੋ ਜਿਹੇ ਵਹਿਮ ਪਾਲ ਰੱਖੇ ਸੀ ਤੁਸੀਂ ਤੇ ਕਿਹਦੇ ਲਈ ਪਾਲ ਰੱਖੇ ਸੀ? ਨਾ ਜੀ ਨਾ, ਇਹ ਤਾਂ ਹੁਣ ਤੁਸੀਂ ਭਾਵੇਂ ਜਿੰਨੇ ਮਰਜ਼ੀ ਪੜ੍ਹਦੇ ਪਾਵੋ, ਪਰ ਮੈਂ ਇੱਕ ਵਾਰੀ ਫੇਰ ਤੁਹਾਡਾ ਜਿਹੜਾ ਮੈਸੇਜ ਆ ਉਹ ਪੜ੍ਹ ਦਿੰਦੀ ਹਾਂ ਸਾਰਿਆਂ ਲਈ ਕਿ ਉਸ ਤੋਂ ਵਿਛੜ ਕੇ ਮਰ ਜਾਵਾਂਗੇ ਕਮਾਲ ਦਾ ਵਹਿਮ ਸੀ, ਉਸ ਤੋਂ ਵਿਛੜ ਕੇ ਮਰ ਜਾਵਾਂਗੇ ਕਮਾਲ ਦਾ ਵਹਿਮ ਸੀ, ਬੁਖਾਰ ਤੱਕ ਨਾ ਹੋਇਆ। ਵਾਹ ਵਾਹ, ਇਹ ਤਾਂ ਮੈਨੂੰ ਲੱਗਦਾ ਵੀ ਇੱਕ ਸ਼ੇਅਰ ਹੋ ਗਿਆ, ਇਹ ਤੇ ਗਾਲਿਬ ਦੇ ਸ਼ੇਅਰ ਨੂੰ ਵੀ ਮਾਤ ਪਾਉਂਦਾ ਪਿਆ ਜੀ ਤੁਹਾਡਾ ਇਹ ਮੈਸੇਜ।
ਐਕਚੁਅਲੀ ਇਹ ਵਹਿਮ ਆ ਤੇ 31 ਤਰੀਕ ਤੋਂ ਬਾਅਦ ਜਦੋਂ ਆਪਾਂ ਰੂਈ ਮਹੀਨੇ ਚੜ੍ਹਨਾ ਤੇ ਮੈਂ ਚੜ੍ਹਾਂ ਇੰਡੀਆ ਜੀ।
ਓਕੇ ਠੀਕ ਹੈ,
ਇੱਕ ਪਾਸੇ ਵਹਿਮ ਜੀ ਤੇ ਇੱਕ ਪਾਸੇ ਖੁਸ਼ੀ ਵੀ ਆ।
ਠੀਕ ਹੈ ਠੀਕ
ਹੈ
ਠੀਕ ਹੈ, ਇਹ ਵਿਛੜਨ ਦਾ ਗਮ ਫਿਰ ਟਰੱਕ ਨਾਲ ਹੋਇਆ ਹੈ।
ਹਾਂਜੀ ਉਹ ਬਹੁਤ ਬਹੁਤ ਹੈ।
ਬਿਲਕੁਲ ਬਿਲਕੁਲ ਹੁੰਦਾ ਜੀ, ਬਿਲਕੁਲ ਸਹੀ ਗੱਲ ਆ। ਪਰ ਜਿੱਥੇ ਪਿਆਰ ਹੋਵੇ ਨਾ, ਜਿੱਥੇ ਤੰਦਾਂ ਅੰਦਰੋਂ ਜੁੜੀਆਂ ਹੋਣ, ਕੋਈ ਨਾ ਜੀ ਦੁਬਾਰਾ ਉਹ ਚੀਜ਼ ਤੁਹਾਡੇ ਤੋਂ ਕਦੀ ਨੀ ਜਾਂਦੀ ਹੈਗੀ। ਤੋ ਬਾਕੀ ਗੱਲ ਇਹ ਹੁੰਦੀ ਹੈ ਜਿਹਦਾ ਜਿੰਨਾ ਸਾਥ ਲਿਖਿਆ ਹੋਵੇ ਉਹ ਵੀ ਓਨਾ ਹੀ ਹੁੰਦਾ ਆ, ਪਰ ਜੇ ਕਿਸਮਤ ਚ ਸਾਥ ਹੋਇਆ ਜੱਗੇ ਦਾ ਤੇ ਜ਼ਰੂਰ ਜੀ ਜੱਗਾ ਤੁਹਾਡੇ ਹੱਥ ਦੁਬਾਰਾ ਫੇਰ ਆਊਗਾ। ਠੀਕ ਹੈ ਚਲੋ,
ਜਦੋਂ ਨਾ ਅਸੀਂ ਮੈਂ ਜਦੋਂ ਬਾਹਰ ਹੋਣਾ ਸੀ ਨਾ ਇੱਥੇ ਆਸਟ੍ਰੇਲੀਆ, ਤੇ ਮੇਰੀ ਨਾ ਦਾਦੀ ਪਈ ਸੀ ਉਦੋਂ, ਤੇ ਬਾਬਿਆਂ ਬੂਬਿਆਂ ਨੂੰ ਤਾਂ ਅਸੀਂ ਨਹੀਂ ਮੰਨਦੇ ਕੰਮ ਤੁਹਾਡੇ ਘਰ ਦੇ ਵਿੱਚ ਨਹੀਂ ਸੀ, ਮੇਰਾ ਡੈਡੀ ਬੜਾ ਕੱਟਦਾ ਹੈਗਾ ਬਾਬਿਆਂ ਦਾ। ਤੇ ਉਹ ਨਾ ਉਹ ਗੱਲ ਏਦਾਂ ਹੋਈ ਕਿ ਮੇਰੀ ਗੱਲ ਨੀ ਬਣਦੀ ਸੀ, ਤੇ ਸਾਡੇ ਜਿੱਥੇ ਮੇਰੇ ਸਹੁਰੇ ਤੇ ਸਹੁਰਿਆਂ ਵਾਲੇ ਬੱਸ ਨਾਲ ਸੇ ਹੁੰਦੇ ਨਾ, ਇੱਕ ਤਾਂ ਇੱਕ ਬੰਗਾਲੀ ਪੈਂਦਾ ਸੀ ਉੱਥੇ, ਇੱਕ ਨਵੀਂ ਤਾਂ ਜਿਹੜੇ ਚਾਵਲ ਮਾਤਾ ਦੀ ਛੋਟੀ ਜਿਹੀ ਜਗ੍ਹਾ ਬਣਾਈ ਸੀ, ਤਾਂ ਇੱਕ ਜਿੱਦਾਂ ਸ਼ਨੀ ਸ਼ਨੀ ਨੀ ਹੁੰਦਾ ਸ਼ਨੀ ਸ਼ਨੀ ਕਿਰਿਆ ਕਹਾਣੀ ਪਤਾ ਨੀ ਸ਼ਨੀ ਕਹਾਣੀ, ਉੱਥੇ ਲੋਕੀ ਤੇਲ ਪਾਉਂਦੇ ਇੱਦਾਂ ਕਰਕੇ। ਤੇ ਮੇਰੀ ਨਾ ਮੇਰੀ ਗੱਲ ਨੀ ਬਣਦੀ ਪਈ, ਤੇ ਮੈਨੂੰ ਨਾ ਉਹ ਕਹਿੰਦੇ ਪਏ ਵੀ ਉੱਥੇ ਵੀ ਜਾਣਾ ਤੂੰ, ਮਤਲਬ ਕਿ ਆਪਾਂ ਉਹ ਬਾਬੇ ਨੂੰ ਪੁੱਛਿਆ ਹੈਗਾ, ਤੇ ਉਹ ਕਹਿੰਦੇ ਵੀ ਕੋਈ ਨੀ ਤੁਸੀਂ ਉਹਨਾਂ ਨੂੰ ਲੈ ਕੇ ਆਓ, ਮੇਰੇ ਵੱਲੋਂ ਉਹਨੂੰ ਲੈ ਕੇ ਆਓ ਤੇ ਆਪਾਂ ਕਿਰਪਾ ਕਰ ਦਾਂਗੇ ਜੀ।
ਠੀਕ ਹੈ,
ਮੈਂ ਕਿਹਾ ਮੈਂ ਕਿਹਾ ਚਲੋ ਠੀਕ ਆ, ਮੈਨੂੰ ਵੀ ਚਲੋ ਮੇਰੀ ਗੱਲ ਨੀ ਬਣਦੀ ਪਈ, ਚਲੋ ਦੇਖ ਲੈਂਦੇ, ਮੈਂ ਕਿਹਾ ਇਹ ਵੀ ਟਰਾਈ ਕਰਕੇ ਕੀ ਚੀਜ਼ ਆ ਨਾ ਵੀ ਚਲੋ ਲੋਕਾਂ ਕੋਲ ਗੱਲਾਂ ਤਾਂ ਬੜੀਆਂ ਸੁਣੀਆਂ ਹਨ।
ਬਿਲਕੁਲ,
ਤੇ ਮੈਂ ਜੀ ਚਲ ਗਿਆ ਜੀ ਆਪਣੀ ਗੱਡੀ ਲੈ ਕੇ ਫੈਸਲੇ ਤੋਂ ਟਰ ਕੱਢੀ ਪੂਰੀ ਹੈ, ਬਾਲ ਬੂਲ ਟੱਕੇ ਆਪਣੇ ਜੀ, ਤੇ ਉੱਥੇ ਉਹ ਝੁੱਗੀ ਜੀ ਬਣਾਈ ਜੀ ਉਹਨੇ, ਉੱਥੇ ਪਿਛਲੇ ਪਾਸੇ ਮੁੱਕਰੀਆਂ ਦੁਕਾਨਾਂ ਅਗਲੇ ਪਾਸੇ ਤੇ ਪਿਛਲੇ ਪਾਸੇ ਝੁੱਗੀ ਜੋਗੀ ਜੀ ਬਣਾਈ ਤੇ ਬੈਠਾ ਉਹ, ਤੇ ਮੈਨੂੰ ਕਹਿੰਦੇ ਵੀ ਲਾ ਲਾ ਆਪਣੇ ਬੂਟ ਬਾਟ ਤੇ ਜਾ ਕੇ ਮੱਥਾ ਟੇਕ, ਕਹਿੰਦਾ ਬਣਾ ਦਾਂਗੇ, ਮੈਂ ਕਿਹਾ ਚਲੋ ਠੀਕ ਆ, ਕਹਿੰਦਾ ਤੈਨੂੰ ਨਾ ਸ਼ਰਾਬ ਸ਼ਰਾਬ ਤੇ ਜਾਂ ਜਿੱਦਾਂ ਮੀਟ ਆਂਡਾ ਛੱਡਣਾ ਪੈਣਾ ਇੱਕ ਮਹੀਨੇ ਵਾਸਤੇ, ਸਵਾ ਮਹੀਨੇ ਵਾਸਤੇ, ਸਵਾ ਮਹੀਨਾ ਕਹਿੰਦਾ ਵੀ ਤੈਨੂੰ ਇੱਥੇ ਤੇਲ ਪਾਉਣਾ ਆਉਣਾ ਪੈਣਾ ਸਾਡੇ ਪਿੰਡ ਤੋਂ, ਜਾਂ 15-20 ਕਿਲੋਮੀਟਰ ਦੂਰ ਸੀ ਜਿੱਥੇ ਮੇਰਾ ਵਿਆਹ ਆ।
ਅੱਛਾ ਠੀਕ, ਤੇ
ਮੈਂ ਕਿਹਾ ਚਲੋ, ਮੈਂ ਕਿਹਾ ਠੀਕ ਆ ਜੀ, ਮੈਂ ਸਵਾ ਮਹੀਨਾ, ਮੈਂ ਕਿਹਾ ਐਸ ਨੀ ਆਉਣਾ, ਚਲੋ ਮੇਰੀ ਵਾਈਫ ਆਪਣੇ ਇੱਥੇ ਰਹਿੰਦੀ ਆ ਤੇ ਉਹ ਵੀ ਪਾ ਲਿਆ ਕਰੇਗੀ ਤੇ ਚੱਲ ਜਾਏਗਾ। ਕਹਿੰਦਾ ਹਾਂ ਕੋਈ ਗੱਲ ਨੀ, ਉਹ ਆਪਣੇ ਭਰਾ ਨਾਲ ਜਾਂਦੇ, ਮੈਂ ਇੱਥੋਂ ਇੱਧਰੋਂ ਚਲ ਗਿਆ, ਉੱਧਰੋਂ ਉੱਥੋਂ ਮੈਂ ਚਲ ਗਿਆ, ਤੇ ਮੈਂ ਅਗਲੇ ਦਿਨ ਨਾ ਸਾਡੇ ਨਾ ਭੂਆ ਦਾ ਮਤਲਬ ਜਵਾਈ ਉੱਥੋਂ ਆਇਆ ਸੀ ਅਮਰੀਕਾ ਤੋਂ, ਤੇ ਉਹਨੇ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦਾ ਆ ਜਾ ਇੱਥੇ ਤੇ ਆਪਾਂ ਬਹਿੰਦੇ ਆ। ਮੈਂ ਕਿਹਾ ਚੱਲ ਠੀਕ ਆ, ਤੇ ਉਹਨੇ ਜੀ ਵੀ ਜਾ ਕੇ ਉਹਨੇ ਮੈਨੂੰ ਬੀਅਰ ਪਾਤੀ ਤੇ ਨਾਲੇ ਉਹਨਾਂ ਨੇ ਮੀਟ ਨੂੰ ਚਿਕਨ ਚੁਕਨ ਬਣਾਇਆ ਤੇ ਮੈਨੂੰ ਕਹਿੰਦਾ ਚਲੋ ਖਾ ਲਓ। ਖਾਈਏ। ਮੈਂ ਕਿਹਾ ਨਹੀਂ ਯਾਰ, ਮੈਂ ਮੈਨੂੰ ਬਾਬੇ ਦੇ ਜਾਂ ਸਵਾ ਮਹੀਨੇ ਦੀ ਸਹੁੰ ਪਾਈ, ਮੈਂ ਨੀ ਖਾਣਾ ਹਨਾ, ਵੀ ਏਦਾਂ ਔਖਾ ਹੋ ਜੂਗਾ ਬਾਬੇ ਦੇ ਪੇੜ ਚ ਮੰਤਰ ਹੀ ਨਾ ਮਾਰਦੇ। ਮੈਂ ਕਿਹਾ ਤੇਰੀ ਜ਼ਿੰਦਗੀ ਖਰਾਬ ਹੋ ਜਾਣੀ। ਮੈਂ ਕਿਹਾ ਮੇਰੀ ਨਹੀਂ ਨਹੀਂ, ਕਿੱਦਾਂ ਬਾਬੇ ਦੇ ਮਗਰ ਨੀ ਲੱਗਣਾ ਚਾਹੀਦਾ, ਤੂੰ ਚੱਕ ਦਾ ਫੱਟੇ ਰੱਬ ਦਾ ਨਾ ਲੈ ਕੇ। ਮੈਂ ਕਿਹਾ ਚੱਲ ਠੀਕ। ਮੈਂ ਜੀ ਉਹ ਮੈਂ ਪੀ ਲਈ ਇੱਕ ਗਲਾਸੀ ਬੀਅਰ ਸੀ। ਮੈਂ ਸਵੇਰੇ ਮੈਂ ਘਰ ਚਲ ਗਿਆ ਉੱਥੋਂ ਕੰਮ, ਮਤਲਬ ਉੱਥੋਂ ਮਿਲ ਮੁਲ ਕੇ ਘਰ ਚਲ ਗਿਆ। ਸਵੇਰੇ ਤੜਕੇ ਮੇਰੇ ਨਾ ਉੱਥੋਂ ਉਧਰੋਂ ਪਿੱਛੋਂ ਫੋਨ ਆ ਗਿਆ, ਮੇਰੇ ਮਤਲਬ ਸਹੁਰਿਆਂ ਵਾਲੇ ਪਾਸਿਓ। ਤੇ ਉਹ ਬਾਬੇ ਨੂੰ ਪਤਾ ਨੀ ਕਿੱਦਾਂ ਗਿਆਨ ਹੋ ਗਿਆ, ਉਹਨੂੰ ਵੀ ਉਹਨੇ ਰਾਤ ਪੀ ਲਈ ਇਹਨੇ ਜੀ।
ਅੱਛਾ
ਉਹ ਕਹਿੰਦਾ ਸੱਚੀ ਸੱਚੀ ਦੱਸਦੇ ਵੀ ਹੋਇਆ ਕੀ ਆ। ਮੈਂ ਕਿਹਾ ਜੀ ਕੁਛ ਨੀ ਹੋਇਆ ਯਾਰ, ਮੈਂ ਕੁਛ ਵੀ ਨੀ ਕੀਤਾ, ਮੈਂ ਕਿਹਾ ਮੈਂ ਘਰੇ ਰਿਹਾ। ਕਹਿੰਦੇ ਵੀ ਉਹ ਬਾਬੇ ਦਾ ਆਇਆ ਜੀ, ਉਹ ਫੋਨ ਰੱਖਿਆ ਜੀ ਉਹਨੇ ਨੋਕੀਆ 33 10 ਜੀ, ਉਹ ਬੜਾ ਚਲਾਕ ਬਾਬਾ ਜੀ, ਸਾਰਾ ਹਿਸਾਬ ਤਾਂ ਮੇਰਾ ਵੀ ਕਹਿੰਦੇ। ਤੇ ਉਹਨੇ ਫੋਨ ਕਰਤਾ ਹੁਣ ਉਹਨੂੰ, ਤੇ ਮੈਨੂੰ ਕਹਿੰਦਾ ਵੀ ਤੂੰ ਰਾਤ ਪੀਤੀ। ਤੇ ਪਹਿਲਾਂ ਤੇ ਮੈਂ ਨਾ ਕਰਤੀ, ਫਿਰ ਜਦੋਂ ਉਹਨੇ ਫਿਰ ਪੁੱਛਿਆ ਮੈਨੂੰ, ਤੇ ਮੈਂ ਮੰਨ ਗਿਆ ਜੀ। ਮੈਂ ਕਿਹਾ ਮੰਨਣਾ ਪੈਣਾ, ਇੱਥੇ ਹੁਣ ਇੱਥੇ ਨੀ ਚੱਲਣੀ ਗੱਲ ਹੈ,
ਇੱਥੇ ਚੱਲਣੀ ਬਾਬੇ ਦੀਆਂ ਤਾਰਾਂ ਜ਼ਿਆਦਾ।
ਉਹ ਮੈਂ ਜੀ ਉੱਥੇ ਚਲੋ ਮੈਂ ਮੰਨ ਗਿਆ। ਤੇ ਉਹ ਬਾਬੇ ਬਾਬਾ ਕਹਿੰਦਾ ਮੈਨੂੰ ਯਕੀਨ ਨਾ ਹੋਏ, ਤੇ ਮੈਂ ਥੋੜਾ ਘੰਟਾ ਕੁ ਲੰਘਿਆ, ਤੇ ਮੈਂ ਨਾ ਆਪਣਾ ਮੋਟਰਸਾਈਕਲ ਫੜਿਆ, ਤੇ ਮੈਂ ਸਾਰੇ ਬਾਬੇ ਮੈਂ ਉਹਨਾਂ ਨੂੰ ਦੱਸਿਆ ਨੀ, ਮੈਂ ਬਾਬੇ ਕੋਲ ਚਲ ਗਿਆ। ਮੈਂ ਜਾ ਕਿਤੇ ਮੈਂ ਚਲ ਗਿਆ ਸੱਦਾ, ਮੈਂ ਬਾਬਾ ਤੂੰ ਫੋਨ ਕੀਤਾ ਕਿ ਜਾਂ ਮੇਰੇ ਸਹੁਰੇ ਝੂਠ ਬੋਲਦੇ ਆ। ਕਹਿੰਦਾ ਹਾਂ ਬੇਟਾ, ਹਮਨੇ ਕੀਆ ਥਾ ਫੋਨ, ਆਪਨੇ ਰਾਤ ਪੀ ਲੀ, ਉਹ ਮਾਤਾ ਕਾ ਮੁਝੇ ਬਹਿਰਾ ਆਇਆ ਥਾ, ਉਸਨੇ ਮੁਝੇ ਬੋਲਾ ਕਿ ਵੋ ਆਪਕਾ ਜੋ ਮੇਰੇ ਵੱਲੋਂ ਕਿ ਹਮਨੇ ਰਾਤ ਦਾਰੂ ਪੀ ਲੀ ਹੈ। ਤੇ ਮੈਂ ਫਿਰ ਚੁੱਪ ਕਰ ਗਿਆ ਜੀ, ਮੈਂ ਚੁੱਪ ਕਰਕੇ ਆ ਗਿਆ। ਮੈਂ ਕਿਹਾ ਚਲੋ ਕੋਈ ਨੀ। ਕਹਿੰਦਾ ਹੁਣ ਤੈਨੂੰ 3 ਮਹੀਨਾ ਨੀ, ਤੈਨੂੰ ਹੁਣ 6 ਮਹੀਨੇ ਕਰਨਾ ਪੈਣਾ
ਤੁਹਾਡੀ ਨੂੰ, ਠੀਕ ਹੈ।
ਮੈਂ ਡਰ ਗਿਆ। ਮੈਂ ਗੱਲ ਸਹੀ ਕੀ, ਸਾਡੇ ਜਿੱਦਾਂ ਹੁਣ ਘਰ ਦਾ ਮਾਹੌਲ ਹੀ ਜਾਂਦਾ ਹੈਗਾ, ਜਦੋਂ ਦਾਰੂ, ਡੈਡੀ ਮੇਰੇ ਤਾਂ ਮੈਂਬਰ ਹੈ ਪਿੰਡ ਦੇ 15-20 ਸਾਲ ਤੇ, ਜਿੱਦਾਂ ਹੋਰ ਵੀ ਕਾਫੀ ਲੋਕਾਂ ਨਾਲ ਮਤਲਬ ਆਣੀ ਜਾਣੀ ਕਾਫੀ ਘਰ ਵਿੱਚ, ਤੇ ਮੇਰਾ ਵੀ ਉਹ ਹਿਸਾਬ ਸੀ। ਜੇ ਮੈਂ ਕਿਹਾ 6 ਮਹੀਨੇ ਸਾਡੇ ਤੇ 6 ਦਿਨ ਨੀ ਲੰਘਦੇ, ਫਿਰ 6 ਮਹੀਨੇ। ਕਹਿੰਦਾ ਪਿਆ ਪਾਪਾ ਇਹ ਕੰਮ ਔਖਾ ਨਾ। ਮੈਂ ਕਿਹਾ ਚਲੋ ਹੁਣ ਬਣਦੀ ਤੇ ਪਈ ਨੀ, ਚਲੋ ਪਾਪਾ ਕਹਿੰਦਾ ਵੀ ਤੈਨੂੰ ਨਾ ਹੁਣ 6 ਮਹੀਨੇ ਆਉਣਾ ਪੈਣਾ। ਮੈਂ ਕਿਹਾ ਠੀਕ ਆ ਜੀ। ਉਹ 6 ਮਹੀਨੇ ਚਲੋ ਮੈਂ ਦੇ ਰਹੇ ਨਾ, ਉਹ ਨਾ ਬਾਬੇ ਦਾ ਟਾਈਮ ਰੱਖਣਾ, 23 ਫਰਵਰੀ ਤੇਰੀ ਫਲੈਟ ਆ ਆਸਟ੍ਰੇਲੀਆ ਦੀ। ਮੈਂ ਇਧਰੋਂ ਦੀ ਮੈਂ ਖੁਸ਼ ਹੋ ਗਿਆ। ਮੈਂ ਕਿਹਾ ਠੀਕ ਆ, ਬਾਬੇ ਨੇ ਕਹਿਤਾ ਜੇ ਪਹਿਲਾਂ ਦੱਸ ਸਕਦੇ ਹੁਣ ਵੀ 23 ਫਰਵਰੀ ਦੀ ਫਲੈਟ ਹੋਣੀ ਹੋਣੀ ਮੇਰੀ, ਮੈਂ ਘਰ ਦੇ ਦੀ। ਮੈਂ ਜੀ ਮੈਂ ਜਾ ਗਿਆ ਗੁਰਦਾਸਪੁਰ, ਮੈਂ ਟੈਕੀ ਟੂਚੀ ਖਰੀਦ ਲਏ, ਜਾ ਕੇ ਮੈਂ ਉਹ ਜਿਹੜੇ ਪਜਾਮੇ ਪਜੂਮੇ ਜੋ ਬੂਟ ਪਾਟ ਭਾਂਡੇ ਖਰੀਦ ਲਏ ਜੀ, ਉਸ ਚਾਹ ਬਣਾਉਣ ਵਾਸਤੇ ਪਤੀਲੀ ਖਰੀਦ ਲਈ, ਨਿੱਕਾ ਨਿੱਕਾ ਸਮਾਨ ਕੰਬਲ ਕੁੰਬਲ ਲੈ ਭਰ ਲਿਆ ਬੈਗ ਜੀ। ਮੈਂ ਕਿਹਾ 23 ਤਰੀਕ ਦੀ ਫਲੈਟ ਜੀ ਜਾ ਰਹੇ ਜੀ ਆਪਾਂ ਆਸਟ੍ਰੇਲੀਆ। ਤੇ ਉਧਰੋਂ ਨਵੰਬਰ ਮਹੀਨਾ ਚੱਲਦਾ ਪਿਆ, ਤੇ ਉਧਰੋਂ ਸਾਡੀ ਜਿਹੜੀ ਇਧਰੋਂ ਆਫਰ ਲੈਟਰ ਆਈ, ਤੇ ਉਧਰੋਂ ਉਹਨਾਂ ਨੇ ਜਵਾਬ ਦੇ ਦਿੱਤਾ ਜੀ ਦਸੰਬਰ ਮਹੀਨੇ। ਦਸੰਬਰ ਮਹੀਨੇ ਇਧਰੋਂ ਸਾਨੂੰ ਜਿਹੜੀ ਮਤਲਬ ਸਿਡਨੀ ਤੋਂ ਸਾਨੂੰ ਆਫਰ ਲੈਟਰ ਆਈ ਸੀ ਨਿਊ ਸਾਊਥ ਵੇਲ ਜਿਹੜੀ ਟੈਕ ਤੋਂ, ਤੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਨਹੀਂ ਮਤਲਬ ਏਜੰਟ ਨੇ ਜਵਾਬ ਦਿੱਤਾ ਕਿ ਨਹੀਂ ਭਰਨਾ ਹੈ। ਉਧਰੋਂ ਪਾਪਾ ਕਹੀ ਜਾਵੇ 23 ਤਰੀਕ ਤੇਰੀ ਫਲੈਟ ਆ, ਤੇ ਮੈਂ ਕਦੇ ਆਪਣੇ ਘਰ ਵਾਲੀ ਵਾਲੀ ਦੇਖਾਂ, ਕਦੇ ਮੈਂ ਆਪਣੇ ਵੱਲ ਦੇਖਾਂ, ਤੇ ਕਦੇ ਪਾਸੇ ਵੱਲ ਦੇਖਾਂ ਕਿ ਇਹ ਬਣ ਕੀ ਗਿਆ। ਹੌਲੀ ਹੌਲੀ ਕਰਦੇ ਜੀ, ਉਹ 23 ਫਰਵਰੀ ਤੋਂ ਰਹਿ ਕੇ 4-5 ਦਿਨ ਹੈਲੋ, ਤੇ 4-5 ਦਿਨ ਰਹਿ ਗਏ, ਤੇ ਉਹ ਪਾਪੇ ਨੇ ਉਹ ਪਾਪੇ ਮੈਂ ਹੁਣ ਹੈਲੋ
ਹਾਂਜੀ ਹਾਂਜੀ
ਹੈਲੋ, ਤੇ ਉਹ 4-5 ਦਿਨ ਰਹਿ ਗਏ 23 ਫਰਵਰੀ ਨੂੰ ਆਉਣ ਵਾਸ। ਹਾਂਜੀ ਹਾਂਜੀ ਸੁਣਦਾ ਪਿਆ ਮੈਨੂੰ ਤੁਹਾਡੀ ਗੱਲ। ਹੈਲੋ
ਜੀ ਜੀ
ਹੈਲੋ
ਹੈਲੋ ਹਾਂਜੀ ਜੀ ਆਵਾਜ਼ ਆ ਰਹੀ ਹੈ ਧਨੀ ਸਾਹਿਬ? ਹਾਂਜੀ ਦੱਸੋ ਅੱਗੇ 23 ਫਰਵਰੀ ਦਾ ਕੀ ਬਣਿਆ ਫਿਰ?
ਉਹ ਫਿਰ 23 ਫਰਵਰੀ ਆ ਗਈ, ਤੇ ਉਹ ਮੈਂ ਉਹ 6 ਮਹੀਨੇ ਕੁਛ ਖਾਧਾ ਹੀ ਨੀ ਜੀ। ਮੈਂ ਤੇ ਮੇਰਾ ਸਰੀਰ ਹੋ ਗਿਆ ਕਮਜ਼ੋਰ, ਹੁਣ ਦਾਲਾਂ ਦੂਲਾਂ ਕਿੱਥੇ ਲੰਘਦੀਆਂ ਜਿਹੜੇ ਬੰਦਿਆਂ ਨੇ ਮੀਟ ਖਾਣਾ ਹੁੰਦਾ ਦੂਜੇ ਦਿਨ।
ਠੀਕ ਹੈ
ਉਹ ਚਲੋ ਜੀ ਭਾਰ ਮੇਰਾ 4-5 ਕਿਲੋ ਘੱਟ ਗਿਆ, ਤੇ ਉਧਰੋਂ 23 ਆ ਗਈ, ਤੇ ਉਹ ਵੀਜ਼ਾ ਕਿੱਥੋਂ ਸਾਡੀ ਆਫਰ ਲੈਟਰ ਨੀ ਆਈ, ਤੇ ਵੀਜ਼ਾ ਕਿੱਥੋਂ ਹੋਣਾ ਸਾਡਾ, ਫਾਈਲ ਲੜੀ ਲੱਗੀ ਜੀ। ਚਲੋ 23 ਫਰਵਰੀ ਆ ਗਈ, ਤੇ ਮੈਂ ਸਵੇਰੇ ਸਵੇਰੇ ਕੀ ਸਵੇਰੇ ਸਹੀ ਫਿਰ ਵੀ ਆ ਗਈ ਤੇ ਮੈਨੂੰ ਮੈਂ ਕਿਹਾ ਹੁਣ ਦੱਸ ਆਪਣੀ ਮੈਂ ਘਰਦੀ ਨੂੰ ਮੈਂ ਵਾਈਫ ਨੂੰ ਬੋਲਿਆ ਮੈਂ ਕਿਹਾ ਹੁਣ ਦੱਸ ਕੀ ਕਰਨਾ ਤੇਰਾ ਪਾਪਾ ਮੈਂ ਕਿਹਾ ਹੁਣ ਦੱਸ ਕੀ ਕਰਨਾ ਜਿਹੜਾ ਤੂੰ ਤੇਲ ਪਾਇਆ ਮੈਂ ਕਿਹਾ 6 ਮਹੀਨੇ ਹੁਣ ਦੱਸ ਮੈਂ ਕੀ ਕਰਾਇਆ ਤਾ ਮੈਂ ਤੇ ਉਹ ਜੀ ਸ਼ਰਮਿੰਦੇ ਜੋ ਚੱਕ ਪਾਪੇ ਨੂੰ ਫੋਨ ਮਾਰਨ ਪਾਪੇ ਨੂੰ ਗਾਲਾਂ ਕੱਢੀ ਸ਼ੁਰੂ ਕਰਤੀਆਂ
ਠੀਕ ਹੈ ਪਾਪੇ ਪਿਛਲਾ ਕਾਵਾ ਉਹ ਵੀ ਕਰ
ਬਾਬੇ ਦੀ ਗੱਲ ਸੁਣਾ ਬਾਬਾ ਏਡਾ ਕੋਈ ਸ਼ਰਮਿੰਦਾ ਨੀ ਹੋਇਆ ਆਪਣੀ ਕੀਤੀ ਤੇ ਉਹਨੇ ਕੀ ਕੀਤਾ ਕਹਿੰਦਾ ਤੁਸੀਂ ਹੁਣ ਨੂਜੀਆ ਲਾ ਲੋ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਤੁਹਾਨੂੰ ਕਹਿਣਾ ਆਵੇ ਉਹ ਨਿਊਜ਼ੀਲੈਂਡ ਨੂਜੀ ਕਹੀ ਜਾਵੇ ਕਹਿੰਦਾ ਤੁਸੀਂ ਨੂਜੀ ਦਾ ਲਾਓ ਤੁਹਾਡੀ ਉੱਥੇ ਬਣ ਜਾਣੀ ਹੈ ਮੈਂ ਆਪਣੀ ਘਰਦੀ ਨੂੰ ਸਮਝਾ ਤਾ ਮੈਂ ਕਿਹਾ ਤੂੰ 6 ਮਹੀਨੇ ਜਿਹੜਾ ਉੱਥੇ ਤੇਲ ਲਾ ਤੇ ਤੇਰੇ ਜਰਾਂ ਨੂੰ ਕਿਤੇ ਮੈਂ ਨਾ ਤੇਲ ਲਵਾਂ ਤੇ ਚੁੱਪ ਕਰਕੇ ਟਿਕਦਾ ਮੈਂ ਕਿਹਾ ਅੱਜ ਤੋਂ ਬਾਅਦ ਬਾਬਿਆਂ ਤੇ ਨਾ ਜਾਈ
ਠੀਕ ਹੈ ਵੈਸੇ ਇੱਕ ਗੱਲ ਇਹ ਹੈ ਇੰਨਾ ਮੈਨੂੰ ਵੀ ਪਤਾ ਭਈ ਇਹ ਜਿਹੜਾ ਬਾਹਰ ਜਾਣ ਦੇ ਲਈ ਜਿੰਨੇ ਬਾਬਿਆਂ ਦੇ ਕੋਲ ਗਏ ਆ ਮੈਨੂੰ ਪਤਾ ਜਿੰਨੇ ਸਾਨੂੰ ਸੁਣਦੇ ਪਏ ਆ ਬਹੁਤੇ ਇਹਨਾਂ ਦੇ ਵਿੱਚੋਂ ਹੋਣੇ ਆ ਤੁਸੀਂ ਦੱਸੋ ਨਾ ਦੱਸੋ ਭਈ ਕਿਸੇ ਨੇ ਮੰਗਲਵਾਰ ਬੂੰਦੀ ਵੀ ਵੰਡੀ ਹੋਣੀ ਹੈ ਸ਼ਨੀਵਾਰ ਤੇਲ ਵੀ ਚੜਾਇਆ ਹੋਣਾ ਕਿਉਂਕਿ ਇੱਕ ਇਹੋ ਜਿਹੀ ਚੀਜ਼ ਸੀਗੀ ਭਈ ਇੱਦਾਂ ਹੁੰਦਾ ਸੀ ਬੰਦੇ ਨੂੰ ਕਿ ਬਸ ਨਿਕਲ ਜਾਈਏ ਇੱਥੋਂ ਤੇ ਉਹਦੇ ਲਈ ਜੋ ਵੀ ਕਰਨਾ ਪਵੇ ਅਸੀਂ ਕਰ ਲੈਂਦੇ ਹਾਂ ਜਿੱਦਾਂ ਤੁਸੀਂ ਕਿਹਾ ਭਈ ਮੈਂ ਦੂਜੇ ਦਿਨ ਮੀਟ ਖਾਂਦਾ ਸੀ ਪਰ ਤੁਸੀਂ ਮੀਟ ਤੱਕ ਛੱਡਣ ਲਈ ਤਿਆਰ ਹੋ ਗਏ ਹਨਾ ਸੋ ਬੰਦਾ ਜਦੋਂ ਫਸਿਆ ਹੁੰਦਾ ਤੇ ਉਹਨੂੰ ਕਿਤੇ ਉਹ ਛੋਟੀ ਜਿਹੀ ਉਮੀਦ ਦੀ ਕਿਰਨ ਦਿਸੇ ਤਾਂ ਉਹਨੂੰ ਲੱਗਦਾ ਪੀ ਨਹੀਂ ਚੱਲ ਯਾਰ ਮੇਰੇ ਆਹ ਕਰਨ ਨਾਲ ਜੇ ਆਹ ਹੋ ਜਾਂਦਾ ਤਾਂ ਕੀ ਮਾੜਾ ਆ ਪਰ ਜ਼ਿੰਦਗੀ ਦੇ ਵਿੱਚ ਬੜੇ ਹੀ ਸ਼ਾਰਟਕੱਟ ਹੁੰਦੇ ਆ ਪਰ ਜਦੋਂ ਬੰਦਾ ਫਸਿਆ ਹੁੰਦਾ ਨਾ ਉਸ ਹਾਲਾਤ ਦੇ ਵਿੱਚ ਹੁੰਦਾ ਤਾਂ ਸਾਰਾ ਕੁਝ ਕਰਨ ਲਈ ਤਿਆਰ ਹੋ ਜਾਂਦਾ ਆ ਸੋ ਚਲੋ ਪਰ ਗੱਲ ਇਹ ਹੁੰਦੀ ਹੈ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਚਲੋ ਜਿੱਦਾਂ ਤੁਸੀਂ ਦੱਸਿਆ ਭਈ ਖਾਣਾ ਪੀਣਾ ਹੀ ਛੱਡਿਆ ਸੀਗਾ ਚਲੋ ਕੋਈ ਗੱਲ ਨੀ ਉਹ ਤਾਂ ਤੁਹਾਡਾ ਹੀ ਨੁਕਸਾਨ ਹੋਇਆ 5 ਕਿਲੋ ਭਾਰ ਘਟ ਗਿਆ ਤੇ
ਇੱਕ ਵਾਰੀ ਦੱਸੋ ਕਿ ਸਾਡੇ ਘਰ ਕੁੱਤਾ ਆ ਗਿਆ ਤੇ ਕੁੱਤਾ ਉਹ ਹਾੜੀ ਦੇ ਰਸੋਈ ਚ ਵੜਿਆ ਕਿਤੇ ਪਤਾ ਨੀ ਉਦਾਂ ਹੀ ਵੜ ਜਾਂਦੇ ਕੁੱਤੇ ਤੇ ਮੈਂ ਡੰਡਾ ਮਾਰਤਾ ਉਹਦੇ ਸਿਰ ਤੇ ਖੂਨ ਦੇ ਗੇਟੀਆਂ ਡਿੱਗੇ ਤਿੰਨ ਚਾਰ ਉਹਦੀਆਂ ਤੇ ਖੂਨ ਦੇ ਸਿੱਟਾਂ ਡਿੱਗੀਆਂ ਘਰ ਤੇ ਉਹ 5-6 ਡਿੱਗੇ ਭੱਜਦਾ ਬਾਹਰ ਗਿਆ ਚੀਜ਼ ਚੀਜ਼ ਤੇ ਉਹ 5-6 ਡਿੱਗੀਆਂ ਉਹਦੀਆਂ ਸਿੱਟਾਂ ਖੂਨ ਦੀਆਂ ਤੇ ਉਹ ਮਾਤਾ ਕਿਤੇ ਬਾਹਰ ਪੱਠੇ ਖੁੜ ਗਈ ਸੀ ਮੰਮੀ ਮੇਰੇ ਤੇ ਉਹ ਆਈ ਤੇ ਉਹਨੇ ਦੇਖਿਆ ਖੂਨ ਤੇ ਬਸ ਨੀ ਉਹਨੇ ਬਾਹਾਂ ਟੰਗ ਕਿਤੇ ਫੜ ਕੇ ਥਾਪੀ ਕਾਲਾ ਕਰ ਲਿਆ ਸ਼ੁਰੂ ਕਰ ਦਿੱਤੀਆਂ ਗਵਾਂਢੀਆਂ ਨੂੰ 15 ਮਿੰਟ ਗਾਲਾਂ ਕੱਢਦੀ ਰਹੀ ਜੀ ਉਹਨਾਂ ਨੂੰ ਉਧਰੋਂ ਤੇ ਕੋਈ ਨਿਕਲਿਆ ਨੀ ਤੇ ਮੈਨੂੰ ਇਹ ਕਿ ਜੇ ਮੈਂ ਬੋਲ ਪਿਆ ਨਾ ਹੁਣ ਇੱਥੇ ਤਾਂ ਥਾਪੀ ਮੇਰੇ ਬੜੀ ਵੱਜਣੀ
ਮੇਰੇ ਵੱਜਣੀਆਂ ਇਹ ਵੀ ਬੜਾ ਮਾੜਾ ਸਮਝਿਆ ਜਾਂਦਾ ਸੀ ਵੀ ਕੁੱਤੇ ਦੇ ਮਾਰ ਦਿੱਤਾ ਖਾਸ ਕਰਕੇ ਹੈਨਾ ਕਹਿੰਦੇ ਹੁੰਦੇ ਸੀ ਹਾਂ ਕੁੱਤੇ ਦੇ ਵੀ ਨੀ ਮਾਰਨਾ ਚਾਹੀਦਾ ਬਦਲਾ ਲੈਣਾ ਆ ਇਹ ਵੀ ਬੜਾ ਵਹਿਮ ਹੁੰਦਾ ਸੀਗਾ ਖਾਸ ਕਰਕੇ ਪੀ ਹਾਂ ਜੇ ਤੁਸੀਂ ਸੱਪ ਨੂੰ ਮਾਰ ਦਿੱਤਾ ਤੇ ਉਹ ਬਸ ਪੀ ਉਹ ਜਿਹੜੀ ਸੱਪਣੀ ਹੁੰਦੀ ਆ ਉਹਦੀਆਂ ਅੱਖਾਂ ਚ ਫੋਟੋ ਬਣ ਜਾਂਦੀ ਆ ਉਸ ਬੰਦੇ ਦੀ ਤੇ ਉਹ ਬਦਲਾ ਲੈਂਦੀ ਆ ਸੋ ਇਹਦੇ ਨਾਲ ਰਿਲੇਟਡ ਵੀ ਕਈ ਕਹਾਣੀਆਂ ਵੀ ਜਿਹੜੀਆਂ ਸਾਹਮਣੇ ਆਈਆਂ ਪਤਾ ਨੀ ਉਹ ਸੱਚ ਆ ਜਾਂ ਝੂਠ ਆ ਉਹ ਵੀ ਮੈਨੂੰ ਲੱਗਦਾ ਕਿ ਅਸੀਂ ਆਉਣ ਵਾਲਾ ਜਿਹੜਾ ਪ੍ਰੋਗਰਾਮ ਆ ਨਾ ਅਗਲੇ ਬੁੱਧਵਾਰ ਨੂੰ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਅਣਹੋਣੀਆਂ ਜਿਹੀਆਂ ਕਹਾਣੀਆਂ ਜਿਹੜੀਆਂ ਵਾਪਰਦੀਆਂ ਰਹੀਆਂ ਜਾਂ ਅਸੀਂ ਸੁਣੀਆਂ ਸੁਣਾਈਆਂ ਉਹ ਵੀ ਅਸੀਂ ਮਸਾਲੇ ਲਾ ਕੇ ਅਗਲੇ ਬੁੱਧਵਾਰ ਨੂੰ ਜਰੂਰ ਸੁਣੀਏ ਤੇ ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰੀਏ ਕੀ ਕਹਿੰਦੇ ਆ
ਤੇ ਉਹ ਵੀ ਘੋੜੇ ਦੀ ਪੂਛ ਤੋਂ ਬਾਹਰ ਕੱਢਦੇ ਆ ਉਹਨੇ ਝਾੜ ਮਾਰੀ ਉਹਦੇ ਮੂੰਹ ਤੇ ਸਾਰੇ ਦੰਦ
ਤੋੜਦੇ
ਲੱਗੇ
ਬਰਕਤ ਚੰਗੀ ਆ ਗਈ ਜਰੂਰ ਜਰੂਰ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ ਰੌਣਕਾਂ ਲਾਉਣ ਲਈ
ਓਕੇ ਜੀ
ਓਕੇ ਜੀ ਜੀ ਗੁਰਪ੍ਰੀਤ ਕੌਰ ਹੁਣਾਂ ਦਾ ਮੈਸੇਜ ਆਇਆ ਉਹ ਕਹਿ ਰਹੇ ਕਿ ਇਹੋ ਜਿਹੇ ਬਾਬਿਆਂ ਨੇ ਸੋਰਸਿਸ ਰੱਖੇ ਹੁੰਦੇ ਆ ਕਹਿੰਦੇ ਇਨਫੋਰਮੇਸ਼ਨ ਲਈ ਬਾਬੇ ਨੂੰ ਕਿਸੇ ਨੇ ਦੱਸਿਆ ਹੋਣਾ ਸ਼ਰਾਬ ਪੀਣ ਬਾਰੇ ਬਿਲਕੁਲ ਠੀਕ ਕਿਹਾ ਤੁਸੀਂ ਲੋ ਜੀ ਮਨਜਿੰਦਰ ਸਿੰਘ ਹੁਣਾਂ ਦੀ ਪਰਥ ਤੋਂ ਕਾਲ ਆ ਰਹੀ ਆ ਤੇ ਉਹਨਾਂ ਨਾਲ ਸਾਂਝ ਪਾਉਂਦੇ ਆ ਦੇਖੀਏ ਕੀ ਕਹਿਣਾ ਚਾਹੁੰਦੇ ਨੇ ਹੈਲੋ
ਸਤਿ ਸ਼੍ਰੀ ਅਕਾਲ ਜੀ ਕਾਲਰ ਲਈ ਵਧੀਆ ਰੌਣਕਾਂ ਲਾ ਗਏ
ਸਤਿ ਸ਼੍ਰੀ ਅਕਾਲ ਜੀ
ਗੱਲ ਮੈਂ ਕਰਨੀ ਸੀ ਇਹ ਵਹਿਮਾਂ ਭਰਮਾਂ ਦੀ ਨਾ, ਜਿਹੜੇ ਸ਼ਹਿਰ ਤੋਂ ਮੈਂ ਹੈਗਾ ਉੱਥੇ ਦਾ ਸਾਡਾ ਇੱਕ ਬੜਾ ਹੀ ਮਸ਼ਹੂਰ ਪੰਡਿਤ ਹੈਗਾ ਜੀ, ਠੀਕ ਹੈ
ਜੀ,
ਤੇ
ਠੀਕ ਹੈ
ਉਹ ਤਾਂ ਰਿਸ਼ਤੇਦਾਰ ਗਾ ਕੇ ਮੇਰਾ ਦੋਸਤ ਹੈ ਬੜਾ ਵਧੀਆ ਵਾਰ ਜਾ ਹੀ ਨੀ ਸਕਦਾ ਤੂੰ ਪਹਿਲੀ ਗੱਲ, ਤੇ ਜੋ ਮਰਜ਼ੀ ਉਹ ਪਾ ਕਰ ਲੈ, ਉਹ ਕਹਿੰਦਾ ਯਾਰ ਮੇਰਾ ਰਿਸ਼ਤੇਦਾਰ ਮੈਨੂੰ ਕਹੀ ਜਾਂਦਾ ਮਾ ਭਰਾਵਾ ਤੇਰਾ ਪੰਡਿਤ ਆ, ਤੇਰਾ ਪੰਡਿਤ ਸ਼ਹਿਰ ਦਾ ਮਸ਼ਹੂਰ ਪੰਡਿਤ ਆ, ਕਹਿੰਦਾ ਤਾਂ ਮੰਨ ਲੈ ਫਿਰ ਇਹ ਜੀ ਗੱਲ ਤੈਨੂੰ ਲੱਗਦੀ ਹੈ। ਚਲੋ ਜੀ ਗੱਲ ਉਹਦੀ ਹੋਈ, ਉਹਦਾ ਵੀਜ਼ਾ ਲੱਗਿਆ ਨੀ ਤੇ ਮੇਰਾ ਲੱਗਿਆ, ਠੀਕ ਹੈ ਜੀ,
ਠੀਕ ਹੈ।
ਤੇ ਮੈਂ ਆਸਟ੍ਰੇਲੀਆ ਆ ਗਿਆ ਤੇ ਉਹ ਜਰਾ ਆਪਦੀ ਕੋਸ਼ਿਸ਼ ਜਿਹੜੀ ਜ਼ਿੰਦਗੀ ਕਰ ਰਿਹਾ ਸੀ ਕਰੀ ਗਿਆ, ਤੇ ਬਾਅਦ ਦੇ ਵਿੱਚ ਮੈਨੂੰ ਫੋਨ ਆਇਆ ਕਹਿੰਦਾ ਯਾਰ ਮੈਂ ਕੈਨੇਡਾ ਪਹੁੰਚ ਗਿਆ। ਮੈਂ ਕਿਹਾ ਤੈਨੂੰ ਤਾਂ ਤੇਰਾ ਰਿਸ਼ਤੇਦਾਰ ਕਹਿੰਦਾ ਬਾਹਰ ਨੀ ਜਾ ਸਕਦਾ, ਠੀਕ ਹੈ ਜੀ। ਉਹ ਕਹਿੰਦਾ ਮੈਨੂੰ ਕਹਿੰਦਾ ਆਪਾਂ ਦੱਸੇ ਹੁਣ ਇੱਕ ਨੀ ਕਰਨ ਨੂੰ, ਅਪਾ ਕਰਨੇ ਸੀ ਉਹਨੇ ਆਪਦੀ ਫਾਈਲ ਹੀ ਇੰਨੀ ਸਟਰੋਂਗ ਬਣਾਈ ਸੀਗੀ ਜਿਹੜਾ ਅਪਾ ਕਰਨ ਵਾਲਾ ਸੀ ਉਹਨੇ ਉਹ ਅਪਾ ਕੀਤਾ। ਉਹਨੂੰ ਕਹਿੰਦਾ ਇੱਕ ਵਾਰ ਮੈਨੂੰ ਯਾਦ ਹੈ ਮੈਂ ਵੀ ਉਹਦੇ ਨਾਲ ਚਲਾ ਗਿਆ, ਮੈਂ ਕਿਹਾ ਬਾਈ ਜੀ ਤੁਸੀਂ ਦੱਸੋ ਹੁਣ ਆਪਣਾ ਚਲੋ ਸਾਡੇ ਕੋਲ ਕੋਈ ਬੰਦਾ ਪਹਿਲੀ ਗੱਲ ਆ ਕੋਈ ਜਿਹੜਾ ਸੁਖੀ ਬੰਦਾ ਉਹ ਤਾਂ ਉਹਦਾ ਨੀ ਹੈਗਾ, ਜਿਹੜਾ ਬੰਦਾ ਅੱਜ ਸੱਸਦਾ ਵਾਸਦਾ ਆਪਦੇ ਘਰੇ ਆ ਉਹ ਤਾਂ ਸਾਡੇ ਕੋਲ ਆਉਣਾ ਨੀ, ਜਿਹੜਾ ਤਕਲੀਫ ਦੇ ਵਿੱਚ ਆ ਬੰਦਾ ਸਾਡੇ ਕੋਲ ਆਉਣਾ, ਠੀਕ ਹੈ ਜੀ। ਕਿਸੇ ਦਾ ਕੁਛ ਡੁੱਬਣਾ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਦੀ ਕਿੱਦਾਂ ਦੀ ਪ੍ਰੋਬਲਮ ਹੈ, ਜਦੋਂ ਕਹਿੰਦਾ ਬੰਦਾ ਦਾ ਮਨ ਬਣ ਜਾਂਦਾ ਵੀ ਮੈਂ ਉਸ ਬੰਦੇ ਕੋਲੇ ਜਾ ਰਿਹਾ, ਪੰਡਿਤ ਕੋਲੇ ਜਾ ਰਿਹਾ ਜਾਂ ਸਾਧ ਬਾਬੇ ਕੋਲੇ ਕਿਸੇ ਕੋਲ ਵੀ ਜਾ ਰਿਹਾ, ਤਾਂ ਕਹਿੰਦਾ ਉਹਦੀ ਮਨ 50% ਕਹਿੰਦਾ ਮਨ ਉਹਦਾ ਖੜੋ ਜਾਂਦਾ ਉੱਥੇ ਵੀ ਹਾਂ ਵੀ ਹੁਣ ਬਾਬਾ ਹੱਲ ਕਰੂ ਕੋਈ, ਠੀਕ ਹੈ ਜੀ। ਤੇ ਜਦੋਂ ਸਾਡੇ ਕੋਲੇ ਆਉਂਦਾ ਤੇ ਸਾਨੂੰ ਕੋਈ ਆਪਦੀ ਪ੍ਰੋਬਲਮ ਦੱਸਦਾ ਆਪਦਾ ਮਨ ਹਲਕਾ ਕਰਦਾ, ਕਿਉਂ ਅਸੀਂ ਆਪਦੀ ਰੂਮ ਦੇ ਵਿੱਚ ਮੈਂ ਹੁੰਦਾ ਆ ਕਹਿੰਦਾ ਫਿਰ ਉਹ ਜਿਹੜਾ ਪੀੜ ਤੋਂ ਬੰਦਾ ਹੁੰਦਾ ਉਹ ਹੁੰਦਾ ਹੈਗਾ, ਤੇ ਸਦਾ ਸਾਡੀ ਗੱਲ ਚੱਲਦੀ ਆਪਸ ਦੇ ਵਿੱਚ, ਕਹਿੰਦਾ ਉਹ 10% ਦਾ ਮਨ ਹਲਕਾ ਕਰਦਾ, ਕਹਿੰਦਾ 10-20% ਕਹਿੰਦਾ ਉੱਥੇ ਉਹ ਹਲਕਾ ਹੋ ਜਾਂਦਾ ਕਹਿੰਦਾ, ਠੀਕ ਹੈ ਜੀ। ਹੋ ਗਿਆ 70% ਕਹਿੰਦਾ, ਫਿਰ ਕਹਿੰਦਾ ਅਸੀਂ ਕੀ ਕਰਦੇ ਹਾਂ, ਦੇਖੋ ਕਹਿੰਦਾ ਸਾਡੇ ਕੋਲੇ ਕੁਛ ਥੋੜਾ ਬਹੁਤ ਅਸੀਂ ਇੱਕ ਐਜ ਏ ਲਾਈਕ ਮੈਥ ਮੈਥਮੈਟਿਕਸ ਟਾਈਪ ਸਾਡੀ ਕੁਛ ਕੈਲਕੂਲੇਸ਼ਨ ਹੈਗੀਆਂ ਨੇ ਸਾਡੇ ਕੋਲੇ, ਕਹਿੰਦਾ ਇਹ ਤੇ ਅਸੀਂ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਥੋੜਾ ਬਹੁਤ ਅਪਾ ਦੱਸ ਦਿੰਦੇ ਹਾਂ। ਅਪਾ ਦਾ ਸਾਡਾ ਕਾਰਨ ਅਪਾ ਦਾ ਇਹ ਹੁੰਦਾ ਵੀ ਜਿਵੇਂ ਤੁਹਾਨੂੰ ਕਹਿ ਦਿੰਦੇ ਵੀ ਕਿਸੇ ਦਿਨ ਸਾੜ ਸੱਪੀ ਚੱਲਦੀ ਹੈ ਜਾਂ 6 ਮਹੀਨੇ ਤੈਨੂੰ ਜਾਂ 3 ਮਹੀਨੇ ਤੈਨੂੰ ਰੋਕ ਦਿੰਦੇ ਨੇ, ਉਹ 3 ਮਹੀਨੇ 6 ਮਹੀਨੇ ਸਾਲ ਦਾ ਕਾਰਨ ਕੀ ਹੁੰਦਾ ਕਹਿੰਦਾ ਸਾਡਾ ਵੀ ਉਹ ਬੰਦੇ ਨੂੰ ਉਸ ਦਿਨ ਤੋਂ ਲੈ ਕੇ ਜਿਹੜਾ ਅਸੀਂ 6 ਮਹੀਨੇ ਦਾ ਟਾਈਮ ਬੰਨਤਾ ਉਹਦੇ ਵਿੱਚ ਗੈਪ ਮਿਲ ਜਾਂਦਾ ਉਸ ਪ੍ਰੋਬਲਮ ਨੂੰ ਆਟੋਮੈਟਿਕਲੀ ਜਾਂ ਕੋਈ ਚੇਂਜਸ ਹੋ ਜਾਂਦੇ ਨੇ, ਕਹਿੰਦਾ ਰਹਿ ਗਿਆ 20% ਕਹਿੰਦਾ ਪਿੱਛੇ ਰਹਿ ਜਾਂਦਾ ਕਰਕੇ 10% ਕਹਿੰਦਾ 10% ਤਾਂ ਕਹਿੰਦਾ ਮਾਲਕ ਵੀ ਕਿਰਪਾ ਕਰ ਹੀ ਦਿੰਦਾ ਬੰਦੇ ਤੇ।
ਹਾਂ ਸਹੀ ਗੱਲ
ਅੱਜ ਵੀ ਅਸੀਂ ਉੱਥੇ ਜਾਂਦੇ ਹਾਂ ਨਾ ਕਿਤੇ ਤੁਸੀਂ ਮੰਨੋਗੇ ਨੀ ਯਕੀਨ ਨੀ ਕਰੋਗੇ ਅੱਜ ਵੀ ਸਵੇਰੇ ਸਵੇਰੇ 6 ਵਜੇ ਨੂੰ ਉਹਦੇ 100 ਬੰਦਾ ਲਾਈਨ ਚ ਬੈਠਾ ਹੁੰਦਾ ਉਹਦੇ ਕੋਲ।
ਬਿਲਕੁਲ
ਇਹ ਜਿਹੜਾ ਡਰ ਹੈ ਨਾ ਬੰਦੇ ਦਾ ਅੰਦਰਲਾ ਮਨ ਦਾ ਡਰ ਹੈ ਇਹੀ ਉਹਨੂੰ ਵਹਿਮਾ ਭਰਮਾ ਗੰਨੀ ਇਹਨਾਂ ਚੀਜ਼ਾਂ ਗੰਨੀ ਲੈ ਕੇ ਜਾਂਦਾ, ਠੀਕ ਹੈ ਜੀ। ਹੁਣ ਤੁਹਾਨੂੰ ਪਤਾ ਵੀ ਅੱਜ
ਔਰ ਇਹੀ ਮਨ ਆ ਜਿਹੜਾ ਉਹ ਵਹਿਮ ਭਰਮਾ ਨੂੰ ਕਰਦਾ ਹੋਇਆ ਇਹ ਬਿਲਕੁਲ ਔਰ ਇਹੀ ਮਨ ਆ ਜਿਹੜਾ ਉਹ ਵਹਿਮ ਭਰਮਾ ਨੂੰ ਕਰਦਾ ਕਰਦਾ ਇਹ ਮੰਨਣ ਲੱਗ ਜਾਂਦਾ ਕਿ ਸ਼ਾਇਦ ਇਹ ਕਰਨ ਦੇ ਨਾਲ ਮੈਂ ਠੀਕ ਹੋ ਜਾਵਾਂ, ਸੋ ਸਾਰੀ ਖੇਡ ਤੇ ਵੈਸੇ ਬਣਦੀ ਆ।
ਤੁਸੀਂ ਜੋਬ ਦੀ ਇੰਟਰਵਿਊ ਲਈ ਚੱਲੇ ਹੋ ਤੁਹਾਡੇ ਮੇਰੇ ਬਿੱਲੀ ਰਾਹ ਕੱਟ ਜੇ ਤੁਸੀਂ ਉੱਥੇ ਸੋਚ ਲਓਗੇ ਬਾਈ ਅੱਜ ਤਾਂ ਮੇਰੀ ਜੋਬ ਹੁਣ ਲੱਗਣੀ ਹੀ ਨੀ ਹੈਗੀ, ਠੀਕ ਹੈ ਜੀ। ਉਹ ਬੰਦੇ ਬਿੱਲੀ ਰਾਹ ਕਿੰਨਾ ਦੂਰ ਹੈਗਾ, ਹਾਂਜੀ ਇੱਥੇ ਲੋਕ ਰਾਤ ਨੂੰ ਆਪਣੇ ਨਾਲ ਤੋਂ ਆਉਂਦੇ ਨੇ ਘਰਾਂ ਚ ਰੱਖਦੇ ਨੇ ਬਿੱਲੀਆਂ ਨੂੰ, ਠੀਕ ਹੈ
ਬਿਲਕੁਲ।
ਗੱਲ ਤੇ ਸਿਸਟਮ ਦੇ ਅਕੋਰਡਿੰਗ ਜੀ ਆਪਾਂ ਉੱਥੇ ਇੰਨਾ ਕੁ ਆਪਣਾ ਆਲਾ ਦੁਆਲਾ ਉਹਨਾਂ ਲੋਕਾਂ ਦਾ ਇੰਨਾ ਵਹਿਮਾਂ ਭਰਮਾਂ ਦਾ ਇੰਨਾ ਕੁ ਜਾਲ ਵਿਛਾਇਆ ਹੋਇਆ ਵੀ ਤੁਸੀਂ ਉਹ ਚੋਂ ਇੱਕ ਚੋਂ ਨਿਕਲਣ ਦੀ ਕੋਸ਼ਿਸ਼ ਕਰੋ ਤੁਹਾਨੂੰ ਦੂਜਾ ਟੱਕਰ ਜੂਗੇ, ਦੂਸਰੇ ਨੂੰ ਕਰੋਗੇ ਤੀਸਰਾ ਮਿਲ ਜੂਗਾ,
ਮਿਲ ਜਾਊਗਾ
ਓਹੀ
ਤੁਹਾਡੇ ਮਨ ਦੇ ਬਿਲਕੁਲ
ਮੈਨੂੰ ਉਹਦੀ ਗੱਲ ਬੜੀ ਵਧੀਆ ਲੱਗੀ ਕਹਿੰਦਾ ਅਸੀਂ ਸਿਰਫ ਤੇ ਸਿਰਫ ਅਸੀਂ ਤੁਹਾਨੂੰ ਟਾਈਮ ਦਿੰਦੇ ਹੁੰਦੇ ਹਾਂ ਤੁਸੀਂ ਜਾਓ ਕਿਸੇ ਕੋਲੇ ਜਿਵੇਂ ਬਾਈ ਜੀ ਪਹਿਲਾਂ ਦੱਸ ਕੇ ਗਏ ਨੇ ਵੀ ਉਹਨੇ ਮੈਨੂੰ ਕਿਹਾ ਵੀ ਤੇਰਾ 23 ਤਰੀਕ ਤੱਕ ਤੇਰਾ ਵੀਜ਼ਾ ਜਾਓ ਜੋ ਵੀ ਹੈ ਟਿਕਟ ਲੈ ਲਈ
ਹਨਾ
ਜੀ ਤੇ ਉਹਨੇ ਟਾਈਮ ਫਰੇਮ ਦੇ ਦਾ ਸਮਝੋ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਆ ਕਿਸੇ ਦੇ ਜਿਹਦੇ ਕੋਲੇ ਅੱਜ ਵੀ ਲਾਈਨਾਂ ਲੱਗੀਆਂ ਹੋਈਆਂ ਨੇ ਉਹਦੇ ਮੁਤਾਬਕ ਇਹ ਚੀਜ਼ ਹੈਗੀ
ਬਿਲਕੁਲ
ਅਸਲ ਚ ਆਪਾਂ ਲੋਕੀ ਆ ਜਿਹੜੀ ਮਾਨਸਿਕਤਾ ਆਪਣੀ ਇੰਨੀ ਕਮਜ਼ੋਰ ਹੋ ਚੁੱਕੀ ਹੈ ਮਿਹਨਤ ਕਰਨੀ ਆਪਾਂ ਧਿਆਨ ਨੀ ਦਿੰਦੇ ਆਪਾਂ ਚਾਹੁੰਦੇ ਹਾਂ ਵੀ ਸੌਖਾ ਰਾਹ ਮਿਲੇ ਤੇ ਸੌਖਾ ਰਾਹ ਵਾਸਤੇ ਫਿਰ ਇਹੋ ਜਿਹੇ ਪਾਰਟਨਰ ਵਾਲੇ ਲੱਭਦੇ ਆ ਠੀਕ ਹੈ ਜੀ ਹੁਣ
ਦੂਸਰੀ ਗੱਲ ਇਹ ਹੈ ਕਿ ਜਿੱਦਾਂ ਇਹਨਾਂ ਦੇ ਵੀ ਬਿਜ਼ਨਸ ਹੈ
ਬਿਲਕੁਲ 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 ਜੀ ਬਿਲਕੁਲ ਬਿਜ਼ਨਸ ਨੇ ਉਹ ਆਪ ਉੱਥੇ ਬੈਠਾ ਹੈਗਾ ਉਹ ਕਿਉਂ ਨੀ ਅਮਰੀਕਾ ਕੈਨੇਡਾ ਜਾਂਦਾ ਹੈਗਾ
ਬਿਲਕੁਲ ਬਿਲਕੁਲ ਔਰ ਓਹੀ ਕੇ ਉਹਨਾਂ ਦੇ ਕੋਲ ਆਪਣੇ ਟ੍ਰਿਕ ਆ ਜਿਹਦੇ ਕੋਲ ਟ੍ਰਿਕ ਵਧੀਆ ਉਹਨਾਂ ਦੇ ਕੋਲ ਲਾਈਨਾਂ ਲੱਗੀਆਂ ਆ ਜਿਨ੍ਹਾਂ ਦੇ ਕੋਲ ਓਨੇ ਵਧੀਆ ਟ੍ਰਿਕ ਨਹੀਂ ਹੈਗੇ ਓਨੇ ਚੰਗੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਲਈ ਜਿਹੜੇ ਨੁਸਖੇ ਨਹੀਂ ਹੈਗੇ ਉਹ ਉਹਨਾਂ ਦੀਆਂ ਦੁਕਾਨਾਂ ਤੇ ਭੀੜ ਓਨੀ ਨਹੀਂ ਹੈਗੀ
ਕਿਸੇ
ਦੀ ਮਾਨਸਿਕਤਾ ਨਾਲ ਕਿਵੇਂ ਖੇਡਣਾ ਆ ਜੀ
ਚਲੋ ਮੈਨੂੰ ਇੱਕ ਵਾਰ ਮੇਰੇ ਘਰ ਦੇ ਲੈ ਗਏ ਕਿਸੇ ਕੋਲੇ ਪੰਡਤ ਕੋਲੇ ਠੀਕ ਹੈ ਜੀ ਕਹਿੰਦੇ ਚਲੋ ਤੁਹਾਨੂੰ ਲੈ ਕੇ ਚੱਲਦੇ ਆ
ਜੀ
ਉਹ ਮੈਨੂੰ ਕਹਿੰਦਾ ਕਾਕਾ ਤੂੰ ਏਦਾਂ ਕਰੀ ਮੈਂ ਛੋਟਾ ਹੁੰਦਾ ਸੀ ਉਦੋਂ ਤੇ ਆ ਚਾਂਦੀ ਦੇ ਪੱਤਰੇ ਲੈ ਲਈ ਛੋਟੇ ਛੋਟੇ ਇਹਨਾਂ ਨੂੰ ਜਾ ਕੇ ਪਿੱਪਲ ਦੇ ਥੱਲੇ ਦੱਬੇ ਆਈ ਹੁਣ ਪਹਿਲਾਂ ਨਾ ਮੈਂ ਚਾਂਦੀ ਦੇ ਪੱਤਰੇ ਲੱਭਾਂ ਕਿਥੋਂ ਲੱਭਾਂ ਜੀ ਆ ਕੇ ਲਿਆ ਮੈਂ ਕਿਸੇ ਸੁਨਿਆਰ ਤੋਂ ਜਾਂ ਕਿਤੋਂ ਹੋਰ ਫੇਰ ਮੈਂ ਪਿੱਪਲ ਲੱਭਾਂ ਇਹਨੂੰ ਦੱਬਾਂ ਕਿੱਥੇ ਕਿਹੜੇ ਵੇਲੇ ਚਲੋ ਕਰ ਗੋਰ ਗਏ ਕਰਦਾ ਮੈਂ ਕਰਦੇ ਜੀ ਜਿਹੜਾ ਮੇਰਾ ਕੰਮ ਸੀ ਮੈਨੂੰ ਪਤਾ ਸੀ ਵੀ ਇਹਦਾ ਇਹਨਾਂ ਨਾਲ ਤਾਂ ਹੋਣਾ ਨੀ ਹੈਗਾ ਮੈਨੂੰ ਮਿਹਨਤ ਕਰਨੀ ਪੈਣੀ ਹੈ ਉਹ ਹੋਇਆ ਨੀ ਬਾ ਫੇਰ ਆਪਾਂ ਕੀ ਕੀਤਾ ਮੈਂ ਕਿਹਾ ਜੀ ਹੁਣ ਦੇਖੋ ਹੁਣ ਜਿਹੜੀ ਗੱਲ ਮੁੱਕਰੀ ਆ ਹੁਣ ਇਹ ਸਾਰੀ ਗੱਲ ਮੇਰੇ ਤੇ ਹੈ ਮੈਨੂੰ ਹੀ ਕਰਨੀ ਪੈਣੀ ਹੈ ਤੇ ਮੈਨੂੰ ਹੀ ਮਿਹਨਤ ਕਰਨੀ ਪੈਣੀ ਹੈ ਇਹਦੇ ਵਿੱਚ ਕੋਈ ਬੰਦਾ ਕੋਈ ਪੰਡਿਤ ਕੋਈ ਕੁਝ ਨੀ ਕਰ ਸਕਦਾ ਤੇ ਬਾਕੀ ਮੈਂ ਉਸ ਕੰਮ ਲਈ ਜੀ ਜਾਣ ਨਾਲ ਮਿਹਨਤ ਕੀਤੀ ਰੱਬ ਕੀ ਮਿਹਨਤ ਕੀਤੀ ਤੇ ਉਹਦਾ ਮੈਨੂੰ ਰਿਜ਼ਲਟ ਇੰਨਾ ਕੁ ਸੋਹਣਾ ਆਇਆ ਮੈਨੂੰ ਆਪਣੇ ਮਾਣ ਮਹਿਸੂਸ ਹੋ ਰਿਹਾ ਸੀ ਉਸ ਦਿਨ ਵੀ ਆ ਕਿਹੜੇ ਪੰਡਿਤਾਂ ਕੋਲੇ ਮੈਂ ਜਾ ਕੇ ਇਹਨਾਂ ਬਾਬਿਆਂ ਕੋਲੇ ਜਾਣ ਦੇ ਪਿੱਛੇ ਤੇ ਉਹ ਦਿਨ ਦਾ ਅੱਜ ਦਾ ਦਿਨ ਜੀ ਆਪਾਂ ਨਾ ਕਿਸੇ ਕੋਲੇ ਗਿਆ ਨਾ ਕਿਸੇ ਨੂੰ ਸਲਾਹ ਦੇ ਦਿੱਤੀ ਹੈ ਠੀਕ ਹੈ ਜੀ ਬਾਕੀ ਇਹੀ ਮੇਰੀ ਵੀਰ ਅੱਗੇ ਵਾਸਤੇ ਸੁਣਨ ਵਾਸਤੇ ਲਿਸਣ ਵਾਸਤੇ ਜਿਹੜੀ ਮੈਂ ਤੁਹਾਨੂੰ ਗੱਲ ਦੱਸਦੀ ਅੰਦਰਲੀ ਜਿਹੜੀ ਪੰਡਿਤਾਂ ਦੇ ਉਸ ਬੰਦੇ ਦੇ ਮੂੰਹੋਂ ਮੈਨੂੰ ਉਹਨੇ ਦੱਸੀ ਆਪ ਤੁਸੀਂ ਜਿਹੜੀ ਗੱਲ ਸੀ ਵੀ ਤੁਹਾਨੂੰ ਟਾਈਮ ਫਰੇਮ ਦੇ ਦਿੰਦੇ ਨੇ ਜੇਕਰ ਕਿ ਆਪਾਂ ਟਾਈਮ ਨੀ ਲੈਣਾ ਚਾਹੁੰਦੇ ਆਪਾਂ ਚੀਜ਼ ਪਾਉਣੇ ਆ ਵੀ ਕੁਇਕਲੀ ਹੋ ਜੇ ਕੁਇਕਲੀ ਹੋ ਜੇ ਵੀ ਅੱਜ ਅਸੀਂ ਫਾਈਲ ਲਾਈ ਆ ਸਾਡਾ ਕੱਲ ਨੂੰ ਵੀਜ਼ਾ ਆ ਜੇ ਅੱਜ ਅਸੀਂ ਫਲਾਣਾ ਕੰਮ ਕਰਨਾ ਸਾਡਾ ਕੱਲ ਨੂੰ ਕੰਮ ਹੋ ਜੇ
ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਸਹੀ ਗੱਲ ਆ ਸੋ ਜੀ ਕੁਝ ਮੈਸੇਜ ਆਏ ਹੋਏ ਨੇ ਪ੍ਰੋਗਰਾਮ ਦੇ ਵਿਚ ਮੈਂ ਉਹ ਲੈ ਲਾਂ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਪ੍ਰੋਗਰਾਮ ਦੇ ਵਿਚ ਸਾਂਝ ਜਿਹੜੀ ਸਾਡੇ ਨਾਲ ਬਣਾਉਣੀ ਹੈ ਸੋ ਹੈਲੋ ਜੀ ਜ਼ਰੂਰ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸਾਂਝ ਪਾ ਰਹੇ ਨੇ ਜੀ ਸੋ ਇਹਨਾਂ ਨੇ ਇੱਕ ਮੈਸੇਜ ਵੀ ਕੀਤਾ ਸੀਗਾ ਮੈਨੂੰ ਜੀ ਇਹਨਾਂ ਨੇ ਪ੍ਰੋਗਰਾਮ ਚ ਮੈਸੇਜ ਕੀਤਾ ਸੀ ਕੁਲਦੀਪ ਕੌਰ ਹੁਣਾਂ ਨੇ ਜਿਹੜੀ ਗੱਲ ਕੀਤੀ ਸੀ ਉਹਦੇ ਰਿਗਾਰਡਿੰਗ ਕਹਿੰਦੇ ਕਿ ਕੁਲਦੀਪ ਭੈਣ ਨੇ ਗੱਲ ਕੀਤੀ ਸੀ ਕਿ ਕੀਤੀ ਸੀ ਸਾਡੇ ਉਹਨੂੰ ਜਰੈਤ ਕੱਢਣਾ ਕਹਿੰਦੇ ਨੇ ਜ਼ਿਆਦਾਤਰ ਉਹ ਲੋਕ ਬੱਚੇ ਨੂੰ ਦਿਖਾਉਂਦੇ ਸੀ ਪਰ ਸੱਚ ਕੁਝ ਨਹੀਂ ਹੁੰਦਾ ਪਰ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਨੂੰ ਉਹ ਸੱਚ ਦਿਖਦਾ ਕੁਲਦੀਪ ਦਾ ਉਹ ਵਹਿਮ ਬਾਰੇ ਬਚ ਜਾਣਾ ਉਸ ਤੇ ਸੱਚਾਈ ਤੇ ਡਟੇ ਰਹਿਣਾ ਹੈ ਅਗਰ ਉਹ ਇੱਕ ਵਾਰ ਫਸ ਜਾਂਦੀ ਇਸ ਵਹਿਮ ਵਿਚ ਤੇ ਸਦਾ ਲਈ ਫਸੇ ਰਹਿਣਾ ਸੀ ਸੋ ਜੀ ਇਹ ਜਿਹੜੀ ਜਰੈਤ ਕੱਢਣੀ ਆ ਜਗਤਾਰ ਭਾਜੀ ਨੇ ਗੱਲ ਕੀਤੀ ਹੈ ਇਹਦੇ ਬਾਰੇ ਮੈਨੂੰ ਵੀ ਨਹੀਂ ਪਤਾ ਸੋ ਅਸੀਂ ਉਹਨਾਂ ਤੋਂ ਹੀ ਪੁੱਛਦੇ ਹਾਂ ਵੀ ਜਰੈਤ ਕੱਢਣਾ ਕਿਹਨੂੰ ਕਹਿੰਦੇ ਆ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਹਾਂਜੀ ਜੀ अच्छा अच्छा ठीक है पैसा खराब करना जी 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 हाँ नहीं याद बिल्कुल
ਸੂਟ ਹੈ ਗਿਆ ਠੀਕ ਹੈ ਮੈਂ ਤੁਹਾਨੂੰ ਕਹਤਾ ਤੁਹਾਡੇ ਉਸ ਦਿਨ ਹਰਾ ਸੂਟ ਪਾਇਆ ਸੀ ਤੁਸੀਂ ਉੱਥੇ ਗਏ ਤੇ ਤੁਸੀਂ ਤੁਹਾਨੂੰ ਯਾਦ ਨਹੀਂ ਤੁਸੀਂ ਮੰਨ ਲੈਣਾ ਹੋ ਸਕਦਾ
ਬਿਲਕੁਲ ਮੈਨੂੰ ਕੁਲਦੀਪ ਕੌਰ ਉਹਨਾਂ ਦਾ ਮੈਸੇਜ ਆ ਰਿਹਾ ਭਾਜੀ ਦੋ ਮਿੰਟ ਕਹਿ ਰਹੇ ਨੇ ਕਿ ਆਵਾਜ਼ ਦੀ ਥੋੜੀ ਠੀਕ ਹੈ ਜੀ ਆਵਾਜ਼ ਦੀ ਪ੍ਰੋਬਲਮ ਆ ਰਹੀ ਸੀ ਠੀਕ ਹੈ ਹਾਂਜੀ ਹਾਂਜੀ ਜਗਤਾਰ ਭਾਜੀ ਤੁਸੀਂ ਕੰਟੀਨਿਊ ਰੱਖੋ
ਇੱਕ ਘਟਨਾ ਦਾ ਜ਼ਿਕਰ ਕਰਦਾ ਸਾਡੇ ਨਾ ਮੈਂ ਉਦੋਂ ਦਸਵੀਂ ਗਿਆਰਵੀਂ ਚ ਪੜ੍ਹਦਾ ਸੀ ਸਾਡੇ ਵਿਆਹ ਸੀ ਉੱਥੇ ਕਿਸੇ ਦੇ ਸਾਡੇ ਘਰਾਂ ਚ ਤੇ ਆਮ ਹੀ ਆਪਣੇ ਉਦੋਂ ਮੁੰਦੀਆਂ ਵਗੈਰਾ ਪਾਈਆਂ ਹੁੰਦੀਆਂ ਨੇ ਲੇਡੀਜ਼ ਦੇ ਉਹ ਬਾਥਰੂਮ ਚ ਜਦੋਂ ਇਸ਼ਨਾਨ ਵਗੈਰਾ ਕਰਨ ਵਾਸਤੇ ਗਈ ਤੇ ਉਹਨੇ ਮੁੰਦੀ ਲਾ ਕੇ ਉੱਥੇ ਰੱਖਤੀ ਤੇ ਉਦੋਂ ਬਾਅਦ ਉਹ ਨਹਾ ਕੇ ਬਾਹਰ ਆ ਗਈ ਤੇ ਮੁੰਦੀ ਉੱਥੇ ਚੱਕੀ ਨਾ ਉਦੋਂ ਬਾਅਦ ਕਿਤੇ ਸਾਡੀ ਚਾਚੀ ਸੀ ਉਹ ਅੰਦਰ ਗਈ ਉਹਨੇ ਦੇਖਿਆ ਵੀ ਆਹ ਮੁੰਦੀ ਪਈ ਆ ਉਹਨੇ ਮੁੰਦੀ ਚੱਕ ਲਈ ਉੱਥੋਂ ਮੁੰਦੀ ਚੱਕ ਲਈ ਭਾਈ ਉਹ ਚਾਚੀ ਤੇ ਚਾਚਾ ਸਾਡੇ ਚਲੇ ਗਏ ਸ਼ਹਿਰ ਨੂੰ ਸਮਾਨ ਸਮੂਹ ਲੈਣਾ ਹੋਣਾ ਕੋਈ ਵਿਆਹ ਵਾਸਤੇ ਤੇ ਭਾਈ ਘਰ ਚ ਰੌਲਾ ਪੈ ਗਿਆ ਫਿਰ ਮੁੰਦੀ ਚੱਕੀ ਗਈ ਮੁੰਦੀ ਚੱਕੀ ਗਈ ਮੁੰਦੀ ਚੱਕੀ ਗਈ ਮੁੰਦੀ ਚੱਕੀ ਗਈ ਭਾਈ ਉਹ ਤੁਹਾਡੀ ਬਾਬੇ ਵਾਲੀ ਗੱਲ ਜਿਵੇਂ ਉਹ ਕੁਲਦੀਪ ਭੈਣ ਨੇ ਗੱਲ ਕੀਤੀ ਹੈ ਇਹ ਉਹ ਬਾਬਾ ਸੱਦ ਲਿਆ ਘਰੇ ਤੇ ਉਹਨੇ ਪਾ ਕੇ ਉਂਗਲ ਦੇ ਵਿੱਚ ਅੰਗੂਠਾ ਜਿਹਾ ਆਪਣਾ ਇੱਕ ਛਾਪ ਜੀ ਮੈਂ ਦੇਖ ਰਿਹਾ ਖੁਦ ਤੇ ਕਹਿੰਦਾ ਜੀ ਨਿੱਕਾ ਬੱਚਾ ਲਿਆ 7 ਸਾਲ ਦਾ ਨਿੱਕਾ ਬੱਚਾ ਲਿਆਂਦਾ ਬੱਚੇ ਨੂੰ ਕਹਿੰਦਾ ਜੀ ਇਹ ਨੌ ਤੇ ਵੇਖ ਉਹਨੂੰ ਹੁਣ ਮੈਨੂੰ ਨੀ ਪਤਾ ਉਸ ਟਾਈਮ ਤੇ ਵੀ ਉਹਨੂੰ ਹਿਪਨੋਟਾਈਜ਼ ਕੀਤਾ ਕੀ ਨੀ ਕੀਤਾ ਤੇ ਉਹ ਕਹਿੰਦਾ ਜੀ ਕੱਲਾ ਬੱਚਾ ਹੀ ਵੇਖ ਸਕਦਾ ਹੋਰ ਨੀ ਵੇਖ ਸਕਦਾ ਬੱਚੇ ਨੇ ਬੱਚਾ ਲੱਗ ਗਿਆ ਵੇਖਣ ਹਾਂ ਕਾਕਾ ਤੈਨੂੰ ਕੀ ਦੇਖਦਾ ਅਗੇ ਹਾਂਜੀ ਮੈਨੂੰ ਗੁਸਲਖਾਨਾ ਦੇਖਦਾ ਅਗੇ ਤੈਨੂੰ ਬਾਥਰੂਮ ਦੇਖਦਾ ਹਾਂਜੀ ਦੇਖਦਾ ਅਗੇ ਬਾਥਰੂਮ ਚ ਕੌਣ ਗਿਆ ਅਗੇ ਜੀ ਉਹ ਬਾਹਰ ਆਇਆ ਫਿਰ ਕੌਣ ਗਿਆ ਅੰਦਰ ਫਿਰ ਇਹ ਪਤਾ ਨੀ ਕੋਈ ਉੱਥੇ ਕੰਮ ਕੁੰਮ ਕਰਨ ਵਾਲੀ ਘਰੇ ਨੀ ਕੰਮ ਕਰਨ ਵਾਲੀਆਂ ਭਾਂਡੇ ਭੁੰਡੇ ਧੋਣ ਲੱਗ ਜਾਂਦੀਆਂ ਵਿਆਹ ਵਾਲੇ ਜਿਹੜੇ ਨਾਈ ਵਗੈਰਾ ਵਗੈਰਾ ਜੋ ਵੀ ਹੁੰਦੇ ਆ ਅਗੇ ਉਹ ਗਈ ਜਾਂਦਾ ਅਗੇ ਉਹ ਚੱਕ ਸਾਡੇ ਤੋਂ ਰੌਲਾ ਪੈ ਗਿਆ ਰੌਲਾ ਪੈ ਗਿਆ ਪਰ ਉੱਥੇ ਉਹਨੂੰ ਕੁੱਟਣ ਬਾਹਰ ਚੱਕ ਚੱਲ ਜਾਵੜੀ ਤੇ ਉਦੋਂ ਸ਼ਾਮ ਨੂੰ ਚਾਚਾ ਚਾਚੀ ਆ ਕੇ ਉਹਨਾਂ ਨੇ ਵੇਖਿਆ ਘਰੇ ਕੀ ਹੋਈ ਜਾਂਦਾ ਵਿਆਹ ਦਾ ਦਿਨ ਸੀ ਸਾਡੇ ਤਾਂ ਵੀ ਇਹ ਘਰੇ ਕੀ ਰੌਲਾ ਪਿਆ ਅਗੇ ਜਾ ਕੇ ਪੁੱਛਿਆ ਕੀ ਗੱਲ ਹੋ ਗਈ ਅਖੇ ਇਹਦੀ ਮੁੰਦੀ ਗਵਾਚ ਗਈ ਉਹ ਚਾਚੀ ਕਹਿੰਦੀ ਕੀ ਤੇਰੀ ਛਾਪ ਸੀ ਕਹਿੰਦੀ ਹਾਂ ਕਹਿੰਦੀ ਉਹਦਾ ਮੈਂ ਸਾਂਭ ਕੇ ਰੱਖੀ ਹੈ ਹੁਣ ਤੁਸੀਂ ਇਹ ਲਾ ਲਓ ਵੀ ਹੁਣ ਮੈਨੂੰ ਨੀ ਪਤਾ ਵੀ ਉਹ ਬੱਚੇ ਨੇ ਕੀ ਵੇਖਿਆ ਕੀ ਨੀ ਵੇਖਿਆ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ ਇਹ ਬੰਦਾ ਨਾ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦਾ ਔਰ ਬਿਮਾਰ ਬੰਦੇ ਹੀ ਨਾ ਜਿਵੇਂ ਜਸਵਿੰਦਰ ਵੀਰ ਜੀ ਦੱਸ ਕੇ ਗਏ ਆ ਉਹ ਲੋਕ ਜਿਹੜੇ ਲੋਕ ਟੁੱਟੇ ਵੇ ਹੁੰਦੇ ਆਪਣੀ ਲਾਈਫ ਦੇ ਵਿੱਚ ਉਹੀ ਲੋਕ ਇਹਨਾਂ ਲੋਕਾਂ ਕੋਲ ਜਾਂਦੇ ਤੇ ਉਹ ਬਿਮਾਰ ਲੋਕਾਂ ਨੂੰ ਹੋਰ ਬਿਮਾਰ ਕਰ ਦਿੰਦੇ ਬਸ ਹੋਰ ਕੋਈ ਮਸਲਾ ਨੀ ਹੈ ਜਦੋਂ ਤੁਸੀਂ ਪ੍ਰਪੇਅਰ ਹੁੰਦੇ ਆ ਤੁਹਾਨੂੰ ਪਤਾ ਅਪਾ ਜਿਹੜੀ ਅਪਾ ਵਾਲੀ ਗੱਲ ਬੀਜ ਜੀ ਨੇ ਕੀਤੀ ਸੀ ਮੈਂ ਉਹਨਾਂ ਦੀ ਗੱਲ ਨਾਲ ਮਤਲਬ 100% ਸਹਿਮਤ ਹੈ ਕਿ ਜਦੋਂ ਸਾਨੂੰ ਕੋਈ ਅਪਾ ਦੱਸਦਾ ਨਾ ਅਸੀਂ ਪ੍ਰਪੇਅਰ ਹੀ ਇੰਨੇ ਜ਼ਿਆਦਾ ਹੋ ਜਾਂਦੇ ਹਾਂ ਹੁਣ ਛੋਟੀ ਜਿਹੀ ਇੱਕ ਘਟਨਾ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਇੱਥੇ ਇੱਕ ਬੰਦਾ ਸ਼ੁਰੂ ਕੀਤਾ ਸੀ ਕੋਈ ਬੰਦਾ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਬਈ ਤੂੰ ਅੱਜ ਤੋਂ 5 ਸਾਲ ਬਾਅਦ 2 ਕੰਪਨੀਆਂ ਦਾ ਮਾਲਕ ਹੋਏਗਾ ਮੈਂ ਕਿਹਾ ਯਾਰ ਵੀ ਇੱਕ ਗੱਲ ਦੱਸ ਪੜਿਆ ਤਾਂ ਮੈਂ ਵੀ ਇੱਕ ਤਾਂ ਬਹੁਤ ਕੌਮਿਸਟਰੀ ਬਾਰੇ ਤੇ ਮੈਂ ਕਿਹਾ ਵੀ ਇੱਕ ਗੱਲ ਦੱਸ ਵੀ ਤੂੰ ਇਹ ਤਕਾਜ਼ਾ ਕਿਵੇਂ ਲਾਇਆ ਕਹਿੰਦਾ ਤਕਾਜ਼ਾ ਮੈਂ ਤੁਹਾਡੇ ਨਾਲ 2 ਦਿਨ ਰਿਹਾ ਤੁਹਾਡੀਆਂ ਕੈਪੇਬਿਲਿਟੀਜ਼ ਦੇਖ ਲਈਆਂ ਤੁਸੀਂ ਕੀ ਕਰ ਸਕਦੇ ਹਾਂ ਤੁਹਾਡੇ ਕੋਲ ਦਿਮਾਗ ਕਿੰਨਾ ਤੁਸੀਂ ਕੀ ਕੀ ਆਈਡੀਆ ਯੂਜ਼ ਕਰਦੇ ਆ ਕਹਿੰਦਾ ਮੈਂ ਇਹ ਦੇਖ ਲਿਆ ਕਿ ਤੁਸੀਂ ਹੁਣ ਪਹਿਲਾਂ ਜੋਬ ਕਰਦੇ ਔਰ ਤੁਸੀਂ ਆਪਣੀ ਕੰਪਨੀ ਖੋਲੀ ਹੈ ਆਪਣਾ ਕੰਮ ਸ਼ੁਰੂ ਕੀਤਾ ਤੁਹਾਡੀਆਂ ਮੈਂ ਤੁਹਾਡੇ ਮਤਲਬ ਗੱਲ ਕਰਨ ਦੇ ਤਰੀਕੇ ਤੋਂ ਤੁਹਾਡੇ ਆਈਡੀਆਜ਼ ਤੋਂ ਇਸ ਚੀਜ਼ ਦਾ ਅੰਦਾਜ਼ਾ ਲਾਵੇ 5 ਸਾਲ ਬਾਅਦ ਤੁਸੀਂ ਆਹ ਚੀਜ਼ ਹੋ ਤੇ ਮੈਂ ਤੁਹਾਨੂੰ ਦੱਸਤੀ ਮੈਂ ਕਿਹਾ ਫਿਰ ਲੋਕ ਕਹਿੰਦਾ ਲੋਕ ਬਿਮਾਰ ਹੈ ਲੋਕ ਬਿਮਾਰ ਨੇ ਕਹਿੰਦਾ ਨਾਗ ਕਹਿੰਦਾ ਮੈਂ ਹੋਟਲ ਦੇ ਵਿੱਚ ਬੈਠਦਾ ਲੁਧਿਆਣੇ ਕਹਿੰਦਾ ਸਾਡੇ ਕੋਲ ਇਹੋ ਜਿਹੇ ਬੰਦੇ ਆਉਂਦੇ ਨੇ ਨਗਾਂ ਦੀ ਕੋਈ ਕੀਮਤ ਨੀ ਹੈ ਕਹਿੰਦਾ 10-10 ਰੁਪਏ ਦੇ ਮਿਲਦੇ ਨੇ ਉਹ ਕਹਿੰਦਾ ਅਸੀਂ ਮੁੰਦੀਆਂ ਚ ਪਾ ਦਿੰਦੇ ਹਾਂ ਉਹਨਾਂ ਤੋਂ 20-20 ਹਜ਼ਾਰ ਲੈ ਲੈ ਕਹਿੰਦਾ ਉਹਦੇ ਚ ਕੀ ਹੁੰਦਾ ਜੇ ਤਾਂ ਕੋਈ ਕਾਮਯਾਬ ਹੋ ਗਿਆ ਤਾਂ ਉਹਦੀ ਸਾਡੀ ਬੱਲੇ ਬੱਲੇ ਆ ਜੇ ਕੋਈ ਫੇਲ ਹੋ ਗਿਆ ਤਾਂ ਫਿਰ ਉਹਨੂੰ ਕਹਿ ਦਿੰਦੇ ਜੀ ਤੇਰੇ ਕੰਮ ਕਰਨ ਚ ਕੋਈ ਕਮੀ ਰਹਿ ਗਈ ਉਹ ਤੈਨੂੰ ਦੇਖਣਾ ਪਊਗਾ ਉਹਦੇ ਬਾਰੇ ਮੈਂ ਸੋਚਦਾ। ਕਹਿੰਦਾ ਪਹਿਲੀ ਵਾਰ ਤਾਂ ਉਹ ਦੋ ਵਾਰੀ ਆਉਂਦਾ, ਤਿੰਨ ਵਾਰੀ ਆਉਂਦਾ, ਚੌਥੀ ਵਾਰ ਆਉਂਦਾ ਹੀ ਨਹੀਂ। ਤੇ ਚੌਥੀ ਵਾਰ ਆ ਗਿਆ ਤਾਂ ਫਿਰ ਕਹਿੰਦਾ ਕੁਦਰਤ ਵੱਲੋਂ ਹੁੰਦਾ, ਅਸੀਂ ਫਿਰ ਰੱਬ ਤੇ ਵੀ ਛੱਡ ਦੇਣਾ, ਰੱਬਾ ਹੁਣ ਇਹਦਾ ਭਲਾ ਕਰ ਦੀ। ਬਸ ਆ ਚੁੰਦੇ ਉਹ ਭਾਜੀ ਗੱਲ ਬਿਲਕੁਲ ਸਹੀ ਹੈ, ਇਹ ਬਿਲਕੁਲ ਇਸੇ ਤਰ੍ਹਾਂ ਹੀ ਹੁੰਦਾ ਮੇਰੀ ਜ਼ਿੰਦਗੀ ਦਾ। ਕਹਿੰਦਾ ਮੈਂ ਬਹੁਤ ਕਿਤਾਬਾਂ ਪੜ੍ਹੀਆਂ ਕੌਮਿਸਟਰੀ ਤੇ, ਕੌਮਿਸਟਰੀ ਤੇ ਆ ਮਾਊਂਟਸ ਜਿਹੜੇ ਸਾਡੇ ਹੁੰਦੇ ਨੇ ਹੱਥਾਂ ਦੇ ਉੱਤੇ ਲਾਈਨਾਂ ਹੁੰਦੀਆਂ ਨੇ, ਇਹਨਾਂ ਬਾਰੇ ਮੈਂ ਬਹੁਤ ਕਾਫੀ ਸਟੱਡੀ ਕੀਤੀ ਹੈ ਤੇ ਕਾਫੀ ਪੜ੍ਹੀ। ਮੈਂ ਹੁਣ ਵੀ ਇੱਥੇ ਹੱਥ ਦੇਖ ਲੈਂਦਾ, ਚੀਨੇ ਸਾਡੇ ਚੀਨੇ ਹੈਗੇ ਨੇ ਬਹੁਤ ਬੇਵਕੂਫ ਬਣ ਜਾਂਦੇ ਨੇ, ਮੈਂ ਉਹਨਾਂ ਨੂੰ ਦੱਸ ਦੇਣਾ ਵੀ ਤੇਰੇ ਆ ਲਾਈਫ ਆ, ਹੋਣ ਵਾਲਾ ਇਸ ਤੋਂ ਬਾਅਦ ਆ, ਹੋਣ ਵਾਲਾ ਇਸ ਤੋਂ ਬਾਅਦ ਆ ਹੋਊਗਾ, ਤੇਰੀ ਉਮਰ ਕਿੰਨੀ ਆਈ ਨੀ, ਇਸ ਉਮਰ ਤੋਂ ਬਾਅਦ ਤੂੰ ਆਹ ਚੀਜ਼ ਬਣੇਗਾ, ਹੁੰਦਾ ਕੁਛ ਵੀ ਨੀ, ਮਤਲਬ ਉਹ ਇੱਕ ਤਕਾਜ਼ੇ ਹੁੰਦੇ
ਲੋਕਾਂ ਨੂੰ, ਐਸੇ ਵਧੀਆ ਲੱਗਦਾ ਆਪਣੀ ਜ਼ਿੰਦਗੀ ਦੇ ਬਾਰੇ ਸੁਣਨਾ। ਬਿਲਕੁਲ,
ਤੁਸੀਂ ਮੈਨੂੰ ਇਹ ਦੱਸੋ ਵੀ ਕਦੇ 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 ਕਿਸੇ ਪੰਡਿਤ ਨੇ ਤੁਹਾਨੂੰ ਦੱਸਿਆ ਇਹ ਵੀ ਅੱਜ ਤੋਂ 10 ਦਿਨਾਂ ਬਾਅਦ ਤੇਰੇ ਨਾਲ ਦੁਰਘਟਨਾ ਹੋ ਜਾਣੀ ਹੈ? ਨਹੀਂ, ਹਮੇਸ਼ਾ ਚੰਗਾ ਹੀ ਦੱਸਣਗੇ, ਤੇਰੇ ਲਈ ਆਉਣ ਵਾਲੇ ਦਿਨ ਇਹੋ ਜਿਹੇ ਹੋਣਗੇ। ਇੱਕ ਦੋ ਪੁਆਇੰਟ ਹੁੰਦੇ ਨੇ ਖਾਸ, ਇੱਕ ਕਹਿਣਗੇ ਤੂੰ ਬੜਾ ਸੱਚਾ ਪਰ ਤੇਰੇ ਨਾਲ ਦੇ ਬਹੁਤ ਮਾੜਿਆ ਬਚ ਕੇ ਨੇ, ਉਹ ਸਾਲੇ ਨਾਲ ਦੇ ਪਿੱਛੇ ਹੀ ਆਪਦੇ ਯਾਰਾਂ ਦੋਸਤਾਂ ਭੈਣਾਂ ਭਰਾਵਾਂ ਦੇ ਰਿਸ਼ਤੇ ਵਿਗਾੜੀ ਜਾਂਦੇ ਹੁੰਦੇ ਆ, ਕਿਉਂਕਿ ਤੁਹਾਨੂੰ ਸੱਚਾ ਤੁਹਾਨੂੰ ਚੰਗਾ ਲੱਗਿਆ, ਤੁਹਾਨੂੰ ਚੰਗਾ ਲੱਗਿਆ, ਜਦੋਂ ਉਹਨੇ ਕਹਿੰਦੇ ਵੀ ਤੇਰੇ ਆਪਦੇ ਹੀ ਨੇ, ਤੇਰੇ ਆਪਦੇ ਹੀ ਨੇ ਜਿਹੜਾ ਤੇਰਾ ਵਿਗਾੜ ਕਰਦੇ, ਕਿਉਂਕਿ ਆਪਾਂ ਪਹਿਲਾਂ ਜਿਹੜੀ ਹੁਣ ਅਸੀਂ, ਚਲੋ ਮੈਨੂੰ ਤੁਹਾਡਾ ਤਾਂ ਪਤਾ ਨੀ ਤੁਸੀਂ ਰਹਿਣ ਵਾਲੇ ਸ਼ਹਿਰ ਦੇ ਰਹਿਣ ਵਾਲੇ ਜਾਂ ਪਿੰਡ ਦੇ, ਅਸੀਂ ਪਿੰਡਾਂ ਦੇ ਰਹਿਣ ਵਾਲੇ ਆ, ਸਾਡੇ ਸਰੀਕੇ ਕਬੀਲੇ ਅਕਸਰ ਹੁੰਦੇ ਹੀ ਹੈ, ਅਸੀਂ ਚਾਚੇ ਤਾਇਆਂ ਨਾਲ ਸਾਡੀ ਜੈਲਸੀ ਹੁੰਦੀ ਹੁੰਦੀ ਹੈ, ਜਦੋਂ ਇੱਕ ਚਾਚਾ ਗਾਂਹ ਵੱਧਦਾ ਤਾਂ ਭਤੀਜਾ ਜੈਲਸੀ ਕਰਦਾ, ਇਹ ਇਹ ਹੁੰਦੇ ਨੇ, ਇਹ ਇਹ ਇਹੀ ਗੱਲਾਂ ਜਿਹੜੀਆਂ ਉਹ ਸਾਨੂੰ ਪੰਡਿਤ ਦੱਸਦੇ ਨੇ, ਇਹ ਕਹਿੰਦੇ ਤੇਰੇ ਆਪਦੇ ਸਕੇ ਨੇ ਜਿਹੜੇ ਤੇਰੇ ਮਾੜਾ ਚਾਹੁੰਦੇ ਨੇ, ਤੇ ਉਹ ਸਾਨੂੰ ਪਤਾ ਹੁੰਦਾ ਕਿ ਵੀ ਸਾਨੂੰ ਪਤਾ ਚਾਚੇ ਤਾਇਆਂ ਜੀ ਕਦੇ ਵੜਦੀ ਨੀ, ਉਹ ਸ਼ਰੀਕ ਹੁੰਦੇ ਨੇ ਤੇ ਉਹ ਕਦੇ ਵੀ ਇੱਕ ਦੂਸਰੇ ਨੂੰ ਵੇਖ ਕੇ ਖੁਸ਼ ਨੀ, ਤੇ ਸਾਨੂੰ ਆਈ ਲੱਗਦਾ ਵਾਕਈ ਯਾਰ।
ਦੂਸਰੀ ਗੱਲ ਕਿ ਲੱਭਣੇ ਤੁਸੀਂ ਆਪ ਹੁੰਦੇ ਆ ਵੀ ਉਹ ਕਿਹੜਾ ਆਪਣਾ ਆ, ਫਿਰ ਜੇ ਤੁਹਾਡੀ ਤੁਹਾਡਾ ਦਿਲ ਉਹੀ ਮੰਨਣ ਲੱਗ ਜਾਂਦਾ ਜਿਹੜਾ ਜਿਹਦੇ ਨਾਲ ਤੁਹਾਨੂੰ ਥੋੜਾ ਜਿਹਾ ਲਾਗਤਬਾਜ਼ੀ ਹੁੰਦੀ ਆ ਜਾਂ ਜੈਲਸੀ ਹੁੰਦੀ ਆ ਜਾਂ ਜਿਹੜਾ ਲੱਗਦਾ ਤੁਹਾਨੂੰ ਦੇਖ ਕੇ ਜ਼ਿਆਦਾ ਖੁਸ਼ ਨੀ, ਫਿਰ ਅਸੀਂ ਆਪ ਹੀ ਮੰਨ ਲੈਂਦੇ ਵੀ ਇਹੀ ਹੋਣਾ ਉਹ,
ਇਹੀ ਹੋਣਾ। ਅੱਛਾ ਦੂਸਰੀ ਗੱਲ ਹੁੰਦੀ ਹੈ ਜਿਵੇਂ ਆਪਾਂ ਆਮ ਕਹਾਵਤ ਕਹਿੰਦੇ ਨੇ ਵੀ ਡੁੱਬਦੇ ਨੂੰ ਤਿਣਕੇ ਦਾ ਸਾਰਾ, ਜਿਹੜਾ ਬੰਦਾ ਟੁੱਟਿਆ ਹੁੰਦਾ ਨਾ ਉਹਨੂੰ ਮਾੜਾ ਜਿਹਾ ਵੀ ਕੋਈ ਕਹਿ ਦੇ ਵੀ ਬਾਈ ਤੂੰ ਐਂ ਕਰਕੇ ਐਂ ਹੋ ਜਾਏਗਾ ਤੇ ਉਹ ਨਾਲ ਦੀ ਨਾਲ ਹੀ ਉਹ ਉਸ ਦੇ ਨਾਲ ਸਹਿਮਤ ਹੋ ਜਾਂਦਾ, ਬਸ ਆਹੀ ਚੀਜ਼ ਹੈ, ਹੋਰ ਕੋਈ ਕਹਾਣੀ ਨੀ ਹੈ, ਕੋਈ ਵਹਿਮ ਨੀ ਹੈ, ਕੋਈ ਭਰਮ ਨੀ ਹੈ। ਤੁਸੀਂ ਗੁਰਬਾਣੀ ਨੂੰ ਪੜ੍ਹ ਲਓ, ਗੁਰਬਾਣੀ ਤੇ ਆਧਾਰਿਤ ਸੱਚ ਲਿਖਿਆ ਹੋਇਆ ਕਿ ਵੀ ਕੁਛ ਵੀ ਨੀ ਹੈਗਾ, ਤੁਸੀਂ ਆਪਦੀ ਸੋਚ ਨੂੰ ਪੋਜ਼ਿਟਿਵ ਕਰ ਲਓ, ਸਭ ਕੁਝ ਚੰਗਾ ਹੋਣ ਲੱਗ ਜੂ। ਕੱਲ ਮੇਰੇ ਇੱਕ ਦੋਸਤ ਦਾ ਫੋਨ ਆਇਆ ਸੀ, ਕਹਿੰਦਾ ਯਾਰ ਮੇਰੇ ਬੱਚੇ ਮੇਰੇ ਨਾਲ ਚੱਜ ਨਾਲ ਗੱਲ ਨੀ ਕਰਦੇ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਘਟਨਾ ਸੁਣਾਉਣਾ, ਕੱਲ ਦੀ ਗੱਲ ਹੀ, ਕੱਲ ਪਰਸੋਂ ਦੀ ਗੱਲ ਹੀ ਹੈ। ਮੇਰਾ ਦੋਸਤ ਹੈ ਅਮਰੀਕਾ ਉੱਥੇ, ਕਹਿੰਦਾ ਯਾਰ ਮੇਰੇ ਬੱਚੇ ਨਾ ਮੇਰੀ ਗੁੜੀਆ ਮੇਰੇ ਨਾਲ ਚੱਜ ਨਾਲ ਗੱਲ ਕਰਦੀ, ਉਹਦੀ ਵਾਈਫ ਦੀ ਡੈਥ ਹੋ ਗਈ ਕੈਂਸਰ ਨਾਲ, ਉਹ ਬੜਾ ਮਤਲਬ ਉਹ ਡਿਪਰੈਸ ਜਿਹਾ ਹੋਇਆ ਹੋਇਆ ਸੀ, ਤੇ ਉਹਨੇ ਮੈਨੂੰ ਫੋਨ ਕੀਤਾ ਤੇ ਮੈਂ ਉਹਨੂੰ ਵੈਸੇ ਕਹਿਣ ਲੱਗ ਪਿਆ, ਮੈਂ ਕਿਹਾ ਯਾਰ ਗੱਲ ਸੁਣ। ਕਹਿੰਦਾ ਹਾਂ। ਮੈਂ ਕਿਹਾ ਯਾਰ ਤੁਸੀਂ ਤਿੰਨ ਜੀ ਆ ਘਰ ਦੇ ਵਿੱਚ? ਕਹਿੰਦਾ ਹਾਂ। ਮੈਂ ਕਿਹਾ ਤੂੰ ਕਹਿੰਦਾ ਤਾਂ ਮੁੰਡਾ ਤੇਰੇ ਨਾਲ ਨੀ ਬੋਲਦਾ, ਕੁੜੀ ਤੇਰੇ ਨਾਲ ਨੀ ਬੋਲਦੀ, ਕਹਿੰਦੇ ਤੂੰ ਉਹਨਾਂ ਨਾਲ ਹੱਸ ਕੇ ਬੋਲਿਆ, ਜੇ ਤੂੰ ਹੱਸ ਕੇ ਬੋਲੇਗਾ ਤੇ ਮੈਂ ਗਰੰਟੀ ਕਰਦਾ ਤੈਨੂੰ, ਤੂੰ ਅੱਜ ਦਾ ਦਿਨ ਪ੍ਰਤਿਆ ਲਈ, ਸ਼ਾਮ ਨੂੰ ਤੇਰੀ ਬੇਟੀ ਜਦੋਂ ਯੂਨੀਵਰਸਿਟੀ ਤੋਂ ਪੜ੍ਹ ਕੇ ਆਈ ਨਾ, ਮੈਂ ਕਿਹਾ ਦੋ ਗਲਾਸ ਜੂਸ ਦੇ ਭਰ ਕੇ ਰੱਖ ਲਈ ਟੇਬਲ ਤੇ, ਤੈਨੂੰ ਪਤਾ ਇੰਨੇ ਵਜੇ ਆਉਣਾ ਉਹਨੇ? ਕਹਿੰਦਾ ਹਾਂ। ਮੈਂ ਕਿਹਾ ਦੋ ਗਲਾਸ ਜੂਸ ਦੇ ਭਰ ਕੇ ਰੱਖ ਲਈ ਤੇ ਪੀਜ਼ਾ ਮੰਗਾ ਲਈ, ਪੀਜ਼ਾ ਮੰਗਾ ਲਈ ਤੇ ਮੈਂ ਕਿਹਾ ਕੁੜੀ ਜਦੋਂ ਅੰਦਰ ਵੜੀ ਨਾ ਗੁੱਡੀ, ਮੈਂ ਕਿਹਾ ਉਹਦੀ ਨੂੰ ਕਹੀ ਉਹ ਮੈਂ ਤੇਰੀ ਵੇਟ ਕਰੀ ਜਾਣਾ, ਮੈਂ ਤੇਰੇ ਨੂੰ ਜੂਸ ਦਾ ਗਲਾਸ ਚੀਅਰਸ ਕਰਨਾ, ਮੈਂ ਕਿਹਾ ਫਿਰ ਤੂੰ ਵੇਖੀ ਕੀ ਹੁੰਦਾ। ਉਹੀ ਗੱਲ ਮੈਨੂੰ ਉਹਨੇ ਕੱਲ ਰਾਤ ਬੋਲ ਲਾ ਕੇ ਦੱਸੀ, ਕਹਿੰਦਾ ਬਾਈ ਤੇਰੀ ਗੱਲ ਕਵਾ ਸੱਚੀ ਹੋ ਗਈ। ਮੈਂ ਕੀ ਹੋ ਗਿਆ? ਕਹਿੰਦਾ ਬੇਟੀ ਅੰਦਰ ਬੜੀ, ਕਹਿੰਦਾ ਸੱਚੀ ਹੋਈ ਸੀ, ਉਹਨੇ ਬੈਗ ਰੱਖਿਆ। ਮੈਂ ਕਿਹਾ ਪੁੱਤ ਮੈਂ ਤੇਰੀ ਵੇਟ ਕਰੀ ਜਾਂਦਾ। ਕਹਿੰਦੀ ਕੀ ਗੱਲ ਡੈਡੀ? ਮੈਂ ਤਾਂ ਦੋ ਜੂਸ ਦੇ ਗਲਾਸ ਭਰੀ ਬੈਠਾ, ਆਪਾਂ ਚੀਅਰਸ ਕਰਨੀ ਅੱਜ, ਇਕੱਠਿਆਂ ਨੇ ਪੀਜ਼ਾ ਖਾਣਾ। ਤੇ ਕਹਿੰਦਾ ਉਹ ਇੰਨੀ ਖੁਸ਼ ਹੋਈ, ਉਹਨੇ ਕੱਪੜੇ ਵੀ ਨੀ ਚੇਂਜ ਕੀਤੇ, ਸਿੱਧੀ ਮੈਂ ਟੇਬਲ ਤੇ ਆ ਕੇ ਬੈਠ ਗਈ। ਫਿਰ ਮੈਂ ਇੰਨੀਆਂ ਗੱਲਾਂ ਕੀਤੀਆਂ, ਇੰਨੀਆਂ ਗੱਲਾਂ ਕੀਤੀਆਂ। ਮੈਂ ਕਿਹਾ ਹੁਣ ਮੈਂ ਕਿਹਾ ਇਹੀ ਘਟਨਾ, ਇਹੀ ਚੀਜ਼ ਤੂੰ ਮੈਂ ਕਿਹਾ ਮੁੰਡੇ ਨਾਲ, ਮੈਂ ਕਿਹਾ ਮੁੰਡੇ ਨਾਲ ਕਰੀ। ਮੁੰਡੇ ਨੂੰ ਸਿਰਫ ਇੰਨਾ ਹੀ ਪੁੱਛੀ ਵੀ ਇੰਨਾ ਹੀ ਪੁੱਛੀ ਪੁੱਤ ਅੱਜ ਤੇਰਾ ਯੂਨੀਵਰਸਿਟੀ ਚ ਕੀ ਲੈਸਨ ਸੀ, ਉਹ ਚ ਕੀ ਕਰਕੇ ਆ? ਹੈ ਮੈਂ ਤੇਰੀ ਵੇਟ ਕਰੀ ਜਾਂਦਾ ਪੁੱਤ, ਮੈਂ ਖਾਣਾ ਬਣਾ ਕੇ ਬੈਠਾ ਜਾਂ ਪੀਜ਼ਾ ਮੰਗਾਇਆ ਜਾਂ ਕੁਛ ਮੰਗਾਇਆ। ਲੈ ਕੱਲ ਰਾਤ ਉਹਨੇ ਮੈਨੂੰ ਫੋਨ ਕੀਤਾ, ਕਹਿੰਦਾ ਯਾਰ ਤੂੰ ਤਾਂ ਮੇਰੇ ਅੰਦਰ ਸੁੱਤਾ ਪਿਆ ਸ਼ੇਰ ਜਗਾਤਾ। ਉਹ ਬੰਦੇ ਨੇ ਮੈਨੂੰ ਕਹੀ ਗੱਲ ਕਹੀ ਗਾ, ਮੈਂ ਇੰਨਾ ਹੈਰਾਨ ਹੋਇਆ। ਮੈਂ ਕਿਹਾ ਯਾਰ ਤੂੰ ਐਡਾ ਪੜ੍ਹਿਆ ਲਿਖਿਆ ਬੰਦਾ ਹਨਾ, ਐਵੇਂ ਤੇਰੀ ਕੀਤੀ ਵੀ ਪਾ ਤੂੰ? ਕਹਿੰਦਾ ਯਾਰ ਮੇਰੀ ਸੋਚ ਹੀ ਨੈਗੇਟਿਵ ਹੋ। ਕਹਿੰਦਾ ਤੂੰ ਮੈਨੂੰ ਪੋਜ਼ਿਟਿਵ, ਮੈਂ ਕਿਹਾ ਤੂੰ ਪੋਜ਼ਿਟਿਵ ਸੋਚਿਆ ਨੈਗੇਟਿਵ ਨਾ ਸੋਚੀ? ਅਗਰ ਤੂੰ ਇਹ ਗੱਲ ਸੋਚ ਲਈ ਵੀ ਜੇ ਤੁਰਿਆ ਜਾਂਦਾ ਬੰਦਾ ਤੈਨੂੰ ਗਾਲ ਵੀ ਕੱਢ ਗਿਆ ਨਾ, ਗਾਲ ਵੀ ਕੱਢ ਗਿਆ, ਤੂੰ ਇਹ ਸੋਚ, ਇਹੀ ਸੋਚੀ ਕਿ
ਜੇ ਤੁਹਾਡੀ ਸੋਚ ਜਿਹੜੀ ਹੈ ਸਕਾਰਾਤਮਕ ਹੋ ਗਈ ਨਾ, ਤਾਂ ਦੁਨੀਆਂ ਚ ਕੋਈ ਵੀ ਇਹੋ ਜਿਹੀ ਤਾਕਤ ਨਹੀਂ ਹੈ ਜਿਹੜੀ ਤੁਹਾਨੂੰ ਰੋਕ ਸਕੇ ਕਿਸੇ ਗੱਲ ਤੋਂ, ਤੇ ਤੁਹਾਡੇ ਮਨ ਦੇ ਵਿੱਚ ਜੋ ਹੈ ਤੁਸੀਂ ਨਾ ਕਰ ਸਕੋ। ਸਾਡੇ ਜੋ ਵੀ ਅਸੀਂ ਕਰਨਾ ਚਾਹੁੰਦੇ ਹਾਂ ਲਾਈਫ ਦੇ ਵਿੱਚ, ਸਾਨੂੰ ਰੋਕਦਾ ਕੌਣ ਹੈ? ਸਾਡੀ ਨੈਗੇਟਿਵਿਟੀ ਰੋਕਦੀ ਹੈ ਕਿ ਨਹੀਂ ਯਾਰ ਮੈਂ ਨਹੀਂ ਕਰ ਸਕਦਾ, ਇਹ ਹੋਣਾ ਹੀ ਨਹੀਂ ਯਾਰ, ਇਹ ਨਹੀਂ। ਤੁਸੀਂ ਇਹੀ ਸੋਚੋ ਨਾ 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 ਨਾ, ਕਿਵੇਂ ਨਹੀਂ ਹੋਣਾ ਯਾਰ, ਮੈਂ ਕਰ ਸਕਦਾ। ਆਹੀ ਦੋ ਚੀਜ਼ਾਂ ਆਪਣੇ ਮਨ ਚ ਬਸਾਰੋ, ਐਵਰੀਥਿੰਗ ਇਜ਼ ਪੋਸੀਬਲ ਇਨ ਦਾ ਲਾਈਫ। ਥੈਂਕ ਯੂ ਭੈਣ ਜੀ, ਓਕੇ
ਜੀ, ਬਹੁਤ 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 ਸ਼ੁਕਰੀਆ ਜਗਤਾਰ ਭਾਜੀ। ਸੋ ਬਿਲਕੁਲ ਜੀ, ਲਓ ਜੀ, ਗੱਲ ਨੂੰ ਮੁਕਨੀ ਕਰ ਗਏ ਉਹ ਇਹ ਕਿ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਹੈ। ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਮਨ ਦੇ ਵਹਿਮ ਆ, ਮਨ ਦੇ ਡਰ ਆ, ਸੋ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਨਾਲ ਨਾਲ ਜਿੱਥੇ ਅਸੀਂ ਵਹਿਮ ਭਰਮ ਆ ਸਾਡੇ ਵੀ ਬਦਲਦੇ ਰਹਿਣੇ ਚਾਹੀਦੇ। ਜਿੱਥੇ ਉਪਾਅ ਹੁੰਦੇ ਸੀ ਵੀ ਸ਼ਨੀ ਨੂੰ ਤੇਲ ਪਾ ਕੇ ਆਉਣਾ ਆ ਜਾਂ ਇਸ ਦਿਨ ਆਹ ਕੱਪੜੇ ਪਾਉਣੇ ਆਹ ਕਰਨਾ, ਇਹਦੇ ਨਾਲ ਅੱਜ ਵੀ ਸਾਨੂੰ ਇਹ ਚੀਜ਼ਾਂ ਆਪਣੀ ਜ਼ਿੰਦਗੀ ਚ ਸ਼ਾਮਿਲ ਕਰਨੀਆਂ ਚਾਹੀਦੀਆਂ, ਪਰ ਥੋੜਾ ਬਦਲ ਲੈਣੀਆਂ ਚਾਹੀਦੀਆਂ। ਜਿਸ ਤਰ੍ਹਾਂ ਭਾਜੀ ਨੇ ਆਪਣੇ ਦੋਸਤ ਨੂੰ ਕਿਹਾ ਕਿ ਤੂੰ ਅੱਜ ਖੁਸ਼ ਹੋ ਕੇ ਇਸ ਤਰੀਕੇ ਨਾਲ ਪੀਜ਼ਾ ਮੰਗਾ ਲਾ ਜਾਂ ਇੱਕ ਗਲਾਸ ਜੂਸ ਦਾ ਰੱਖ ਲਾ, ਉਹਦੇ ਅਕੋਰਡਿੰਗ ਨੇ ਤੂੰ ਇਸ ਸਿਚੁਏਸ਼ਨ ਨੂੰ ਹੈਂਡਲ ਕਰੂੰਗਾ ਤਾਂ ਉਹ ਸਿਚੁਏਸ਼ਨ ਤੋਂ ਬਾਹਰ ਨਿਕਲ ਆਊਗਾ ਤੂੰ। ਸੋ ਸਾਡੇ ਅੱਗੇ ਅੱਜ ਕੱਲ ਜਿਹੜੀਆਂ ਸਿਚੁਏਸ਼ਨ ਆ ਰਹੀਆਂ ਉਹ ਥੋੜੀਆਂ ਡਿਫਰੈਂਟ ਆ ਰਹੀਆਂ। ਅੱਗੇ ਸਾਡੇ ਅੱਗੇ ਸਿਚੁਏਸ਼ਨ ਹੁੰਦੀਆਂ ਸੀਗੀਆਂ ਭਈ ਘਰ ਦਾ ਡੰਗਰ ਬਿਮਾਰ ਹੋ ਗਿਆ ਜਾਂ ਅਸੀਂ ਜ਼ਿਆਦਾ ਬਿਮਾਰ ਠਮਾਰ ਹੋ ਗਿਆ, ਕਿਉਂਕਿ ਮੈਡੀਕਲੀ ਇੰਨਾ ਮੈਡੀਸਨ ਇੰਨੀਆਂ ਨਹੀਂ ਹੁੰਦੀਆਂ ਸੀਗੀਆਂ, ਮੈਡੀਕਲ ਸਹੂਲਤਾਂ ਇੰਨੀਆਂ ਨਹੀਂ ਹੁੰਦੀਆਂ ਸੀਗੀਆਂ। ਸੋ ਹੋਰ ਤਰ੍ਹਾਂ ਦੀ ਇਹ ਚੈਲੇਂਜਸ ਜਿਹੜੇ ਜ਼ਿੰਦਗੀ ਦੇ ਸਾਹਮਣੇ ਆਉਂਦੇ ਸੀ, ਪਰ ਜ਼ਿੰਦਗੀ ਦੇ ਨਾਲ ਬਦਲਦੇ ਬਦਲਦੇ ਤੁਰਦੇ ਤੁਰਦੇ ਅੱਜ ਅਸੀਂ ਕਿਤੇ ਦੇ ਕਿਤੇ ਪਹੁੰਚ ਗਏ ਹਾਂ। ਪਰ ਜਿਹੜੇ ਚੈਲੇਂਜਸ ਆ ਸਾਡੀ ਜ਼ਿੰਦਗੀ ਦੇ ਵਿੱਚ ਜਿਉਂਦੇ ਤੇ ਬਰਕਰਾਰ ਆ, ਹਾਂ ਇਹ ਵੱਖਰੀ ਗੱਲ ਆ ਕਿ ਉਹ ਚੈਲੇਂਜਸ ਉਹ ਸਿਚੁਏਸ਼ਨਸ ਜਿਹੜੀਆਂ ਆ ਉਹ ਬਦਲ ਗਈਆਂ ਆ। ਸੋ ਉਹ ਸਿਚੁਏਸ਼ਨਸ ਬਦਲੀਆਂ ਜੇ ਤੇ ਉਹਦੇ ਜਿਹੜੇ ਉਪਾਅ ਆ ਉਹ ਵੀ ਬਦਲਣੇ ਚਾਹੀਦੇ ਆ। ਸੋ ਅੱਜ ਵੀ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ, ਉਹ ਟੋਟ ਕੇ ਵਰਤਣੇ ਚਾਹੀਦੇ ਆ, ਪਰ ਥੋੜਾ ਹਟ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਖੁਸ਼ ਬਣਾ ਸਕਦੇ ਹੋ, ਕਿਸ ਤਰ੍ਹਾਂ ਆਪਣੇ ਆਲੇ ਦੁਆਲੇ ਨੂੰ ਖੁਸ਼ ਰੱਖ ਸਕਦੇ ਹੋ, ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਆਪਣੀ ਪੋਜ਼ਿਟਿਵਿਟੀ ਲਿਆ ਸਕਦੇ ਹਾਂ, ਜਿਹਨੂੰ ਅਸੀਂ ਚੜ੍ਹਦੀ ਕਲਾ ਕਹਿੰਦੇ ਹਾਂ, ਉਹਦੇ ਵਿੱਚ ਅਸੀਂ ਕਿਸ ਤਰ੍ਹਾਂ ਰਹਿ ਸਕਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਜੀ ਅਸੀਂ ਗੱਲ ਕਰੀਏ ਤੇ ਗੁਰਬਾਣੀ ਦੇ ਵਿੱਚੋਂ ਹੀ ਸਾਨੂੰ ਮਿਲ ਜਾਂਦੀਆਂ। ਉਸ ਤੋਂ ਇਲਾਵਾ ਜੇ ਅਸੀਂ ਕਹੀਏ ਭਈ ਆਮ ਸਾਦੀ ਭਾਸ਼ਾ ਦੇ ਵਿੱਚ ਅਸੀਂ ਜਿੰਨਾ ਵੀ ਹੋ ਸਕੇ ਇੱਕ ਦੂਜੇ ਨੂੰ ਮੋਟੀਵੇਟ ਕਰਨਾ ਚਾਹੀਦਾ ਜਾਂ ਇੱਕ ਦੂਜੇ ਨੂੰ ਦੱਸਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਦੱਸਦੇ ਹੁੰਦੇ ਆ ਨਾ ਤੇ ਇਟ ਮੀਨਸ ਤੁਸੀਂ ਆਪ ਵੀ ਉਸ ਵੇਲੇ ਚੰਗਾ ਸੋਚ ਰਹੇ ਆ। ਸੋ ਚੰਗਿਆਈਆਂ ਜਿਹੜੀਆਂ ਵੰਡਣੀਆਂ ਚਾਹੀਦੀਆਂ ਜੀ। ਸੋ ਜੰਗ ਬਹਾਦਰ ਹੁਣਾਂ ਨੇ ਸਾਨੂੰ ਬੜਾ ਪਿਆਰਾ ਮੈਸੇਜ ਕੀਤਾ ਸੀਗਾ ਜੀ, ਗੁਰਫਤਿਹ ਬੁਲਾਈ ਸੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਤੇ ਇਹਨਾਂ ਨੇ ਕਿਹਾ ਕਿ ਵੀਰ ਜੀ ਨੇ ਅੱਖ ਫੜਕਣ ਤੇ ਸਵਾਲ ਕੀਤਾ, ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਇੱਦਾਂ ਹੀ ਹੈ ਜਿਵੇਂ ਖੱਬੀ ਜਾਂ ਸੱਜੀ ਵੱਖੀ ਦੀ ਨਾੜ ਚੜ੍ਹਦੀ ਹੁੰਦੀ ਹੈ। ਕਈ ਵਾਰੀ ਵਹਿਮ ਭਰਮ ਪਿੱਛੇ ਸਿਆਣਿਆਂ ਦੇ ਤਰਕ ਦੀ ਘੋਖ ਪੜਤਾਲ ਦੀ ਗੱਲ ਕਰਦੇ ਨੇ, ਪਰ ਜੋ ਹੈ ਹੀ ਵਹਿਮ, ਭਾਵ ਕਿ ਇੱਕ ਅਜਿਹਾ ਭੁਲੇਖਾ ਜੋ ਤੁਹਾਡੇ ਚੇਤਿਆਂ ਤੇ ਅੰਤਰੀਵ ਤੱਕ ਵੱਸ ਕੇ ਤੁਹਾਨੂੰ ਮਾਨਸਿਕ ਰੋਗੀ ਬਣਾ ਦਿੰਦਾ ਹੈ, ਉਹਦੀ ਘੋਖ ਪੜਤਾਲ ਜਾਂ ਉਹਦੇ ਪਿੱਛੇ ਦੀ ਸਿਆਣਪ ਦੀ ਘੋਖ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਮੇਰੀ ਨਜ਼ਰ ਚ ਵਹਿਮ ਭਰਮ ਸਾਨੂੰ ਵਿਰਾਸਤ ਚ ਮਿਲੀ ਮੂਰਖਤਾ ਦਾ ਹਿੱਸਾ ਹੈ, ਜਿਸ ਤੋਂ ਜਿੰਨੀ ਜਲਦੀ ਨਿਜਾਤ ਪਾ ਲਈ ਜਾਵੇ ਉਹ ਸਾਡੇ ਆਪਣੇ ਤੇ ਸਮਾਜ ਦੀ ਸਿਹਤ ਲਈ ਚੰਗਾ ਹੈ। ਧੰਨਵਾਦ ਸਾਹਿਬ, ਜੰਗ ਬਹਾਦਰ ਸਿੰਘ, ਹਾਂਗਕਾਂਗ। ਬਹੁਤ ਵਧੀਆ ਗੱਲ ਕੀਤੀ ਹੈ ਜੀ। ਸੋ ਕਹਿੰਦੇ ਹੁੰਦੇ ਆ ਸੋ ਹੱਥ ਰੱਸਾ ਤੇ ਸਿਰੇ ਤੇ ਗੰਢ ਕਾਇੰਡ, ਹੈ ਨਾ, ਇੱਦਾਂ ਦਾ ਖਾਣ ਹੁੰਦਾ। ਸੋ ਉਹੀ ਗੱਲ ਕਿ ਇਹਨਾਂ ਨੇ ਵਹਿਮ ਭਰਮਾਂ ਨੂੰ ਕਿਹਾ ਜੀ ਕਿ ਸਾਨੂੰ ਵਿਰਾਸਤ ਚ ਮਿਲੀ ਮੂਰਖਤਾ ਦਾ ਹਿੱਸਾ ਹੈ। ਸੋ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਜੋ ਵਹਿਮ ਭਰਮ ਜੋ ਸਾਡੇ ਬਜ਼ੁਰਗਾਂ ਦੇ ਦਿਲਾਂ ਦਾ ਡਰ ਸੀ ਉਹਨਾਂ ਨੂੰ ਉਹਨਾਂ ਨੇ ਵਹਿਮ ਬਣਾ ਲਿਆ, ਤੇ ਉਹਨਾਂ ਵਹਿਮਾਂ ਨੂੰ ਅਸੀਂ ਅੱਗੇ ਤੋਂ ਅੱਗੇ ਰੀਤੀ ਰਿਵਾਜ ਵਾਂਗੂ ਲੈ ਕੇ ਨਾਲ ਤੁਰਦੇ ਆ ਰਹੇ ਹਾਂ, ਜਦਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਔਕੜਾਂ ਉਹ ਚੈਲੰਜਸ ਜਿਹੜੇ ਆ ਉਸ ਜ਼ਿੰਦਗੀ ਤੋਂ ਕਿਤੇ ਪਰੇ ਦੇ ਨੇ। ਸੋ ਅੱਜ ਸਾਡੇ ਸਾਹਮਣੇ ਜਿਹੜੇ ਚੈਲੰਜਸ ਆ ਉਹ ਵੱਖਰੀ ਤਰ੍ਹਾਂ ਦੇ ਆ, ਸੋ ਉਹਨਾਂ ਨਾਲ ਨਿਪਟਣ ਲਈ ਮੈਨੂੰ ਲੱਗਦਾ ਕਿ ਇਹ ਜਿਹੜੇ ਵਹਿਮ ਭਰਮ ਜਾਂ ਇਹ ਜਿਹੜੇ ਟੋਟਕੇ ਹੁੰਦੇ ਸੀਗੇ ਉਹ ਕਾਰਾਗਾਰ ਨਹੀਂ ਹੈ, ਬਲਕਿ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਚੰਗੀਆਂ ਗੱਲਾਂ ਚੰਗੇ ਵਿਚਾਰ ਜਿਹੜੇ ਆ ਉਹ ਜ਼ਿਆਦਾ ਜ਼ਰੂਰੀ ਨੇ। ਸੋ ਅਗਲੇ ਹਫ਼ਤੇ ਵੀ ਮੈਨੂੰ ਲੱਗਦਾ ਜੀ ਇਹ ਕੜੀ ਜਾਰੀ ਰਹੇਗੀ, ਜਿੱਥੇ ਅਸੀਂ ਵਹਿਮ ਭਰਮਾਂ ਦੀ ਗੱਲ ਕਰਾਂਗੇ ਉਹਦੇ ਨਾਲ ਨਾਲ ਗੱਲ ਕਰਾਂਗੇ ਜੀ। ਪਾਲਾ ਬੈਂਸ ਹੁਣਾਂ ਨੇ ਅੱਜ ਸਾਨੂੰ ਇੱਕ ਇਹੋ ਜਿਹੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਜੋ ਘਟਨਾ ਉਹਨਾਂ ਨਾਲ ਘਟੀ ਜਿਹੜੀ ਉਹਨਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ ਚ ਇੱਕ ਸੱਚਾਈ ਨਹੀਂ ਬਲਕਿ ਇੱਕ ਹੈਰਾਨ ਕਰਨ ਦੇਣ ਵਾਲੀ ਘਟਨਾ ਸੀ। ਸੋ ਇਹੋ ਜਿਹੀਆਂ ਘਟਨਾਵਾਂ ਤੇ ਵੀ ਰੋਸ਼ਨੀ ਪਾਵਾਂਗੇ ਤੇ ਗੱਲ ਕਰਾਂਗੇ ਆਪਣੀਆਂ ਯਾਦਾਂ ਦੀ। ਸੋ ਹਰ ਹਾਲ ਦੇ ਵਿੱਚ ਗੱਲ ਅਸੀਂ ਯਾਦਾਂ ਦੀ ਕਰਨੀ ਹੈ ਜੀ। ਕੋਈ ਵਹਿਮ ਭਰਮ ਜਿਹੜੇ ਆ ਉਹਨਾਂ ਨੂੰ ਅਸੀਂ ਪ੍ਰਮੋਟ ਨਹੀਂ ਕਰਨਾ, ਉਹਨਾਂ ਬਾਰੇ ਕੋਈ ਹੱਲਾਸ਼ੇਰੀ ਨਹੀਂ ਦੇਣੀ, ਨਾ ਹੀ ਮੈਂ ਉਹਨਾਂ ਨੂੰ ਨਿੰਦਣਾ ਹੈ ਜੀ। ਤੁਹਾਡੇ ਸਾਰਿਆਂ ਦੇ ਵਿਚਾਰ ਲੈ ਕੇ ਤੁਹਾਡੇ ਸਾਰਿਆਂ ਦਾ ਹੱਥ ਫੜ ਕੇ ਸਫ਼ਰ ਕਰਨਾ ਆ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਦਿਲ ਅੱਜ ਵੀ ਯਾਦ ਕਰਦਾ ਹੈ, ਬਸ ਤੇ ਬਸ ਸਿਰਫ ਇੰਨਾ ਕੁ ਮਕਸਦ ਹੁੰਦਾ ਹੈ। ਬੁੱਧਵਾਰ ਦੇ ਸੋ ਅੱਜ ਜ਼ਰੂਰਤ ਤੋਂ ਜ਼ਿਆਦਾ ਸਮਾਂ ਮੈਂ ਤੁਹਾਡਾ ਲੈ ਚੁੱਕੀ ਹਾਂ। ਸੋ ਅਗਲੇ ਬੁੱਧਵਾਰ, ਬਸ ਸਾਲ ਦੇ ਦੋ ਬੁੱਧਵਾਰ ਸਾਡੇ ਕੋਲ ਬਾਕੀ ਬਚੇ ਨੇ ਜੀ। ਸੋ ਅਗਲੇ ਬੁੱਧਵਾਰ ਅਸੀਂ ਯਾਦਾਂ ਦੀ ਜਿਹੜੀ ਦਾ ਸਫ਼ਰ ਹੈ ਉਹ ਇਹਨਾਂ ਵਹਿਮ ਭਰਮਾਂ ਦੇ ਨਾਲ ਹੀ ਕਰਾਂਗੇ। ਸੋ ਤੁਹਾਡੇ ਸਾਰਿਆਂ ਦੇ ਵਿਚਾਰ, ਤੁਹਾਡੇ ਸਾਰਿਆਂ ਦੀਆਂ ਕਾਲਾਂ, ਸੁਨੇਹੇ ਜਿਹੜੇ ਆ ਉਹਨਾਂ ਨੇ ਬਿਲਕੁਲ ਜੀ ਬੜਾ ਸਾਥ ਦਿੱਤਾ ਹੈ ਲਹਿਰਾਂ ਪ੍ਰੋਗਰਾਮ ਦੇ ਵਿੱਚ। ਸੋ ਕਈ ਵਾਰ ਕੁਛ ਕਹਿ ਕੇ ਤੁਰਦੀ ਆ ਤੇ ਤੁਹਾਡੇ ਸਾਰਿਆਂ ਦੇ ਵਿਚਾਰ ਤੇ ਤੁਹਾਡੇ ਸਾਰਿਆਂ ਦੀਆਂ ਗੱਲਾਂ ਉਸ ਪ੍ਰੋਗਰਾਮ ਨੂੰ ਇੱਕ ਨਵਾਂ ਹੀ ਮੋੜ ਦੇ ਦਿੰਦੀਆਂ ਨੇ ਤੇ ਹਮੇਸ਼ਾ ਮੈਨੂੰ ਹੱਲਾਸ਼ੇਰੀ ਦਿੰਦੀਆਂ ਨੇ ਜੀ। ਬੁੱਧਵਾਰ ਇਸ ਚੇਅਰ ਤੇ ਆ ਕੇ ਬੈਠ ਕੇ ਤੁਹਾਡੇ ਸਾਰਿਆਂ ਨਾਲ ਯਾਦਾਂ ਦੀ ਸਾਂਝ ਪਾਉਣ ਦੇ ਲਈ। ਸੋ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਵਿੱਚ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਰਿਆਂ ਦੇ ਮੈਸੇਜਸ ਜਿਹੜੇ ਆ ਮੈਂ ਲੈ ਸਕਾਂ ਜੀ, ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਉਹਦੇ ਲਈ ਮੁਆਫ ਕਰ ਦੇਣਾ ਜੀ। ਤੇ ਅਗਲੇ ਹਫਤੇ ਯਾਦਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੀ ਜੀ। ਚੜ੍ਹਦੀ ਕਲਾ ਤੇ ਰੱਬ ਰਾਖਾ।